ਸੋਹਣੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਲਓ ਜੀ ਸੱਜਰੀ ਸਵੇਰ ਦੇ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇ ਨਾਲ ਤੁਹਾਡੀਆਂ ਯਾਦਾਂ ਦਾ ਗੀਤ ਤੇ ਤੁਹਾਡੀ ਰੂਹ ਦੀ ਮੀਟ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਐਡੀਲੇਡ ਸਟੂਡੀਓ ਤੋਂ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ 23 ਮਈ 2018 ਜੇਠ ਮਹੀਨੇ ਦੀ 10ਵੀਂ ਸਵੇਰ ਹੋ ਗਈ ਹੈ ਜੀ ਅੱਜ ਤੇ ਉਮੀਦ ਹੈ ਸਾਰੇ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਸੋ ਅੱਜ ਦੀ ਸਵੇਰ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਦੇ ਸੁਨੇਹੇ ਲੈ ਕੇ ਆਵੇ ਖੁਸ਼ੀਆਂ ਤੁਹਾਡੇ ਵਿਹੜੇ ਵਸਣ ਇਹੀ ਅਰਦਾਸ ਹੈ ਜੀ ਵੈਸੇ ਸੁੱਖ ਤੇ ਖੁਸ਼ੀ ਇਹ ਦੋਵੇਂ ਜਿਨ੍ਹਾਂ ਦੇ ਪਿੱਛੇ ਸਾਰੀ ਦੁਨੀਆਂ ਭੱਜੀ ਫਿਰਦੀ ਆ ਨਾ ਤੁਹਾਨੂੰ ਹਰਮਨ ਰੇਡੀਓ ਤੇ ਮਿਲ ਸਕਦੇ ਨੇ ਲੈ ਹੋਰ ਸੱਚੀ ਸੁੱਖ ਤਾਂ ਮੈਂ ਹੀ ਹਾਂ ਤੇ ਅਸੀਂ ਜਦੋਂ ਫਿਰ ਇਕੱਠੇ ਬੈਠ ਕੇ ਗੱਲਾਂ ਮਾਰੀਦੀਆਂ ਆ ਤੇ ਖੁਸ਼ ਅਸੀਂ ਵੈਸੇ ਹੋ ਜਾਈਦਾ ਹੈ ਨਾ ਉਹ ਮਿਲ ਗਏ ਨਾ ਸੁੱਖ ਤੇ ਖੁਸ਼ੀ ਦੋਵੇਂ ਹਰਮਨ ਰੇਡੀਓ ਤੇ ਸੋ ਜੀ ਹਰ ਸੁਪਨਾ ਖੁਸ਼ੀ ਪਾਉਣ ਨਾਲ ਪੂਰਾ ਨਹੀਂ ਹੁੰਦਾ ਕੋਈ ਕਿਸੇ ਤੋਂ ਬਿਨਾਂ ਅਧੂਰਾ ਨਹੀਂ ਹੁੰਦਾ ਸਾਰੀ ਰਾਤ ਚੰਨ ਰੋਸ਼ਨੀ ਦਿੰਦਾ ਹੈ ਸਭ ਨੂੰ ਉਹ ਵੀ ਹਰ ਰਾਤ ਕਦੇ ਪੂਰਾ ਨਹੀਂ ਹੁੰਦਾ ਸੋ ਜੀ ਖੁਸ਼ੀਆਂ ਤੇ ਸੁੱਖ ਸਭ ਸਾਡੇ ਅੰਦਰ ਹੀ ਨੇ ਬਾਕੀ ਦੁਨੀਆਂ ਦੇ ਵਿੱਚ ਪਰਫੈਕਟ ਕੋਈ ਵੀ ਨਹੀਂ ਕਿਸੇ ਦੀਆਂ ਵੱਡੀਆਂ ਚੀਜ਼ਾਂ ਦੇਖ ਕੇ ਵਧੀਆ ਦੇਖ ਕੇ ਆਪਣੇ ਵਿੱਚ ਨਾ ਝੂਰ ਨਹੀਂ ਝੂਰਨਾ ਚਾਹੀਦਾ ਸੋ ਬਜਾਏ ਇਸ ਤੇ ਕਿ ਅਸੀਂ ਆਪਣੀਆਂ ਕਮੀਆਂ ਦੇਖ ਕੇ ਅਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਜ਼ਿੰਦਗੀ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰੀਏ ਤੇ ਜੋ ਵੀ ਹੈਗਾ ਉਹਦਾ ਸ਼ੁਕਰਾਨਾ ਪਰਮਾਤਮਾ ਦਾ ਕਰਦੇ ਰਹੀਏ ਜਿਹੋ ਜਿਹੇ ਹਾਲ ਦੇ ਵਿੱਚ ਵੀ ਉਹ ਰੱਖੇ ਸੋ ਵੈਸੇ ਵੀ ਜੀ ਜਦੋਂ ਜ਼ਿੰਦਗੀ ਦੇ ਵਿੱਚ ਖੁਸ਼ੀ ਦਾ ਇੱਕ ਦਰਵਾਜ਼ਾ ਕਹਿੰਦੇ ਆ ਬੰਦ ਹੋ ਜਾਂਦਾ ਤੇ ਦੂਜਾ ਦਰਵਾਜ਼ਾ ਆਪਣੇ ਆਪ ਖੁੱਲ ਜਾਂਦਾ ਪਰ ਫਿਰ ਵੀ ਅਸੀਂ ਪਤਾ ਨੀ ਕਿਉਂ ਹੈ ਨਾ ਉਸ ਬੰਦ ਦਰਵਾਜ਼ੇ ਦੇ ਅੱਗੇ ਬੈਠ ਕੇ ਉਹਨੂੰ ਖੜਕਾਉਂਦੇ ਰਹਿੰਦੇ ਆ ਜਦਕਿ ਲੋੜ ਹੁੰਦੀ ਆ ਉਸ ਖੁੱਲੇ ਦਰਵਾਜ਼ੇ ਦੀ ਜਿਹੜਾ ਸਾਡੇ ਲਈ ਨਵਾਂ ਦਰਵਾਜ਼ਾ ਖੁੱਲਦਾ ਜ਼ਿੰਦਗੀ ਇੱਕ ਹੋਰ ਓਪਰਚੁਨਿਟੀ ਦਿੰਦੀ ਹੈ ਉਹਦਾ ਬਾਹਾਂ ਖੋਲ ਕੇ ਸਵਾਗਤ ਕਰਨ ਦੀ ਸੋ ਜੀ ਗੁਜ਼ਰੇ ਦਿਨ ਤੇ ਰਾਤ ਦੇ ਦਰਦਾਂ ਹਮਾਂ ਨੂੰ ਵਗਾ ਕੇ ਪਰਾਂ ਮਾਰੀਏ ਤੇ ਗੱਲ ਲਾਉਂਦੇ ਆ ਜੀ ਅੱਜ ਦੀ ਇਸ ਖੂਬਸੂਰਤ ਸਵੇਰ ਨੂੰ ਜੋ ਨਾਲ ਲਾ ਕੇ ਆਈ ਹੈ ਢੇਰਾਂ ਉਮੀਦਾਂ ਖੁਸ਼ੀਆਂ ਤੇ ਨਾਲ ਸੁੱਖ ਵੀ ਤਾਂ ਲਿਆਈ ਹੈ ਤੇ ਚਲੋ ਜੀ ਫਿਰ ਇਸ ਸੁੱਖ ਨਾਲ ਬੈਠ ਕੇ ਜ਼ਿੰਦਗੀ ਦੀਆਂ ਰਾਹਾਂ ਤੇ ਅੱਗੇ ਵਧਦੇ ਆ ਤੇ ਹਰਮਨ ਰੇਡੀਓ ਤੇ ਆਉਣ ਵਾਲੇ 2 ਘੰਟਿਆਂ ਦੇ ਵਿੱਚ ਲਾਉਂਦੇ ਆ ਜੀ ਅਸੀਂ ਲਹਿਰਾਂ ਇਕੱਠੇ ਬੈਠ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸੋ ਸਾਡੇ ਨਾਲ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਂਝ ਪਾਈ ਹੋਈ ਹੈ ਇਸੇ ਲਈ ਤੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ ਸੋ ਉਹਨਾਂ ਦਾ ਵੀ ਸ਼ੁਕਰੀਆ ਔਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਕੁਝ ਮੈਂ ਆਪਣੀਆਂ ਕਹਿਣੀਆਂ ਤੇ ਬਹੁਤੀਆਂ ਤੁਹਾਡੀਆਂ ਵੀ ਸੁਣਨੀਆਂ ਔਰ ਨਾਲ ਨਾਲ ਤੁਹਾਡੇ ਜਿਹੜੇ ਸੁੱਖ ਸੁਨੇਹੇ ਆ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਲੈਣੇ ਆ ਉਹ ਔਰ ਉਹਦੇ ਲਈ ਪਤਾ ਤੁਸੀਂ ਨੋਟ ਕਰ ਲਓ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਈਮੇਲ ਦਾ ਪਤਾ ਹੈ ਤੇ ਐਟ ਹਰਮਨ ਰੇਡੀਓ ਟੈਲੀਗ੍ਰਾਮ ਦਾ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਫੋਨ ਵੀ ਕਰ ਸਕਦੇ ਹੋ ਅੱਜ ਤੁਹਾਨੂੰ ਫੋਨ ਜ਼ਰੂਰ ਕਰਨੇ ਪੈਣੇ ਕਿਉਂਕਿ ਅਸੀਂ ਯਾਦਾਂ ਦੀ ਜਦੋਂ ਗੱਲ ਛੇੜੀ ਨਾ ਔਰ ਯਾਦਾਂ ਦੀ ਇਹੋ ਜਿਹੀ ਕੜੀ ਅੱਜ ਛੇੜਨੀ ਹੈ ਕਿ ਤੁਹਾਨੂੰ ਬਹੁਤ ਕੁਝ ਯਾਦ ਆਉਣ ਵਾਲਾ ਹੈ ਤੇ ਫਿਰ ਜਿਹੜਾ ਮੈਸੇਜ ਦੇ ਵਿੱਚ ਉਹ ਯਾਦਾਂ ਲਿਖਣੀਆਂ ਤੁਹਾਡੇ ਲਈ ਔਖੀਆਂ ਹੋ ਜਾਣੀਆਂ ਇਸ ਲਈ ਕਾਲ ਤੇ ਤੁਹਾਨੂੰ ਕਰਨੀ ਪੈਣੀ ਹੈ ਅੱਜ ਸੋ ਦੱਸਾਂਗੀ ਜੀ ਅਸੀਂ ਕਿਹੜੀਆਂ ਯਾਦਾਂ ਫਰੋਲਣੀਆਂ ਅੱਜ ਉਸ ਤੋਂ ਪਹਿਲਾਂ ਤੁਸੀਂ ਫੋਨ ਨੰਬਰ ਨੋਟ ਕਰ ਲਓ ਸਾਡਾ 02-85-99-28-11 ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਨੇ ਵੀ ਆਪਣੀ ਸ਼ਮੂਲੀਅਤ ਕਰਨੀ ਹੈ ਸੋ ਉਹਨਾਂ ਤੇ ਖਬਰਾਂ ਤੇ ਕੁਝ ਹੋਰ ਵਿਚਾਰ ਚਰਚਾ ਕਰਾਂਗੇ ਉਸ ਤੋਂ ਬਾਅਦ ਸਾਡਾ ਯਾਦਾਂ ਦਾ ਸੈਕਸ਼ਨ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁਲਾਕਾਤ ਕੀਤੀ ਹੋਈ ਹੈ ਅਮਰਦੀਪ ਹੁਣਾਂ ਨੇ ਨੈਣਾ ਭੰਡਾਰੀ ਜੋ ਕਿ ਊਰਜਾ ਫਾਊਂਡੇਸ਼ਨ ਦੇ ਕੋ ਫਾਊਂਡਰ ਨੇ ਤੇ ਉਹਨਾਂ ਦੇ ਨਾਲ ਸਿਹਤ ਦੇ ਸੰਬੰਧੀ ਕੁਝ ਬਹੁਤ ਹੀ ਵਧੀਆ ਅਹਿਮ ਗੱਲਾਂ ਅੱਜ ਕਰਨੀਆਂ ਕੀ ਹੈ ਜੀ ਅਮਰਦੀਪ ਹੁਣਾਂ ਨੇ ਰਿਕਾਰਡ ਕੀਤੀਆਂ ਹੋਈਆਂ ਨੇ ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਅਸੀਂ ਉਹ ਇੰਟਰਵਿਊ ਜਿਹੜੀ ਆ ਚਲਾਉਣੀ ਹੈ ਸੋ ਸਾਂਝ ਸਾਡੀ ਲੰਬੀ ਦੇਰ ਤੱਕ ਬਣੀ ਰਹਿਣੀ ਹੈ ਜੀ ਅੱਜ, ਇਸ ਲਈ ਪ੍ਰੋਗਰਾਮ ਦੇ ਨਾਲ ਤੁਸੀਂ ਜਿਹੜੀ ਆਪਣੀ ਸਾਂਝ ਉਹ ਵੀ ਬਣਾਈ ਰੱਖਣੀ ਹੈ। ਔਰ ਯਾਦਾਂ ਦੀ ਗੱਲ ਕਰਾਂ ਤੇ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਯਾਦਾਂ ਕਰਨੀਆਂ ਹੈ ਜੀ। ਜੇਠ ਮਹੀਨਾ ਸ਼ੁਰੂ ਹੋ ਗਿਆ ਤੇ ਪਿਛਲੀ ਵਾਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਨੂੰ ਜਪਾਨ ਤੋਂ ਕਾਲ ਵੀ ਆਈ ਸੀ ਪ੍ਰਿੰਸ ਹੁਣਾਂ ਦੀ, ਤੇ ਉਹਨਾਂ ਨੇ ਗੱਲ ਛੇੜੀ ਸੀ ਕਿ ਜੇਠ ਦਾ ਮਹੀਨਾ ਚੜ ਗਿਆ ਹੈ ਨਾ, ਤੇ ਜੇਠ ਦਾ ਮਹੀਨਾ ਚੜਦਿਆਂ ਹੀ ਯਾਦ ਆ ਗਈਆਂ ਉਹਨਾਂ ਨੂੰ ਜੀ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਸਾਨੂੰ ਪੈਂਦੀਆਂ ਹੁੰਦੀਆਂ ਸੀਗੀਆਂ ਹੈ ਨਾ। ਤੇ ਫੇਰ ਮੈਂ ਉਹਨਾਂ ਨਾਲ ਉਦੋਂ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੀਆਂ ਜੇਠ ਦੀਆਂ ਛੁੱਟੀਆਂ ਜਿਹੜੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਉਹਨਾਂ ਬਾਰੇ ਹੀ ਗੱਲਬਾਤ ਕਰਾਂਗੇ। ਸੋ ਬਹੁਤ ਕੁਝ ਯਾਦ ਆ ਗਿਆ ਜੀ ਮੈਨੂੰ ਜਦੋਂ ਮੈਂ ਇਸ ਬਾਰੇ ਸੋਚਿਆ ਕਿ ਇਸ ਤੇ ਅੱਜ ਪ੍ਰੋਗਰਾਮ ਕਰਦੇ ਆ। ਸੋ ਮੈਨੂੰ ਪਤਾ ਜਿੱਦਾਂ ਹੀ ਮੈਂ ਇਹ ਗੱਲ ਕੀਤੀ ਹੈ ਤੁਹਾਨੂੰ ਵੀ ਬਹੁਤ ਕੁਝ ਯਾਦ ਆ ਗਿਆ ਹੋਣਾ। ਸੋ ਕਿਹੋ ਜਿਹੀਆਂ ਮਸਤੀਆਂ ਹੁੰਦੀਆਂ ਸੀ, ਕਿੰਨੇ ਪਿਆਰੇ ਦਿਨ ਹੁੰਦੇ ਸੀ ਇਹੋ ਜੀ ਜਦੋਂ ਸਕੂਲਾਂ ਚ ਸਾਨੂੰ ਛੁੱਟੀਆਂ ਪੈਂਦੀਆਂ ਹੁੰਦੀਆਂ ਸੀ। ਸੋ ਕੀ ਕੀ ਮਸਤੀਆਂ ਕੀ ਕੀ ਮੌਜਾਂ ਤੁਸੀਂ ਕਰਦੇ ਹੁੰਦੇ ਸੀ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਜ਼ਰੂਰ ਸ਼ੇਅਰ ਕਰਨਾ। ਇਸ ਤੋਂ ਇਲਾਵਾ ਤੁਹਾਡੇ ਮੈਸੇਜਸ ਵੀ ਆਉਣ ਲੱਗ ਗਏ, ਚਹਿਲ ਸਾਹਿਬ ਨੇ, ਕੁਲਦੀਪ ਕੌਰ ਨੇ ਤੇ ਦਿਲਜੀਤ ਸਿੰਘ ਲੋਹਣਾ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਲਈ ਹੈ। ਸੋ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਇਹ ਮੈਸੇਜਸ ਵੀ ਮੈਂ ਲੈਂਦੀ ਹਾਂ ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ, ਬਹੁਤ ਹੀ ਪਿਆਰਾ ਗੀਤ ਅੱਜ ਚੂਜ਼ ਕੀਤਾ ਤੁਹਾਡੇ ਲਈ, ਸੁਣਦੇ ਹਾਂ ਜੀ ਇਹ ਗੀਤ।
संग 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 आया तेरी यादों का मेला, मेरे संग संग आया तेरी यादों का मेला। अकेला गया था मैं, था मैं न आया अकेला, मेरे संग संग आया तेरी यादों का मेला, मेरे संग 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 आया तेरी यादों का मेला। संग 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 आया तेरी यादों का मेला। मेरे संग संग आया तेरी यादों का मेला। अकेला गया था मैं न आया अकेला, मेरे संग संग आया तेरी यादों का मेला। मेरे संग संग आया तेरी यादों का मेला। अकेला गया था मैं, हाँ जी करता है, जी करता है वापस जाऊं, जाकर तुझको साथ ले आऊं। जी करता है वापस जाऊं, जाकर तुझको साथ ले आऊं। मैं यादों के इस मेले में कैसे रहूं अकेला। मेरे संग 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 आया तेरी यादों का मेला। मेरे संग संग आया तेरी यादों का मेला। अकेला गया था मैं, हाँ मैं न आया अकेला। मेरे संग संग आया तेरी यादों का मेला। मेरे संग 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 आया तेरी यादों का मेला।
ਲੋ ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਦੇ ਵਿੱਚ। ਗੀਤ ਸੁਣ ਕੇ ਹਟੇ ਆ ਔਰ ਯਾਦਾਂ ਦਾ ਮੇਲਾ ਹੈ ਨਾ, ਯਾਦਾਂ ਦਾ ਮੇਲਾ ਅਸੀਂ ਜ਼ਰੂਰ ਲਗਾਉਣਾ ਜੀ ਪ੍ਰੋਗਰਾਮ ਦੇ ਅਗਲੇਰੇ ਹਿੱਸੇ ਦੇ ਵਿੱਚ। ਪਰ ਹੁਣ ਸਮਾਂ ਹੋ ਗਿਆ ਬਰਾੜ ਸਾਹਿਬ ਨਾਲ ਸਾਂਝ ਪਾਉਣ ਦਾ ਤੇ ਗੱਲਬਾਤ ਕਰਨ ਦਾ ਖਬਰਾਂ ਦੇ ਉੱਤੇ। ਸੋ ਬਰਾੜ ਸਾਹਿਬ ਨੇ ਸਾਡੇ ਨਾਲ ਸਾਂਝ ਪਾ ਲਈ, ਅਸੀਂ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਆ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਹੁਤ ਖੂਬਸੂਰਤ ਦਿਨ ਹਮੇਸ਼ਾ ਦੀ ਤਰ੍ਹਾਂ, ਔਰ ਠੰਡ ਆਪਣੇ ਪੈਰ ਚੰਗੀ ਤਰ੍ਹਾਂ ਪਸਾਰ ਚੁੱਕੀ ਹੈ ਜੀ। ਹੁਣ ਜੇ ਐਡੀਲੇਡ ਦੀ ਗੱਲ ਕਰੀਏ ਔਰ ਠੰਡ ਚੰਗੀ ਉਤਰੀ ਹੋਈ ਹੈ, ਮੈਨੂੰ ਲੱਗਦਾ 3 ਦਿਨ ਹੋ ਗਏ ਸੂਰਜ ਦੇ ਦਰਸ਼ਨ ਕੀਤੇ ਆ ਸਾਨੂੰ ਤੇ।
ਬਿਲਕੁਲ ਜੀ, ਬੱਦਲਵਾਈ ਅੱਜ ਵੀ ਫੇਰ ਕਾਫੀ ਬਣੀ ਹੋਈ ਆ ਤੇ ਮੌਸਮ ਦੇ ਵਿਚ ਜਿਹੜੀ ਹੁਣ ਠੰਡਕ ਆਉਣੀ ਲਾਜ਼ਮੀ ਸੀ ਕਿਉਂਕਿ ਮਹੀਨਾ ਵੀ ਤਾਂ ਹੁਣ ਮਈ ਦਾ ਵੀ ਲੰਘ ਚੁੱਕਿਆ। ਸੋ ਮੈਨੂੰ ਲੱਗਦਾ ਵੀ ਵੇਲੇ ਸਿਰ ਹੀ ਆ ਸਾਰਾ ਕੁਛ।
ਜੀ ਬਿਲਕੁਲ ਬਿਲਕੁਲ। ਔਰ ਗੱਲ ਕਰੀਏ ਕਿ ਜੇਠ ਦਾ ਮਹੀਨਾ ਜਿੱਦਾਂ ਚੱਲ ਰਿਹਾ ਹੈ, ਔਰ ਜੇ ਪੰਜਾਬ ਦੀਆਂ ਯਾਦਾਂ ਦੇ ਵੱਲ ਥੋੜਾ ਜਿਹਾ ਰੁਖ ਕਰੀਏ, ਜਾਂ ਉੱਥੋਂ ਜਦੋਂ ਕਿਸੇ ਨੂੰ ਫੋਨ ਵੀ ਕਰੋ ਤੇ ਉਹਨਾਂ ਦੀਆਂ ਗੱਲਾਂ ਸੁਣੀਏ ਤੇ ਲੱਗਦਾ ਹੁੰਦਾ ਵੀ ਹਾਂ ਕਿੰਨੀ ਗਰਮੀ ਹੁੰਦੀ ਸੀ ਇਹਨਾਂ ਦਿਨਾਂ ਦੇ ਵਿੱਚ। ਸੋ ਬਿਲਕੁਲ ਜੀ, ਵੱਖਰੀ ਜਗ੍ਹਾ ਤੇ ਬੈਠੇ ਹੋਏ ਹਾਂ ਅਸੀਂ, ਔਰ ਕਹਿ ਰਹੇ ਨੇ ਕਿ 43 ਡਿਗਰੀ ਤੱਕ ਜਿਹੜਾ ਪੰਜਾਬ ਦੇ ਵਿੱਚ ਗਰਮੀ ਜਿਹੜੀ ਕੱਲ ਰਹੀ ਹੈ। ਸੋ ਗਰਮੀ ਦਾ ਸਭ ਤੋਂ ਮਈ ਮਹੀਨੇ ਦਾ ਸਭ ਤੋਂ ਗਰਮ ਦਿਨ ਜਿਹੜਾ ਸੀਗਾ ਕੱਲ, ਸੋ 43 ਡਿਗਰੀ ਤੱਕ ਤਾਪਮਾਨ ਜਿਹੜਾ ਪਹੁੰਚਿਆ ਤੇ ਬਿਲਕੁਲ ਬਰਾੜ ਸਾਹਿਬ ਸਾਡੇ ਨਾਲ ਸਰੋਤੇ ਕਾਫੀ
ਦੇਖੋ ਇਹ
ਬਣਾਈ ਹੋਈ ਹੈ।
ਇਹ ਗਰਮੀ ਦੀ ਸੁਖਪ੍ਰੀਤ ਜੇ ਗੱਲ ਕਰੀਏ ਤਾਂ ਗਰਮੀ ਚ ਹੋਣ ਵਾਲੀ ਗਰਮੀ ਤੇ ਉਦੋਂ ਵਾਲੀ ਗਰਮੀ ਚ ਕਾਫੀ ਫਰਕ ਆ। ਉਦੋਂ ਗਰਮੀ ਦਾ ਜਿਹੜਾ ਟੈਂਪਰੇਚਰ, ਪਹਿਲੀ ਗੱਲ ਤਾਂ ਸਾਡੇ ਕੋਲੇ ਮਿੰਤੀ ਦੇ ਪੈਮਾਨੇ ਨਹੀਂ ਸਨ, ਵੀ ਅਸੀਂ ਕੋਈ ਮਿੰਤੀਆਂ ਗਿਣਤੀਆਂ ਦੇ ਚੱਕਰ ਚ ਪੈਂਦੇ ਹੀ ਨਹੀਂ ਸੀਗੇ, ਸਾਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਵੀ ਕਿੰਨੇ ਡਿਗਰੀ ਆ ਕੀ ਆ। ਸਾਡੇ ਤਾਂ ਡਿਗਰੀ ਇਹ ਹੁੰਦੀ ਸੀ, ਇਹ ਦੱਸਦੇ ਹੁੰਦੇ ਸੀ ਵੀ ਅੱਜ ਬਾਹਰ ਨਾ ਨਿਕਲਿਓ, ਕਾਂ ਦੀ ਅੱਖ ਨਿਕਲਦੀ ਆ, ਇਹ ਡਾਇਲੋਗ ਹੁੰਦਾ ਸੀ ਬਜੁਰਗਾਂ ਦਾ। ਅੱਜ ਤਾਂ ਭੰਗ ਭੁਜਦੀ ਆ ਜਾਂ ਕਹਿੰਦੇ ਹੁੰਦੇ ਸੀ
ਭੰਗ ਭੁਜਦੀ।
ਹਾਂ, ਇਹ ਜੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਸੀ ਵੀ ਗਰਮੀ ਬਹੁਤ ਜ਼ਿਆਦਾ ਆ। ਤੇ ਕੱਕਾ ਰੇਤਾ ਸੀ ਸਾਡੇ ਏਰੀਏ ਚ, ਤੇ ਟਿੱਬੇ ਸੀ ਜਿਹੜੇ ਦਿਨ ਦੇ ਵੇਲੇ ਬਹੁਤ ਜ਼ਿਆਦਾ ਗਰਮ ਹੁੰਦੇ ਸੀ, ਰਾਤ ਵੇਲੇ ਬਹੁਤ ਠਰਦੇ ਸੀ। ਇੱਕ ਡਾਕਟਰ ਨਰਿੰਦਰ ਕਪੂਰ ਨੇ ਆਪਣੀ ਕਿਤਾਬ ਚ ਵੀ ਲਿਖਿਆ ਵੀ ਕਹਿੰਦੇ ਪੰਜਾਬੀਆਂ ਦਾ ਜਿਹੜਾ ਸੁਭਾਅ ਨਾ ਉਹ ਕੱਕੇ ਰੇਤੇ ਵਰਗਾ, ਉਹ ਬਹੁਤ ਛੇਤੀ ਗਰਮ ਹੁੰਦਾ ਤੇ ਬਹੁਤ ਛੇਤੀ ਠਰਦਾ। ਸੋ ਉਹ ਉਹ ਇੱਕ ਨੇਚਰ ਸੀ ਉਸ ਰੇਤੇ ਦੀ, ਦਿਨ ਭਰ ਗਰਮੀ ਦਾ ਹੁੰਦਾ, ਰਾਤ ਨੂੰ ਉਹ ਠਰਨ ਕਰਕੇ ਰਾਤ ਨੂੰ ਠੰਡ ਹੋ ਜਾਂਦੀ। ਪਰ ਉਦੋਂ ਜਿਹੜੀ ਗਰਮੀ ਸੀ, ਗਰਮੀ ਦੇ ਬਚਾਅ ਵੱਖਰੇ ਵੱਖਰੇ ਕਿਸਮ ਦੇ ਸਨ। ਗਰਮੀ ਤੋਂ ਜਿਹੜੇ ਜ਼ਿਆਦਾਤਰ ਤੂਤ ਜਿਹੜੇ ਲਾਏ ਜਾਂਦੇ ਸਨ, ਤੂਤ ਦੀ ਛਾਂ ਬਹੁਤ ਜ਼ਿਆਦਾ ਸੰਘਣੀ ਹੁੰਦੀ ਸੀ। ਫਿਰ ਬਰਕੇਨਾ ਆ ਗਈਆਂ ਸੀ, ਬਰਕੇਨਾ ਦੀ ਛਾਂ ਬਹੁਤ ਸੰਘਣੀ ਸੀ ਕਿਉਂਕਿ ਬਰਕੇਨਾ ਜਿਹੜੀਆਂ ਉਹ ਮੇਰੀ ਸੁਰਤ ਚ ਹੀ ਆਈਆਂ। ਉਦੋਂ ਪਹਿਲਾਂ ਤੂਤ ਟਾਲੀਆਂ ਹੁੰਦੀਆਂ ਸਨ, ਟਾਲੀ ਤੂਤ ਇਹਨਾਂ ਦੀਆਂ ਛਾਵਾਂ ਦੇ ਥੱਲੇ।
ਬਜ਼ੁਰਗ ਮੇਰੇ ਲਈ ਨਵਾਂ ਵਰਡ ਹੈ, ਬਰਕੇਨਾ ਮੇਰੇ ਲਈ ਨਵਾਂ ਸ਼ਬਦ ਹੈ।
ਅੱਛਾ, ਬਰਕੇਨ ਤਾਂ ਇਹ ਨਿੰਮ ਦੀ ਮਾਸੀ ਦੀ ਕੁੜੀ ਆ।
ਅੱਛਾ, ਡੇਕ ਤ੍ਰੇਕ ਕਹਿੰਦੇ ਸੀ।
ਹਾਂ, ਤੁਸੀਂ ਡੇਕ ਜਾਂ ਤ੍ਰੇਕ ਕਹਿ ਦਿੰਦੇ, ਅਸਲ ਚ ਉਹ ਬਰਕੇਨ ਉਹਦਾ ਇੱਕ ਨਾਮ, ਬਰਕੇਨ ਨਿੰਮ ਨਿੰਮ ਕੇ ਖਾਨਦਾਨ ਚੋਂ ਹੀ ਆ ਜਾਣੀ ਕਿ।
ਹਾਂਜੀ ਹਾਂਜੀ।
ਤੇ ਹਾਂ, ਉਹਨੇ ਜਦੋਂ ਉਸ ਟਾਈਮ ਦੇ ਵਿੱਚ ਨਾ, ਮੇਰੇ ਅੱਜ ਵੀ ਸੀਨ ਯਾਦ ਆਉਂਦਾ ਵੀ ਸਾਡੇ ਬਜੁਰਗ ਇੱਕ ਟਾਹਲੀਆਂ ਦਾ ਝੁੰਡ ਲੱਗਿਆ ਹੋਇਆ ਸੀ ਬਾਗ ਦੇ ਵਿਚਾਲੇ, ਤੇ ਉੱਥੇ ਥੋੜੀਆਂ ਜਿਹੀਆਂ ਟਾਹਲੀਆਂ ਹੇਠ ਖੁਰਲੀਆਂ ਬਣੀਆਂ ਹੋਈਆਂ ਸਨ। ਤੁਸੀਂ ਖੁਰਲੀ ਕਹਿ ਸਕਦੇ ਆ ਜਾਂ ਕੁਛ ਹੋਰ ਵੀ ਕਹਿ ਸ਼ਬਦ ਵਰਤਦੇ ਹੋਵੋਗੇ, ਅਸੀਂ ਖੁਰਨੀ ਕਹਿੰਦੇ ਆ। ਤੇ ਉਹਨਾਂ ਖੁਰਨੀਆਂ ਦੇ ਵਿੱਚ ਉੱਤੇ ਘੋੜੀਆਂ ਬੰਨੀਆਂ ਹੁੰਦੀਆਂ ਸਨ, ਤੇ ਕੁਝ ਕੁ ਮੂੜੇ ਤੇ ਕੁਝ ਕੁ ਮੰਜੇ ਡਾਹ ਕੇ, ਤੇ ਸੀਰੀ ਪਾਲੀ ਦਾ ਨੌਕਰ ਦਾ ਕੰਮ ਹੁੰਦਾ ਸੀ ਵੀ ਪਾਣੀ ਛਿੜਕ ਦੇਣਾ। ਦਸ ਕੁ ਵਜੇ ਨੂੰ ਬਜ਼ੁਰਗਾਂ ਨੇ ਆ ਕੇ ਉੱਥੇ ਬਹਿ ਜਾਣਾ ਖਾਣਾ ਪਾਣੀ ਖਾ ਕੇ, ਤੇ ਆ ਕੇ ਟਾਹਲੀਆਂ ਹੇਠ ਤੇ ਉੱਥੇ ਪਾਣੀ ਪੂਣੀ ਛਿੜਕ ਕੇ ਪੂਰੀ ਐ ਠੰਡਾ ਬੁੱਲੇ ਬੁੱਲੇ ਆਉਂਦੇ ਠੰਡੇ ਹਵਾ ਦੇ, ਤੇ ਕੋਈ ਏਸੀਆਂ ਦੀ ਲੋੜ ਨਹੀਂ ਸੀ, ਕਾਸੇ ਚੀਜ਼ ਦੀ, ਕੋਈ ਕੂਲਰ ਨਹੀਂ ਸੀ, ਕੋਈ ਖੜਕਾ ਨਹੀਂ ਸੀ, ਕੋਈ ਦੜਕਾ ਨਹੀਂ ਸੀ, ਬਸ ਸਾਦਾ ਜਿਹਾ ਢੰਗ ਨਾਲ ਬੈਠੇ ਉੱਥੇ ਗੱਲਾਂ ਮਾਰੀ ਜਾਂਦੇ, ਤੇ ਇੱਕ ਬੁੱਲਾ ਹੀ ਬੰਦੇ ਨੂੰ ਠਾਰ ਕੇ ਚੱਲਾ ਜਾਂਦਾ। ਤੇ ਉਹ ਇਵੇਂ ਘਰਾਂ ਦੇ ਵਿੱਚ ਜਿਹੜੀਆਂ ਸਵਾਣੀਆਂ ਸਨ, ਉਦੋਂ ਇੱਕ ਡਿਊਟੀਆਂ ਹੁੰਦੀਆਂ ਸੀ ਘਰਾਂ ਚ ਜ਼ਿਆਦਾਤਰ, ਕੋਈ ਦਰਵਾਜ਼ਾ ਕਹਿ ਦਿੰਦਾ ਜਾਂ ਡਿਊਟੀ ਕਹਿ ਦਿੰਦਾ, ਉਹ ਦਰਵਾਜ਼ਾ ਜਾਂ ਡਿਊਟੀ ਦੇ ਦੋਨੇ ਪਾਸੇ
ਕਹਿੰਦੇ। ਹਾਂਜੀ
ਹਾਂ, ਉਹ ਦੋਨੇ ਪਾਸੇ ਉਹਦੇ ਆਰ ਪਾਰ ਨਾ ਲੰਘਦੀ ਹੁੰਦੀ ਸੀ ਹਵਾ, ਤੇ ਉੱਥੇ ਸਿਆਣੀਆਂ ਆ ਕੇ ਚਰਖੇ ਡਾਹ ਲੈਂਦੀਆਂ। ਤੇ ਉੱਥੇ ਜਦੋਂ ਹਵਾ ਦਾ ਪ੍ਰੈਸ਼ਰ ਹੈ ਨਾ, ਤੁਸੀਂ ਕਦੇ ਵੀ ਦੇਖੋਗੇ ਹਵਾ ਇਹ ਜੇ ਥਾਵਾਂ ਵਿੱਚ ਦੀ ਦਬਾਅ ਬਣਾ ਕੇ ਲੰਘਦੀ ਆ, ਤਾਂ ਉੱਥੋਂ ਦੀ ਜੋ ਹਵਾ ਲੰਘਦੀ ਸੀ ਤਾਂ ਉੱਥੇ ਬੀਬੀਆਂ ਚਰਖੇ ਕੱਤਦੀਆਂ, ਤੇ ਨਾਲ ਜਿਹੜੀਆਂ ਦਰੀਆਂ ਬੁਣਦੀਆਂ ਇਕੱਠੀਆਂ ਹੋ ਕੇ, ਜਿਹਦੇ ਦਰਵਾਜ਼ੇ ਵੱਡੇ ਹੁੰਦੇ, ਦਰਵਾਜ਼ੇ ਦੇ ਵਿੱਚ ਹਵਾ ਵੱਧ ਹੁੰਦੀ, ਤੇ ਉੱਥੇ ਵੀ ਇਵੇਂ ਜਿਹਾ ਪਾਣੀ ਛਿੜਕਿਆ ਹੁੰਦਾ, ਕੱਕੇ ਰੇਤੇ ਦੀ ਵੱਖਰੀ ਜੀ ਮਹਿਕ ਆਉਂਦੀ ਹੁੰਦੀ, ਤੇ ਉੱਥੇ ਪਾਣੀ ਦੇ ਉੱਤੇ ਛਿੜਕ ਕੇ ਤੇ ਉੱਥੇ ਬੈਠ ਕੇ ਜਿਹੜਾ ਕੀਤਾ ਜਾਂਦਾ। ਫਿਰ ਉਦੋਂ ਜਿਹੜਾ ਅਗਲਾ ਸਟੈਪ ਸੀ ਬਚਣ ਦਾ, ਉਹ ਸੀਗਾ ਜੀ ਸਵਾਤਾਂ। ਸਵਾਤਾਂ ਦੀ ਜਿਹੜੀ ਤਕਰੀਬਨ ਜਿਹੜੀ ਕੰਧ ਹੁੰਦੀ ਸੀ ਨਾ, ਉਦੋਂ ਇੱਕ ਮੀਟਰ ਚੌੜੀ ਮਿੱਟੀ ਨੂੰ ਥੱਪ ਕੇ ਕੰਧ ਬਣਾਈ ਹੁੰਦੀ ਸੀ, ਉਦੋਂ ਇੱਟਾਂ ਉੱਟਾਂ ਦਾ ਕੋਈ ਹੁੰਦੀਆਂ ਨਹੀਂ ਸੀ, ਤੇ ਉਹਦੇ ਉੱਤੇ ਹਰ ਸਾਲ ਜਿਹੜੀ ਨਵੀਂ ਪੋਚਾ ਲਾਉਂਦੇ ਸੀ, ਤੇ ਉਹ ਜਿਵੇਂ ਜਿਵੇਂ ਸਵਾਤ ਪੁਰਾਣੀ ਹੋਈ ਜਾਂਦੀ ਸੀ ਤੇ ਉਹ ਕੰਧ ਜਿਹੜੀ ਮੋਟੀ ਹੋਈ ਜਾਂਦੀ ਸੀ, ਕਿਉਂਕਿ ਹਰ ਸਾਲ ਉਹਦੇ ਤੇ ਮਿੱਟੀ ਦਾ ਪੋਚਾ ਲੱਗੀ ਜਾਂਦਾ, ਤੇ ਉਹ ਪਤਾ ਨੀ ਲੱਗਦਾ ਸੀ, ਹੌਲੀ ਹੌਲੀ ਉਹਦੀ ਮਿਟਾਈ ਵਧੀ ਜਾਂਦੀ। ਤਾਂ ਉਹ ਇੱਕ ਥਰਮਾਕੂਲ ਦਾ ਕੰਮ ਕਰਦੀ ਸੀ ਸਵਾਤ, ਤੇ ਸਵਾਤ ਦੀਆਂ ਜਿਹੜੀਆਂ ਕੰਧਾਂ ਉਹ ਠੰਡੀਆਂ ਹੁੰਦੀਆਂ ਸਨ, ਤੇ ਸਵਾਤ ਤੇ ਕੋਠੜੀ ਜਦੋਂ ਤੁਸੀਂ ਉਹਦੇ ਅੰਦਰ ਜਾਂਦੇ ਇੰਨੀ ਗਰਮੀ ਦੇ ਵਿੱਚ ਬਿਨਾਂ ਕੋਈ ਪੱਖਾ ਲੱਗੇ ਬਿਨਾਂ ਕੁਛ ਵੀ ਲੱਗੇ ਹੋਏ, ਤੇ ਉਹ ਬਹੁਤ ਜ਼ਿਆਦਾ ਉੱਥੇ ਰਾਹਤ ਆਉਂਦੀ ਉਸ ਸਵਾਤ ਦੇ ਵਿੱਚ ਬੈਠ ਕੇ, ਕਿਉਂਕਿ ਜਿਹੜੀ ਉਹ ਛੱਤ ਹੁੰਦੀ ਸੀ ਸਵਾਤ ਦੀ ਉਹਦੇ ਵਿੱਚ ਵੀ ਕਿਤੇ ਲੋਹਾ ਨਹੀਂ ਹੁੰਦਾ ਸੀ, ਉਹਦੇ ਵਿੱਚ ਲੱਕੜ ਤੇ ਜਿਹੜੀ ਪੰਨੀ ਤੇ ਸਰਕੜਾ ਤੇ ਉਹ ਪਾ ਕੇ ਜਿਹੜਾ ਉੱਤੋਂ ਦੱਬਿਆ ਹੁੰਦਾ ਸੀ, ਤੇ ਉਹ ਵੀ ਕਿਤੇ ਨਾ ਕਿਤੇ ਥਰਮਾਕੂਲ ਦਾ ਕੰਮ ਕਰਦਾ ਸੀ, ਤੇ ਦੂਜੇ ਪਾਸੇ ਜਿਹੜਾ ਉਹਦੇ ਤੇ ਜਿਹੜੀ ਲੱਕੜ ਸੀ ਉਹ ਗਰਮ ਨਹੀਂ ਹੁੰਦੀ ਸੀ। ਇਸ ਕਰਕੇ ਸੁਹਾਤਾਂ ਦਾ ਵੀ ਜਿਹੜਾ ਕਲਚਰ ਸੀ ਸੁਹਾਤਾਂ ਦੇ ਵਿੱਚ ਪੈਣਾ ਬੈਠਣਾ ਦੁਪਹਿਰ ਵੇਲੇ, ਤਾਂ ਉਹ ਉੱਥੇ ਵੀ ਕੱਚੀਆਂ ਹੁੰਦੀਆਂ ਸੀ, ਉੱਥੇ ਵੀ ਪਹਿਲਾਂ ਪਾਣੀ ਛਿੜਕ ਲਿਆ ਜਾਂਦਾ ਸੀ, ਤਾਂ ਉਹ ਵੀ ਆਪਣੇ ਆਪ ਚ ਇੱਕ ਬੜਾ ਆਨੰਦਦਾਇਕ ਸੀ। ਫਿਰ ਉਸ ਤੋਂ ਜਿਹੜਾ ਅਗਲਾ ਦੌਰ ਵੀ ਮੈਂ ਦੇਖਿਆ, ਮੇਰੇ ਨਾਨਕੇ ਪਿੰਡ ਇੱਕ ਪੱਖਾ ਬੰਨਿਆ ਹੁੰਦਾ ਸੀ ਛੱਤ ਦੇ ਉੱਤੇ, ਪੱਖਾ ਨਹੀਂ ਸੀ, ਛੱਤ ਦੇ ਉੱਤੇ ਦੋ ਲੱਕੜਾਂ ਬਣਾ ਕੇ ਉਹਦੇ ਨਾਲ ਵੱਡਾ ਸਾਰਾ ਇੱਕ ਝੁੱਲ ਜਾ ਹੈਵੀ ਦਰੀ ਦੁਰੀ ਦਾ ਕੱਪੜੇ ਦਾ ਬੰਨਿਆ ਹੁੰਦਾ ਸੀ, ਤੇ ਉਹਦੀ ਇੱਕ ਰੱਸੀ ਦੂਜੇ ਪਾਸੇ ਲਮਕਦੀ ਹੁੰਦੀ ਸੀ, ਤੇ ਜਾਂ ਤਾਂ ਉੱਥੇ ਸਾਡੇ ਪਾਲੀ ਨੂੰ ਛੇੜੂ ਕਹਿੰਦੇ, ਉਹ ਨਾਨਕੀ ਪਿੰਡ ਛੇੜੂ ਆ ਕੇ, ਤੇ ਉਹ ਪਤਾ ਨੀ ਛੇੜੂ ਸ਼ਬਦ ਦਾ ਮੀਨਿੰਗ ਨੀ ਮੈਨੂੰ ਪਤਾ ਸੀ, ਤੇ ਉਹ ਘਰੇ ਕੰਮ ਵਾਲਾ ਮੁੰਡਾ ਰੱਖਿਆ ਹੁੰਦਾ, ਤੇ ਉਹ ਵਿਚਾਰਾ ਦਿਨੇ ਪਹਿਲਾਂ ਪਸ਼ੂ ਡੰਗਰ ਨਵਾ ਧਵਾ ਕੇ ਲਿਆ ਕੇ ਟੋਬੇ ਤੋਂ ਸਾਂਭ ਕੇ ਦਾਣਾ ਪਾਣੀ ਪਾ ਕੇ, ਤੇ ਉਦੋਂ ਬਾਅਦ ਦੁਪਹਿਰਾ ਸਵਾਹ ਚ ਸਾਰਾ ਪਰਿਵਾਰ ਆ ਕੇ ਬਹਿ ਜਾਂਦਾ ਜਾਂ ਸੌ ਜਾਂਦਾ, ਤੇ ਉਹ ਵਿਚਾਰਾ ਬੈਠਾ ਉਹ ਪੱਖੇ ਨੂੰ ਰੱਸੀ ਖਿੱਚੀ ਜਾਂਦਾ, ਤੇ ਉਹ ਝੁੱਲ ਜੀ ਵੱਜੀ ਜਾਂਦੀ, ਤੇ ਝੁੱਲ ਨਾਲ ਕਿਤੇ ਹਵਾ ਦਾ ਬੁੱਲਾ ਜਾ ਜਾਂਦਾ ਤੇ ਰਾਹਤ ਜੀ ਨਾਲ ਬੰਦਾ ਪਿਆ ਰਹਿੰਦਾ। ਤੇ ਕਈ ਵਾਰ ਮੇਰੇ ਹਜੇ ਵੀ ਸੀਨ ਯਾਦ ਆ ਵੀ ਛੇੜੂ ਦੇ ਨਾ ਹੋਣ ਤਾਂ ਸਾਡੀ ਨਾਨੀ ਨੇ ਮੰਜਾ ਦੂਜੇ ਪਾਸੇ ਡਾਹ ਲੈਣਾ ਤੇ ਉਹਨੇ ਆਪਦੇ ਪੈਰ ਦੇ ਵਿੱਚੋਂ ਰੱਸੀ ਫੜ ਲੈਣੀ ਤੇ ਥੋੜੇ ਚਿਰ ਬਾਅਦ ਉਹ ਰੱਸੀ ਜੀ ਨੂੰ ਪੈਰ ਨਾਲ ਖਿੱਚ ਦੇਣਾ ਤੇ ਉਹ ਕਿੰਨਾ ਚਿਰ ਫਿਰ ਹਿੱਲੀ ਜਾਣਾ, ਤੇ ਉਹਦੇ ਨਾਲ ਹੀ ਸਾਨੂੰ ਐਨ ਸਕੂਨ ਤੇ ਐ ਲੱਗਦਾ ਸੀ ਵੀ ਜਿਵੇਂ ਚੰਗੇ ਚਾਰਟਾਂ ਦਾ ਏਸੀ ਲੱਗਿਆ ਹੁੰਦਾ ਤੇ ਵਾਤਾਨੁਕੂਲਤ ਜਿਹੜੀ ਸੁਭਾਤ ਹੁੰਦੀ ਸੀ ਉਸ ਟਾਈਮ ਦੇ ਵਿੱਚ ਉਹ। ਸੋ ਉਹ ਲਾਈਫ ਦੇ ਵਿੱਚ ਨਾ ਠਹਿਰਾ ਸੀ, ਉਹ ਲਾਈਫ ਦੇ ਵਿੱਚ ਟਾਈਮ ਸੀ, ਉਹ ਲਾਈਫ ਦੇ ਵਿੱਚ ਸ਼ੋਰ ਘੱਟ ਸੀ। ਸੋ ਮੈਨੂੰ ਤਾਂ ਲੱਗਦਾ ਵੀ ਅੱਜ ਦੀਆਂ ਜਿਹੜੀਆਂ ਗਰਮੀ, ਅੱਜ ਦੀ ਗਰਮੀ ਕੱਲੀ ਸਲੈਂਸਰਾਂ ਚੋਂ ਨਿਕਲਦਾ ਧੂੰਆਂ, ਚਿਮਨੀਆਂ ਚੋਂ ਨਿਕਲਦਾ ਧੂੰਆਂ, ਮਸ਼ੀਨਰੀ ਦਾ ਜੋ ਲੋਹੇ ਨਾਲ ਲੋਹਾ ਵੱਜਣ ਦੀ ਜਿਹੜੀ ਗਰਮੀ ਆ, ਉਹ ਗਰਮੀ ਦੀ ਨੇਚਰ ਵੀ ਚੇਂਜ ਹੋ ਗਈ ਆ, ਉਹ ਨਹੀਂ ਰਹੀ ਸੜਕਾਂ ਦੀ ਤਪਸ਼ ਆ। ਜਿਹੜਾ ਕੱਚੇ ਰਾਹ ਉਵੇਂ ਨੀ ਤਪਦੇ ਸੀ ਜਿਵੇਂ ਸੜਕਾਂ ਤਪਦੀਆਂ, ਸੜਕਾਂ ਦੇ ਉੱਤੇ ਤਾਂ ਕਈ ਵਾਰੀ ਤੁਸੀਂ ਨਾ ਜੇ ਨੇੜੇ ਗਰਮੀ ਦੇ ਵਿੱਚ ਐ ਨੇੜੇ ਧਿਆਨ ਨਾਲ ਦੇਖੋਗੇ ਤਾਂ ਉਹ ਭੰਬੂ ਤਾਰੇ ਜੇ ਬਣ ਬਣ ਉੱਡੀ ਜਾਂਦੇ ਹੁੰਦੇ ਆ, ਕਿਉਂਕਿ ਉਹ ਗਰਮੀ ਉੱਡ ਰਹੀ ਹੁੰਦੀ ਅਸਲ ਦੇ ਵਿੱਚ, ਬਹੁਤ ਜ਼ਿਆਦਾ ਗਰਮੀ ਦੀਆਂ ਲਹਿਰਾਂ ਉਮਜ ਕੇ ਦਿਖਾਈ ਦੇਣ ਲੱਗ ਜਾਂਦੀਆਂ ਕਈ ਵਾਰੀ, ਤਾਂ ਇਹੋ ਜਿਹਾ ਪੋਜੀਸ਼ਨ ਆ ਜਾਂਦੀ ਆ। ਸੋ ਦਰਖਤ ਵੱਢੇ ਗਏ, ਜਿਹੜੇ ਦਰਖਤਾਂ ਨੇ ਛਾਂ ਕਰਨੀ ਸੀ ਜਾਂ ਜਿਹੜੇ ਚੰਗੇ ਦਰਖਤ ਸੀ ਉਹ ਉਹਨਾਂ ਘਰਾਂ ਦੀਆਂ ਬਿਲਡਿੰਗਾਂ ਦੀ ਸ਼ਿੰਗਾਰ ਬਣ ਗਏ ਜੀ, ਲੱਕੜ ਦੀ ਟਾਹਲੀ ਦੇ ਬੈੱਡ ਸੋਫੇ ਬਣ ਗਏ, ਟਾਹਲੀ ਦੀਆਂ ਜਗਾਠਾਂ ਲੱਗ ਗਈਆਂ, ਤੇ ਉਹ ਟਾਹਲੀਆਂ ਹੁਣ ਕਿੱਥੇ ਰਹਿ ਗਈਆਂ ਜਿਹੜੀਆਂ ਟਾਹਲੀਆਂ ਅੱਗੇ ਸਨ, ਤੇ ਨਾ ਕੋਈ ਲਾਉਣ ਦੀ ਖੇਚਲ ਕਰਦਾ। ਜੇ ਹੁਣ ਦਰਖਤ ਅਸੀਂ ਕਹੀ ਜਾਂਦੇ ਹਾਂ ਵੀ ਦਰਖਤ ਲੱਗਣਗੇ ਤਾਂ ਅਸੀਂ ਬਚਾਂਗੇ, ਪਰ ਦਰਖਤ ਲਾਉਂਦੇ ਕਿੰਨੇ ਕੁ ਲੋਕ ਆ, ਕਹਿਣਾ ਤਾਂ ਸਾਰੇ ਕਹਿੰਦੇ ਆ ਤੇ ਲਾਉਣਾ ਕਿੰਨੇ ਕੁ ਜ਼ੋਰ ਲੋਕ ਆ। ਜੇ ਜਿੰਨੇ ਵਾਰੀ ਅਸੀਂ ਇੱਕ ਬੰਦਾ ਜੀਵਨ ਚ ਕਹਿੰਦਾ ਨਾ ਵੀ ਦਰਖਤ ਲੱਗਣੇ ਚਾਹੀਦੇ ਆ, ਤੇ ਜੇ ਉਹਨੇ ਉਹ ਦਰਖਤ ਲਾ ਦੇ ਤਾਂ ਇਹ ਮਸਲਾ ਹੀ ਨਾ ਰਹੇ। ਕਹਿਣ ਨੂੰ ਤਾਂ ਮੇਰੇ ਵਰਗਾ ਰੋਜ਼ ਕਹੀ ਜਾਂਦਾ, ਰੋਜ਼ ਕਹੀ ਜਾਂਦਾ ਦਰਖਤ ਲਾ ਦੇ ਦਰਖਤ ਲਾ ਦੇ, ਪਰ ਉਹ ਲਾਉਂਦਾ ਨੀ। ਚਲੋ ਵੱਖਰੀ ਗੱਲ ਆ, ਮੈਂ ਆਪਣੇ ਆਪ ਤੇ ਜੇ ਕਹਾਂ ਤਾਂ ਮੈਂ ਕੋਸ਼ਿਸ਼ ਕਰ ਰਿਹਾ ਕਾਫੀ ਚਿਰਾਂ ਤੋਂ ਵੀ, ਚਲੋ ਮੈਂ ਬਲਾਕ ਦੇ ਵਿੱਚ ਚਾਰ ਚੁਫੇਰੇ ਖੇਤ ਦੇ ਚਾਰ ਚੁਫੇਰੇ ਜਿੱਥੇ ਕਿਤੇ ਉਹ ਸੁੱਕਾ ਥਾਂ ਤੇ ਜਿੱਥੇ ਦਰਖਤ ਨਹੀਂ ਹਨ ਜਿਹੜੇ ਕੋਈ ਫਸਲ ਨੂੰ ਵੀ ਪ੍ਰਭਾਵਿਤ ਨਹੀਂ ਕਰਦੇ, ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ ਕੋਈ ਇਹੋ ਜਿਹੇ ਦਰਖਤ ਉੱਥੇ ਲੱਗਣ ਜਿਹੜੇ ਲੌਂਗ ਟਰਮ ਜਿਹੜੀ ਇੱਕ ਆਕਸੀਜਨ ਜਾਂ ਮੇਰੇ ਬੰਨਿਓ ਇਸ ਵਾਤਾਵਰਨ ਦੇ ਵਿੱਚ ਹਿੱਸਾ ਪਾਉਂਦੇ ਰਹਿਣ, ਤੇ ਚਾਹੇ ਮੈਂ ਹੋਵਾਂ ਨਾ ਹੋਵਾਂ, ਪਰ ਮੈਨੂੰ ਇਸ ਚੀਜ਼ ਦਾ ਸਕੂਨ ਲੱਗਦਾ ਵੀ ਜੇ ਮੈਂ 20-50-100 ਦਰਖਤ ਲਾਵਾਂ ਤਾਂ ਉਹ ਵਾਤਾਵਰਨ ਚ ਹਿੱਸਾ ਪਾਉਂਦੇ ਰਹਿਣ ਕਿਵੇਂ ਨਾ ਕਿਵੇਂ। ਸੋ ਅਸੀਂ ਕਹਿ ਦਿੰਦੇ ਪੁੰਨ ਕਰਦੇ ਆ, ਬਹੁਤ ਸਾਰੇ ਲੋਕਾਂ ਨੂੰ ਮੈਂ ਸੁਣਿਆ ਵੀ ਪੁੰਨ ਕਾਹਦੇ ਕਰ ਲਏ ਆ, ਇਹ ਕਿ ਸਾਡਾ ਮਨ ਨੂੰ ਸ਼ਾਂਤੀ ਮਿਲਦੀ ਆ ਸਾਨੂੰ, ਜਾਂ ਬਾਅਦ ਚ ਢੋਈ ਮਿਲੂਗੀ, ਅਗਲੇ ਜਹਾਨ ਚ ਢੋਈ ਮਿਲੂਗੀ, ਤੇ ਉਹ ਇਹ ਜਿਹੜੇ ਦਰਖਤ ਲਾਉਣੇ ਆ ਇਹ ਵੀ ਇੱਕ ਪੁੰਨ ਆ ਆਉਣ ਵਾਲੀ ਜਨਰੇਸ਼ਨ ਲਈ। ਅਸੀਂ ਕੰਡੇ ਬਹੁਤ ਬੀਜੀ ਜਾਂਦੇ ਆ ਤੇ ਪਰ ਅਸੀਂ ਇਹ ਜਿਹਾ ਕੁਛ ਨੀ ਕਰਦੇ ਜਿਹਦੇ ਨਾਲ ਕਿ ਅਸੀਂ ਉਹਨਾਂ ਲਈ ਕੋਈ ਚੰਗਾ ਕਾਰਜ ਕਰ ਜਾਈਏ, ਕੋਈ ਫੁੱਲ ਬੀਜੀਏ ਜਿਹੜੇ ਕਿ ਕਿਸੇ ਨੂੰ ਤਾਂ ਯਾਦ ਰਹਿਣ। ਕੋਈ ਤਾਂ ਕਵੇ ਅੱਜ ਮੈਂ ਜਦੋਂ ਖੇਤ ਜਾਂਦਾ ਮੈਂ ਉੱਥੇ ਜਾਮਣ ਦੇਖਦਾ, ਸਰੀਂ ਲੱਗੇ ਦੇਖਦਾ, ਤਾਂ ਮੈਂ ਆਪਦੇ ਦਾਦੇ ਨੂੰ ਆਪਦੇ ਡੈਡੀ ਨੂੰ ਯਾਦ ਕਰਦਾ ਵੀ ਉਹਨਾਂ ਨੇ ਲਾਈਆਂ ਹੋਈਆਂ ਇਹ, ਤਾਂ ਉਹਨਾਂ ਦੀਆਂ ਲੱਗੀਆਂ ਇਹ, ਜਿਨ੍ਹਾਂ ਦੇ ਕਰਕੇ ਅੱਜ ਬੱਚੇ ਉੱਥੇ ਜਾਮਣਾ ਖਾ ਰਹੇ ਆ, ਸ਼ਾਮੇ ਬੈਠ ਰਹੇ ਆ ਲੋਕ, ਤਾਂ ਉਹ ਚੀਜ਼ਾਂ ਸਾਨੂੰ ਜ਼ਰੂਰ ਆਪਣੇ ਜੀਵਨ ਚ ਕਰਨੀਆਂ ਚਾਹੀਦੀਆਂ। ਮੈਂ ਇੱਕ ਚੀਜ਼ ਹੋਰ ਪ੍ਰਦੇਸੀਆਂ ਲਈ ਸੁਜੈਸਟ ਕਰੂੰਗਾ, ਮੈਂ ਆਪਦੇ ਆਪ ਤੇ ਵੀ ਲਾਗੂ ਕਰੂੰਗਾ ਐਤਕੀ ਤੋਂ, ਤੇ ਉਹ ਇਹ ਆ ਵੀ ਜਦੋਂ ਵੀ ਤੁਸੀਂ ਇੰਡੀਆ ਟੂਰ ਤੇ ਜਾਂਦੇ ਹੋ, ਜਦੋਂ ਵੀ ਇੰਡੀਆ ਟੂਰ ਤੇ ਜਾਂਦੇ ਆ, ਉਦੋਂ ਕੋਸ਼ਿਸ਼ ਕਰੋ ਵੀ 5 ਦਰਖਤ ਲਾਓ ਹਰ ਹਰ ਸਾਲ, ਤੇ ਉਹਨਾਂ ਦੇ ਨਾਲ ਲਿਖ ਕੇ ਫੱਟੀ ਲਾਇਆ ਉਹ ਵੀ ਇਸ ਤਰੀਕ ਨੂੰ ਟੂਰ ਤੇ ਮੈਂ ਆਇਆ ਸੀ ਤੇ ਉਦੋਂ ਮੈਂ 5 ਦਰਖਤ ਲਾ ਗਿਆ ਸੀ। ਇੱਥੇ ਤਾਂ ਤੁਸੀਂ ਕਰਨਾ ਹੀ ਕਰਨਾ ਜਿੱਥੇ ਰਹਿੰਦੇ ਹੋ, ਆਪਦੀ ਮਾਂ ਭੂਮੀ ਲਈ ਵੀ ਇਹ ਇੱਕ ਰੁਟੀਨ ਬਣਾਓ। ਤੇ ਜੇ ਆਪਾਂ ਅੱਜ ਤੋਂ 10 ਪਹਿਲਾਂ ਜਦੋਂ ਆਏ ਸੀ ਤਕਰੀਬਨ ਸਾਰੇ 10-12 ਪੁਰਾਣੇ ਆ, ਤਾਂ ਉਹ ਉਦੋਂ ਦੇ ਸ਼ੁਰੂ ਕੀਤੇ ਹੁੰਦੇ ਲਾਉਣੇ, ਤੇ ਅੱਜ ਨੂੰ ਅਸੀਂ 50-50 ਦਰਖਤ ਲਾ ਚੁੱਕੇ ਹੁੰਦੇ, ਤੇ ਅਸੀਂ ਸਾਡੇ ਉਹ 50 ਦਰਖਤਾਂ ਦੀ ਤਖਤੀ ਦੇਖ ਕੇ ਉਹਦੇ ਤੇ ਵਧੀਆ ਸਲੋਗਨ ਲਿਖੇ ਜਾ ਸਕਦੇ ਸੀਗੇ। ਤੁਸੀਂ ਉਹਨਾਂ ਨੂੰ ਸਾਂਭ ਸੰਭਾਲ ਲਈ ਜੇ ਮੰਨ ਲਓ ਕਿਸੇ ਬੰਦੇ ਨੂੰ 10,000 ਰੁਪਇਆ ਸਾਲ ਦਾ ਦੇ ਦਿਓ ਵੀ ਭਾਈ ਯਾਰ ਮੇਰੇ ਮਗਰੋਂ ਨਿਗਾਹ ਰੱਖੇ ਇਹਨਾਂ ਦੀ, ਤਾਂ ਉਹ ਵੀ ਕੋਈ ਵੱਡੀ ਚੀਜ਼ ਨਹੀਂ। ਤੇ ਤੁਸੀਂ ਜੇ ਓਹਦੇ ਤੇ ਤਖ਼ਤੀ ਲਿਖ ਕੇ ਲਾਇਆ ਹੋ ਵੀ ਮੈਂ ਸਾਹ ਭਾਵੇਂ ਇਸ ਤੁਹਾਡੇ ਇਸ ਏਰੀਏ ਚ ਇਸ ਮੁਲਕ ਚ ਨਹੀਂ ਲੈਂਦਾ, ਮੈਂ ਇੱਕ ਹੋਰ ਮੁਲਕ ਦੇ ਵਿਚ ਸਾਹ ਲੈਣਾ, ਪਰ ਮੈਨੂੰ ਮਹਿਸੂਸ ਹੋਇਆ ਵੀ ਇੱਥੇ ਸਾਹ ਲੈਣਾ ਥੋੜਾ ਜਾ ਔਖਾ, ਜਾਂ ਇੱਥੇ ਕੁਦਰਤ ਦੇ ਜਿਹੜੇ ਆਹ ਚੀਜ਼ ਪ੍ਰਕੋਪੀ, ਇਸ ਲਈ ਮੈਂ ਆਹ ਦਰਖਤ ਲਾਏ ਆ। ਤੇ ਤੁਸੀਂ ਵੀ ਜੇ ਤੁਹਾਨੂੰ ਲੱਗਦਾ ਤੁਸੀਂ ਤਾਂ ਇੱਥੇ ਸਾਹ ਲੈਣੇ ਆ, ਤੁਸੀਂ ਹੋਰ ਲਾ ਲਓ, ਦੇਖਾ ਦੇਖੀ ਇਹਨਾਂ ਨੂੰ ਲਾ ਲਓ। ਇਹ ਜੇ ਸਲੋਗਨ ਤਾਨੇ ਮਿਹਣੇ ਨਾਰੇ ਉੱਥੇ ਨੁਹਾਰੇ ਲਿਖੇ ਜਾਣ, ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਉਹ 5 ਤੋਂ 50 ਦਾ ਕਾਫਲਾ ਬਣਦਾ ਦੇਰ ਨਾ ਲੱਗੇ।
ਬਿਲਕੁਲ ਠੀਕ ਅਮਰਾਜ ਸਾਹਿਬ, ਬਿਲਕੁਲ। ਔਰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਣੇ ਪੰਜਾਬ ਦੇ ਵਿੱਚ, ਜੇ ਰੁੱਖਾਂ ਦੀ ਗੱਲ ਕਰੀਏ। ਔਰ ਜੇ ਬਚਪਨ ਦੀਆਂ ਯਾਦਾਂ ਕਰਾਂ ਤੇ ਮੈਨੂੰ ਤੁਸੀਂ ਜਿਸ ਤਰ੍ਹਾਂ ਰੁੱਖਾਂ ਦੀ ਗੱਲ ਕਰ ਰਹੇ ਸੀ, ਤੇ ਮੈਨੂੰ ਸਾਡੇ ਦੁਆਬੇ ਵੱਲ ਅੰਬਾਂ ਦੇ ਬੜੇ ਬਾਗ ਹੁੰਦੇ ਸੀਗੇ। ਸੋ ਬੜੇ ਹੀ ਸੰਘਣੇ ਸੰਘਣੇ ਬਾਗ ਹੁੰਦੇ ਸੀ, ਜਦੋਂ ਕਿਤੇ ਗਰਮੀਆਂ ਦੇ ਵਿੱਚ ਉਧਰੋਂ ਲੰਘਣਾ ਤੇ ਲੱਗਦਾ ਹੁੰਦਾ ਸੀ ਵੀ ਇੱਥੇ ਹੀ ਬੈਠ ਜਾਈਏ। ਇੰਨੇ ਸੰਘਣੇ ਬਾਗ ਹੁੰਦੇ ਸੀ, ਔਰ ਹੌਲੀ ਹੌਲੀ ਸਭ ਕੁਛ ਬਹੁਤ ਹੀ ਘਟਦਾ ਜਾ ਰਿਹਾ। ਔਰ ਇਸੇ ਦੇ ਸਿਲਸਿਲੇ ਦੇ ਵਿੱਚ ਜਿਸ ਤਰ੍ਹਾਂ ਸਾਡੇ ਪਿੰਡ ਦਾ ਜਿਹੜਾ ਗਰੁੱਪ ਆ, ਜਿੱਦਾਂ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ, ਉਹਦੇ ਵਿੱਚ ਇੱਕ ਅਸੀਂ ਇਹ ਗੱਲ ਕੀਤੀ ਸੀ ਕਿ ਹਰ ਕੋਈ ਜਿਸ ਤਰ੍ਹਾਂ ਜਨਮ ਦਿਨ ਹੁੰਦਾ ਬੱਚੇ ਦਾ, ਜਾਂ ਕੋਈ ਬਜ਼ੁਰਗ ਦੀ ਮੌਤ ਹੋ ਜਾਂਦੀ ਆ ਉਹਦੀ ਯਾਦ ਦੇ ਵਿੱਚ, ਜਾਂ ਕਦੀ ਬਰਸੀ ਹੁੰਦੀ ਆ ਉਹਦੀ, ਸੋ ਇਹੋ ਜਿਹੇ ਖੁਸ਼ੀ ਜਾਂ ਗਮਾਂ ਦੇ ਪਲਾਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਦਰਖਤ ਲਗਾਈਏ ਉਹਦੇ ਵਿੱਚ, ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਜਾਂ। ਔਰ ਇਹ ਜਿਹੜੀ ਅਵੇਅਰਨੈਸ ਪਿੰਡ ਦੇ ਵਿੱਚ ਲਿਆਈ ਜਾਵੇ, ਤੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਬਹੁਤ ਵੱਡਾ ਫਰਕ ਪੈ ਜਾਂਦਾ। ਸੋ ਜਿਹੜੀਆਂ
ਬਿਲਕੁਲ ਛੋਟੀਆਂ ਚੀਜ਼ਾਂ ਨਾਲ ਪੈਂਦਾ,
ਬਿਲਕੁਲ ਬਿਲਕੁਲ ਬਰਾੜ ਸਾਹਿਬ, ਛੋਟੀਆਂ ਚੀਜ਼ਾਂ ਨਾਲ। ਸੋ ਮੈਂ ਵੀ ਇਹੀ ਕਹਾਂਗੀ ਕਿ ਜਿੰਨੇ ਵੀ ਸਾਡੇ ਸਰੋਤੇ ਆ, ਹੋ ਸਕੇ ਤਾਂ ਅਸੀਂ ਪੂਰੇ ਪੰਜਾਬ ਨੂੰ ਜੇ ਕਹੀਏ ਤਾਂ ਅਸੀਂ ਨਹੀਂ ਬਦਲ ਸਕਦੇ, ਪਰ ਅਸੀਂ ਆਪਣੇ ਪਿੰਡ ਤੋਂ ਸ਼ੁਰੂਆਤ ਜ਼ਰੂਰ ਕਰ ਸਕਦੇ ਹਾਂ। ਸੋ ਪਿੰਡ ਨਾਲੋਂ ਵੀ ਜੇ ਕਹੋ ਤੇ ਆਪਣੇ ਘਰ ਤੋਂ ਜ਼ਰੂਰ ਕਰ ਸਕਦੇ ਹਾਂ, ਜੇ ਉੱਥੇ ਜੇ ਤੁਹਾਡੇ ਪਿੱਛੇ ਰਹਿੰਦੇ ਆ ਕੋਈ, ਤੇ ਤੁਸੀਂ ਉਹਨਾਂ ਨੂੰ ਜ਼ਰੂਰ ਅਵੇਅਰ ਕਰ ਸਕਦੇ ਹਾਂ ਕਿ ਉਹ ਸ਼ੁਰੂਆਤ ਕਰਨ, ਤਾਂ ਕਿ ਉਹਨਾਂ ਦੇ ਪਿੱਛੇ ਬਾਕੀ ਜਿਹੜਾ ਪਿੰਡ ਵੀ ਲੱਗੇ। ਇੰਨੇ ਨਾਲ ਹੀ ਹੌਲੀ ਹੌਲੀ ਬਹੁਤ ਵੱਡਾ ਫਰਕ ਜਿਹੜਾ ਅਸੀਂ ਦੇਖਣ ਨੂੰ ਮਿਲੇਗਾ ਸਾਨੂੰ ਪੰਜਾਬ ਦੇ ਵਿੱਚ। ਸੁਬ੍ਰਹਿਣ ਸਾਹਿਬ, ਗਰਮੀਆਂ ਦੀਆਂ ਜਿਹੜੀਆਂ ਗੱਲਾਂ ਕੀਤੀਆਂ, ਮਜ਼ਾ ਆ ਗਿਆ ਸੁਣ ਕੇ ਸਾਨੂੰ ਜੀ। ਬਿਲਕੁਲ, ਉਹ ਗੱਲਾਂ ਜਿਹੜੀਆਂ ਤੁਸੀਂ ਕਈ ਤਾਂ ਕੀਤੀਆਂ ਜਿਹੜੀਆਂ ਮੈਂ ਵੀ ਨਹੀਂ ਦੇਖੀਆਂ ਹੋਈਆਂ। ਜਿਹੜੀ ਤੁਸੀਂ ਉੱਪਰ ਜਿਹੜੇ ਹੱਥ ਵਾਲੇ ਪੱਖੇ ਦੀ ਗੱਲ ਕੀਤੀ, ਉਹ ਮੈਂ ਫਿਲਮਾਂ ਦੇ ਵਿੱਚ ਜ਼ਰੂਰ ਦੇਖਿਆ ਹੋਇਆ, ਪਰ ਬਹੁਤ ਵਧੀਆ ਕੀ ਦਿਨ ਹੁੰਦੇ ਸੀ ਜੀ ਉਹ। ਸੋ ਜ਼ਰੂਰ ਹੀ ਪ੍ਰੋਗਰਾਮ ਦੇ ਅਗਲੇ ਦੇ ਹਿੱਸੇ ਦੇ ਵਿੱਚ ਵੀ ਅੱਜ ਅਸੀਂ ਯਾਦਾਂ ਦੀ ਸਾਂਝ ਪਾਉਣੀ ਹੈ ਫਿਰ ਤੋਂ। ਤੇ ਉਸ ਤੋਂ ਪਹਿਲਾਂ ਜਿਹੜੇ ਮੈਸੇਜਸ ਆਏ ਹੋਏ ਆ, ਜੇ ਇਜਾਜ਼ਤ ਹੈ ਬਰਾੜ ਸਾਹਿਬ ਤੇ ਉਹ ਲੈ ਲਵਾਂ।
ਜੀ ਜੀ ਬਿਲਕੁਲ ਬਿਲਕੁਲ
ਜੀ। ਚਾਲ ਸਾਹਿਬ ਹੁਣਾਂ ਨੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਜਿਹੜਾ ਕੀਤਾ ਸੀਗਾ, ਉਹਦੇ ਵਿੱਚ ਸਾਨੂੰ ਉਹਨਾਂ ਨੇ ਕੁਝ ਖਬਰਾਂ ਜਿਹੜੀਆਂ ਭੇਜੀਆਂ ਹੋਈਆਂ, ਸੋ ਇਹ ਵੀ ਮੈਂ ਜ਼ਰੂਰ ਲੈਣੀ ਆ। ਉਸ ਤੋਂ ਬਾਅਦ ਕੁਲਦੀਪ ਕੌਰ ਹੁਣਾਂ ਦਾ ਮੈਸੇਜ ਆਇਆ ਸੀ ਜੀ, ਉਹਨਾਂ ਨੇ ਬਹੁਤ ਹੀ ਵਧੀਆ ਜਿਹੀ ਇੱਕ ਕਵਿਤਾ ਲਿਖ ਕੇ ਭੇਜੀ ਹੈ। ਸੋ ਤਿਆਰ ਹੈ ਜੀ ਤੁਹਾਡਾ ਕੁਲਦੀਪ। ਲਿਖਿਆ, ਠੰਡੀ ਜਿਹੀ ਸਵੇਰ ਛਾਈ, ਚਾਰੇ ਪਾਸੇ ਬਹਾਰ ਹੈ, ਮਿੱਠੀ ਮਿੱਠੀ ਕੂਕੇ ਕੋਇਲ ਸਾਡੇ ਵਿਹੜੇ ਦਾ ਸ਼ਿੰਗਾਰ ਹੈ, ਕਿਵੇਂ ਕਿੰਜ ਬਿਆਨ ਕਰਾਂ ਹੁਣ ਕਿੰਨਾ ਯਾਦਾਂ ਨਾਲ ਪਿਆਰ ਹੈ, ਸਰਬਜੀਤ ਵੀਰ ਤੇ ਸੁਖਪ੍ਰੀਤ ਭੈਣ ਨੂੰ ਬਹੁਤ ਪਿਆਰ ਸਤਿਕਾਰ ਹੈ, ਹੱਸਦਾ ਰਹੇ ਵਿਹੜਾ ਸਾਡਾ ਜਿਹਨੂੰ ਕਹਿੰਦੇ ਹਰਮਨ ਪਰਿਵਾਰ ਹੈ, ਆਜੋ ਲਾਈਏ ਮਹਿਫਿਲ ਜੀ ਅੱਜ ਦਿਨ ਬੁੱਧਵਾਰ ਹੈ, ਕਹਿੰਦੇ ਖਬਰਾਂ ਨਹੀਂ ਅੱਜ ਬਸ ਯਾਦਾਂ ਵਿੱਚ ਗੁੜੁੱਚਣਾ, ਇਹੀ ਬੁੱਧਵਾਰ ਦਿਨ ਦੇ ਹਿੱਸੇ ਦਾ ਸ਼ਿੰਗਾਰ ਹੈ, ਲਾਈਏ ਇੱਕ ਪਿੰਡ ਵਿੱਚ ਗੇੜਾ ਜੋ ਸਾਡੀ ਰੂਹ ਦਾ ਹੱਕਦਾਰ ਹੈ, ਨਾਨੀ ਦਾ ਵੀ ਵਿਹੜਾ ਉਡੀਕੇ ਬਾਲ ਮੂੰਹ ਦੇ ਦੀਵੇ, ਜਲਦੀ ਜਲਦੀ ਕੰਮ ਮੁਕਾਈਏ ਛੁੱਟੀਆਂ ਦੀ ਬਹਾਰ ਹੈ। ਸੋ ਜਿਹੜੀ ਗੱਲ ਕੀਤੀ ਸੀ ਬਰਾੜ ਸਾਹਿਬ ਕਿ ਅੱਜ ਅਸੀਂ ਛੁੱਟੀਆਂ ਦੀ ਗੱਲ ਕਰਨੀ, ਜਿਹੜੀਆਂ ਜੇਠ ਦੇ ਮਹੀਨੇ ਚ ਛੁੱਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਸੋ ਪਿਛਲੇ ਹਫਤੇ ਮੈਂ ਇਹ ਗੱਲ ਕਹਿ ਕੇ ਗਈ ਸੀਗੀ। ਸੋ ਪਿਆਰ ਹੈ ਜੀ ਇਹਨਾਂ ਦਾ, ਦੇਖੋ ਪੂਰੇ ਹਫਤੇ ਇਹਨਾਂ ਨੇ ਉਸ ਚੀਜ਼
ਦੇਖੋ ਜੀ। ਤੁਹਾਡੀ ਕਵਿਤਾ ਸੁਣ ਕੇ ਤੇ ਕਵਿਤਾ ਸੁਣ ਕੇ ਮੈਂ ਤਾਂ ਫੁੱਫੜ ਵਾਂਗੂ ਰੁੱਸ ਗਿਆ, ਵਿਆਹ ਵਾਲੇ ਫੁੱਫੜ ਵਾਂਗੂ ਰੁੱਸ ਗਿਆ, ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ।
ਪਰ ਇਹ ਐਕਚੁਅਲ ਚ ਮੈਂ ਦੱਸਦੀ ਹਾਂ, ਇਹ ਵਾਲਾ ਮੈਸੇਜ ਉਸ ਵੇਲੇ ਆਇਆ ਸੀ ਜਦੋਂ ਤੁਸੀਂ ਪ੍ਰੋਗਰਾਮ ਜੁਆਇਨ ਨਹੀਂ ਸੀ ਕੀਤਾ ਅਜੇ ਤੱਕ, ਨਹੀਂ ਤੇ ਕੁਲਦੀਪ ਕੌਰ ਏਦਾਂ ਕਰ ਸਕਦੇ ਆ ਦੱਸੋ। ਸੋ ਜ਼ਰੂਰ ਹੀ ਲਓ ਉਹਨਾਂ ਦਾ ਮੈਸੇਜ ਆਇਆ ਸਹੀ। ਸੋ ਇਹ ਮੈਸੇਜ ਉਹਨਾਂ ਨੇ ਉਸ ਵੇਲੇ ਕੀਤਾ ਸੀ ਜਦੋਂ ਤੁਸੀਂ ਪ੍ਰੋਗਰਾਮ ਅਜੇ ਜੁਆਇਨ ਨਹੀਂ ਕੀਤਾ ਸੀ।
ਬਿਲਕੁਲ ਜੀ, ਬਹੁਤ ਖੂਬਸੂਰਤ ਸ਼ਬਦ ਲਿਖੇ ਆ। ਤੇ ਤੁਸੀਂ ਜੁੱਟੇ ਛੁੱਟੀਆਂ ਦੀ ਗੱਲ ਕਰੀ ਆ, ਸਕੂਲ ਦੀ ਛੁੱਟੀਆਂ ਦੀ ਗੱਲ ਕਰੀ ਆ, ਤੇ ਸਕੂਲ ਦੀਆਂ ਛੁੱਟੀਆਂ ਦੀਆਂ ਯਾਦਾਂ ਜੇ ਕਹੋ ਤਾਂ ਪਹਿਲਾਂ ਹੀ ਦੋ ਕੁ ਮੈਂ ਵੀ ਸੁਣਾ ਦਿਆਂ।
ਜਰੂਰ ਜੀ।
ਦੇਖੋ ਇੱਕ ਤਾਂ ਕਾਮਨ ਯਾਦ ਇਹ ਆ ਵੀ ਇਹ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਯਾਦ ਹੋਊਗੀ, ਜਿਹੜੀ ਕਿ ਹੋਮਵਰਕ ਮਿਲਦਾ ਸੀ ਛੁੱਟੀਆਂ ਦਾ। ਹੋਮਵਰਕ ਛੁੱਟੀਆਂ ਦਾ ਮਿਲਦਾ ਹੁੰਦਾ ਸੀ, ਮਕਸਦ ਇਹ ਸੀ ਵੀ 40 ਦਿਨਾਂ ਦੀਆਂ ਛੁੱਟੀਆਂ, 40 ਲਿਖਾਈਆਂ ਲਿਖਣੀਆਂ। ਮਕਸਦ ਇਹ ਹੁੰਦਾ ਸੀ ਵੀ ਬੱਚਾ ਲਿਖਣਾ ਨਾ ਭੁੱਲ ਜੇ, ਬੱਚਾ ਟੱਚ ਤੋਂ ਦੂਰ ਨਾ ਹੋ ਜੇ। ਤੇ ਜੇ ਦੇਖਿਆ ਜਾਵੇ ਤਾਂ ਡੇਲੀ 5 ਮਿੰਟਾਂ ਤੋਂ ਲੈ ਕੇ ਅੱਧੇ ਘੰਟੇ ਤੱਕ ਦਾ ਹੋਮਵਰਕ ਹੁੰਦਾ ਹੋਊ, ਵੱਧ ਤੋਂ ਵੱਧ ਘੰਟੇ ਦਾ ਹੋਮਵਰਕ ਹੁੰਦਾ ਹੋਊਗਾ ਡੇਲੀ ਦਾ, ਜਿਹੜਾ ਕਿ ਟੀਚਰ ਪਲਾਨ ਕਰਕੇ ਦਿੰਦੇ ਹੁੰਦੇ ਸੀ। ਪਰ ਸਾਡੀ ਇੱਕ ਮੈਂਟੈਲਿਟੀ ਇਹ ਜੀ ਸੈੱਟ ਹੋ ਜਾਂਦੀ ਹੁੰਦੀ ਸੀ, ਘਰਦਿਆਂ ਨੂੰ ਵੀ ਨੀ ਪਤਾ ਹੁੰਦਾ ਸੀ, ਘਰਦੇ ਵੀ ਕਹਿ ਦਿੰਦੇ ਹੁੰਦੇ ਸੀ ਵੀ ਫੇਰ ਨਾਨਕੇ ਜਾਏਗਾ, ਭੂਆ ਕੋਲੇ ਜਾਏਗਾ, ਫਲਾਨੇ ਥਾਂ ਜਾਏਗਾ। ਤੇ ਪਹਿਲਾਂ ਨਾ ਲਿਖਾਈਆਂ ਚੱਕਦੇ ਸ਼ਬਦ ਵਰਤਦੇ ਹੁੰਦੇ ਸੀ ਹੈਂ, ਤੇ ਅਸੀਂ ਇੱਕ ਦੂਜੇ ਨਾਲ ਵੀ ਕਹਿੰਦੇ ਹੁੰਦੇ ਸੀ ਉਹ ਤੂੰ ਛੁੱਟੀਆਂ ਦਾ ਕੰਮ ਚੱਕਤਾ ਹੋਏ ਹੈਂ, ਵੀ ਇਹ ਨਹੀਂ ਹੁੰਦਾ ਸੀ ਵੀ ਉਹ ਸਾਡੇ ਲਈ ਗਿਆਨ ਸੀ ਜਾਂ ਅਸੀਂ ਸਿੱਖਣਾ ਹੁੰਦਾ ਸੀ ਜਾਂ ਸਾਨੂੰ ਜ਼ਰੂਰੀ ਸੀ, ਜਿਹੜੇ ਢੰਗ ਜਿਹਦੀ ਉਹ ਨੇਚਰ ਸੀ ਜਿਹੜੀ ਉਹ ਕੰਮ ਦੀ ਉਹ ਨਹੀਂ ਸਾਨੂੰ ਸਿਖਾਈ ਗਈ ਸੀ ਨਾ ਦੱਸੀ ਗਈ ਸੀ। ਸਾਨੂੰ ਇਹ ਹੁੰਦਾ ਸੀ ਵੀ ਇਹ ਕੰਮ ਸਾਨੂੰ ਮਾਸਟਰਾਂ ਨੇ ਐਵੇਂ ਦੇਤਾ, ਜੋ ਛੁੱਟੀਆਂ ਹੀ ਸੀ ਤੇ ਛੁੱਟੀਆਂ ਹੀ ਰਹਿਣ ਦਿੰਦੇ, ਤਾਂ ਫੇਰ ਕਹਿੰਦੇ ਜੇ ਛੁੱਟੀਆਂ ਦਾ ਕੰਮ ਨਾ ਅਸੀਂ ਕੀ ਕਰਨਾ, ਅਸੀਂ ਜਿਵੇਂ ਅੱਜ ਛੁੱਟੀਆਂ ਹੋਈਆਂ ਤੇ ਅੱਜ ਆਉਂਦਾ ਹੀ ਸਕੀਮ ਬਣਾ ਲਈ ਵੀ ਤੂੰ ਕੱਲ ਨੂੰ ਸਾਡੇ ਘਰੇ ਆ ਜੀ ਤੇ ਫੇਰ ਆਪਾਂ ਬੈਠ ਕੇ ਚੱਕ ਦਿਆਂਗੇ, ਕਿਉਂਕਿ ਜੋ ਦੋ ਜਾਣੇ ਜਾਂ ਬੈਠਦੇ ਆ ਨਾ ਜਾਂ ਦੋ ਜਾਣੇ ਦੋ ਤੋਂ ਵੱਧ ਤਾਂ ਉਹ ਇੱਕ ਦੂਜੇ ਦੀ ਦੇਖਾ ਦੇਖੀ ਉਹ ਕੰਮ ਚੱਕ ਦਿੰਦੇ। ਤੇ ਫਿਰ 40 ਦੀਆਂ 40 ਲਿਖਾਈਆਂ ਇੱਕ ਦਿਨ ਦੇ ਵਿੱਚ ਵੀ ਲਿਖੀਆਂ, ਜਿਨ੍ਹਾਂ ਨਾਲ ਕੀ ਹੁੰਦਾ ਸੀ ਨਾ ਤਾਂ ਉਹਨਾਂ ਦਾ ਮਿਆਰ ਰਹਿੰਦਾ ਸੀ ਨਾ ਉਹਨਾਂ ਦੀ ਕੁਆਲਿਟੀ ਰਹਿੰਦੀ ਸੀ ਨਾ ਉਹ ਜੀ ਲਿਖਾਈ ਰਹਿੰਦੀ ਸੀ, ਉਹ ਹੁੰਦੀ ਸੀ ਖਾਨਾ ਪੂਰਤੀ ਵੀ ਮਾਸਟਰ ਤੋਂ ਜਾ ਕੇ ਸਕੂਲੋਂ ਛੁੱਟੀ ਖਤਮ ਹੋਣ ਤੋਂ ਬਾਅਦ ਕੁੱਟਣਾ ਪਵੇ, ਤੇ ਬਸ ਉਸ ਲਈ ਸਾਰਿਆਂ ਦਾ ਕਿ ਮੇਰੇ ਵਰਗੇ ਕਿਸੇ ਉਹ ਸਮਾਜਿਕ ਵਾਲੇ ਦਾ ਚੱਕਤਾ ਸਾਇੰਸ ਵਾਲੇ ਦਾ ਰਹਿ ਗਿਆ, ਏਦਾਂ ਕਰਕੇ ਬਸ ਇਹ ਜੀ ਫੀਲਿੰਗ ਤੇ ਇਹ ਜੀ ਵਰਡਿੰਗ ਉਦੋਂ ਹੁੰਦੀ ਸੀ। ਤੇ ਪਰ ਸਮਝ ਨਹੀਂ ਸੀਗੀ ਵੀ
ਹੁੰਦਾ ਉਹ ਚੱਕਿਆ ਹੁੰਦਾ ਸੀ ਹਨਾ,
ਜੀ 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 ਵੀ ਸਮਝ ਨਹੀਂ ਹੁੰਦੀ ਸੀ ਵੀ ਕਾਹਦੇ ਲਈ ਇਹ ਗੱਲਾਂ। ਪਰ ਦੂਜੀ ਜਿਹੜੀ ਇੱਕ ਹੋਰ ਚੀਜ਼ ਸੀਗੀ ਪਿੰਡਾਂ ਦੇ ਸਕੂਲਾਂ ਦੇ ਵਿੱਚ ਮੈਂ ਮਹਿਸੂਸ ਕਰਦਾ ਉਹ ਜਾਂ ਮੈਂ ਹੰਢਾਈ ਆ, ਉਹ ਚੀਜ਼ ਸੀਗੀ ਵੀ ਛੁੱਟੀਆਂ ਤੋਂ ਇੱਕ ਦਿਨ ਪਹਿਲਾਂ ਜਦੋਂ ਛੁੱਟੀਆਂ ਹੋਣੀਆਂ ਹੁੰਦੀਆਂ ਸੀ, ਜਿਹੜੇ ਜਿੱਦੇ ਛੁੱਟੀਆਂ ਹੋਣੀਆਂ ਹੁੰਦੀਆਂ ਸੀ, ਉਸੇ ਦਿਨ ਸਾਡੇ ਸਕੂਲ ਤੋਂ ਨਿਕਲ ਕੇ 500-1000 ਮੀਟਰ ਦੇ ਥਾਂ ਤੇ ਇੱਕ ਕਿੱਕਰ ਸੀਗੀ ਤੇ ਉਸ ਕਿੱਕਰ ਹੇਠ ਲੜਾਈ ਹੁੰਦੀ ਹੁੰਦੀ ਸੀਗੀ, ਪੱਕੀ ਸੀ 40 ਦਿਨਾਂ ਦੀਆਂ ਛੁੱਟੀਆਂ ਤੋਂ ਪਹਿਲਾਂ ਕਿੱਕਰ ਦੇ ਹੇਠ ਉੱਥੇ ਲੜਾਈ ਹੁੰਦੀ ਸੀ, ਉੱਥੇ ਖੁੱਲਾ ਅਖਾੜਾ ਲੱਗਦਾ ਹੁੰਦਾ ਸੀ ਤੇ ਬਸਤਿਆਂ ਨਾਲ ਇੱਕ ਦੂਜੇ ਨੂੰ ਕੁੱਟਦੇ ਹੁੰਦੇ ਸੀ, ਬਸਤਿਆਂ ਨੂੰ ਫੜ ਕੇ ਘਾ ਘਾ ਇੱਕ ਦੂਜੇ ਦੇ ਮਾਰਦੇ ਹੁੰਦੇ ਸੀ। ਉਹ ਕਾਰਨ ਕੀ ਸੀਗਾ, ਉਹਦਾ ਕਾਰਨ ਇਹ ਸੀ ਆ ਵੀ ਜਿਹੜੀ ਸਕੂਲ ਦੇ ਵਿੱਚ ਰੰਜਿਸ਼ ਬੱਚਿਆਂ ਦੀ ਆਪਸ ਵਿੱਚ ਆ ਜਾਂਦੀ ਤੇ ਉਹ ਰੰਜਿਸ਼ ਘਰੇ ਮਾਪਿਆਂ ਤੋਂ ਡਰਦੇ ਨੀ ਕੱਢਦੇ ਸੀ, ਸਕੂਲ ਚੋਂ ਟੀਚਰ ਤੋਂ ਡਰਦੇ ਨੀ ਕੱਢਦੇ ਸੀ ਤੇ ਫੇਰ ਲਾਂਭੋ ਲਾਂਭੀ ਤੋਂ ਡਰਦੇ ਨੀ ਕੱਢਦੇ ਸੀ। ਤੇ ਪਰ ਜਦੋਂ 40 ਦਿਨਾਂ ਦੀ ਛੁੱਟੀ ਹੋ ਜਾਂਦੀ ਸੀ ਉਦੋਂ ਇਹ ਹੁੰਦਾ ਸੀ ਵੀ ਜਵਾਕ ਮਾਪਿਆਂ ਨੂੰ ਤਾਂ ਬਹੁਤ ਸਾਰੀਆਂ ਗੱਲਾਂ ਦੱਸਦੇ ਨੀ ਸੀ ਤੇ 40 ਦਿਨ ਟੀਚਰ ਕੋਲੇ ਜਾਣੀ ਨੀ ਹੁੰਦੀ ਸੀ ਗੱਲ, ਸੋ ਪਤਾ ਇਹ ਹੁੰਦਾ ਸੀ ਵੀ ਚਲੋ 40 ਦਿਨਾਂ ਚ ਗੱਲ ਰਫਾ ਦਫਾ ਹੋਜੂਗੀ ਤੇ ਇਸ ਕਰਕੇ ਜਿਹੜੀ ਅੱਜ ਕੁੱਟਮਾਰ ਕਰਨੀ ਅੱਜ ਕਰ ਲੋ। ਤੇ ਮੇਰੇ ਯਾਦ ਆ ਖੁਦ ਦੇ ਵੀ ਅਸੀਂ ਫੱਟੀਆਂ ਨਾਲ ਬਸਤਿਆਂ ਨਾਲ ਉੱਥੇ ਇੰਨੀ ਕੁ ਕੁੱਟਮਾਰ ਕਰਦੇ, ਕਈ ਵਾਰ ਤਾਂ ਆਲੇ ਦੁਆਲੇ ਤੋਂ ਬਜ਼ੁਰਗ ਆ ਕੇ ਛਡਾਉਂਦੇ ਵੀ ਤੁਸੀਂ ਜਾਣੇ ਹੋ ਕਿ ਨਹੀਂ ਘਰੇ ਤੂੰ ਖੜ ਜਾਓ, ਤਾਂ ਉਹਦਾ ਕਾਰਨ ਇੱਕੋ ਹੀ ਹੁੰਦਾ ਸੀ ਵੀ 40 ਦਿਨ ਇਦੋਂ ਬਾਅਦ ਸਕੂਲ ਨੀ ਜਾਣਾ। ਸੋ ਇਹ ਵੀ ਇੱਕ ਛੁੱਟੀਆਂ ਦਾ ਇੱਕ ਬੜਾ ਵੱਖਰਾ ਨਜ਼ਾਰਾ ਤੇ ਕਲਚਰ ਸੀ। ਇੱਕ ਛੁੱਟੀਆਂ ਦੇ ਵਿੱਚ ਇੱਕ ਬੜੀ ਹੋਰ ਚੀਜ਼ ਬੜੀ ਰਾਹਤ ਤੇ ਸਕੂਨ ਦਿੰਦੀ ਸੀ, ਉਹ ਸੀ ਛੁੱਟੀਆਂ ਦੇ ਵਿਚਾਲੇ ਜੇ ਸਕੂਲ ਚ ਆ ਕੇ ਆਉਣਾ, ਸਕੂਲ ਬੰਦ ਹੋਣਾ, ਕੰਧ ਟੱਪ ਕੇ ਸਕੂਲ ਚ ਜਾ ਕੇ ਤੇ ਉੱਥੇ ਫਿਰ ਫੀਲਿੰਗ ਲੈਣੀ, ਬਲੈਕ ਬੋਰਡਾਂ ਦੇ ਉੱਤੇ ਕੁਛ ਲਿਖ ਦੇਣਾ ਹੈ, ਜਾਂ ਉੱਥੇ ਬਹਿ ਕੇ ਮਾਸਟਰਾਂ ਦੀਆਂ ਨਕਲਾਂ ਚਾੜਦੀਆਂ ਵੀ ਇੱਥੇ ਆਹ ਮਾਸਟਰ ਐਂ ਕਰਦਾ ਉੱਥੇ ਇਹ ਕਰਦਾ, ਸੋ ਉਹ ਵੀ ਇੱਕ ਬੜਾ ਇੱਕ ਆਪਣੇ ਆਪ ਚ ਇੱਕ ਆਨੰਦਦਾਇਕ ਸੀਨ ਹੁੰਦਾ ਸੀ।
ਬਿਲਕੁਲ, ਔਰ ਸੁਣਨਾ ਜਿਹਾ ਸਕੂਲ ਦੇਖ ਕੇ ਤਰਸ ਵੀ ਹੁੰਦਾ ਹੁੰਦਾ ਸੀ ਸਕੂਲ ਤੇ ਵੀ, ਦੱਸ ਖਾਲੀ ਜਿਹਾ ਪਿਆ ਸਾਡੇ ਤੋਂ ਬਿਨਾਂ ਦਿਲ ਹੀ ਨੀ ਲੱਗਦਾ ਹੋਣਾ ਇਹਦਾ।
ਜੀ ਜੀ ਬਿਲਕੁਲ
ਬਿਲਕੁਲ ਬਰਾੜ ਸਾਹਿਬ, ਬਹੁਤ ਸਾਰੀਆਂ ਇਹੋ ਜਿਹੀਆਂ ਯਾਦਾਂ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਨਾਲ ਜੁੜੀਆਂ ਹੋਈਆਂ। ਸੋ ਜ਼ਰੂਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਅੱਜ ਕਰਨੀਆਂ ਆ ਉਹ, ਤੇ ਇਸ ਤੋਂ ਬਾਅਦ ਦਲਜੀਤ ਸਿੰਘ ਢਿੱਲੋਂ ਹੋਣਾ ਨੇ ਸਾਂਝ ਪਾਈ ਜੀ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਜੀ, ਉਮੀਦ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ ਜੀ ਤੁਸੀਂ। ਤੇ ਜੋਗਿੰਦਰ ਸਿੰਘ ਸੋਹੀ ਇਹਨਾਂ ਨੇ ਵੀ ਸਿਡਨੀ ਤੋਂ ਸਾਂਝ ਬਣਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਨਾਲ ਇਹਨਾਂ ਨੇ ਲਿਖਿਆ ਕਿ ਘਰ ਛੋਟਾ ਹੈ ਜਾਂ ਵੱਡਾ ਇਹ ਮਾਇਨੇ ਨਹੀਂ ਰੱਖਦਾ, ਘਰ ਵਿੱਚ ਪਿਆਰ ਹੈ ਜਾਂ ਨਹੀਂ ਇਹ ਬਹੁਤ ਮਾਇਨੇ ਰੱਖਦਾ ਹੈ। ਬਹੁਤ ਵਧੀਆ ਜੀ, ਬਿਲਕੁਲ ਅਰਦਾਸ ਕਰਦੇ ਹਾਂ ਜੀ ਹਰ ਘਰ ਦੇ ਵਿੱਚ ਪਿਆਰ ਜ਼ਰੂਰ ਰਹੇ। ਤੇ ਪ੍ਰਦੀਪ ਸਿੰਘ ਤੂਰ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ ਸਾਨੂੰ। ਤੇ ਨਾਲ ਇਹਨਾਂ ਨੇ ਲਿਖਿਆ ਹੈ ਜਿਹੜੀ ਅਸੀਂ ਡੇਕ ਵਾਲੀ ਗੱਲ ਕੀਤੀ ਸੀ, ਕਹਿੰਦੇ ਛਤਰੀ ਵਾਂਗ ਬਕੈਣ ਤੇ ਡੇਕ ਦੀ ਮਾਸੀ ਵੀ ਕੁੜੀ ਹੁੰਦੀ ਹੈ ਜੀ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ। ਤੇ ਜੋਧਾ ਸਿੰਘ ਧਾਰੀਵਾਲ ਨਲਡੂਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਨਾਲ ਇਹਨਾਂ ਨੇ ਲਿਖਿਆ ਹੈ ਜੀ ਬੰਦੇ ਦੇ ਬਾਰੇ ਕੁਛ, ਮਿੱਟੀ ਕਹਿੰਦੇ ਘਰ ਮਿੱਟੀ ਦੇ, ਮਿੱਟੀ ਹੋਈ ਪੈਦਾ ਨਾਲ ਮਿੱਟੀਆਂ ਖੁਸ਼ੀ ਮਨਾਏ, ਮਿੱਟੀ ਹੋਵੇ ਮਿੱਟੀ ਦੇ ਵਿੱਚੋਂ ਹੀ ਅੰਨ ਪੈਦਾ, ਜਿਹੜੀ ਰੋਟੀ ਬਣਾ ਕੇ ਖਾਏ ਮਿੱਟੀ। ਹੋਵੇ ਦੁੱਖ ਤਾਂ ਬੜੀ ਹੀ ਦੁਖੀ ਹੋਵੇ, ਹੋਵੇ ਸੁੱਖ ਤਾਂ ਖੁਸ਼ੀ ਮਨਾ ਵਿਖਾਵੇ ਮਿੱਟੀ, ਨਾਲੇ ਨਾਲੇ ਪਤਾ ਏ ਆਖਰ ਨੂੰ ਹੋਣਾ ਮਿੱਟੀ, ਤਾਂ ਵੀ ਮਿੱਟੀ ਦੇ ਮਹਿਲ ਬਣਾਏ ਮਿੱਟੀ, ਮਿੱਟੀ ਮਿੱਟ ਗਈ ਪਰ ਨਾ ਮਿੱਟੀ ਚਿੰਤਾ, ਵੇਲਾ ਲੰਘੋ ਲੰਘੇ ਤਾਂ ਬੜੀ ਪਛਤਾਈ ਮਿੱਟੀ, ਮਿੱਟੀ ਸੁਣਦੀ ਮਿੱਟੀ ਹੀ ਗੀਤ ਲਿਖਦੀ, ਨਾਲ ਸੁਰਾਂ ਦੇ ਗੀਤਾਂ ਨੂੰ ਗਾਏ ਮਿੱਟੀ, ਨਾਲੇ ਜਾਤ ਮਿੱਟੀ ਨਾਲੇ ਗੋਤ ਮਿੱਟੀ, ਕਿਹੜੀ ਗੱਲ ਤੋਂ ਫੇਰ ਘਬਰਾਏ ਮਿੱਟੀ, ਮਿੱਟੀ ਮਿੱਟ ਗਈ ਮਿੱਟੀਆਂ ਮਗਰ ਤੁਰੀਆਂ, ਵੇਖੋ ਸਿਵਿਆਂ ਨੂੰ ਕਿਵੇਂ ਜਾਏ ਮਿੱਟੀ, ਸੈਦੋ ਵਾਲਿਆਂ ਕੇਰਾਂ ਜੋ ਤੁਰ ਗਈ ਉਹ ਮੁੜ ਕੇ ਫੇਰ ਨਾ ਆਏ ਮਿੱਟੀ, ਯੋਧੇ ਇੰਨੀ ਕੁ ਮਿੱਟੀ ਦੀ ਜ਼ਿੰਦਗਾਨੀ, ਕਿਨੂੰ ਰੋਸ ਤੇ ਗਿਰਾ ਦਿਖਾਏ ਮਿੱਟੀ। ਬਹੁਤ ਹੀ ਖੂਬਸੂਰਤ, ਬਹੁਤ ਹੀ ਪਿਆਰੀ ਬਾਣੀ, ਕੀ ਕਹੋਗੇ ਇਹਦੇ ਬਾਰੇ?
ਬਹੁਤ ਵਧੀਆ ਜੀ, ਜੋਧਾ ਸਿੰਘ ਧਾਲੀਵਾਲ ਕਾਫੀ ਸੋਹਣਾ ਲਿਖਦੇ ਆ, ਬਹੁਤ ਸਾਰੇ ਗੀਤ ਇਹਨਾਂ ਦੇ ਆ ਚੁੱਕੇ ਆ ਮਾਰਕੀਟ ਚ, ਤੇ ਤਕਰੀਬਨ ਹੁਣ ਵੀ ਮੈਨੂੰ ਲੱਗਦਾ ਇਹਨਾਂ ਦਾ ਛੇਤੀ ਇੱਕ ਹੋਰ ਗੀਤ ਵੀ ਇਹਨਾਂ ਨੇ ਥੋੜੇ ਦਿਨ ਪਹਿਲਾਂ ਸ਼ੇਅਰ ਕੀਤਾ ਸੀ, ਅੱਖ ਰਿਲੀਜ਼ ਹੋ ਰਿਹਾ ਜੀ ਕੌਰ ਮਨਦੀਪ ਹੋਰਾਂ ਦੀ ਆਵਾਜ਼ ਚ। ਸੋ ਵਧੀਆ ਜੀ, ਵਧੀਆ ਕੰਮ ਕਰਦੇ ਰਹੋ, ਵਧੀਆ ਲਿਖਦੇ ਰਹੋ, ਹੱਲਾ ਸ਼ੇਰੀ ਆ ਸਾਡੇ ਬੰਨਿਓ ਤਾਂ ਤੁਹਾਨੂੰ ਚੰਗਾ ਕਰਨ ਵਾਲਿਆਂ ਨੂੰ
ਜੀ। ਬਹੁਤ ਹੀ ਵਧੀਆ ਲਾਈਨਾਂ ਜਦਾ ਜੀ, ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਹ ਸ਼ੇਅਰ ਕਰਨ ਦੇ ਲਈ। ਤੇ ਗੁਰਦੀਪ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਪ੍ਰੋਗਰਾਮ ਦੇ ਨਾਲ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੁਝ ਲੋਕਾਂ ਕੋਲ ਦਰਖਤ ਲਾਉਣ ਦਾ ਟਾਈਮ ਨਹੀਂ, ਅਗਰ ਕਿਸੇ ਨੇ ਸਾਡੇ ਨਾਲ ਜੁੜਨਾ ਤਾਂ ਬਹੁਤ ਸੌਖਾ, ਕਹਿੰਦੇ ਕਿਸੇ ਨੇ ਸਾਡੇ ਨਾਲ ਜੁੜਨਾ ਤਾਂ ਬਹੁਤ ਸੌਖਾ, ਅਸੀਂ ਕਹਿੰਦੇ 100 ਰੁਪਏ ਸਾਲ ਦੇ ਲੈਣੇ ਆ, ਤੇ ਜਿਹੜਾ ਬੰਦਾ 100 ਦਊਗਾ ਉਹਦੇ ਬਰਥਡੇ ਤੇ ਅਸੀਂ ਇੱਕ ਦਰਖਤ ਲਾ ਕੇ ਉਹਨੂੰ ਫੋਟੋ ਭੇਜਦੇ ਆ ਤੇ ਗਰੁੱਪ ਚ ਪਾ ਦਿੰਨੇ ਆ, ਤੇ 700 ਮੈਂਬਰ ਆਲਰੇਡੀ ਹਨ, ਅਗਰ ਕਿਸੇ ਨੇ ਐਡ ਹੋਣਾ ਤੇ ਮੇਰੇ ਨਾਲ ਗੱਲ ਕਰ ਲੈਣ। ਇਹ ਵੀ ਬਹੁਤ ਵਧੀਆ ਜੀ, ਗੁਰਦੀਪ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਭਾਜੀ ਇਹ
ਕਿ 100 ਰੁਪਏ। ਬਿਲਕੁਲ ਜੀ, ਬਹੁਤ ਵਧੀਆ ਉਦਮ ਕਰ ਰਹੇ ਆ ਨੌਜਵਾਨ, ਤੇ ਇਹੀ ਤਰੀਕੇ ਜ਼ਮੀਨੀ ਪੱਧਰ ਤੇ ਕੰਮ ਤਾਂ ਏਦਾਂ ਹੀ ਹੁੰਦੇ ਆ, ਜਿਹੜੀਆਂ ਬਾਕੀ ਦਾ ਕਾਗਜ਼ਾਂ ਚ ਗੱਲਾਂ ਹੁੰਦੀਆਂ। ਸੋ ਜ਼ਮੀਨੀ ਪੱਧਰ ਤੇ ਕੰਮ ਕਰਨ ਲਈ ਇਹ ਜੇ ਉਪਰਾਲੇ ਕਰਨੇ ਪੈਂਦੇ ਆ
ਜੀ। ਬਹੁਤ ਵਧੀਆ, ਸੋ ਜਿਹੜੇ ਲਿਸਨਰਸ ਵੀ ਸੁਣ ਲਏ, ਜੇ ਕਿਸੇ ਨੇ ਇਸ ਚੀਜ਼ ਦਾ ਪਾਰਟ ਬਣਨਾ ਹੈ ਜਿਹੜੀ ਮਹਿਮ ਇਹਨਾਂ ਨੇ ਚਲਾਈ ਹੋਈ ਹੈ, ਤੇ ਜ਼ਰੂਰ ਹੀ ਕੰਟੈਕਟ ਕਰ ਸਕਦੇ ਆ ਜੀ ਗੁਰਦੀਪ ਸਿੰਘ ਹੁਣਾਂ ਨੂੰ। ਤੇ ਸੁਖਵਿੰਦਰ ਸੌਂਦ ਹੁਣਾਂ ਨੇ ਤੇ ਬਲਰਾਜ ਬਰਾੜ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੈ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਬਲਰਾਜ ਬਰਾੜ ਹੁਣੀ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਐਂਡ ਬਰਾੜ ਸਾਹਿਬ ਐਂਡ ਆਲ ਲਿਸਨਰਸ, ਥੈਂਕਸ ਜੀ। ਤੇ ਸਤਿ ਸ਼੍ਰੀ ਅਕਾਲ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਾਨੂੰ ਬੁਲਾਈ ਹੈ, ਬਹੁਤ ਸ਼ੁਕਰੀਆ ਜੀ। ਤੇ ਜਗਤਾਰ ਜੋਲ ਹੁਣਾਂ ਨੇ ਵੀ ਜੀ ਸਾਨੂੰ ਫੋਟੋ ਭੇਜੀ ਹੈ, ਮੈਨੂੰ ਲੱਗਦਾ ਬਕੈਣ ਦੀ, ਏਦਾਂ ਹੀ ਕਹਿੰਦੇ ਭਾਜੀ ਬਕੈਣ।
ਹਾਂਜੀ, ਕਈ ਬਕੈਣ, ਅਸੀਂ ਮਾਲਵੇ ਵਾਲੇ ਬਰਕੈਣ ਕਹਿਣੇ ਨੂੰ ਅਸਲ ਚ, ਰਾਰਾ ਵੀ ਬੋਲਦੇ ਵਿੱਚ।
ਠੀਕ ਹੈ, ਵੈਸੇ ਜੇ ਡੇਕ ਦੀ ਗੱਲ ਕਰੀਏ ਤਾਂ ਮੈਨੂੰ ਡੇਕਾਂ ਨਾਲ ਬਹੁਤ ਮੋਹ ਹੈ, ਦੁਆਬੇ ਦੇ ਵਿੱਚ ਬੜੀਆਂ ਡੇਕਾਂ, ਔਰ ਪਤਾ ਨੀ ਮੇਰਾ ਸਾਰੇ ਦਰਖਤਾਂ ਦੇ ਨਾਲੋਂ ਜ਼ਿਆਦਾ ਜਿਹੜਾ ਗੂੜਾ ਪਿਆਰ ਹੈ ਡੇਕ ਨਾਲ ਹੈ, ਤੇ ਮੈਂ ਇੱਥੇ ਵੀ ਦੇਖੀਆਂ ਕਈ ਬਹੁਤ ਲੱਗੀਆਂ ਹੋਈਆਂ ਡੇਕਾਂ ਐਡੀਲੇਡ ਦੇ ਵਿੱਚ ਵੀ, ਤੇ ਜਦੋਂ ਉਹਨੂੰ ਫੁੱਲ ਖਿੜਦੇ ਆ ਨਾ ਤੇ ਵਾਪ ਪੁੱਛੋ ਨਾ, ਮੈਂ ਖਿੜੀ ਜਾਂਦੀ ਹੁੰਦੀ ਆ ਅੰਦਰੋਂ ਦੇਖ ਕੇ ਉਹਨਾਂ ਨੂੰ, ਤੇ ਉਹ ਡਕਾਨੂ ਜਿਹੇ ਲੱਗਦੇ ਹੁੰਦੇ ਜਿਹੜੇ ਫਿਰ, ਤੇ ਉਹ ਵੀ ਯਾਦ ਆ ਜਾਂਦਾ ਕਿ ਉਹ ਡਕਾਨੂਆਂ ਦੇ ਨਾਲ ਵੀ ਬੜਾ ਖੇਡੀ ਦਾ ਹੁੰਦਾ ਸੀ। ਸੋ ਬਿਲਕੁਲ ਜੀ, ਸ਼ਿਵ ਕੁਮਾਰ ਹੁਣਾਂ ਦੀ ਉਹ ਜਿਹੜੀ ਕਵਿਤਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਤੇ ਬਿਲਕੁਲ ਹੀ ਬਹੁਤ ਵਾਰੀ ਸੋਚਦੀ ਹੁੰਦੀ ਆ ਕਿ ਕਿੰਨੀ ਡੂੰਘੀ ਉਹਨਾਂ ਨੇ ਉਹ ਕਵਿਤਾ ਲਿਖੀ ਹੋਈ ਹੈ, ਜੇ ਦੇਖਿਆ ਜਾਵੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤੇ ਸਾਡਾ ਵੀ ਏਦਾਂ ਹੀ ਰੁੱਖਾਂ ਦੇ ਨਾਲ ਮੋਹ ਆ, ਹਰ ਇੱਕ ਰੁੱਖ ਦੇ ਨਾਲ ਵੱਖਰਾ ਵੱਖਰਾ ਮੋਹ, ਜਿੱਦਾਂ ਜੇ ਹੁਣ ਡੇਕ ਨਾਲ ਹੁੰਦਾ ਸੀ ਤੇ ਯਾਦ ਆ ਜਾਂਦੇ ਸੀ ਉਹਦੇ ਫੁੱਲ ਹਨਾ, ਜਾਂ ਉਹਦੇ ਡਕਾਨੂ ਤੇ ਟਾਲੀਆਂ ਨੂੰ ਉਹ ਲੰਬੀਆਂ ਲੰਬੀਆਂ ਫਲੀਆਂ ਲੱਗਦੀਆਂ ਹੁੰਦੀਆਂ ਸੀ, ਜਦੋਂ ਅਸੀਂ ਘਰ ਘਰ ਖੇਡੀਦਾ ਹੁੰਦਾ ਸੀ ਤੇ ਉਹ ਫਲੀਆਂ ਤੋੜ ਕੇ ਰੱਖੀਦੀਆਂ ਸੀ, ਤੇ ਅਸੀਂ ਉਹਨਾਂ ਨੂੰ ਕੇਲਿਆਂ ਵਾਂਗੂ ਪ੍ਰਟੈਂਡ ਕਰੀਦਾ ਸੀ ਭਈ ਅਸੀਂ ਕੇਲੇ ਵੇਚਦੇ ਪਏ ਆ, ਹਰ ਰੁੱਖ ਦਾ ਆਪਣਾ ਮਜ਼ਾ ਹੁੰਦਾ ਸੀ, ਤੇ ਜੇ ਅਮਰੂਦ ਹੁੰਦਾ ਸੀ ਤੇ ਅਸੀਂ ਅਮਰੂਦ ਦੇ ਪੱਤਿਆਂ ਦੇ ਉੱਤੇ ਪਾ ਕੇ ਨਾ ਪਿਆਜ਼ ਜਿਹੇ ਜਾਂ ਕੁਛ ਹੋਰ ਪਾ ਕੇ ਉਹਨਾਂ ਨੂੰ ਪਾਨ ਬਣਾ ਕੇ ਖਾਈਦਾ ਹੁੰਦਾ ਸੀ। ਸੋ ਬੜੀਆਂ ਬਹੁਤ ਵੱਖਰਾ ਵੱਖਰਾ ਮੋਹ ਹਰ ਉਹਦੇ ਨਾਲ, ਇਹਨਾਂ ਨੇ ਵੀ ਬਹੁਤ ਹੀ ਜਗਤਾਰ ਜੋਹਲ ਹੁਣਾਂ ਨੇ ਕਈ ਦਰਖਤਾਂ ਦੀਆਂ ਫੋਟੋਆਂ ਭੇਜੀਆਂ ਜਿਨ੍ਹਾਂ ਦੇ ਵਿੱਚ ਅਮਰੂਦ ਵੀ ਹੈ ਜੀ ਤੇ ਡੇਕ ਵੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇਹ ਮੋਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਸਾਡਾ ਇਹਨਾਂ ਦਰਖਤਾਂ ਦੇ ਨਾਲ ਵੀ। ਤੇ ਕੁਲਦੀਪ ਕੌਰ ਹੁਣਾਂ ਨੇ ਲਓ ਜੀ ਕਹਿੰਦੇ ਦਿਲ ਤੋਂ ਮਾਫੀ ਚਾਹੁੰਦੀ ਆ ਵੀਰ ਜੀ, ਤੁਹਾਨੂੰ ਤਾਂ ਤੁਹਾਨੂੰ ਸਦਕੀ ਨਾਮ ਵਿਸਾਰ ਮੈਂ, ਕੋਈ ਪੁੱਛੇ ਕਿ ਕਿਹਦੇ ਤੋਂ ਸਿੱਖਿਆ ਬਿਨਾ ਝਿਜਕ ਨਾਮ ਆਉਂਦਾ ਮਿੰਟੂ ਬਰਾੜ ਹੈ। ਵਾਹ ਜੀ ਵਾਹ, ਲਓ ਨਾਲ ਦੀ ਨਾਲ ਮਾਰੇ ਉਹਨਾਂ ਨੇ,
ਡਰਾ ਕੇ ਲਿਖਾਈ ਲਈ ਕਵਿਤਾ ਆਪਾਂ
ਲਿਖਾਈ ਲਈ, ਬਿਲਕੁਲ ਦੇਖ ਲੋ ਹੈ। ਕਹਿੰਦੇ ਆਪ ਜੀ ਨੂੰ ਬਹੁਤ ਬਹੁਤ ਪਿਆਰ ਤੇ ਸਤਿਕਾਰ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਇਸ ਪਿਆਰ ਦੇ ਲਈ। ਤੇ ਰਵਿੰਦਰ ਸਿੰਘ ਲੋ ਜੀ ਧਨੀ ਸਾਹਿਬ ਹੁਣੀ ਵੀ ਆ ਗਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਨੂੰ ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਤੇ ਸਵਾਗਤ ਪ੍ਰੋਗਰਾਮ ਦੇ ਵਿਚ ਤੇ ਲੋ ਜੀ ਬਚਿੱਤਰ ਮੋਰ ਫਿਰੋਜ਼ਪੁਰ ਤੋਂ ਵੀ ਪਹੁੰਚ ਗਏ ਆ ਸੋ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਤੇ ਪੁੱਛ ਰਹੇ ਆ ਕਿ ਬਰਾੜ ਸਾਹਿਬ ਜੀ ਸਿਹਤ ਦਾ ਕੀ ਹਾਲ ਹੈ ਹੁਣ
ਸਿਹਤ ਕਾਇਮ ਆ ਜੀ ਵਧੀਆ ਚੜ੍ਹਦੀ ਕਲਾ ਚ ਦਾਤੇ ਦੀਆਂ ਮਿਹਰਾਂ ਬਸ ਆਪਾਂ ਛੇਤੀ ਢਿੱਲੇ ਹੋ ਜਾਂਦੇ ਆ ਛੇਤੀ ਸੈੱਟ ਵੀ ਹੋ ਜਾਂਦੇ ਆ ਸੋ ਡਿਪੈਂਡ ਕਰਦਾ ਆਪਣੇ
ਜੀ ਸੁਦੀਪ ਹੁਣਾਂ ਦੀ ਈਮੇਲ ਆਈ ਹੈ ਜੀ ਤੇ ਕਹਿ ਰਹੇ ਨੇ ਕਿ ਹੈਲੋ ਮਿੰਟੂ ਬਾਈ ਜੀ ਗੁੱਡ ਟੌਪਿਕ ਆ ਪਲਾਂਟਸ ਤੇ ਟਰੀਜ਼ ਕਹਿੰਦੇ ਵੈਰੀ ਗੁੱਡ ਕੀਪ ਇਟ ਅਪ ਬਾਕੀ ਕਹਿੰਦੇ ਬਠਿੰਡੇ ਵਾਲਿਆਂ ਕੋਲ ਬੀੜ ਤਲਬ ਵਾਲਾ ਜੰਗਲ ਤਾਂ ਹੈ ਹੀ ਆ ਬੀੜ ਤਲਾਬ ਠੀਕ ਹੈ ਹਾਂਜੀ
ਬੀੜ ਤਲਾਬ ਸਾਡੇ ਏਰੀਏ ਦਾ ਇੱਕ ਸੈਂਚਰੀ ਏਰੀਆ ਜੀ ਜਿਹੜਾ ਨੈਚੁਰਲ ਰੱਖੀ ਹੋਈ ਹੈ ਸਰਕਾਰ ਵੱਲੋਂ ਸਾਂਭ ਕੇ
ਠੀਕ ਹੈ ਬਿਲਕੁਲ ਤੇ ਧਨੀ ਸਾਹਿਬ ਨੇ ਕਿਹਾ ਭਾਜੀ ਸੁਖਬੀਰ ਬਾਦਲ ਅੱਜ ਕੱਲ ਬੜਾ ਖੁਸ਼ ਨਜ਼ਰ ਆ ਰਿਹਾ ਹੈ ਕਿਉਂਕਿ ਕਾਫੀ ਲੋਕ ਕਾਂਗਰਸ ਤੇ ਆਮ ਆਦਮੀ ਦੇ ਬੰਦੇ ਛੱਡ ਛੱਡ ਕੇ ਜਾ ਰਹੇ ਆ ਕਹਿੰਦੇ ਅਕਾਲੀ ਦਲ ਕਹਿੰਦਾ ਸ਼ਾਹਕੋਟ ਦੀ ਜਿੰਨੀ ਚੋਣਾਂ ਜਿੱਤਣੀਆਂ ਹੈ ਤੇ ਤੁਸੀਂ ਦੱਸੋ ਕਹਿੰਦੇ ਕੀ ਬਣੂਗਾ
ਜੀ ਜੀ ਬਿਲਕੁਲ ਦੇਖੋ ਇਹ ਜਦੋਂ ਵੀ ਕੋਈ ਇਲੈਕਸ਼ਨ ਦਾ ਟਾਈਮ ਆਉਂਦਾ ਹੁੰਦਾ ਉਹ ਜਿਹੀਆਂ ਉਦੋਂ ਇਹ ਸਰੋਪੇ ਭੇਂਟ ਕਰ ਕਰਕੇ ਤੇ ਜਿਹੜੀਆਂ ਇਹ ਲਹਿਰ ਬਣਾਈ ਜਾਂਦੀ ਹੈ ਵੀ ਅਕਾਲੀ ਦਲ ਦਾ ਦੁਬਾਰੇ ਹਵਾ ਆ ਰਹੀ ਆ ਇਹ ਖੁਦ ਪਲਾਨ ਕਰ ਕਰਕੇ ਕੀਤੀਆਂ ਹੋਈਆਂ ਗੱਲਾਂ ਹੁੰਦੀਆਂ ਤੇ ਇਹਦੇ ਨਾਲ ਆਮ ਲੋਕਾਂ ਤੇ ਅਸਰ ਪੈਂਦਾ ਵੀ ਆ ਆਮ ਲੋਕਾਂ ਦੇ ਉੱਤੇ ਅਸਰ ਆਉਂਦਾ ਵੀ ਭਾਈ ਜਿਹੜੀ ਟੋਟਲ ਜਿਹੜੇ ਲੋਕ ਅਕਾਲੀਆਂ ਵੱਲ ਝੁਕਾ ਹੋ ਰਿਹਾ ਤੇ ਅਸੀਂ ਵੀ ਕਿਉਂ ਨਾ ਝੁਕੀਏ ਸੋ ਇਹੀ ਉਸੇ ਦਾ ਇੱਕ ਨਤੀਜਾ ਜੀ ਜਿਹੜਾ ਅੱਜ ਕੱਲ ਸੁਖਬੀਰ ਬਾਦਲ ਥਾਂ ਥਾਂ ਤੇ ਜਿਹੜੇ ਸਰੋਪੇ ਭੇਂਟ ਕਰ ਰਿਹਾ ਤੇ ਦੂਜਾ ਜਿਹੜੀ ਹਰਸਿਮਰਤ ਜੀ ਐਸ ਟੀ ਦੇ ਮਾਮਲੇ ਚ ਜਿਹੜੇ ਬਿਆਨ ਦੇ ਰਹੀ ਸੀ ਉਹ ਤਾਂ ਅੱਜ ਨਵਜੋਤ ਸਿੱਧੂ ਨੇ ਕਹਿ ਵੀ ਦਿੱਤਾ ਵੀ 4 ਸਾਲ ਤਾਂ ਇਹਨੂੰ ਗੱਲਾਂ ਯਾਦ ਨਹੀਂ ਆਈਆਂ ਹੁਣ ਇਲੈਕਸ਼ਨਾਂ ਚ ਟਾਈਮ ਰਹਿ ਗਿਆ ਥੋੜਾ ਹੁਣ ਉਹ ਕਹਿ ਰਹੀ ਹੈ ਵੀ ਮੈਂ ਕਰ ਦੂ ਮੈਂ ਬੋ ਕਰ ਦੂ ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਨਾ ਉਹ ਇਹੀ ਆ ਵੀ ਵਕਤ ਨਾਲ ਜਦੋਂ ਵਕਤ ਆ ਜਾਂਦਾ ਉਦੋਂ ਸਾਡੇ ਜਿਹੜੇ ਸਿਆਸੀ ਲੋਕ ਆ ਉਦੋਂ ਆਪਦੀਆਂ ਮਹਾਰਾਂ ਉਧਰ ਨੂੰ ਮੋੜ ਲੈਂਦੇ ਆ ਤੇ ਸਾਡੇ ਜਿਹੜੇ ਅਨਭੋਲ ਲੋਕ ਆ ਉਦੋਂ ਉਹਨਾਂ ਦੇ ਮਗਰ ਲੱਗ ਕੇ ਤੇ ਉਸ ਪਾਸੇ ਨੂੰ ਤੁਰ ਪੈਂਦੇ ਆ
ਜੀ ਬਿਲਕੁਲ ਤੇ ਚਾਹ ਸਾਹਿਬ ਹੁਣਾਂ ਨੇ ਸਾਡੇ ਨਾਲ ਕਈ ਖਬਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ ਜੀ ਕਿ ਫੂਡ ਡਿਲੀਵਰੀ ਕਾਮਿਆਂ ਨੂੰ ਬਣਦੀ ਉਜਰਤ ਨਾ ਮਿਲਣ ਤੇ ਗ੍ਰੀਨਸ ਵੱਲੋਂ ਸੰਸਦ ਵਿੱਚ ਬਿੱਲ ਪੇਸ਼ ਸੋ ਜਿਹੜੇ ਡਿਲੀਵਰੀ ਬੋਇਸ ਹੁੰਦੇ ਆ ਜਾਂ ਜਿਹੜੀ ਵੀ ਡਿਲੀਵਰੀ ਦੀ ਲੇਬਰ ਹੁੰਦੀ ਉਹਨਾਂ ਨੂੰ ਘੱਟ ਤਨਖਾਹ ਮਿਲਦੀ ਹੈ ਸੋ ਇਹਨਾਂ ਦੇ ਹੱਕਾਂ ਬਾਰੇ ਚਿੰਤਾ ਪ੍ਰਗਟਾਈ ਹੈ ਜੀ ਗ੍ਰੀਨ ਸੰਸਦ ਨੇ ਤੇ ਉਹਨਾਂ ਨੇ ਗ੍ਰੀਨਸ ਨੇ ਸੰਸਦ ਐਡਮ ਬੈਂਟ ਦੇ ਨੇ ਕਾਨੂੰਨ ਵਿੱਚ ਬਦਲਾਅ ਦੀ ਮੰਗ ਕਰਦੇ ਆ ਸੰਸਦ ਵਿੱਚ ਬਿੱਲ ਪੇਸ਼ ਕੀਤਾ ਹੈ
ਬਿਲਕੁਲ ਜੀ ਦੇਖੋ ਮੁੱਦੇ ਚਾਹੀਦੇ ਆ ਸਿਆਸੀ ਲੋਕਾਂ ਨੂੰ ਕੋਈ ਨਾ ਕੋਈ ਮੁੱਦੇ ਦੇ ਉੱਤੇ ਜੇ ਰੀਅਲ ਮੁੱਦੇ ਦੇ ਉੱਤੇ ਜਿਹੜਾ ਲੋਕਾਂ ਦਾ ਫਾਇਦਾ ਕਰੇ ਜੇ ਕੋਈ ਸੰਸਦ ਉਠਾਉਂਦਾ ਤਾਂ ਸਾਨੂੰ ਉਹਦੀ ਹੈਲਪ ਕਰਨੀ ਬਣਦੀ ਹੈ ਜੀ ਬਿਲਕੁਲ ਅਸੀਂ ਦੇਖਿਆ ਪੀਜ਼ਾ ਡਿਲੀਵਰੀ ਹੋਈ ਜਾਂ ਹੋਰ ਫੂਡ ਡਿਲੀਵਰੀ ਅੱਜ ਕੱਲ ਦੋ ਦੋ ਤਿੰਨ ਤਿੰਨ ਡਾਲਰ ਉਹਦੀ ਇੱਕ ਦੀ ਪੇ ਕਰਦੇ ਆ ਤੇ ਉਹ ਜਿਹੜਾ ਡਿਲੀਵਰੀ ਮੈਨ ਆ ਉਹ ਗਾਹ ਅਗਲੇ ਦੇ ਹੱਥਾਂ ਕੰਨੀ ਦੇਖਦਾ ਵੀ ਕੋਈ ਟਿਪ ਦੇ ਤਾਂ ਚੱਲ ਦਿਹਾੜੀ ਬਣ ਜੇ ਸੋ ਇਹ ਇੱਕ ਵਾਕਈ ਮਸਲਾ ਪਰ ਹੁਣ ਤਾਂ ਇਸ ਮਸਲੇ ਨੂੰ ਤੁਸੀਂ ਕਵਰ ਨਹੀਂ ਕਰ ਸਕਦੇ ਕਿਉਂਕਿ ਨਾਲ ਉਬਰ ਜਿਹੜੀ ਫੂਡ ਉਬਰ ਫੂਡ ਚੱਲੀ ਆ ਜਾਂ ਚੇਨ ਉਹਨੇ ਵੀ ਕਾਫੀ ਜਿਹੜਾ ਅਸਰ ਪਾਇਆ ਤੇ ਉਹ ਵੀ ਬਹੁਤ ਸਸਤਾ ਲੋਕਾਂ ਤੱਕ ਡਿਲੀਵਰ ਕਰ ਰਹੀ ਆ ਤੇ ਲੋਕ ਆਪਦੀ ਮਰਜ਼ੀ ਨਾਲ ਇਸ ਚੀਜ਼ ਨੂੰ ਕਰਦੇ ਆ ਇਸ ਕਰਕੇ ਫਿਰ ਮੈਨੂੰ ਨਹੀਂ ਲੱਗਦਾ ਵੀ ਇਹ ਬਿੱਲ ਦੇ ਉੱਤੇ ਸਰਕਾਰ ਕੋਈ ਬਾਹਲੀ ਗਹਿਰਾਈ ਚ ਜਾਊਗੀ ਜਾਂ ਕੁਛ ਨਿਕਲ ਕੇ ਆਊਗਾ ਔਖਾ ਪਰ ਚਲੋ ਜੇ ਕਿਸੇ ਨੇ ਚੱਕਿਆ ਮੁੱਦਾ ਤਾਂ ਸਾਨੂੰ ਤਾਂ ਸਲਾਂਘਾ ਕਰਨੀ ਬਣਦੀ ਆ
ਜੀ ਦੇ ਨਾਲ ਹੀ ਇਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਕਹਿੰਦੇ ਕਿ ਲੱਚਰ ਸੱਭਿਆਚਾਰ ਦੁਨੀਆਂ ਦੇ ਹਰ ਸੱਭਿਆਚਾਰ ਦਾ ਹਿੱਸਾ ਹੁੰਦਾ ਹੈ ਪਰ ਇਹ ਕਿਸੇ ਨਾ ਕਿਸੇ ਨੁਕਰੇ ਜਾਂ ਖੂੰਜੇ ਲੁਕਿਆ ਹੋਇਆ ਹੁੰਦਾ ਹੈ ਪਰ ਇਸ ਦੇ ਉਲਟ ਪੰਜਾਬ ਦੇ ਵਿੱਚ ਇਹ ਹੋ ਰਿਹਾ ਕਿ ਲੱਚਰ ਸੱਭਿਆਚਾਰ ਚੁਬਾਰੇ ਚੜ ਕੇ ਨੱਚ ਰਿਹਾ ਹੈ 2 ਮਹੀਨੇ ਪਹਿਲਾਂ ਦੀ ਗੱਲ ਹੈ ਕਿ ਚੜ੍ਹਦੇ ਪੰਜਾਬ ਦੇ ਸੱਭਿਆਚਾਰ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਸੱਭਿਆਚਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਸੀ ਐਲਾਨ ਕਰਨ ਵੇਲੇ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਕਮਿਸ਼ਨ ਅਸ਼ਲੀਲਤਾ ਤੇ ਲੱਚਰਤਾ ਦੇ ਖਿਲਾਫ਼ ਇੱਕ ਢਾਲ ਬਣ ਕੇ ਉਭਰੇਗਾ ਸੋ ਇਹ ਢਾਲ ਸਾਬਤ ਹੁੰਦੀ ਹੈ
ਅਫੀਸ਼ੀਅਲ ਤਾਂ ਕੀਤੀ ਗਈ ਆ ਬਹੁਤ ਸਾਰੇ ਜਿਹੜੇ ਮਸ਼ਹੂਰ ਲੋਕਾਂ ਨੂੰ ਜਾਂ ਇਸ ਕਲਚਰ ਲਾਈਨ ਚ ਕੰਮ ਕਰਦੇ ਲੋਕਾਂ ਨੂੰ ਜਿਹੜੀ ਇਸ ਦੀ ਬਾਗਡੋਰ ਸਮਾਈ ਗਈ ਆ, ਪਰ ਹੁਣ ਦੇਖਦੇ ਆ ਵੀ ਕੰਟਰੋਲ ਕਿੱਦੇ ਪੱਧਰ ਤੱਕ ਹੁੰਦਾ, ਕਿਉਂਕਿ ਕੰਟਰੋਲ ਹੋਣਾ ਜ਼ਮੀਨੀ ਪੱਧਰ ਤੇ, ਕੰਟਰੋਲ ਹੋਣਾ ਸਾਡੇ ਆਪਣੇ ਪੱਧਰ ਦੇ ਉੱਤੇ, ਕਦੋਂ ਜਿਹੜੀਆਂ ਪੈਲਸਾਂ ਦੇ ਵਿੱਚ ਉਹ ਜੇ ਗਾਣੇ ਵੱਜਣੇ ਉੱਥੇ ਦਾਰੂ ਸ਼ਰਾਬ ਤੇ ਘਟੀਆ ਕਿਸਮ ਦੇ ਡਾਂਸ ਜਦੋਂ ਹੋਣਗੇ ਬੰਦ, ਉਦੋਂ ਬਾਅਦ ਹੀ ਇਹ ਬੰਦ ਹੋਊਗਾ, ਕਿਉਂਕਿ ਸਾਡੀ ਤਾਂ ਪੋਜੀਸ਼ਨ ਇਹ ਆ ਵੀ ਅਸੀਂ ਰੋਜ਼ ਦੇ ਰੋਜ਼ ਇੱਕ ਦੋ ਇਹ ਜਿਹੀਆਂ ਵੀਡੀਓ ਆਉਂਦੀਆਂ ਜਿਹੜੀਆਂ ਕਿ ਸਾਨੂੰ ਸ਼ਰਮ ਝੱਲਣੀ ਪੈਂਦੀ ਆ ਵੀ ਜਿੱਥੇ ਬਜ਼ੁਰਗ ਵੀ ਸਟੇਜਾਂ ਤੇ ਚੜ ਚੜ ਕੇ ਕੀ ਕੁਛ ਕਰਦੇ ਆ, ਤੇ ਇੱਥੋਂ ਤੱਕ ਕਿ ਜਿਹੜਾ ਪੈਸੇ ਦੀ ਬੇਕਦਰੀ ਹੁੰਦੀ ਦੇਖੀ ਆ। ਕੱਲ ਪਰਸੋਂ ਦਾ ਮੈਂ ਇੱਕ ਵੀਡੀਓ ਦੇਖੀ, ਉਸ ਵੀਡੀਓ ਚ ਦੋ ਗੋਰੀਆਂ ਪੰਜਾਬੀਆਂ ਦਾ ਵਿਆਹ ਹੋਣਾ, ਮੈਨੂੰ ਲੱਗਦਾ ਉਹ ਕੋਈ ਅਮੈਰੀਕਾ ਕੈਨੇਡਾ ਦਾ ਵਿਆਹ ਲੱਗਦਾ, ਕੈਨੇਡਾ ਦਾ ਹੀ ਲੱਗਦਾ, ਤੇ ਉਹਦੇ ਚ ਡਾਲਰਾਂ ਦਾ ਮੀਂਹ ਭਰਾਇਆ ਜਾ ਰਿਹਾ ਤੇ ਦੋ ਗੋਰੀਆਂ ਨੇ ਵੱਡੇ ਝਾੜੂ ਲੈ ਰੱਖੇ ਆ ਤੇ ਉਹ ਵੱਡੇ ਝਾੜੂਆਂ ਨਾਲ ਪੈਸੇ ਇਕੱਠੇ ਕਰ ਕਰਕੇ ਤੇ ਲਿਫਾਫਿਆਂ ਚ ਭਰ ਰਹੀਆਂ ਵੀ ਉਹਨਾਂ ਨੂੰ ਇਸ ਢੰਗ ਨਾਲ ਉਹ ਵਿਆਹ ਦੀ ਖੁਸ਼ੀ ਆਉਂਦੀ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਖੁਸ਼ੀ ਕਿਸੇ ਬੰਦੇ ਨੂੰ ਜੀਵਨ ਦੇ ਕੇ ਪਰਮਾਨੈਂਟ ਕੋਈ ਵਧੀਆ ਕੰਮ ਕਰਕੇ ਕੋਈ ਯਾਦ ਕਰਕੇ ਨਹੀਂ ਇਹਨਾਂ ਨੂੰ ਚੰਗੀ ਲੱਗਦੀ, ਇਹਨਾਂ ਨੂੰ ਖੁਸ਼ੀ ਜਿਹੜੀ ਸਿੱਟ ਕੇ ਪੈਸੇ ਜਾਂ ਡਰਾਮਾ ਕਰਕੇ ਬਹੁਤ ਚੰਗੀ ਲੱਗਦੀ ਆ। ਦੇਖੋ ਇਹ ਕੰਮ ਹੈ ਤਾਂ ਬਹੁਤ ਔਖੇ ਆ ਰੋਕਣੇ, ਮਿਨੀਮਾਈਜ਼ ਕੀਤੇ ਜਾ ਸਕਦੇ। ਮੈਂ ਖੁਦ ਹੁਣ ਇਸ ਇੱਕ ਟਾਈਮ ਦੇ ਵਿੱਚੋਂ ਦੀ ਗੁਜ਼ਰ ਰਿਹਾ ਤੇ ਮੈਂ ਬਹੁਤ ਸੋਚ ਵਿਚਾਰ ਕਰ ਰਿਹਾ ਵੀ ਕਿਵੇਂ ਕੋਈ ਵੀ ਜਿਹੜਾ ਹੁਣ ਅਸੀਂ ਆਉਣ ਵਾਲੇ ਦਿਨਾਂ ਚ ਫੰਕਸ਼ਨ ਕਰਨੇ ਆ ਤੇ ਉਹਨਾਂ ਚ ਕਿਵੇਂ ਇਹਨਾਂ ਚੀਜ਼ਾਂ ਨੂੰ ਮਿਨੀਮਾਈਜ਼ ਕਰਕੇ ਤੇ ਸਿੰਪਲ ਤੇ ਸਾਦਾ ਤੇ ਵਧੀਆ ਵੀ ਬਣਾਇਆ ਜਾ ਸਕੇ। ਇਹ ਵੀ ਨਾ ਹੋਵੇ ਵੀ ਕਿਸੇ ਨੂੰ ਲੱਗੇ ਨਾ ਵੀ ਇੱਕੋ ਬੱਚਾ ਤੇ ਉਹਦਾ ਖੁਸ਼ੀ ਨਹੀਂ ਮਨਾਈ ਜਾ ਰਹੀ, ਤੇ ਇਹ ਵੀ ਨਾ ਹੋਵੇ ਵੀ ਉੱਥੇ ਕੁਛ ਇਹੋ ਜਿਹਾ ਕੁਛ ਪਰੋਸਿਆ ਜਾ ਰਿਹਾ ਜਿਹੜਾ ਕਿ ਗਲਤ ਆ। ਸੋ ਇਹ ਔਖਾ ਜ਼ਮੀਨੀ ਪੱਧਰ ਤੇ ਲਾਗੂ ਕਰਨਾ, ਪਰ ਕਰਨਾ ਪੈਣਾ ਹੀ ਆ, ਕਿਸੇ ਨੂੰ ਤਾਂ ਕਰਨਾ ਪੈਣਾ ਹੀ ਆ। ਬਹੁਤ ਸਾਰੇ ਪਿੰਡਾਂ ਚ ਪੰਚਾਇਤਾਂ ਬਣ ਗਈਆਂ, ਉਹ ਸੁਧਾਰ ਕਰੀ ਜਾਂਦੀਆਂ ਇਸ ਚੀਜ਼ਾਂ ਤੇ ਕੋਸ਼ਿਸ਼ਾਂ ਕਰ ਰਹੀਆਂ, ਪਰ ਹੌਲੀ ਹੌਲੀ ਜਿੱਥੇ ਜਿਹੜੇ ਲੋਕ ਸੁਧਾਰ ਵਾਲੇ ਪਾਸੇ ਲੱਗੇ ਹੋਏ ਆ, ਦੂਜੇ ਪਾਸੇ ਜਿਹੜੇ ਇਹਨਾਂ ਕੰਮਾਂ ਨੂੰ ਬੜਾਵਾ ਦੇਣ ਵਾਲੀਆਂ ਕੰਪਨੀਆਂ ਬਣ ਗਈਆਂ, ਅੱਜ ਕੱਲ ਤਾਂ ਹਰ ਚੀਜ਼ ਦੀ ਕੰਪਨੀ ਬਣ ਗਈ। ਤੁਹਾਨੂੰ ਵਿਆਹ ਸ਼ਾਦੀਆਂ ਦੇ ਵਿੱਚ ਰੈਡੀਮੇਡ ਜਿੱਥੇ ਨਾਨਕੇ ਦਾਦਕੇ ਮਿਲ ਜਾਂਦੇ ਆ, ਉੱਥੇ ਹਰ ਚੀਜ਼ ਹੀ ਮਿਲ ਜਾਂਦੀ ਆ। ਕੁਛ ਮਰਜ਼ੀ ਕਰਾ ਲਓ ਤੁਸੀਂ, ਜਿਹੋ ਜਿਹਾ ਮਰਜ਼ੀ ਵਿਆਹ, ਜਿਹੋ ਜਿਹੀ ਮਰਜ਼ੀ ਪਾਰਟੀ ਕਰ ਲਓ। ਸੋ ਚਾਹੇ ਤਾਂ ਉਹ ਸਮਝ ਲਈਏ ਵੀ ਬੇਰੁਜ਼ਗਾਰੀ ਹੋਣ ਕਾਰਨ ਲੋਕ ਇਹ ਕੁਛ ਕਰ ਰਹੇ ਆ, ਤੇ ਚਾਹੇ ਕਹਿ ਲਈਏ ਵੀ ਇੱਕ ਸਾਡੀ ਇੱਕ ਸੋਚ ਹੀ ਇਹੋ ਜਿਹੀ ਹੋ ਗਈ ਵੀ ਸਾਨੂੰ ਇਹਦੇ ਚ ਐਡਵਾਂਸ ਪਣ ਲੱਗਦਾ। ਪਰ ਹੁਣ ਦੇਖਿਆ ਜਾਵੇ ਤਾਂ ਇੱਕ ਗੱਲ ਨਾ, ਇੱਕ ਖਾਸ ਕਰਕੇ ਜਦੋਂ ਇੱਕ ਆਰਕੈਸਟਰਾ ਦੇ ਵਿੱਚ ਡਾਂਸ ਕਰਵਾਇਆ ਜਾਂਦਾ, ਲੜਕੀਆਂ ਤੋਂ ਨਚਾਇਆ ਜਾਂਦਾ, ਤਾਂ ਉੱਥੇ ਨਾ ਦੋ ਕਿਸਮ ਦੇ ਲੋਕ ਸਾਹਮਣੇ ਆਉਂਦੇ ਆ। ਇੱਕ ਲੋਕ ਜਿਹੜੇ ਉਹ ਕੁੜੀਆਂ ਨੂੰ ਪ੍ਰੋਟੈਕਟ ਕਰਦੇ ਆ ਤੇ ਉਹਨਾਂ ਦੀ ਗਰੀਬੀ ਦੀ ਦੁਹਾਈ ਦਿੰਦੇ ਆ ਵੀ ਜੇ ਇੱਕ ਕੁੜੀ ਉਹ ਗਰੀਬ ਮਾਂ ਬਾਪ ਨੂੰ ਨੱਚ ਕੇ ਕਮਾ ਕੇ ਖਵਾ ਰਹੀ ਆ, ਆਪਦੇ ਘਰ ਦੇ ਘਰ ਨੂੰ ਪਾਲ ਰਹੀ ਆ ਤੇ ਉਹਦਾ ਪ੍ਰੋਫੈਸ਼ਨ ਆ, ਤੁਸੀਂ ਉਹਨੂੰ ਇਹ ਕਿਉਂ ਕਹਿਣੇ ਹੋ? ਇੱਕ ਹੁੰਦੇ ਆ ਉਹਨੂੰ ਗਾਲਾਂ ਦੇਣ ਵਾਲੇ ਵੀ ਤੂੰ ਕਿਉਂ ਇਹੋ ਜਿਹਾ ਕੁਛ ਕਰਦੀ ਆ, ਸਟੇਜਾਂ ਤੇ ਚੜ ਕੇ ਨੱਚਦੀ ਆ, ਤੈਨੂੰ ਸ਼ਰਮ ਨੀ, ਤੈਨੂੰ ਉਹ ਨੀ ਵੋ ਨੀ, ਪਰ ਦੂਜੇ ਉਹਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਆ। ਪਰ ਮੇਰੀ ਇਹਨਾਂ ਦੋਨਾਂ ਤੋਂ ਇੱਕ ਵੱਖਰੀ ਸੋਚ ਤੀਜੀ ਵੀ ਹੈਗੀ ਆ। ਤੀਜਾ ਐਂਗਲ ਜਿਹੜਾ ਇਸ ਚੀਜ਼ ਦਾ ਇਹ ਆ ਵੀ ਜੇ ਕੋਈ ਵੀ ਬੰਦਾ ਕਿਸੇ ਦੇ ਵਿੱਚ ਜਨੂਨ ਆ, ਮੰਨ ਲਓ ਵੀ ਮੈਂ ਭਾਈ ਭਾਵੇਂ ਕੁੜੀ ਆ, ਮੈਂ ਆਪਦੇ ਮਾਂ ਬਾਪ ਪਾਲਣੇ ਆ, ਮੈਂ ਆਪਦੇ ਬੱਚੇ ਪਾਲਣੇ ਆ ਜਾਂ ਆਪਦਾ ਪਰਿਵਾਰ ਪਾਲਣਾ ਤੇ ਮੈਂ ਕੁਛ ਕਮਾਉਣਾ, ਜ਼ਰੂਰੀ ਨਹੀਂ ਵੀ ਉਹਨੂੰ ਆਪਦਾ ਸਰੀਰ ਦੀ ਨੁਮਾਇਸ਼ ਲਾ ਕੇ ਜਾਂ ਸਟੇਜਾਂ ਤੇ ਨੱਚ ਕੇ ਕਮਾਉਣ ਵਾਲੀ ਕਮਾਈ ਹੋਊਗੀ। ਜਿਹਨੇ ਕਮਾਈ ਕਰਨੀ ਆ ਨਾ ਉਹਨੇ ਕੋਲੇ ਹੋਰ ਬਹੁਤ ਸਾਧਨ ਆ। ਕੱਲ ਮੇਰੇ ਕੋਲ ਇੱਕ ਵੀਡੀਓ ਆਈ ਕਿ ਕੋਈ ਇੱਕ ਔਰਤ ਆ, ਸ਼ਾਇਦ ਚੰਡੀਗੜ੍ਹ ਦੇ ਕਿਤੇ ਸਰੋੜ ਦੇ ਉੱਤੇ ਦਾਲ ਚਾਵਲ ਦੀ ਸ਼ੋਪ ਲਾਈ, ਦੋ ਡੇਗਾਂ ਧਰੀ ਬੈਠੀ ਆ ਵੱਡਿਆਂ, ਇੱਕ ਚ ਕੜੀ ਆ ਇੱਕ ਚ ਚੌਲ ਆ, ਤੇ ਲੋਕ ਆਉਂਦੇ ਆ ਤੇ ਉਹਦੇ ਤੋਂ ਕੜੀ ਤੇ ਚੌਲ ਲਿਜਾ ਰਹੇ ਆ, ਤੇ ਕੁੜੀ ਪੂਰੀ ਪੜ੍ਹੀ ਲਿਖੀ ਆ, ਉਹਨੇ MA MEd BA BEd MPhil ਤੱਕ ਕੀਤੀ ਹੋਈ ਆ, ਤੇ ਉਹ ਪੜ੍ਹੀ ਲਿਖੀ ਕੁੜੀ ਸੜਕ ਦੇ ਕਿਨਾਰੇ ਖੜ ਕੇ ਦੋ ਵੱਡੇ ਦੇਗ ਚ ਰੱਖ ਕੇ ਤੇ ਲੰਚ ਟਾਈਮ ਦੇ ਉੱਤੇ ਲੋਕਾਂ ਨੂੰ ਲੰਚ ਪਾ ਪੈਕ ਕਰਕੇ ਦੇ ਰਹੀ ਆ, ਤੇ ਲੋਕ ਧੜਾ ਧੜ ਉਹ ਲੰਚ ਲਿਜਾ ਰਹੇ ਆ। ਤੇ ਉਹ ਵੀਡੀਓ ਚ ਜਦੋਂ ਕੁੜੀ ਨੂੰ ਪੁੱਛਿਆ ਗਿਆ, ਕਹਿੰਦੀ ਹਾਂ ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਆ ਵੀ ਇੰਨੀ ਪੜ੍ਹ ਲਿਖ ਕੇ ਤੂੰ ਲੈਕਚਰਾਰ ਲੱਗੀ ਹੁੰਦੀ ਜਾਂ ਪੜ੍ਹਾਉਂਦੀ ਹੁੰਦੀ ਤੇ ਇਹ ਕੀ ਕਰ ਰਹੀ ਆ? ਪਰ ਕਹਿੰਦੀ ਮੈਨੂੰ ਕੁਕਿੰਗ ਦਾ ਸ਼ੌਂਕ ਆ, ਮੈਂ ਕੁਕਿੰਗ ਕਰਕੇ ਤੇ ਇੱਥੋਂ ਸ਼ੁਰੂ ਕਰਦੀ ਆ, ਪਰ ਮੇਰਾ ਟਾਰਗੇਟ ਇਹ ਆ ਵੀ ਉਹਨਾਂ ਦੇ ਹਸਬੈਂਡ ਦੀ ਡੈਥ ਹੋਈ ਸੀਗੀ ਤੇ ਉਹ ਕਿਸੇ ਸਵਿਟਜ਼ਰਲੈਂਡ ਦੇ ਵਿੱਚ ਇੱਕ ਵੱਡੀ ਚੇਨ ਚਲਾਉਂਦੇ ਸੀ ਹੋਟਲਾਂ ਦੀ, ਜਿਹੜੇ ਕਿ ਰੈਸਟੋਰੈਂਟ ਦੀ, ਤੇ ਉਸ ਦੇ ਵਿਚੋਂ ਫੇਲ ਹੋ ਕੇ ਕਹਿੰਦੀ ਵੀ ਮੈਂ ਹੁਣ ਇਹ ਧਾਰੀ ਆ ਵੀ ਮੇਰੇ ਹਸਬੈਂਡ ਨੇ ਜੀਰੋ ਤੋਂ ਚੱਲੇ ਸੀ ਤੇ ਉਹ ਹੀਰੋ ਬਣੇ ਸੀ ਤੇ ਹੁਣ ਮੈਂ ਕਹਿੰਦੀ ਸੜਕ ਤੋਂ ਸ਼ੁਰੂ ਕਰਕੇ ਤੇ ਇਹਨੂੰ ਇੱਕ ਵਰਲਡ ਵਾਈਡ ਵੱਡਾ ਅਦਾਰਾ ਬਣਾ ਕੇ ਦਿਖਾਉਂਗੀ ਮੇਰਾ ਜਨੂਨ ਆ ਸੜਕ ਤੇ ਇੱਕ ਕੜੀ ਚੌਲ ਵੇਚਦੀ ਇੱਕ ਔਰਤ ਦਾ ਇਹ ਜਨੂਨ ਤੇ ਇਹਦੇ ਸ਼ਬਦ ਕਹਿਣੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਇਸ ਕਰਕੇ ਜੇ ਕੋਈ ਵੀ ਬੰਦਾ ਕੋਈ ਵੀ ਕੁਛ ਕਰਨਾ ਚਾਹੁੰਦਾ ਡੈਡੀਕੇਸ਼ਨ ਚਾਹੁੰਦਾ ਜੇ ਕੋਈ ਕੁੜੀ ਚਾਹੁੰਦੀ ਆ ਵੀ ਉਹ ਆਪਣੇ ਮਾਪਿਆਂ ਦਾ ਸਹਾਰਾ ਬਣਨਾ ਤਾਂ ਉਹਨੂੰ ਉਹਨੂੰ ਸਟੇਜਾਂ ਤੇ ਨੱਚਣ ਦੀ ਲੋੜ ਨਹੀਂ ਹੈਗੀ ਸਟੇਜਾਂ ਤੇ ਨੱਚਣ ਦੀ ਲੋੜ ਤਾਂ ਇੱਕ ਉਹ ਤਾਂ ਇੱਕ ਸ਼ੌਂਕ ਹੋ ਸਕਦਾ ਵੀ ਨੱਚਣਾ ਇੱਕ ਬੰਦੇ ਦਾ ਨੱਚਣਾ ਗਾਉਣਾ ਸ਼ੌਂਕ ਆ ਮਜਬੂਰੀ ਨਹੀਂ ਹੈ ਪਰ ਮਜਬੂਰੀ ਬਸ ਉਹਨੂੰ ਸਟੇਜਾਂ ਤੇ ਸ਼ਰਾਬੀਆਂ ਦੇ ਵਿੱਚ ਚੜ ਕੇ ਨੱਚਣਾ ਉਹ ਕੋਈ ਮਜਬੂਰੀ ਨਹੀਂ ਸੀਗੀ ਇਸ ਚੀਜ਼ ਦੀ ਉਹਦੇ ਲਈ ਹੋਰ ਬਹੁਤ ਸਾਰੇ ਰਾਹ ਜਿਹੜੇ ਚੁਣੇ ਜਾ ਸਕਦੇ ਆ ਜਿਨ੍ਹਾਂ ਚ ਘਰੇ ਬੈਠ ਕੇ ਕਮਾਈ ਕੀਤੀ ਜਾ ਸਕਦੀ ਆ ਬਹੁਤ ਸਾਰੀਆਂ ਜਿਹੜੇ ਅੱਜ ਕੱਲ ਤਾਂ ਤਰੀਕੇ ਆ ਗਏ ਆ ਵੀ ਤੁਸੀਂ ਕੋਈ ਨਾ ਕੋਈ ਚੀਜ਼ ਮੈਨੂਫੈਕਚਰ ਕਰ ਸਕਦੇ ਹੋ ਥੋੜੇ ਜੇ ਸਾਧਨਾਂ ਨਾਲ ਕਰ ਸਕਦੇ ਹੋ ਪਰ ਗੱਲ ਇਹ ਆ ਜਾਂਦਾ ਵੀ ਕਿਤੇ ਨਾ ਕਿਤੇ ਕਮੀ ਆਪਦੇ ਚ ਵੀ ਹੁੰਦੀ ਆ ਉਹ ਵੀ ਲਾਈਮ ਲਾਈਟ ਚਾਹੁੰਦੇ ਹੁੰਦੇ ਆ ਕੁਛ ਐਸ਼ ਮਸਤੀ ਦੀ ਜ਼ਿੰਦਗੀ ਚਾਹੁੰਦੇ ਹੁੰਦੇ ਆ ਫੇਰ ਹੀ ਇਸ ਰਾਹ ਪੈਂਦੇ ਆ
ਬਿਲਕੁਲ ਬਰਾੜ ਸਾਹਿਬ ਔਰ ਵਿਆਹ ਸ਼ਾਦੀ ਦੀ ਜਿਹੜੀ ਗੱਲ ਕੀਤੀ ਮੈਨੂੰ ਲੱਗਦਾ ਕਿ NRIs ਨੂੰ ਇਹ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਕੁਛ ਨਾ ਕੁਛ ਜਿੰਨਾ ਵੀ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਬਹੁਤ ਯੋਗਦਾਨ ਜਿਹੜਾ NRIs ਦਾ ਵੀ ਹੈਗਾ ਜਿੰਨੇ ਪੈਸੇ ਆ ਜੋ ਜਾ ਕੇ ਦਿਖਾਵੇ ਹੁੰਦੇ ਆ ਉੱਥੇ ਉਹਨਾਂ ਤੋਂ ਜਿਹੜੇ ਆਮ ਲੋਕ ਆ ਉਹਨਾਂ ਦੀ ਜ਼ਿੰਦਗੀ ਬਹੁਤ ਅਪਸੈਟ ਕਹਿ ਲੋ ਹੁੰਦੀ ਹੈ ਕਿਉਂਕਿ ਜਿਹੜਾ ਅਮੀਰ ਹੈ ਉਹਨੂੰ ਕੋਈ ਬਹੁਤ ਫਰਕ ਨਹੀਂ ਪੈਂਦਾ ਉਹ ਕਰ ਸਕਦਾ ਸਭ ਕੁਛ ਹੀ ਪਰ ਜਿਹੜਾ ਮਿਡਲ ਕਲਾਸ ਵਰਗ ਆ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਕਿ NRIs ਨੂੰ ਹੀ ਜਾ ਕੇ ਕੁਛ ਇਹੋ ਜਿਹੇ ਮਿਸਾਲ ਉੱਥੇ ਬਣਾਉਣੇ ਚਾਹੀਦੇ ਆ ਜਿਹੜੇ ਕਿ ਸਾਦਗੀ ਨਾਲ ਵਿਆਹ ਕਰਨ ਦੇ ਜਾਂ ਆਪਣੇ ਸੱਭਿਆਚਾਰ ਨੂੰ ਅੱਗੇ ਰੱਖ ਕੇ ਜਿਹੜੇ ਵਿਆਹ ਸ਼ਾਦੀਆਂ ਕਰਨ ਦੇ ਤਾਂ ਕਿ ਉਹ ਬਾਕੀਆਂ ਦੇ ਲਈ ਵੀ ਮਿਸਾਲ ਬਣ ਸਕਣ ਸੋ ਬਿਲਕੁਲ ਬਰਾੜ ਸਾਹਿਬ ਅੱਖਾਂ ਸਾਰਿਆਂ ਦੀਆਂ ਤੁਹਾਡੇ ਤੇ ਆ ਹੁਣ
ਦੇਖੋ ਜੀ ਮੈਂ ਫਸਿਆ ਹੁਣ ਮੇਰੀ ਸਾਧ ਦੀ ਪੂਰੀ ਤੇ ਇਕੱਠ ਆ ਤੇ ਹੁਣ ਹੁਣ ਜੇ ਤਾਂ ਮੈਂ ਕੁਛ ਕਰਦਾ ਤਾਂ ਮੈਂ ਮਾੜਾ ਜੇ ਨਹੀਂ ਕਰਦਾ ਤਾਂ ਜਵਾਕ ਕਹਿੰਦੇ ਆ ਪਰਿਵਾਰ ਕਹਿੰਦਾ ਵੀ ਇੱਕ ਜਵਾਕ ਆ ਜਾਂ ਚੱਜ ਦਾ ਵਿਆਹ ਹੀ ਕਰ ਲੈਂਦਾ ਚੰਗ ਮੈਂ ਚੰਗੇ ਢੰਗ ਨਾਲ ਕਰਦਾ ਹੁਣ ਮੈਨੂੰ ਚੱਜ ਦਾ ਸਮਝ ਨਹੀਂ ਆਉਂਦੀ ਵੀ ਚੱਜ ਦਾ ਵਿਆਹ ਤੇ ਕਿਵੇਂ ਕੀਤਾ ਜਾਵੇ ਵਿੱਚ ਜਿਹੜਾ ਸੱਪ ਵੀ ਮਾਰ ਲਿਆ ਜਾਵੇ ਤੇ ਜਿਹੜੀ ਸੋਟੀ ਵੀ ਬਚਾ ਲਈ ਜਾਵੇ
ਸਭ ਕੀ ਪਹਿਲਾਂ ਤੇ ਗੱਲ ਇਹ ਆ ਕਿ ਹਰ ਕਿਸੇ ਦੇ ਲਈ ਉਹ ਚੱਜ ਜਿਹੜਾ ਉਹ ਵੱਖਰਾ ਵੱਖਰਾ ਉਹਦੇ ਮਾਇਨੇ ਵੱਖਰੇ ਵੱਖਰੇ ਆ ਜੇ ਮੈਂ ਸੋਚਾਂ ਮੈਨੂੰ ਮੇਰੇ ਲਈ ਚੱਜ ਦਾ ਵਿਆਹ ਦੀ ਗੱਲ ਕਰਾਂ ਤੇ ਮੈਨੂੰ ਇਹ ਆ ਕਿ ਉਹਦੇ ਵਿੱਚ ਆਪਣੇ ਸਾਰੇ ਜਿਹੜੇ ਰੀਤੀ ਰਿਵਾਜ਼ ਆ ਉਹ ਹੋਣ ਔਰ ਹਰ ਇੱਕ ਸੱਭਿਆਚਾਰ ਨੂੰ ਅੱਗੇ ਰੱਖ ਕੇ ਯਾਨੀ ਜੇ ਸੋਚਿਆ ਜਾਵੇ ਤੇ ਕੀ ਪਹਿਲਾਂ ਬਰਾੜ ਸਾਹਿਬ ਚੱਜ ਦੇ ਵਿਆਹ ਨਹੀਂ ਹੁੰਦੇ ਸੀ ਜਿਹੜੇ ਹੁਣ ਪੈਸੇ ਉਡਾਉਣ ਦੀ ਤੁਸੀਂ ਗੱਲ ਕਰ ਰਹੇ ਸੀਗੇ ਐਕਚੁਅਲ ਚ ਇਹ ਚੀਜ਼ ਵਾਰਨਿਆਂ ਤੋਂ ਆਈ ਹੋਈ ਹੈ ਕਿ ਉਹ ਇੱਕ ਪਰ ਉਦੋਂ ਵਾਰਨਾ ਕਰਦੇ ਹੁੰਦੇ ਸੀਗੇ ਜੇ ਜਿੰਨੇ ਵੀ ਪੈਸਿਆਂ ਦਾ ਵਾਰਨਾ ਕਰਕੇ ਉਹ ਨੈਣ ਜਾਂ ਨਾਈ ਜਾਂ ਹੋਰ ਜਿਹੜੇ ਪਿੰਡ ਦੇ ਕੰਮ ਹੀ ਹੁੰਦੇ ਸੀ ਉਹਨਾਂ ਨੂੰ ਦਿੱਤੇ ਜਾਂਦੇ ਹੁੰਦੇ ਸੀ ਲੋੜਵੰਦ ਲੋਕਾਂ ਲਈ ਦਿੱਤੇ ਜਾਂਦੇ ਹੁੰਦੇ ਸੀ ਸੋਚੋ ਕਿੱਥੋਂ ਦੀ ਉਹ ਟ੍ਰੈਡੀਸ਼ਨ ਜਿਹੜਾ ਸਾਡਾ ਸ਼ੁਰੂ ਹੋਇਆ ਉਹ ਅੱਜ ਕਿੱਥੇ ਪਹੁੰਚ ਗਿਆ ਵੀ ਪੈਸੇ ਏਦਾਂ ਉਡਾਏ ਜਾ ਰਹੇ ਤੇ ਉਹਨਾਂ ਨੂੰ ਝਾੜੂਆਂ ਨਾਲ ਇਕੱਠੇ ਕੀਤਾ ਜਾ ਰਿਹਾ ਸੋ ਕਿੰਨੀ ਕਕਲਮੰਦੀ ਵਾਲੀ ਗੱਲ ਇਹ ਅਸੀਂ ਦਿਖਾ ਰਹੇ ਹਾਂ ਵੈਸੇ
ਜੀ ਜੀ ਬਿਲਕੁਲ
ਸੋ ਚਲੋ ਬਰਾੜ ਸਾਹਿਬ ਅੱਗੇ ਵੱਧਦੇ ਹਾਂ ਜੀ ਖਬਰਾਂ ਦੇ ਵਿੱਚ ਤੇ ਮੈਸੇਜ ਜਿਹੜੇ ਆਏ ਹੋਏ ਸਾਡੇ ਕੋਲ ਚਾਹਲ ਸਾਹਿਬ ਨੇ ਹੋਰ ਵੀ ਕਈ ਖਬਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਪਰ ਮੈਨੂੰ ਲੱਗਦਾ ਕਿ ਹੁਣ ਜਿਹੜੀਆਂ ਅਸੀਂ ਹੋਰ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਵੀ ਥੋੜੀ ਜਿਹੀ ਨਜ਼ਰ ਮਾਰ ਲਈਏ ਸੋ ਪੈਟਰੋਲ ਤੇ ਡੀਜ਼ਲ ਦੀ ਜੇ ਗੱਲ ਕਰੀਏ ਬਰਾੜ ਸਾਹਿਬ ਆਪਣੇ ਉੱਥੇ ਤੇ ਲਗਾਤਾਰ ਜਿਹੜੇ ਵਾਧਾ ਹੋ ਰਿਹਾ ਉਹਦੇ ਵਿੱਚ ਤੋਂ ਉਸ ਵਾਧੇ ਨੂੰ ਰੋਕਣ ਦੀ ਜਿਹੜੀ ਤਿਆਰੀ ਜਿਹੜੀ ਚੱਲ ਰਹੀ ਹੈ ਕਹਿੰਦੇ 6 ਦਿਨਾਂ ਤੋਂ ਰੋਜ਼ਾਨਾ 30 ਪੈਸੇ ਦੀ ਜਿਹੜੀ ਤੇਜ਼ੀ ਹੈ ਉਹ ਆ ਰਹੀ ਹੈ ਸੋ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਠੱਲ ਪਾਏਗੀ ਸਰਕਾਰ
ਦੇਖੋ ਪਹਿਲਾਂ ਸਿਸਟਮ ਸਰਕਾਰ ਬਣੀ ਉਹ ਵੱਖਰਾ ਸੀਗਾ ਜਿਹੜਾ ਤੇਲ ਦੀਆਂ ਕੀਮਤਾਂ ਸੀ ਉਹ ਹਰ ਮਹੀਨੇ ਰਿਵਿਊ ਕੀਤੀਆਂ ਜਾਂਦੀਆਂ ਸਨ ਤੇ ਫੇਰ ਉਹ ਬਦਲੀਆਂ ਜਾਂਦੀਆਂ ਸਨ ਕਈ ਵਾਰੀ ਤਾਂ ਬਜਟ ਵੇਲੇ ਤੇਲ ਮਹਿੰਗਾ ਸਸਤਾ ਕੀਤਾ ਜਾਂਦਾ ਸੀ ਪਰ ਹੁਣ ਇੰਟਰਨੈਸ਼ਨਲ ਜਿਹੜੇ ਗ੍ਰਾਫ ਨਾਲ ਮੰਡੀ ਨਾਲ ਜੋੜਤਾ ਸੀ ਤੇ ਉਹਦੇ ਨਾਲ ਦੀ ਨਾਲ ਜਿਵੇਂ ਜਿਵੇਂ ਬੈਰਲ ਦੀ ਕੀਮਤ ਵੱਧਦੀ ਘਟਦੀ ਆ ਉਵੇਂ ਉਵੇਂ ਜਿਹੜਾ ਉਹਨੂੰ ਜੋੜ ਦਿੱਤਾ ਜਾਂਦਾ ਸੀ ਹੁਣ ਇਹਦੇ ਸਾਰੇ ਘਟਨਾਕ੍ਰਮ ਦੇ ਨਤੀਜੇ ਇਹ ਨਿਕਲੇ ਵੀ ਕਈ ਵਾਰ ਕੀ ਹੁੰਦਾ ਵੀ ਬੈਰਲ ਦੀ ਕੀਮਤ ਆ ਜਿਹੜੀ ਵਧੀ ਆ ਉਹ 2-3 ਦਿਨ ਤੇ ਉਦੋਂ ਬਾਅਦ ਫੇਰ ਉਹ ਘੱਟ ਬਾਲਾ ਟਾਈਮ ਰਹਿ ਗਈ ਤਾਂ ਉਹ ਕੰਪਨੀਆਂ ਨੂੰ ਸਿੱਧਾ ਪ੍ਰੋਫਿਟ ਜਾਣ ਲੱਗ ਗਿਆ ਕੰਪਨੀਆਂ ਨੂੰ ਸਿੱਧਾ ਇੱਕ ਜਿਹੜਾ ਉਹਨਾਂ ਨੂੰ ਰੇਸ਼ੋ ਸੀਗਾ ਵੀ ਜੇ ਮਹਿੰਗਾ ਹੋਊਗਾ ਤਾਂ ਮਹਿੰਗਾ ਉਹਨਾਂ ਨੂੰ ਕਮਿਸ਼ਨ ਮਿਲੂਗਾ ਸੋ ਉਹਦਾ ਨਤੀਜਾ ਵੀ ਇੰਡੀਅਨ ਆਇਲ ਨੂੰ ਇਸ ਟਾਈਮ ਤਕਰੀਬਨ 30-40% ਦਾ ਜਿਹੜੀ ਗਰੋਥ ਇੰਡੀਅਨ ਆਇਲ ਦੀ ਪਿਛਲੇ 2-3 ਸਾਲਾਂ ਚ ਹੋਈ ਆ, ਜਿਹੜੀ ਪਹਿਲਾਂ ਕਦੇ ਨੀ ਹੋਈ ਸੀ ਜਦੋਂ ਦਾ ਜਿਹੜਾ ਪ੍ਰਾਈਸ ਨਾਲ ਦੀ ਨਾਲ ਵਧਣ ਦੀ ਗੱਲ ਕੀਤੀ ਆ। ਸੋ ਹੁਣ ਜਿਹੜੀ ਭਾਜਪਾ ਇਹ ਸੋਚ ਰਹੀ ਆ ਵੀ ਜਿੱਥੇ ਉਹਨਾਂ ਦਾ ਰਾਜ ਆ ਉੱਥੇ ਉਹ ਬੈਠ ਘੱਟ ਕਰ ਸਕਦੀ ਆ ਜਾਂ ਉਹ ਕਿਤੇ ਨਾ ਕਿਤੇ ਮੁਨਾਫਾ ਘੱਟ ਕਰ ਲੇ, ਕਿਉਂਕਿ ਅਕਸਰ ਅਸੀਂ ਦੇਖਦੇ ਆ ਰਹੇ ਆ ਵੀ ਸਾਡੇ ਕੋਲ ਇਹੋ ਜਿਹੇ ਮੈਸੇਜ ਆਉਂਦੇ ਆ ਜਿਹੜੇ ਦਿਖਾਉਂਦੇ ਆ ਵੀ ਹੋਰ ਸਾਰੇ ਮੁਲਕਾਂ ਨਾਲੋਂ ਭਾਰਤ ਦੇ ਵਿੱਚ ਜਿਹੜਾ ਤੇਲ ਆ ਉਹ ਜ਼ਿਆਦਾ ਮਹਿੰਗਾ, ਉਹ ਤੇਲ ਮਹਿੰਗੇ ਦੇ ਕਾਰਨ ਕਿਉਂ ਆ, ਉਹ GST ਬੈਟ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲਾਗੂ ਹੋ ਜਾਂਦੀਆਂ, ਤਾਂ ਉਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਲਈ ਹੁਣ ਭਾਜਪਾ ਨੂੰ ਲੱਗਦਾ ਵੀ ਕੋਈ ਸਟੈਪ ਚੱਕਣਾ ਪੈਣਾ, ਕਿਉਂਕਿ ਲਾਸਟ ਈਅਰ ਜਿਹੜਾ ਇਲੈਕਸ਼ਨਾਂ ਦਾ ਤੇ ਬਹੁਤ ਸੋਚ ਵਿਚਾਰ ਕੇ ਚੱਲਣਾ ਪੈਣਾ ਇਸ ਸਾਲ ਦੇ ਵਿੱਚ, ਇਹਨਾਂ ਨੂੰ ਆਪਣੀ ਜਿਹੜੀ ਸਰਕਾਰ ਬਣਾਏ ਰੱਖਣ ਲਈ ਜਿਹੜਾ ਬਹੁਤ ਕੁਛ ਕਰਨਾ ਪੈਣਾ, ਤੇ ਉਸੇ ਤਹਿਤ ਹੀ ਇਹ ਸਟੈਪ ਚੱਕਿਆ ਜਾ ਰਿਹਾ
ਜੀ। ਸੋ ਇਹ ਬਹੁਤ ਹੀ ਪੁਰਾਣੀਆਂ, ਜਦੋਂ ਤੋਂ ਹੋਸ਼ ਸੰਭਾਲੀ ਉਦੋਂ ਤੋਂ ਜਿਹੜੇ ਪੈਟਰੋਲ ਡੀਜ਼ਲ ਦੇ ਦਾਮ ਆ ਕਦੀ ਵੱਧ ਜਾਂਦੇ ਆ ਤੇ ਕਦੀ ਥੋੜਾ ਜਿਹਾ ਘਟਾ ਦਿੰਦੇ ਆ, ਪਰ ਚੱਲਦਾ ਇਹੀ ਆ, ਜ਼ਿਆਦਾ ਵੱਧ ਜਾਂਦੇ ਆ ਤੇ ਫਿਰ ਥੋੜਾ ਜਿਹਾ ਰਾਹਤ ਦੇਣ ਲਈ ਉਹਦੇ ਚ ਕੁਛ ਥੋੜਾ ਜਿਹਾ ਘਟਾ ਦਿੰਦੇ ਆ ਲੋਕਾਂ ਨੂੰ ਚੁੱਪ ਕਰਾਉਣ ਲਈ। ਸੋ ਇਸੇ ਤਰ੍ਹਾਂ ਚੱਲੀ ਜਾ ਰਿਹਾ ਜੀ ਇਹ ਟੌਮ ਐਂਡ ਜੈਰੀ ਵਾਲਾ ਸ਼ੋ ਆਪਣੇ ਇੰਡੀਆ ਦੇ ਵਿੱਚ। ਤੇ ਬਰਾੜ ਸਾਹਿਬ ਇੱਕ ਹੋਰ ਖਬਰ ਜਿਹੜੀ ਅੱਜ ਕੱਲ ਬੜੀ ਭਖਦਾ ਮੁੱਦਾ ਬਣੀ ਹੋਈ ਹੈ ਪੰਜਾਬ ਦੇ ਵਿੱਚ, ਬਿਆਸ ਦਰਿਆ ਦਾ ਜਿਹੜਾ ਪ੍ਰਦੂਸ਼ਣ ਦਾ ਮਾਮਲਾ ਹੈ। ਸੋ ਉਹਦੇ ਵਿੱਚ ਗੱਲ ਆ ਰਹੀ ਹੈ ਕਿ ਜਾਂਚ ਰਿਪੋਰਟ ਦੇ ਮੰਤਰੀ ਤੇ ਵਿਭਾਗੀ ਅਧਿਕਾਰੀਆਂ ਦੇ ਸੁਰ ਵੱਖੋ ਵੱਖ। ਸੋ ਕਿੱਥੇ ਕੁ ਤੱਕ ਇਹ ਗੱਲ ਜਾਏਗੀ ਬਰਾੜ ਸਾਹਿਬ, ਕੀ ਮੁੱਦਾ ਨਿਕਲ ਕੇ ਸਾਹਮਣੇ ਆ ਸਕਦਾ ਹੈ?
ਦੇਖੋ ਮੁੱਦਾ ਤਾਂ ਜਿਹੜੇ ਜਦੋਂ ਜਾਂਚ ਅਧਿਕਾਰੀਆਂ ਦੀ ਜਿਹੜੀ ਵੱਖਰੇ ਵੱਖਰੇ ਹੋ ਜਾਣ ਤਾਂ ਤੁਹਾਨੂੰ ਆਪ ਹੀ ਪਤਾ ਵੀ ਉਹਦੇ ਅੰਦਰ ਕੀ ਆ, ਅੰਦਰ ਗੜਬੜ ਆ। ਜੇ ਤਾਂ ਜਿਹੜਾ ਤਾਂ ਸੱਚ ਆ ਉਹ ਸੱਚ ਤਾਂ ਇੱਕੋ ਹੀ ਰਹੂ ਆ, ਸੱਚ ਤਾਂ ਚਾਹੇ ਮੈਂ ਬੋਲਾਂ ਸੱਚ ਤੁਸੀਂ ਬੋਲੋ ਸੱਚ ਕੋਈ ਹੋਰ ਬੋਲੇ ਸੱਚ ਤਾਂ ਸੱਚ ਹੀ ਰਹੂ ਆ, ਉਹਦੇ ਚ ਸੁਰ ਅੱਡ ਵੱਡ ਹੋ ਹੀ ਨਹੀਂ ਸਕਦੇ। ਜਦੋਂ ਕੋਈ ਬਣੀ ਬਣਾਈ ਗੱਲ ਆ ਜਾਂ ਕੋਈ ਸਕੀਮ ਆ ਜਾਂ ਲੋਕਾਂ ਨੂੰ ਛਲਣ ਦੀ ਗੱਲ ਆ, ਦਿਖਾਉਣ ਦੀ ਗੱਲ ਹੋਰ ਆ, ਦੱਸਣ ਦੀ ਹੋਰ ਆ, ਕਰਨ ਦੀ ਹੋਰ ਆ, ਉਦੋਂ ਇਹੋ ਜਿਹੇ ਮਕ ਸਾਹਮਣੇ ਆਉਂਦੇ ਆ। ਸੋਹਣਸ ਦੇ ਮਾਮਲੇ ਚ ਇੱਕ ਪਾਸੇ ਤਾਂ ਜਿਹੜੀ ਉਹ ਅਧਿਕਾਰੀ ਰੁੱਤੇ ਗਏ ਸੀ, ਪਾਸੇ ਮੰਗ ਇਹੋ ਜਿਹੀ ਰਿਪੋਰਟ ਵੀ ਆ, ਰਿਪੋਰਟ ਸਬਮਿਟ ਕਰਾ ਦਿੱਤੀ ਆ ਤੇ ਜਿਹੜਾ ਸਬਮਿਟ ਜਿੱਥੇ ਹੋਈ ਆ ਉਹ ਵੀ ਕਹਿੰਦਾ ਹਾਂ ਸਾਡੇ ਕੋਲ ਰਿਪੋਰਟ ਆ ਗਈ ਆ। ਜਾਂ ਤਾਂ ਇਹ ਹੋ ਸਕਦਾ ਵੀ ਉਦੋਂ ਤੱਕ ਵਿਭਾਗ ਦਾ ਮੰਤਰੀ ਆ ਜਿਹੜਾ ਉਹਦੇ ਤੱਕ ਪਹੁੰਚੀ ਨਾ ਹੋਵੇ ਗੱਲ, ਜਦੋਂ ਮੰਤਰੀ ਨੇ ਜਿਹੜਾ ਓਪੀ ਸੋਨੀ ਨੇ ਉਹਨਾਂ ਨੇ ਬਿਆਨ ਦਿੱਤਾ ਵੀ ਨਹੀਂ ਸਾਡੇ ਤੱਕ ਹਜੇ ਤੱਕ ਰਿਪੋਰਟ ਬਣ ਰਹੀ ਹੈ ਉਹਨਾਂ ਨੇ ਕਿਹਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਵੀ ਇਹਦਾ ਕਾਰਨ ਬਣ ਸਕਦਾ, ਹੋਰ ਜੇ ਆਪਾਂ ਕੱਲਾ ਇਹ ਨਾ ਕਹੀਏ ਵੀ ਕਿਤੇ ਨੁਕਸ ਆ, ਪਰ ਅੱਜ ਦਾ ਯੁੱਗ ਇਹ ਜਿਹਾ ਆ ਗਿਆ ਜੀ ਵੀ ਹੁਣ ਪਾਰਦਰਸ਼ਤਾ ਲਿਆਉਣੀ ਪੈ ਰਹੀ ਆ, ਪਾਰਦਰਸ਼ਤਾ ਲਈ ਤੁਹਾਨੂੰ ਜਿਹੜਾ ਤੁਹਾਡੇ ਤੇ ਪ੍ਰੈਸ਼ਰ ਬਹੁਤ ਪੈਂਦਾ, ਮੀਡੀਆ ਦਾ ਪ੍ਰੈਸ਼ਰ ਜਾਂ ਹੋਰਾਂ ਦਾ ਪ੍ਰੈਸ਼ਰ ਵੱਖਰੀ ਗੱਲ ਆ ਵੀ ਕਈਆਂ ਦੇ ਮੂੰਹ ਬੰਦ ਕਰਾ ਦਿੱਤੇ ਜਾਂਦੇ ਆ, ਪਰ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਤਾਂ ਬਣਿਆ ਹੀ ਰਹਿੰਦਾ। ਸੋ ਸਾਹਮਣੇ ਆਊਗੀ ਕੋਈ ਨਾ ਕੋਈ ਗੱਲ ਤਾਂ
ਜੀ ਬਿਲਕੁਲ। ਤੇ ਬਰਾੜ ਸਾਹਿਬ ਸਾਡੇ ਨਾਲ ਮਨੀ ਮੰਡੀ ਕਲਾਂ ਕੋਫਸਾਰਪੁਰ ਤੋਂ ਜੁੜੇ, ਇਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਮਿੰਟੂ ਬਾਈ ਜੀ ਅੱਜ ਘਰੋਂ ਨਾ ਨਿਕਲੇ, ਉਹ ਕਹਿੰਦੇ ਡਾਇਨਾਸੌਰ ਆ ਗਿਆ।
ਡਾਇਨਾਸੌਰ ਆ ਗਿਆ
ਇਹ ਦੱਸੋ।
ਅੱਛਾ ਚੜੇਲ ਤੋਂ ਬਾਅਦ ਹੁਣ ਅਗਲਾ ਸਟੈਪ ਆ ਗਿਆ ਨਾ, ਚੋਟੀ ਚੋਟੀ ਕੱਟਣ ਵਾਲੀ ਚੜੇਲ ਤੋਂ ਗਾਂ ਹੁਣ ਡਾਇਨਾਸੌਰ ਆ ਗਿਆ।
ਠੀਕ ਆ ਹਾਂਜੀ।
ਸਾਊਥ ਆਸਟ੍ਰੇਲੀਆ ਚ ਆਇਆ ਕਿ ਕਿੱਥੇ ਆਇਆ, ਕਿ ਮੈਂ ਫਿਰ ਉਸ ਢੰਗ ਨਾਲ ਆਪਦਾ ਰੱਖੀ ਜਾਂ ਕਿਸੇ,
ਇਹਨਾਂ ਨੇ ਘਰੋਂ ਤੁਹਾਨੂੰ ਨਿਕਲਣ ਦਾ ਮਨਾ ਕੀਤਾ, ਇਹਦਾ ਮਤਲਬ ਇੱਧਰ ਹੀ ਆਇਆ ਹੋਣਾ ਹੈ।
ਰੱਬ ਕਰਕੇ ਪਟਿਆਲੇ ਆਇਆ ਹੋਵੇ, ਉੱਥੇ ਸਰਬਜੀਤ ਆਪੇ ਬੈਠਾ ਰੂ ਕਰੇ।
ਡਾਇਨਾ ਪਟਿਆਲੇ ਤਾਂ ਚੀਤੇ ਚੂਤੇ ਨਿਕਲਦੇ ਆ ਭਾਜੀ, ਡਾਇਨਾਸੌਰ ਤੇ ਆਸਟ੍ਰੇਲੀਆ ਚ ਹੀ ਆਉਣਾ ਆ।
ਚਲੋ ਦੇਖਦੇ ਆ ਜੀ।
ਸੋ ਚਲੋ ਇਸ ਬਹਾਨੇ ਛੁੱਟੀ ਹੋ ਜਾਊਗੀ ਹੈ ਨਾ।
ਬਿਲਕੁਲ ਬਿਲਕੁਲ।
ਗੱਲ ਏਦਾਂ ਹੁੰਦੀ ਸੀ ਅੱਗੇ ਜਦੋਂ ਸਾਡੇ ਪਿੰਡਾਂ ਵੱਲ ਕਿਤੇ ਹੜ ਆ ਜਾਂਦੇ ਹੁੰਦੇ ਸੀਗੇ ਤੇ ਲੋਕਾਂ ਨੂੰ ਫਿਕਰਾਂ ਪੈ ਜਾਂਦੀਆਂ ਹੁੰਦੀਆਂ ਸੀ, ਸਾਨੂੰ ਚਾਹ ਚੜ ਜਾਂਦੇ ਹੁੰਦੇ ਸੀ ਤੇ ਹਾਏ ਹੜ ਆ ਗਿਆ, ਅੱਛਾ ਅੱਜ ਸਕੂਲ ਤੋਂ ਛੁੱਟੀ ਹੋ ਜਾਊਗੀ ਹੁਣ। ਸੋ ਵਿਜੇ ਵਿਰਦੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਬਿਊਟੀਫੁਲ ਟੌਪਿਕ ਰਿਮਾਈਂਡਸ ਮੀ ਮਾਈ ਚਾਈਲਡਹੁੱਡ, ਪਲੀਜ਼ ਪਲੇ ਬਿਊਟੀਫੁਲ ਸੌਂਗ ਔਨ ਡਿਫਰੈਂਟ ਟ੍ਰੇਸ ਮੋਤੀਆ ਚਮੇਲੀ। ਸੋ ਜ਼ਰੂਰ ਜੀ ਤੁਸੀਂ ਜੇ ਇਹਦੇ ਨਾਲ ਸਾਨੂੰ ਇਹਦੇ ਸਿੰਗਰ ਦਾ ਨਾਮ ਵੀ ਭੇਜ ਦੋ ਤੇ ਸਾਨੂੰ ਥੋੜੀ ਆਸਾਨੀ ਹੋ ਜਾਏਗੀ ਲੱਭਣ ਦੇ ਵਿੱਚ, ਪਰ ਮੈਂ ਤੁਹਾਡੀ ਜਿਹੜੀ ਫਰਮਾਇਸ਼ ਆ ਮੋਤੀਆ ਚਮੇਲੀ ਇਹ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਲਾਵਾਂਗੇ ਜੀ। ਤੇ ਉਸ ਤੋਂ ਬਾਅਦ ਜੀ ਗੁਰਦੀਪ ਕੌਰ ਬਰਾੜ ਹੋਣਾ ਨੇ ਸਾਡੇ ਨਾਲ ਫਿਰ ਤੋਂ ਸਾਂਝ ਬਣਾਈ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ ਜੀ ਵਿਦ ਮਿੰਟੂ ਬਰਾੜ ਜੀ ਐਂਡ ਸੁਖਪ੍ਰੀਤ, ਕਹਿੰਦੇ ਪੁਰਾਣੀਆਂ ਪੱਖੇ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹੈ ਨਾ ਬਿਲਕੁਲ। ਤੇ ਕਹਿੰਦੇ ਹੋ ਸਕਿਆ ਤਾਂ ਮਿੰਟੂ ਬਰਾੜ ਜੀ ਨਾਲ ਵੈਲਿਊਏਬਲ ਟਾਈਮ ਤੋਂ ਬਾਅਦ ਕਹਿੰਦੇ ਫਿਰ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੀ ਜ਼ਰੂਰ। ਗੁਰਦੀਪ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਹੋ ਸਾਨੂੰ, ਤੇ ਜ਼ਰੂਰ ਯਾਦਾਂ ਆਪਣੀਆਂ ਅਸੀਂ ਤਾਜ਼ੀਆਂ ਕਰਾਂਗੇ। ਤੇ ਬਚਿੱਤਰ ਸਿੰਘ ਮੋਰਹੁਣਾ ਨੇ ਬਰਾੜ ਸਾਹਿਬ ਕਿਹਾ, ਕਹਿੰਦੇ ਬਰਾੜ ਸਾਹਿਬ ਜੀ 2003 ਦੇ ਵਿੱਚ 3 ਬੋਹੜ ਦੇ ਰੁੱਖ ਲਾਏ ਸੀ, ਇੱਕ ਬੋਹੜ ਸ਼ਮਸ਼ਾਨ ਘਾਟ ਵਿੱਚ, ਇੱਕ ਬੋਹੜ ਤੇ 20 ਕੁ ਰਲੇ ਮਿਲੇ ਬੂਟੇ ਸਕੂਲ ਵਿੱਚ, ਇੱਕ ਬੋਹੜ ਆਪਣੇ ਘਰ ਦੇ ਅੱਗੇ ਸਾਡੇ ਇਲਾਕੇ ਵਿੱਚ ਕਾਰ ਸੇਵਾ ਵਾਲੇ ਬਾਬੇ ਬੋਹੜਾਂ ਪਿੱਪਲਾਂ ਦੇ ਵੈਰ ਹੀ ਪੈ ਗਏ, ਆ ਕੇ ਕਹਿੰਦੇ ਵੱਢੀ ਜਾਂਦੇ ਆ ਬੋਹੜਾਂ ਪਿੱਪਲਾਂ ਨੂੰ ਮਗਰ ਲਾ ਕੇ ਲੋਕਾਂ ਨੂੰ, ਇਹ ਕਿਉਂ?
ਦੇਖੋ ਇਹ ਵੀ ਹੈਗਾ ਜੀ ਇੱਕ ਕਲਚਰ, ਦੇਖੋ ਦੁਨੀਆਂ ਦੇ ਵਿੱਚ ਜੇ ਚੰਗਿਆਂ ਦਾ ਤੋੜਾ ਮਾੜਿਆਂ ਦਾ ਵੀ ਤੋੜਾ ਨੀ, ਦੁਨੀਆਂ ਦੇ ਵਿੱਚ ਜੇ ਰਾਹੇ ਪਾਉਣ ਵਾਲਿਆਂ ਦਾ ਤੋੜਾ ਨੀ ਤਾਂ ਗੁਮਰਾਹ ਕਰਨ ਵਾਲਿਆਂ ਦਾ ਵੀ ਤੋੜਾ ਨੀ। ਮੈਨੂੰ ਲੱਗਦਾ ਇਹ ਗੁਮਰਾਹ ਕਰਨ ਵਾਲੇ ਲੋਕਾਂ ਦੀ ਗੱਲ ਕਰ ਰਹੇ ਆ ਵੀ ਜਿਹੜਾ ਇਹ ਜਾ ਕੁਛ ਕਰ ਰਹੇ ਆ ਲੋਕ ਜਿਹੜੇ ਆ ਕੇ ਦਰਖਤਾਂ ਨੂੰ ਵਢਵਾ ਰਹੇ ਆ ਕਾਰ ਸੇਵਾ ਦੇ ਨਾਂ ਦੇ ਉੱਤੇ। ਇਹ ਤਾਂ ਦੇਖਣਾ ਪੈਣਾ ਗਾ ਵੀ ਉਹਨਾਂ ਦੀ ਮਨਸ਼ਾ ਕੀ ਆ, ਕਿਉਂਕਿ ਇਹ ਨਾ ਉਹੀ ਆ ਜੀ ਰਾਣੀ ਨੂੰ ਅੱਗਾ ਢਕਣਾ ਕਹਿਣਾ ਬਹੁਤ ਔਖਾ ਹੁੰਦਾ ਤੇ ਹਰੇਕ ਬੰਦਾ ਜੁਰਤ ਨੀ ਕਰਦਾ। ਮੇਰੇ ਯਾਦ ਆ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਆ ਘੱਟੋ ਘੱਟ, ਜਦੋਂ ਤਲਵੰਡੀ ਬਾਬਾ ਦੀਪ ਸਿੰਘ ਜੀ ਦੇ ਬੁਰਜ ਨੂੰ ਆ ਕੇ ਕਾਰ ਸੇਵਾ ਦੇ ਨਾਂ ਤੇ ਵਾਢਾ ਲਾਇਆ ਸੀ ਨਾ, ਤੇ ਅਸੀਂ ਮੈਂ ਤੇ ਮੇਰਾ ਇੱਕ ਕਜ਼ਨ ਭੂਆ ਜੀ ਦਾ ਬੇਟਾ ਸੀ, ਦੋਨੇ ਜਾਣੇ ਸੀ ਉਸ ਟਾਈਮ ਉੱਥੇ ਗਏ ਤੇ ਅਸੀਂ ਉਹਨਾਂ ਨਾਲ ਕਾਰ ਸੇਵਾ ਵਾਲੇ ਬਾਬਿਆਂ ਨਾਲ ਘੱਟੋ ਘੱਟ 2-2.5 ਘੰਟੇ ਜਿੱਦੇ ਹੋਵਾਂਗੇ ਵੀ ਤੁਸੀਂ ਇਹ ਕਰੀ ਕੀ ਜਾਂਦੇ ਹੋ ਵੀ ਨਿੱਕੀ ਇੱਟ ਦੇ ਬਣੇ ਹੋਏ ਇਸ ਬੁਰਜ ਨੂੰ ਢਾਹ ਕੇ ਤੇ ਤੁਸੀਂ ਇਹਦੇ ਉੱਤੇ ਇਹਨੂੰ ਪੱਥਰਾਂ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ, ਪਰ ਉਹ ਬਾਬਿਆਂ ਨੇ ਸਾਡੀ ਉਸ ਜਵਾਨੀ ਦੀ ਉਮਰ ਦੇ ਵਿੱਚ ਸਾਨੂੰ ਅਣਭੋਲ ਤੇ ਇੱਕ ਸਿਰ ਫਿਰੇ ਜਵਾਕ ਕਹਿ ਕੇ ਸਾਨੂੰ ਉੱਥੋਂ ਭਜਾ ਤਾ, ਸਾਡੀ ਕਿਸੇ ਨੇ ਸੁਣੀ ਨੀ। ਪਰ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਵੀ ਅਸੀਂ, ਮੈਨੂੰ ਅੱਜ ਵੀ ਉਹ ਦਿਨ ਤੋਂ ਬਾਅਦ ਸਕੂਨ ਰਹਿੰਦਾ ਆਪਦੇ ਆਪ ਚ ਵੀ ਨਹੀਂ ਅਸੀਂ ਕੋਸ਼ਿਸ਼ ਕੀਤੀ ਸੀਗੀ। ਉਸ ਕੋਸ਼ਿਸ਼ ਦੇ ਥੋੜੇ ਜਿਹੇ ਤਾਂ ਨਤੀਜੇ ਆਏ ਵੀ ਉਹਨਾਂ ਨੇ ਬਾਰ ਬਾਰ ਪੱਥਰ ਲਾਤਾ ਢਾਇਆ ਨੀ ਤੇ ਵਿੱਚੋਂ ਉਹਦਾ ਉਹੀ ਰੱਖਤਾ, ਪਰ ਜਿਹੜੀ ਇਹਦੀ ਅਸਲੀ ਬਿਊਟੀ ਸੀ ਬਾਬਾ ਦੀਪ ਸਿੰਘ ਬੁਰਜ ਦੀ ਜਿਹੜੀ ਕਿ ਅਸੀਂ ਬਚਪਨ ਚ ਵਿਸਾਖੀ ਦੇ ਮੇਲੇ ਦੇ ਵੇਲੇ ਦੀ ਜਿਹੜੀ ਦੇਖੀ ਸੀ ਉਹ ਕਾਰ ਸੇਵਾ ਦੇ ਨਾਂ ਦੇ ਉੱਤੇ ਲਪੇਟ ਦਿੱਤੀ ਗਈ, ਖਤਮ ਕਰ ਦਿੱਤੀ ਗਈ
ਜੀ ਬਿਲਕੁਲ। ਸੋ ਜਿਹੜੀ ਤੁਹਾਡੀ ਚਿੜੀ ਦੀ ਅੱਗ ਬੁਝਾਉਣ ਵਾਲੀ ਗੱਲ ਹੁੰਦੀ ਆ ਉਹ ਹਮੇਸ਼ਾ ਦਿਮਾਗ ਦੇ ਵਿੱਚ ਰਹਿੰਦੀ ਆ ਬਰਾੜ ਸਾਹਿਬ ਸਾਡੇ ਸਾਰਿਆਂ ਦੇ ਵੀ, ਸੋ ਆਪਣੇ ਵੱਲੋਂ ਕੋਈ ਨਾ ਕੋਈ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰਦੇ ਰਹਿਣਾ ਚਾਹੀਦਾ। ਤੇ ਨਵਦੀਪ ਸਿੰਘ ਹੁਣਾਂ ਨੇ ਗੁੱਡ ਮਾਰਨਿੰਗ ਕਿਹਾ ਜੀ ਸਾਰੇ ਹਰਮਨ ਪਰਿਵਾਰ ਨੂੰ, ਤੇ ਕਹਿੰਦੇ ਭਾਜੀ ਤੁਸੀਂ ਕੋਈ ਨਾ ਕੋਈ ਹੱਲ ਕੱਢ ਹੀ ਲੈਣਾ ਵਿਆਹ ਦਾ,
ਨਿਕਲਦਾ ਲੱਗਦਾ ਨੀ ਐਤਕੀ, ਆਪਦਾ ਸਿਰ ਗੁੰਦਣਾ ਕਾਫੀ ਔਖਾ ਹੁੰਦਾ, ਦੂਜੇ ਦਾ ਤਾਂ ਗੁੰਦਿਆ ਜਾ ਸਕਦਾ ਤੇ ਆਪ ਦਾ ਗੁੰਦਣਾ ਕਾਫੀ ਔਖਾ ਹੁੰਦਾ। ਸੋ ਕਰ ਰਹੇ ਆ ਕੋਈ ਕੋਸ਼ਿਸ਼ ਜੇ ਹੋ ਸਕੇ ਤਾਂ
ਜੀ ਬਿਲਕੁਲ। ਤੇ ਜਸਵਿੰਦਰ ਸਿੰਘ ਹੁਣਾਂ ਨੇ ਲਓ ਜੀ ਤੁਹਾਡੀ ਇਹ ਚਿੰਤਾ ਖਤਮ ਕਰ ਦਿੱਤੀ ਆ, ਉਹਨਾਂ ਨੇ ਇੱਕ ਕਿਤਾਬ ਭੇਜੀ ਆ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ, ਕਹਿੰਦੇ ਆ ਵੈਰੀ ਗੁੱਡ ਬੁੱਕ ਤੇ ਰੀਡ ਐਵਰੀਵਨ, ਬਹੁਤ ਸੋਹਣੀ ਬੁੱਕ ਆ ਜੀ, ਸਿੰਪਲ ਵੈਡਿੰਗ ਸਿੰਪਲ ਸੈਰਾਮਨੀ। ਹਾਂਜੀ
ਕੋਈ ਨੀ ਜੀ ਉਹ ਜਰੂਰ ਭੇਜੋ ਸਾਨੂੰ, ਹੁਣੇ ਭੇਜੋ ਤਾਂ ਕਿ ਮੈਂ ਤਾਂ ਪੜ੍ਹ ਲੂੰਗਾ, ਮੈਨੂੰ ਤਾਂ ਕੋਈ ਫਰਕ ਨੀ ਪੈਂਦਾ, ਮੈਂ ਆਪਦੇ ਟੱਬਰ ਟੀਰ ਆਪਦੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਸਾਰਿਆਂ ਨੂੰ ਭੇਜਣੀ ਪੈਣੀ ਆ ਪਹਿਲਾਂ
ਵਿਆਹ ਦੇ ਕਾਰਡ ਦੇ ਨਾਲ ਭਾਜੀ, ਇਹ ਜਿਹੜੀ ਹੈ ਨਾ ਕਿਤਾਬ ਵੀ ਸਾਰਿਆਂ ਨੂੰ ਭੇਜੋ,
ਬਿਲਕੁਲ ਭੇਜਣੀ ਪੈਣੀ ਆ।
ਸੋ ਧਨੀ ਸਾਹਿਬ ਹੁਣੀ ਕਹਿੰਦੇ ਆ ਕਿ ਪੰਜਾਬ ਦੇ ਪਾਣੀ ਵਿੱਚ ਜ਼ਹਿਰ ਘੁਲਿਆ ਪਿਆ, ਮੌਜੂਦਾ ਤੇ ਆਉਣ ਵਾਲੀ ਨਸਲ ਲਈ ਵਜੂਦ ਦਾ ਸਵਾਲ ਪੈਦਾ ਹੋ ਗਿਆ, ਪਰ ਮੰਤਰੀ ਸਾਹਿਬ ਬਸ 25 ਲੱਖ ਦਾ ਜੁਰਮਾਨਾ ਲਾ ਕੇ ਕਹਿੰਦੇ ਨੇ ਤੁਸੀਂ ਦਿਲ ਤੇ ਨਾ ਲਾਓ, ਕਹਿੰਦੇ ਹਾਈ ਕੋਰਟ ਦਾ ਵਕੀਲ ਬਿੱਲ ਪਾਉਣ ਦੀ ਗੱਲ ਕਰ ਰਿਹਾ ਪਰ ਪੰਜਾਬ ਦੇ ਪਾਣੀਆਂ ਦਾ ਰਾਖਾ ਚੁੱਕਿਆ ਮਨਾਉਣ ਠੰਡੀ ਜਗ੍ਹਾ ਤੇ ਚਲਾ ਗਿਆ ਹੈ, ਤੁਹਾਡਾ ਕੀ ਵਿਚਾਰ ਆ? ਕਹਿੰਦੇ
ਦੇਖੋ ਅਸੀਂ ਇਹ ਨੀ ਰੋਕ ਸਕਦੇ ਕਿਸੇ ਬੰਦੇ ਨੂੰ, ਹਰ ਬੰਦੇ ਦੀ ਜੀਵਨ ਆ, ਜੇ ਕੋਈ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਆ ਉਹਨੇ ਵੀ ਤਾਂ ਛੁੱਟੀਆਂ ਕਰਨੀਆਂ ਆ, ਉਹ ਵੀ ਸਾਰਾ ਦਿਨ, ਉਹ ਤਾਂ ਇੱਕ ਉਹਦੀ ਪਰਸਨਲ ਲਾਈਫ ਆ, ਉਹ ਰੂਸਾਂ ਨਾਲ ਛੁੱਟੀਆਂ ਮਨਾਵੇ ਕਿਸੇ ਨਾਲ ਮਨਾਵੇ ਸਾਨੂੰ ਕੋਈ ਮਤਲਬ ਨੀ, ਪਰ ਅਸੀਂ ਤਾਂ ਇਹ ਦੇਖਣਾ ਵੀ ਸਾਡੇ ਜਿਹੜੇ ਕੰਮ ਆ ਜਿਹੜੀ ਡਿਊਟੀ ਆ ਜਿੱਥੇ ਲਾਈ ਆ ਜਦੋਂ ਕੰਮ ਆ ਉਦੋਂ ਕੰਮ ਹੋ ਰਹੇ ਆ ਕਿ ਨਹੀਂ ਹੋ ਰਹੇ ਆ। ਸੋ ਉਸ ਦੇ ਤਹਿਤ ਜੇ ਦੇਖਿਆ ਜਾਵੇ ਤਾਂ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਜਿਹੜੀ ਪਰਫਾਰਮੈਂਸ ਉਹ ਦੇ ਸਕਦੇ ਆ ਜਾਂ ਦੇਣੀ ਚਾਹੁੰਦੇ ਸੀ ਉਹ ਆਪਣੀ ਆਖਰੀ ਪਾਰੀ ਕਹਿ ਕੇ ਤੇ ਉਹ ਕੁਛ ਕਰ ਨਹੀਂ ਰਹੇ ਤੇ ਉਹ ਆਪਦੀ ਮੌਜ ਮਸਤੀ ਵਾਲੇ ਪਾਸੇ ਜ਼ਿਆਦਾ ਜਾ ਰਹੇ ਆ। ਸੋ ਇਸ ਚੀਜ਼ ਦਾ ਗਿਲਾ ਸ਼ਿਕਵਾ ਜ਼ਰੂਰ ਆ, ਪਰ ਦੇਖਦੇ ਆ ਜੀ ਕਈ ਵਾਰੀ ਕੀ ਹੁੰਦਾ ਵੀ ਅਸੀਂ ਕਾਲੇ ਪੈ ਜਾਂਦੇ ਹਾਂ ਕਿਸੇ ਗੱਲ ਦੇ ਉੱਤੇ ਤੇ ਵਕਤ ਨਾਲ ਹਰੇਕ ਚੀਜ਼ ਆ ਜਾਂਦੀ ਆ ਤੇ ਹੋ ਸਕਦਾ ਹਜੇ ਸਰਕਾਰ ਬਣੀ ਨੂੰ ਥੋੜਾ ਟਾਈਮ ਹੀ ਹੋਇਆ ਸੋ ਵਕਤ ਬਦਲੇ ਤੇ ਹੋਰ ਸੁਧਾਰ ਹੋਣ ਜਾਂ ਹੋਰ ਕੰਮ ਹੋਣ।
ਜੀ ਬਿਲਕੁਲ ਚੱਲ ਸਾਹਿਬ ਹੁਣਾਂ ਨੇ ਇੱਕ ਜਿਹੜੀ ਆ ਹੋਰ ਖਬਰ ਸਾਂਝੀ ਕੀਤੀ ਆ ਕਹਿੰਦੇ ਵਿਕਟੋਰੀਆ ਸਟਾਪਸ ਐਕਸੈਪਟਿੰਗ ਸਕਿਲਡ ਵੀਜ਼ਾ ਨੋਮੀਨੇਸ਼ਨ ਐਪਲੀਕੇਸ਼ਨਸ ਉਹ ਇਹਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਭਾਜੀ?
ਨਹੀਂ ਇਹ ਤਾਂ ਸਾਡੇ ਮਾਈਗ੍ਰੇਸ਼ਨ ਮੈਟਰ ਚ ਹੀ ਦੱਸੀ ਜਾ ਸਕਦੀ ਆ ਵੀ ਕੀ ਹੈਗਾ ਜੀ ਤੇ ਕਿਉਂਕਿ ਸਕਿੱਲ ਵੀਜ਼ੇ ਦੇ ਨਾਂ ਦੇ ਉੱਤੇ ਵੀ ਹੁਣ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਆਈਆਂ ਤਾਂ ਆਪਾਂ ਕਿਸੇ ਦਿਨ ਐਕਸਪਰਟ ਨਾਲ ਹੀ ਗੱਲ ਕਰਾਂਗੇ। ਰਾਤੀ ਅਮਰਦੀਪ ਹੋਰਾਂ ਨੇ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਕੀਤਾ ਸੀਗਾ ਲਾਈਵ ਤੇ ਉਸ ਨਾਲ ਜੁੜਿਆ ਕਰੋ ਸਾਰੇ ਜਾਣਿਆਂ ਨੂੰ ਬੇਨਤੀ ਹੈ।
ਜੀ ਗੁਰੂ ਜੰਗ ਬਹਾਦਰ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਤਸਮਾਨੀਆ ਤੋਂ ਤੇ ਉਹਨਾਂ ਨੇ ਇੱਕ ਵੀਡੀਓ ਕਲਿੱਪ ਭੇਜਿਆ ਪਰ ਹੁਣ ਮੈਂ ਉਹ ਵੀਡੀਓ ਕਲਿੱਪ ਚਲਾ ਨਹੀਂ ਸਕਦੀ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਲਿਖਿਆ ਇਸ ਦੀ ਗੱਲ ਕਰਦੇ ਸੀ ਜੀ ਸੋ ਕੋਈ ਗੱਲ ਨਹੀਂ ਮੈਂ ਜ਼ਰੂਰੀ ਬ੍ਰੇਕ ਦੌਰਾਨ ਦੇਖਾਂਗੀ ਤੁਸੀਂ ਕੀ ਵੀਡੀਓ ਭੇਜਿਆ ਸਾਨੂੰ ਤੇ ਕੁਲਦੀਪ ਕੌਰ ਹੁਣਾਂ ਨੇ ਕੀ ਲਿਖਿਆ ਜੀ ਕਹਿੰਦੇ ਸਤਿੰਦਰ ਸਰਤਾਜ ਜੀ ਤੇ ਡਾਇਨਾਸੌਰ ਕਹਿੰਦੇ ਡਾਇਨਾਸੌਰ ਸਨੈਪਚੈਟ ਤੇ ਆਇਆ ਕੁਲਦੀਪ ਕੌਰ ਹੁਣਾਂ ਨੇ ਕਿਹਾ
ਜੀ ਬਿਲਕੁਲ ਇਧਰ ਵੀ ਨਾ ਇੱਕ ਫੋਟੋ ਵੀ ਜਿਹੜੀ ਵੀਡੀਓ ਭੇਜੀ ਉਹ ਵੀਡੀਓ ਦੇ ਵਿੱਚ ਵੀ ਡਾਇਨਾਸੌਰ ਉਹਨਾਂ ਨੇ ਦਿਖਾ ਰੱਖਿਆ ਖੇਤਾਂ ਦੇ ਵਿੱਚ ਖੇਤਾਂ ਚ ਫਿਰਦਾ ਸੋ ਬਿਲਕੁਲ ਜੀ ਕਿਸੇ ਨੇ ਕਰਤਾ ਇਹ ਵੀ ਕੰਮ ਆਪਦੀ ਟ੍ਰਿਕ ਨਾਲ ਬਣਾਤਾ ਹੋਣਾ ਤੇ ਚਲੋ ਇਹ ਤਾਂ ਚੱਲਦਾ ਰਹਿਣਾ ਪਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ ਇੱਕ ਮੈਂ ਮੈਸੇਜ ਕੱਲ ਗੁਰਜ ਬਹਾਦਰ ਹੋਰਾਂ ਨਾਲ ਦਸਮਾਨੀਆ ਦਾ ਉਹਨਾਂ ਦਾ ਸੁਨੇਹਾ ਲਾਇਆ ਸੀ ਸੋ ਅੱਜ ਫੇਰ ਮੈਂ ਸੁਨੇਹਾ ਉਹ ਯਾਦ ਕਰਾ ਦਿਆਂ ਸਾਰਿਆਂ ਨੂੰ ਜੀ ਵੀ ਇਹਨਾਂ ਨੇ ਕੱਲ ਕਿਹਾ ਸੀ ਵੀ ਜੇ ਕੋਈ ਵੀ 10 ਤੋਂ 16 ਤਰੀਕ ਤੱਕ ਮੈਲਬਰਨ ਤੋਂ ਦਿੱਲੀ ਜਾ ਰਿਹਾ ਬਾਏ ਏਅਰ ਤਾਂ ਉਹ ਮੈਲਬਰਨ ਤੋਂ ਫਲਾਈਟ ਆ ਜੇ ਕਿਸੇ ਦੀ ਤਾਂ ਉਹ ਜ਼ਰੂਰ ਉਹਨਾਂ ਨੂੰ ਦੱਸੇ ਕਿਉਂਕਿ ਇਹਨਾਂ ਦੇ ਮਾਤਾ ਜੀ ਨੇ ਜਾਣਾ ਤੇ ਥੋੜਾ ਜਿਹਾ ਸਾਥ ਬਣ ਜਾਂਦਾ ਇਹਨਾਂ ਨਾਲ ਤਾਂ ਉਹ ਟਿਕਟ ਉਸ ਦਿਨ ਦੀ ਕਰਵਾ ਸਕਦੇ ਆ। ਸੋ ਦੋਸਤੋ ਜੇ ਕਿਸੇ ਨੇ ਵੀ ਹੋਵੇ ਤਾਂ ਤੁਸੀਂ ਗੁਰਜ ਬਹਾਦਰ ਸਿੰਘ ਹੋਰਾਂ ਨੂੰ ਜਿਹੜਾ ਫੇਸਬੁੱਕ ਤੇ ਵੀ ਲੱਭ ਸਕਦੇ ਹੋ ਜਾਂ ਸਾਡੇ ਜ਼ਰੀਏ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਕੋਸ਼ਿਸ਼ ਕਰੋ ਜੇ ਕੋਈ ਇਹ ਜੀ ਗੱਲ ਹੋ ਜੇ ਤਾਂ।
ਜੀ ਬਰਾੜ ਸਾਹਿਬ ਤੇ ਇੱਕ ਹੋਰ ਜਿਹੜੀ ਖਬਰ ਮੈਂ ਸਾਂਝੀ ਕਰਨਾ ਚਾਹੁੰਦੀ ਸਾਰਿਆਂ ਨਾਲ ਕਿ ਮਲੇਸ਼ੀਆ ਦੇ ਵਿੱਚ ਪਹਿਲੀ ਵਾਰ ਜਿਹੜੇ ਇੱਕ ਸਿੱਖ ਆ ਉਹ ਮੰਤਰੀ ਬਣਿਆ ਮਲੇਸ਼ੀਆ ਚ ਪਹਿਲੀ ਵਾਰੀ ਸਿੱਖ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਕੈਬਨਿਟ ਚ ਸ਼ਾਮਿਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੇ ਗੋਬਿੰਦ ਸਿੰਘ ਦਿਓ ਨੇ ਗੋਬਿੰਦ ਸਿੰਘ ਦਿਓ ਨੂੰ ਕਮਿਊਨੀਕੇਸ਼ਨ ਤੇ ਮਲਟੀ ਮੀਡੀਆ ਨਾਲ ਜੁੜੇ ਮੰਤਰਾਲੇ ਚ ਮੰਤਰੀ ਨੂੰ
ਜੀ 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 ਪਹਿਲਾਂ ਵੀ ਸੁਖਪ੍ਰੀਤ ਮੈਂ ਦੱਸ ਦਿਆਂ ਵੀ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਕਿਰਪਾਲ ਸਿੰਘ ਦਿਓ ਸੀ ਉਹ ਵੀ ਪਹਿਲਾਂ ਐਮ ਪੀ ਜਿੱਤਦੇ ਰਹੇ ਆ ਤੇ ਉਹਨਾਂ ਦੇ ਬੇਟੇ ਆ ਤੇ ਤੀਜੀ ਵਾਰ ਫੇਰ ਆਪਦੀ ਜਿਹੜੀ ਸੀਟ ਤੋਂ ਜਿੱਤ ਕੇ ਆਏ ਆ ਤੇ ਵਧੀਆ ਵਾ ਜੀ। ਮਲੇਸ਼ੀਆ ਦੇ ਵਿੱਚ ਵੈਸੇ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰੇ ਦੀ ਵੱਖਰੀ ਪਛਾਣ ਆ ਜੀ ਤੇ ਮਲੇਸ਼ੀਆ ਦੀ ਜਿਹੜੀ ਇਕਾਨਮੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਮਲੇਸ਼ੀਅਨ ਸਿੱਖ ਭਾਈਚਾਰੇ ਨੇ ਪਾਇਆ ਹੋਇਆ ਪਰ ਇਹ ਮੰਤਰੀ ਬਣਨ ਨਾਲ ਕਿਤੇ ਨਾ ਕਿਤੇ ਜਿਹੜੀ ਪਛਾਣ ਚ ਵੀ ਵਾਧਾ ਹੋਊਗਾ ਤੇ ਕਿਤੇ ਨਾ ਕਿਤੇ ਹੋਰ ਵੀ ਵੱਡਾ ਜਿਹੜਾ ਇੱਕ ਬਣਨਾ ਜਿਹੜਾ ਕਹਿ ਸਕਦੇ ਆ ਹੋਰ ਜਿਹੜੀ ਮਲੇਸ਼ੀਆ ਦੇ ਵਿੱਚ ਸਿੱਖਾਂ ਦੀ ਤੇ ਦੁਨੀਆਂ ਦੇ ਵਿੱਚ ਜਿਹੜੀ ਪਛਾਣ ਆ ਉਹਨੂੰ ਵਾਧਾ ਮਿਲੂਗਾ ਜਦੋਂ ਇੱਕ ਦਸਤਾਰਧਾਰੀ ਬੰਦਾ ਕਿਤੇ ਵੀ ਆ ਕੇ ਮੰਤਰੀ ਬਣਦਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਬੈਨੀਫਿਟ ਜੀ ਆ
ਜੀ। ਤੇ ਲੋ ਜਸਵਿੰਦਰ ਸਿੰਘ ਹੁਣਾਂ ਨੇ ਤੁਹਾਡਾ ਹੋਰ ਵੀ ਕੰਮ ਸੌਖਾ ਕਰ ਦਿੱਤਾ ਭਾਜੀ ਹੁਣ ਵਿਆਹ ਦੇ ਕਾਰਡ ਦੇ ਨਾਲ ਜਿਹੜੀ ਤੁਹਾਨੂੰ ਬੁੱਕ ਦੇਣ ਦੀ ਲੋੜ ਨੀ ਉਹ ਕਾਰਡ ਦੇ ਉੱਤੇ ਤੁਸੀਂ ਲਿੰਕ ਹੀ ਭੇਜ ਸਕਦੇ ਆ ਕਿਉਂਕਿ ਆਨਲਾਈਨ ਪੜ ਸਕਦੇ ਆ ਬੁੱਕ ਕਹਿੰਦੇ ਬਹੁਤ ਵਧੀਆ ਬੁੱਕ ਹੈ ਜੀ ਕਹਿੰਦੇ ਬਾਈ ਜੀ ਬੁੱਕ ਆਨਲਾਈਨ ਹੈ ਤੇ ਸੋ ਲੋ ਜ਼ਰੂਰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਜੀ ਸਾਦੇ ਵਿਆਹ ਤੇ ਸਾਦੇ ਭੋਗ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਸਿੰਘ ਜੀ ਤੇ ਅਮਰੀਕ ਸਿੰਘ ਹੁਣਾਂ ਨੇ ਕਿਹਾ ਜੀ ਤੇ ਅਮਰੀਕ ਸਿੰਘ ਹੁਣਾਂ ਨੇ ਕਿਹਾ ਕਿ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਓਵਰ 25 ਈਅਰਸ ਦਾ ਪ੍ਰਾਈਸ ਆਫ ਆਇਲ ਇਨ ਇੰਡੀਆ ਹੈਜ਼ ਗੋਨ ਅਪ ਬਾਏ 2.5 ਟਾਈਮਸ ਬਟ ਦਾ ਸੈਲਰੀਜ਼ ਆਫ ਗਵਰਨਮੈਂਟ ਹੈਵ ਗੋਨ ਅਪ ਬਾਏ 65 ਟਾਈਮਸ
ਬਸ ਜੀ ਜਿੱਥੇ ਜਿਹਦਾ ਦਾ ਲੱਗਦਾ ਚਲਾਉਂਦਾ
ਜੀ ਬਿਲਕੁਲ ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਅੱਜ ਇੰਨਾ ਹੀ ਮੇਰੇ ਕੋਲ ਕਿਉਂਕਿ ਮੈਂ ਜ਼ਰੂਰਤ ਨਹੀਂ ਲੈਣਾ ਪਿਛਲੀ ਵਾਰੀ ਤੁਸੀਂ ਮੈਨੂੰ ਸੁਣਾ ਗਏ ਸੀਗੇ ਨਾ ਨਾ ਮੈਂ ਤੇ ਅਲਾਰਮ ਲਗਾ ਕੇ ਰੱਖਿਆ ਸੀਗਾ ਪੂਰਾ
ਨਹੀਂ ਤੇ ਅਲਾਰਮ ਲਾਇਆ ਪੂਰਾ 1 ਘੰਟਾ ਹੋ ਗਿਆ ਮੈਨੂੰ ਪੂਰਾ ਡਬਲ ਟਾਈਮ ਲੱਗ ਗਿਆ ਜੀ ਪਿਛਲੇ ਦੇਖੋ ਮੈਂ 7:38 ਸਾਊਥ ਆਸਟ੍ਰੇਲੀਆ ਦੇ ਟਾਈਮ ਤੇ ਜੁੜਿਆ ਸੀ 8:38 ਹੋ ਗਏ ਪੂਰਾ 1 ਘੰਟਾ ਹੋ ਗਿਆ ਮੈਨੂੰ
ਦੇਖੋ ਜੀ ਮੈਂ ਜਿਹੜੇ ਹੁਣ ਇਹ ਤੇ ਜਿਹੜੇ ਸਰੋਤਿਆਂ ਦੇ ਸੁਨੇਹੇ ਸੀਗੇ ਉਹਨਾਂ ਦਾ ਤਾਂ ਹੁਣ ਹੁੰਗਾਰਾ ਭਰਨਾ ਹੀ ਸੀਗਾ ਨਾ ਤੁਸੀਂ ਦੇਖੋ ਇਹਦੇ ਚ ਤੁਸੀਂ ਇਹਦੇ ਚ ਤੁਸੀਂ ਮੇਰੇ ਤੇ ਇਲਜ਼ਾਮ ਨਹੀਂ ਲਗਾ ਸਕਦੇ ਹੁਣ
ਚਲੋ ਬਹੁਤ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋਈਆਂ ਪ੍ਰੋਗਰਾਮ ਦੇ ਵਿੱਚ ਤੇ ਇਸ ਲਈ ਬਹੁਤ ਬਹੁਤ ਮਿਹਰਬਾਨੀ ਤੇ ਉਮੀਦ ਆ ਜੀ ਜਿਹੜੀ ਤੁਸੀਂ ਯਾਦਾਂ ਦੇ ਜਿਹੜਾ ਕਾਫਲਾ ਹੋਰ ਅੱਗੇ ਤੋਰੋ ਤੇ ਅਸੀਂ ਵੀ ਸੁਣਦੇ ਹਾਂ
ਜੀ ਬਹੁਤ ਬਹੁਤ ਸ਼ੁਕਰੀਆ ਭਾਜੀ
ਮਿਹਰਬਾਨੀ ਜੀ
ਸੋ ਬਿਲਕੁਲ ਜੀ ਬਰਾੜ ਸਾਹਿਬ ਦੇ ਨਾਲ ਜਿੱਥੇ ਅਸੀਂ ਖਬਰਾਂ ਸਾਂਝੀਆਂ ਕੀਤੀਆਂ ਉੱਥੇ ਅਸੀਂ ਹੋਰ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਜ਼ਿੰਦਗੀ ਦੇ ਨਾਲ ਰਿਲੇਟ ਕਰਨੀਆਂ ਹੁੰਦੀਆਂ ਅਸੀਂ ਹਨਾ ਜਿਹੜੀਆਂ ਸਾਡੀ ਜ਼ਿੰਦਗੀ ਜੀਣ ਲਈ ਜ਼ਰੂਰੀਆਂ ਹੁੰਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਤੇ ਅਸੀਂ ਬਹੁਤ ਵਧੀਆ ਭਾਜੀ ਨਾਲ ਵਿਚਾਰ ਭਾਜੀ ਕਰਦੇ ਆ ਔਰ ਅਸੀਂ ਕੋਸ਼ਿਸ਼ ਕਰੀਏ ਉਹਨਾਂ ਚੀਜ਼ਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਲਈ ਚਾਹੇ ਉਹ ਸਾਡੇ ਵਿਆਹ ਕਰਨ ਦੀ ਹੋਵੇ ਗੱਲ ਚਾਹੇ ਰੁੱਖ ਲਾਉਣ ਦੀ ਹੋਵੇ ਹਨਾ ਚਾਹੇ ਆਪਣੇ ਸੱਭਿਆਚਾਰ ਨੂੰ ਬਚਾ ਕੇ ਲੱਚਰਤਾ ਤੋਂ ਦੂਰ ਰਹਿਣ ਦੀ ਹੋਵੇ ਸੋ ਇਹ ਚੀਜ਼ਾਂ ਨੇ ਅਮਲੀ ਜਾਮਾ ਉਦੋਂ ਹੀ ਪਹਿਨਣਾ ਜਦੋਂ ਅਸੀਂ ਇਹਨਾਂ ਨੂੰ ਸਵੀਕਾਰ ਕਰਨਾ ਹੈ ਸੋ ਬਾਕੀ ਦੂਰ ਬੈਠ ਕੇ ਨਗੋਚਾਂ ਕੱਢਣੀਆਂ ਤਾਂ ਬਹੁਤ ਸੌਖੀਆਂ ਹੁੰਦੀਆਂ ਕਿ ਏਦਾਂ ਨੀ ਹੋ ਰਿਹਾ ਏਦਾਂ ਹੋ ਰਿਹਾ ਪਰ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਣਾ ਜਿਹੜਾ ਬਹੁਤ ਔਖਾ ਹੁੰਦਾ ਪਰ ਕੋਸ਼ਿਸ਼ ਕਰੀਏ ਆਪਣੇ ਘਰ ਤੋਂ ਸ਼ੁਰੂ ਕਰੀਏ ਆਪਣੇ ਪਿੰਡ ਚ ਉਸ ਚੀਜ਼ ਨੂੰ ਵਧਾਈਏ ਤੇ ਹੌਲੀ ਹੌਲੀ ਇਸ ਚੀਜ਼ ਨੇ ਜਿਹੜਾ ਆਪਣੇ ਆਪ ਜੜਾਂ ਆਪਣੀਆਂ ਪਸਾਰ ਲੈਣੀਆਂ ਤੇ ਸਾਡਾ ਜਿਹੜਾ ਇੱਕ ਪੰਜਾਬੀ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਦਾ ਸੁਪਨਾ ਜ਼ਰੂਰ ਪੂਰਾ ਹੋਏਗਾ ਸੋ ਬਿਲਕੁਲ ਜੀ ਆਪਣੇ ਵਿਚਾਰਾਂ ਦੀ ਸਾਂਝ ਤੁਸੀਂ ਸਾਡੇ ਨਾਲ ਪਾ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਐਟ ਹਰਮਨ ਰੇਡੀਓ ਜਿਹੜਾ ਟੈਲੀਗ੍ਰਾਮ ਦੇ ਰਾਹੀਂ ਆਪਣੇ ਸੁੱਖ ਸੁਨੇਹੇ ਤੁਸੀਂ ਪਹੁੰਚਾ ਸਕਦੇ ਹੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 02-8599-2811 ਤੇ ਕਿਉਂਕਿ ਗੱਲ ਕਰਨੀ ਹੈ ਜੀ ਅੱਜ ਅਸੀਂ ਗਰਮੀਆਂ ਦੀਆਂ ਛੁੱਟੀਆਂ ਦੀ ਸਕੂਲ ਦੀਆਂ ਜਿਹੜੀਆਂ ਛੁੱਟੀਆਂ ਸਾਨੂੰ ਪੈਂਦੀਆਂ ਹੁੰਦੀਆਂ ਸੀ ਕੀ ਮੌਜ ਮਸਤੀਆਂ ਕਰੀਦੀਆਂ ਹੁੰਦੀਆਂ ਸੀਗੀਆਂ ਕੀ ਪਲੈਨਸ ਬਣਾਈ ਦੇ ਹੁੰਦੇ ਸੀ ਕਿੱਥੇ ਕਿੱਥੇ ਜਾਈਦਾ ਹੁੰਦਾ ਸੀਗਾ ਉਹ ਸਾਰੀਆਂ ਗੱਲਾਂ ਅੱਜ ਅਸੀਂ ਯਾਦ ਕਰਨੀਆਂ ਸੋ ਤੁਹਾਨੂੰ ਵੀ ਕੋਈ ਇਹੋ ਜਿਹੀ ਯਾਦ ਆਵੇ ਤੇ ਜ਼ਰੂਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੀ ਕਰੋ ਸੋ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੀ ਹਾਂ ਆਪਣੀਆਂ ਯਾਦਾਂ ਦੇ ਨਾਲ ਜੀ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 04066984436 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
CD batteries, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90 001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਹਾਸਿਆਂ ਦਾ ਸਮੁੰਦਰ ਤੇ ਕਨਫਿਊਜ਼ਨ ਦਾ ਕੂ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਕੈਰੀ ਔਨ ਜੱਟਾ 2 1 June ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com
ਗੈਲੈਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 04054-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਟ੍ਰੇਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਸੋ ਐਡੀਲੇਡ ਦੀਆਂ ਘੜੀਆਂ ਤੇ ਇਸ ਵੇਲੇ 8:50 ਹੋ ਚੁੱਕੇ ਨੇ। ਸੋ ਉਮੀਦ ਕਰਦੀ ਹਾਂ ਜੀ ਬੜੀ ਚਹਿਲ ਪਹਿਲ ਵਾਲੀ ਸਵੇਰ ਨੂੰ ਮਾਣ ਰਹੇ ਹੋਵੋਗੇ ਤੁਸੀਂ ਸਾਰੇ ਆਸਟ੍ਰੇਲੀਆ ਵਾਲੇ, ਹੈ ਨਾ। ਔਰ ਇਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਆਪਣੇ ਪੰਜਾਬ ਦੀ, ਤੜਕਾ ਹੋ ਗਿਆ ਹੋਣਾ ਉੱਥੇ, ਔਰ ਲੋਕ ਉੱਠ ਕੇ ਆਪਣੇ ਕੰਮਾਂ ਕਾਰਾਂ ਵੱਲ, ਪੂਜਾ ਪਾਠ ਵੱਲ ਹੋ ਗਏ ਹੋਣੇ ਆ। ਔਰ ਉਸ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਵਿੱਚ ਇਸ ਵੇਲੇ ਅਜੇ ਤੱਕ ਮੰਗਲਵਾਰ ਦੀ ਜਿਹੜੀ ਹੈ ਸ਼ਾਮ ਉਹ ਹੋ ਰਹੀ ਹੋਣੀ ਹੈ। ਸੋ ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਈ ਹੈ, ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਸ, ਤੁਹਾਡੇ ਜਿਹੜਾ ਪਿਆਰ ਹੈ ਉਹ ਸਾਡੇ ਤੱਕ ਪਹੁੰਚ ਰਿਹਾ। ਸੋ ਇਸ ਤੋਂ ਇਲਾਵਾ ਇੱਕ ਵਾਰ ਫੇਰ ਤੋਂ ਦੱਸਦਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਜਿਹੜੀ ਕਰ ਸਕਦੇ ਹੋ 02-8599 ਤੇ 02-8599-2811 ਜਿਹੜਾ ਫੋਨ ਨੰਬਰ ਹੈ, ਇਹਦੇ ਤੇ ਤੁਸੀਂ ਕਾਲ ਕਰਕੇ ਆਪਣੀਆਂ ਯਾਦਾਂ ਵੀ ਜਿਹੜੀ ਸਾਂਝਾ ਪ੍ਰੋਗਰਾਮ ਦੇ ਵਿੱਚ ਬਣਾ ਸਕਦੇ ਹੋ। ਸੋ ਤੁਹਾਡਾ ਸਾਰਿਆਂ ਦਾ ਜਿਹੜਾ ਮੈਸੇਜਸ ਹੁੰਦੇ ਆ ਜਾਂ ਯਾਦਾਂ ਜਿਹੜੀਆਂ ਤੁਸੀਂ ਸ਼ੇਅਰ ਕਰਦੇ ਹੋ, ਸੋ ਬਹੁਤ ਵਧੀਆ ਹੁੰਦੀਆਂ ਜੀ। ਸੋ ਕੱਲੀ ਮੇਰੇ ਸੁਣਾਉਣ ਨਾਲ ਹੋਰ ਚੀਜ਼ ਹੋ ਜਾਂਦੀ ਹੈ, ਪਰ ਜਦੋਂ ਅਸੀਂ ਸਾਰੇ ਰਲ ਕੇ ਇੱਕ ਦੂਜੇ ਦੀਆਂ ਸੁਣਦੇ ਤੇ ਸੁਣਾਉਂਦੇ ਆ ਤੇ ਬਹੁਤ ਵਧੀਆ ਲੱਗਦਾ। ਪਰ ਐਨੀਵੇ ਜੀ, ਜਿਹੜੇ ਚੁੱਪ ਚਾਪ ਸੁਣਦੇ ਰਹਿੰਦੇ ਆ ਤੇ ਮੈਸੇਜ ਨਹੀਂ ਕਰ ਪਾਉਂਦੇ, ਉਹਨਾਂ ਨੂੰ ਵੀ ਓਨਾ ਹੀ ਪਿਆਰ ਤੇ ਉਹਨਾਂ ਦਾ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ। ਸੋ ਇੱਕ ਗੱਲ ਜ਼ਰੂਰ ਕਹਾਂਗੀ ਕਿ ਗੁਰਮੇਲ ਸਿੰਘ ਘੁੰਮਣ, ਗੁਰਨਾਮ ਸਿੰਘ ਘੁੰਮਣ ਹੁਣੀ ਪਿਛਲੇ ਕੁਝ ਮਹੀਨਿਆਂ ਤੋਂ ਇੱਥੇ ਐਡੀਲੇਡ ਦੇ ਵਿੱਚ ਆਏ ਹੋਏ ਸੀ ਤੇ ਬਜ਼ੁਰਗ ਹੈ ਜੀ, ਆਪਣੇ ਬੱਚਿਆਂ ਕੋਲ ਆਏ ਹੋਏ ਸੀਗੇ ਤੇ ਉਹ ਹੁਣ ਇੰਨਾ ਪਿਆਰ ਉਹਨਾਂ ਨੂੰ ਹਰਮਨ ਰੇਡੀਓ ਨਾਲ ਪੈ ਗਿਆ ਕਿ ਹੁਣ ਪੰਜਾਬ ਜਾ ਕੇ ਵੀ ਸਵੇਰੇ ਉੱਠ ਕੇ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਜ਼ਰੂਰ ਸੁਣਦੇ ਆ ਜਿਹੜੇ ਹਰਮਨ ਰੇਡੀਓ ਦੇ ਹੁੰਦੇ ਆ। ਔਰ ਉਹਨਾਂ ਦੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਵੀ ਫਿਰ ਕਾਲ ਜ਼ਰੂਰ ਆਉਂਦੀ ਹੁੰਦੀ ਹੈ, ਕਿਉਂਕਿ ਉਹ ਕਹਿੰਦੀ ਆ ਕਿ ਮੈਨੂੰ ਟੈਲੀਗ੍ਰਾਮ ਜਾਂ ਜਿਹੜਾ ਈਮੇਲ ਕਰਨੀ ਨਹੀਂ ਆਉਂਦੀ। ਸੋ ਉਹਨਾਂ ਨੇ ਮੈਨੂੰ ਇੱਕ ਕਾਲ ਜ਼ਰੂਰ ਕਰਕੇ ਸਾਰਿਆਂ ਨੂੰ ਪਿਆਰ ਭੇਜਦੀ ਹੁੰਦੀ ਆ। ਔਰ ਉਹਨਾਂ ਨੇ ਮੈਨੂੰ ਪਿਛਲੀ ਵਾਰੀ ਵੀ ਇਹ ਕਿਹਾ ਸੀ ਕਿ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ ਕਿਹੋ। ਔਰ ਕਹਿ ਰਹੇ ਸੀਗੇ ਕਿ ਮੈਂ ਆਸਟ੍ਰੇਲੀਆ ਆ ਕੇ ਹੋਰ ਕੁਝ ਭਾਵੇਂ ਨਹੀਂ ਖੱਟਿਆ ਹੋਊਗਾ, ਪਰ ਇਹ ਜਿਹੜਾ ਹਰਮਨ ਰੇਡੀਓ ਦਾ ਪਿਆਰ ਹੈ ਇਹ ਮੈਂ ਜ਼ਰੂਰ ਨਾਲ ਲੈ ਕੇ ਆਇਆ। ਕਹਿੰਦੇ ਵੀ ਮੈਂ ਤੇ ਅਮਲ ਹੀ ਲਾ ਲਿਆ। ਸੋ ਇਹੋ ਜਿਹੇ ਅਮਲ ਸਾਰਿਆਂ ਨੂੰ ਲੱਗਣ ਜੀ, ਔਰ ਇਹ ਜਿਹੜਾ ਪਿਆਰ ਮੁਹੱਬਤ ਤੇ ਜਿਹੜੀ ਸਾਂਝ ਹੈ ਸਾਡੀ ਇਸੇ ਤਰ੍ਹਾਂ ਬਰਕਰਾਰ ਰਹੇ ਸਾਰੇ ਸਰੋਤਿਆਂ ਦੇ ਨਾਲ, ਤੁਹਾਡਾ ਸਭ ਦਾ ਪਿਆਰ ਇਸੇ ਤਰ੍ਹਾਂ ਸਾਨੂੰ ਮਿਲਦਾ ਰਹੇ। ਸੋ ਜੀ ਪ੍ਰੋਗਰਾਮ ਦੇ ਵਿੱਚ ਹੁਣ ਜਿੰਨਾ ਕੁ ਸਮਾਂ ਬਚਿਆ ਉਹਦੇ ਵਿੱਚ ਅਸੀਂ ਗੱਲ ਕਰਨੀ ਆ ਜੀ ਆਪਣੀਆਂ ਜੇਠ ਮਹੀਨੇ ਚ ਪੈਂਦੀਆਂ ਛੁੱਟੀਆਂ ਦੀ। ਸੋ ਜੇਠ ਮਹੀਨਾ ਚੱਲ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ, ਔਰ ਯਾਦ ਕਰੋ ਜੇਠ ਦਾ ਮਹੀਨਾ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀ, ਜਦੋਂ ਪੰਜਾਬ ਚ ਰਹਿੰਦੇ ਹੁੰਦੇ ਸੀ, ਚਾਹ ਹੀ ਚੜਿਆ ਹੁੰਦਾ ਸੀ, ਹੈ ਨਾ, ਜਦੋਂ ਅਪ੍ਰੈਲ ਤੋਂ ਅਸੀਂ ਸਕੂਲ ਜਾਣਾ ਸ਼ੁਰੂ ਕਰੀਦਾ ਹੁੰਦਾ ਸੀ, ਉਹ ਮਹੀਨਾ ਡੇਢ ਮਹੀਨਾ ਤੇ ਛਾਲਾ ਮਾਰਦਾ ਲੰਘ ਜਾਂਦਾ ਹੁੰਦਾ ਸੀਗਾ। ਇੱਕ ਤਾਂ ਨਵੀਂ ਕਲਾਸ ਦਾ ਚਾਹ ਹੁੰਦਾ ਸੀਗਾ, ਨਵੀਆਂ ਕਾਪੀਆਂ, ਨਵੀਆਂ ਕਿਤਾਬਾਂ, ਨਵੇਂ ਬਸਤੇ ਮਿਲੇ ਹੁੰਦੇ ਸੀਗੇ, ਔਰ ਉਸ ਤੋਂ ਇਲਾਵਾ ਚਾਹ ਇਹ ਵੀ ਹੁੰਦਾ ਸੀ ਵੀ ਬਸ ਮਹੀਨਾ ਡੇਢ ਮਹੀਨਾ ਸਕੂਲ ਜਾਣਾ, ਉਸ ਤੋਂ ਬਾਅਦ ਤਾਂ ਜੀ ਛੁੱਟੀਆਂ। ਸੋ ਉਹ ਛੁੱਟੀਆਂ ਸਾਡੀ ਜ਼ਿੰਦਗੀ ਦਾ ਜਿਹੜਾ ਖਜ਼ਾਨਾ ਹੁੰਦਾ ਸੀਗਾ ਨਾ, ਉਹਦੇ ਵਿੱਚ ਸਭ ਤੋਂ ਅਨਮੋਲ ਚੀਜ਼ ਹੁੰਦੀ ਸੀਗੀ ਇਹ ਛੁੱਟੀਆਂ। ਔਰ ਕਈ ਪਲਾਨ ਬਣਾਏ ਹੁੰਦੇ ਸੀਗੇ ਤੇ ਕੀ ਕਰਨਾ ਆ, ਆਪਣੇ ਯਾਰਾਂ ਦੋਸਤਾਂ ਨੂੰ ਵੀ ਵਿੱਚ ਕਹਿਣਾ, ਹਨਾ, ਸਹੇਲੀਆਂ ਨੂੰ ਅਸੀਂ ਭਾਈ ਇਹ ਨਾ ਹੋਵੇ ਇੰਨੇ ਦਿਨ ਮਿਲੋ ਹੀ ਨਾ, ਵਿੱਚ ਵਿੱਚ ਆ ਕੇ, ਕਿਉਂਕਿ ਪਿੰਡ ਦੇ ਉਹ ਲੋਕ ਹੁੰਦੇ ਸੀ, ਇਕੱਠੇ ਖੇਡਣਾ ਵੀ ਹੁੰਦਾ ਸੀਗਾ, ਉਹ ਵੀ ਸਮੇਂ ਨਿਰਧਾਰਿਤ ਕਰਨੇ ਹੁੰਦੇ ਸੀ ਵੀ ਕਿੱਥੇ ਕਿੱਧਰ ਮਿਲਣਾ, ਕਿੱਦਾਂ ਖੇਡਿਆ ਕਰਾਂਗੀਆਂ। ਔਰ ਉਸ ਤੋਂ ਇਲਾਵਾ ਇੱਕ ਦੂਜੇ ਨੂੰ ਦੱਸਣਾ ਵੀ ਕਿੱਥੇ ਕਿੱਥੇ ਜਾਣਾ ਆ, ਜਾਣਾ ਕਿਹੜਾ ਸੀ, ਹਨਾ, ਯੂਰਪ ਜਾਂ ਅਮੈਰੀਕਾ ਦੇ ਟੂਰ ਤੇ ਜਾਣਾ ਹੁੰਦਾ ਸੀਗਾ ਕਿਸੇ ਦੀ, ਤੇਰੀ ਮਾਮੀ, ਤੇਰੀ ਮਾਮੀ ਕਿੱਥੇ ਆ, ਤੇਰੀ ਮਾਸੀ ਕਿੱਥੇ ਆ, ਭੂਆ ਕਿੱਥੇ ਆ, ਹਨਾ. ਚਲੋ ਕਈਆਂ ਦੀਆਂ ਤਾਂ ਸ਼ਹਿਰਾਂ ਚ ਵੀ ਹੁੰਦੀਆਂ ਸੀ, ਕਈਆਂ ਦੀ ਚੰਡੀਗੜ੍ਹ ਵਗੈਰਾ ਦਿੱਲੀ ਵੀ ਹੁੰਦੇ ਸੀਗੇ, ਪਰ ਅਸੀਂ ਤਾਂ ਜੀ ਪਿੰਡ ਚ ਹੋਈ ਦੱਸ, ਤਾਂ ਸਾਡੀ ਜਿਹੜੀ ਰਿਸ਼ਤੇਦਾਰੀ ਵੀ ਸੀਗੀ ਨਾ ਸਾਰੀ, ਉਹ ਉਨੇ ਇੱਕ 8-10 ਕਿਲੋਮੀਟਰ ਦੇ ਦਾਇਰੇ ਚ ਹੁੰਦੀ ਸੀਗੀ, ਤੇ ਸਾਨੂੰ ਕਿਸੇ ਵੇਲੇ ਨਾ ਗੁੱਸਾ ਵੀ ਲੱਗਦਾ ਹੁੰਦਾ ਸੀ ਕੀ ਆ, ਸਾਡੀਆਂ ਭੂਆ ਵੀ ਲੱਗ ਗਏ ਵਿਆਹ ਤੀਆਂ, ਸਾਡੇ ਮਾਮੇ ਵੀ ਨਾਨਕੇ ਵੀ ਲੱਗ ਗਏ, ਹਨਾ, ਤੇ ਅਸੀਂ ਕਿਤੇ ਦੂਰ ਜਾ ਹੀ ਨੀ ਸਕਦੇ. ਸੋ ਉਹ ਕਹਿੰਦੇ ਹੁੰਦੇ ਹੈ ਨਾ ਵੀ ਬੰਦੇ ਦੀ ਕਈ ਗੱਲ ਸੋਚ ਕੇ ਕਹਿਣੀ ਚਾਹੀਦੀ ਹੈ, ਉਹ ਪਤਾ ਨੀ ਕਦੋਂ ਸੱਚ ਹੋ ਜਾਵੇ. ਸੋ ਉਹ ਹੁਣ ਦੇਖ ਲਓ ਜੀ ਸੱਚੀਆਂ ਗੱਲਾਂ, ਅਸੀਂ ਆਪਣੇ ਪੰਜਾਬ ਤੋਂ ਕਿੰਨੇ ਦੂਰ ਬੈਠੇ ਆ, ਔਰ ਕੋਈ ਭੈਣ ਕਿਤੇ ਆ, ਮੈਂ ਕਿਤੇ ਆ, ਔਰ ਸਾਰੇ ਵੱਖੋ ਵੱਖਰੇ ਹੋਏ ਬੈਠੇ ਆ. ਛੁੱਟੀਆਂ ਵੀ ਪੈਂਦੀਆਂ ਜੀ, ਪਰ ਹੁਣ ਇੰਨੇ ਦੂਰ ਹੋ ਗਏ ਆ ਕਿ ਛੁੱਟੀਆਂ ਦੇ ਵਿੱਚ ਵੀ ਇਕੱਠੇ ਹੋਣ ਦਾ ਜਿਹੜਾ ਸਬੱਬ ਆ ਉਹ ਨਹੀਂ ਬਣ ਪਾਉਂਦਾ. ਸੋ ਕੋਈ ਨੀ ਜੀ, ਅੱਜ ਅਸੀਂ ਯਾਦਾਂ ਕਰਨੀਆਂ ਤਾਜ਼ੀਆਂ ਆਪਣੀਆਂ ਗਰਮੀਆਂ ਨਾਲ ਜੁੜੀਆਂ ਛੁੱਟੀਆਂ ਦੀਆਂ. ਤੇ ਲਓ ਜੀ ਜੱਗਾ ਸਾਹਿਬੋ ਕੇ ਮੈਲਬਨ ਹੁਣਾਂ ਵਾਲਿਆਂ ਦਾ ਪਹਿਲਾਂ ਮੈਂ ਮੈਸੇਜ ਜਿਹੜਾ ਇਹਨਾਂ ਦਾ ਆਇਆ ਹੋਇਆ ਸੀ ਉਹ ਪੜ੍ਹ ਲਾ. ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਸਾਰੇ ਲਿਸਨਰਸ ਨੂੰ ਵੀ, ਕਹਿੰਦੇ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਇੰਜੋਇੰਗ, ਵਾਹਿਗੁਰੂ ਮਿਹਰ ਕਰੇ. ਬਹੁਤ ਬਹੁਤ ਸ਼ੁਕਰੀਆ ਜੀ, ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਇਸ ਸਾਂਝ ਦੇ ਲਈ. ਸੋ ਯਾਦਾਂ ਦੇ ਵਿੱਚ ਤੁਸੀਂ ਅੱਜ ਯਾਦ ਕਰਨੀਆਂ ਗਰਮੀਆਂ ਦੀਆਂ ਛੁੱਟੀਆਂ. ਸੋ ਕੀ ਯਾਦ ਆ ਰਿਹਾ ਮੈਨੂੰ ਜਲਦੀ ਜਲਦੀ ਲਿਖ ਕੇ ਭੇਜੋ ਤੁਸੀਂ. ਸੋ ਜਿਸ ਤਰ੍ਹਾਂ ਬਰਾੜ ਸਾਹਿਬ ਪਹਿਲਾਂ ਹੀ ਕਹਿ ਕੇ ਗਏ ਕਿ ਛੁੱਟੀਆਂ ਦੇ ਵਿੱਚ ਸਭ ਤੋਂ ਵੱਡੀ ਇੱਕ ਚਿੰਤਾ ਦਾ ਵਿਸ਼ਾ ਹੁੰਦਾ ਸੀ ਜਿਹੜਾ, ਉਹ ਸਾਨੂੰ ਕੰਮ ਮਿਲਿਆ ਹੁੰਦਾ ਸੀਗਾ ਛੁੱਟੀਆਂ ਦਾ, ਹਨਾ. ਸੋ ਹਰ ਕੋਈ ਜਿਹੜਾ ਟੀਚਰ ਹੁੰਦਾ ਸੀ ਉਹ ਆਪਣੇ ਮਨ ਦੀ ਕੱਢ ਲੈਂਦਾ ਹੁੰਦਾ ਸੀਗਾ, ਫਿਰ ਦੱਬ ਕੇ ਕੰਮ ਦਿੰਦੇ ਹੁੰਦੇ ਸੀਗੇ, ਤੇ ਗੁੱਸਾ ਵੀ ਚੜ੍ਹਦਾ ਹੁੰਦਾ ਸੀ ਵੀ ਕਾਹਦੀਆਂ ਛੁੱਟੀਆਂ, ਇਹਨਾਂ ਤੇ ਤੁਸੀਂ ਕੰਮ ਦੇ ਦਿੱਤਾ. ਇੰਗਲਿਸ਼ ਦੇ, ਪੰਜਾਬੀ ਦੇ, ਹਿੰਦੀ ਦੇ, ਯਾਨੀ ਉਹੀ 40-40 ਤੇ ਉਹੀ ਸੁਲੇਖ ਹੁੰਦੇ ਸੀ ਜਿਹੜੀਆਂ ਹੈਂਡ ਰਾਈਟਿੰਗਸ ਹੁੰਦੀਆਂ ਸੀਗੀਆਂ. ਉਸ ਤੋਂ ਬਾਅਦ ਛੋਟੀਆਂ ਕਲਾਸਾਂ ਦੇ ਵਿੱਚ ਪਹਾੜੇ ਲਿਖੋ ਜੀ, ਆਹ ਵਾਲੇ ਸਵਾਲ, ਉਹ ਵਾਲੇ ਸਵਾਲ, ਸਾਇੰਸ ਵਾਲਿਆਂ ਦਾ ਵੱਖਰਾ ਤੇ ਸਮਾਜਿਕ ਵਾਲਿਆਂ ਦਾ ਵੱਖਰਾ, ਤੇ ਹਰ ਕੋਈ ਆਪਣੀ ਆਪਣੀ ਜਿਹੜੇ ਦੱਬ ਕੇ ਦਿੰਦਾ ਹੁੰਦਾ ਸੀਗਾ. ਸੋ ਜਿੱਦਾਂ ਸੀਗਾ ਛੁੱਟੀਆਂ ਦੇ ਵਿੱਚ ਹੀ ਪੜ੍ਹ ਕੇ ਪਤਾ ਨੀ ਕਿੰਨੇ ਕੁ ਲਾਇਕ ਹੋ ਜਾਣਾ ਹੁੰਦਾ ਸੀਗਾ, ਪਰ ਉਹ ਜਿੱਦਾਂ ਦੇ ਸਾਡੇ ਅਸੀਂ ਬਣੇ ਹੋਏ ਆ ਨਾ, ਤੇ ਹੁਣ ਇੱਥੇ ਜਦੋਂ ਬੱਚਿਆਂ ਨੂੰ ਛੁੱਟੀਆਂ 'ਚ ਕੰਮ ਨੀ ਮਿਲਦਾ ਤੇ ਬੜਾ ਔਖਾ ਲੱਗਦਾ ਆ ਵੀ ਇਹ ਕਿੱਡੇ ਆਰਾਮ ਨਾਲ ਛੁੱਟੀਆਂ ਗੁਜ਼ਾਰੀ ਜਾਂਦੇ ਆ, ਕੋਈ ਚਿੰਤਾ ਹੀ ਨੀ ਇਹਨਾਂ ਨੂੰ, ਹੈ ਨਾ. ਸੋ ਪਰ ਵਈ ਬਰਾੜ ਸਾਹਿਬ ਦੇ ਕਹਿਣ ਵਾਂਗੂ ਕਿ 2-3 ਦਿਨ ਲਗਾ ਕੇ ਸਾਰਾ ਕੰਮ ਅਸੀਂ ਖਤਮ ਕਰ ਲੈਣਾ ਤੇ ਫੇਰ ਚਾਹ ਹੁੰਦਾ ਸੀਗਾ ਵੀ ਫੇਰ ਅਸੀਂ ਵਿਹਲੇ ਹੋ ਕੇ ਨਿਕਲਾਂਗੇ ਆਪਣੇ ਰਿਸ਼ਤੇਦਾਰੀ ਘੁੰਮਣ. ਸੋ ਰਿਸ਼ਤੇਦਾਰੀ ਵੀ ਸੁੱਖ ਨਾਲ ਵਧੀਆ ਹੁੰਦੀ ਸੀ, ਹਨਾ. ਉਹਨਾਂ ਦਿਨਾਂ ਦੇ ਵਿੱਚ ਬੜੇ ਪਿਆਰ ਮੁਹੱਬਤ ਹੁੰਦੇ ਸੀਗੇ. ਸੋ ਕਿਹੜਾ ਕਿਸੇ ਨੂੰ ਫੋਨ ਕਰਕੇ ਜਾਣਾ ਹੁੰਦਾ ਸੀ ਜਾਂ ਕਿਹੜਾ ਕਿਸੇ ਨੂੰ ਚਿੱਠੀ ਪਾਉਣੀ ਹੁੰਦੀ ਸੀਗੀ ਵੀ ਆ ਜਾਈਏ ਕਿ ਨਾ ਆਈਏ. ਸੋ ਚਾਹ ਚੜਿਆ ਹੁੰਦਾ ਸੀਗਾ ਜੀ ਡੈਡੀ ਨੂੰ ਕਹਿਣਾ ਵੀ ਹੁਣ ਸਾਡਾ ਛੁੱਟੀਆਂ ਦਾ ਕੰਮ ਹੋ ਗਿਆ ਖਤਮ ਤੇ ਸਾਨੂੰ ਹੁਣ ਲੈ ਕੇ ਜਾਓ. ਸੋ ਮੇਰੀ ਕੋਈ ਮਾਸੀ ਤੇ ਨਹੀਂ ਸੀ ਪਰ ਅਸੀਂ ਮਾਮਿਆਂ ਦੇ ਜਾਈਦਾ ਹੁੰਦਾ ਸੀ ਜੀ, ਤੇ ਮਾਸੀ ਇੱਕ ਜਿਹੜੇ ਮੇਰੇ ਮੰਮੀ ਦੇ ਚਾਚਾ ਜੀ ਹੁਣੇ ਹੁੰਦੇ ਸੀ, ਉਹਨਾਂ ਦੀ ਇੱਕ ਕੁੜੀ ਹੁੰਦੀ ਸੀ ਪਰ ਉਹ ਵੀ ਲੋਕ ਕੁਆਰੇ ਹੁੰਦੇ ਸੀ ਉਹ ਵੀ. ਸੋ ਜਦੋਂ ਮਾਮਿਆਂ ਦੇ ਵੀ ਜਾਣਾ ਤੇ ਮਾਮਿਆਂ ਦੇ ਜਾ ਕੇ ਵੀ ਕਿਹੜਾ ਇੱਕ ਘਰ ਹੁੰਦਾ ਸੀਗਾ, ਨਾਨਕਿਆਂ ਦੇ ਵੀ ਕਈ ਟੱਬਰ ਜਿਹੜਾ ਪੂਰਾ ਸ਼ਰੀਕਾ ਹੁੰਦਾ ਸੀ ਉਹ ਆਪਣੇ ਮਾਮੇ ਮਾਸੀਆਂ ਹੁੰਦੇ ਸੀਗੇ ਸਾਰੇ, ਹੈਨਾ. ਸੋ ਉੱਥੇ ਜਾ ਕੇ ਵੀ ਜਿਹੜਾ ਚਾਹ ਚੜ੍ਹਦਾ ਹੁੰਦਾ ਸੀਗਾ ਸਾਰਿਆਂ ਨੂੰ, ਸਾਨੂੰ ਦੇਖ ਕੇ ਤੇ ਸਾਨੂੰ ਬਾਕੀਆਂ ਨੂੰ ਦੇਖ ਕੇ ਜਿਹੜਾ ਚਾਹ ਚੜ੍ਹਦਾ ਹੁੰਦਾ ਸੀ. ਸੋ ਜਦੋਂ ਨਾਨਕਿਆਂ ਦੇ ਪਿੰਡ ਦੀ ਫਿਰਨੀ ਆ ਜਾਂਦੀ ਹੁੰਦੀ ਸੀਗੀ ਤੇ ਚਾਹ ਤੇ ਸਾਡਾ ਉਦੋਂ ਹੀ ਠਾਠਾ ਮਾਰਨ ਲੱਗ ਜਾਂਦਾ ਹੁੰਦਾ ਸੀਗਾ. ਉਹ ਨਾਨੀ ਦੀ ਗੋਦ ਦਿਸਦੀ ਹੁੰਦੀ ਸੀ ਜਾ ਕੇ, ਹੈਨਾ, ਤੇ ਉਹ ਨਿੱਘ ਦਿਸਦਾ ਹੁੰਦਾ ਸੀ ਜਿਹੜਾ ਹੁਣ ਅਸੀਂ ਕੁਛ ਦੇਣੇ ਜਾਂ ਕਹਿ ਲਓ ਇੱਕ ਹਫ਼ਤਾ ਅਸੀਂ ਆਪਣੇ ਨਾਨਕਿਆਂ ਦੇ ਰਹਿਣਾ ਹੁੰਦਾ ਸੀਗਾ. ਸੋ ਚਾਹ ਉਹ ਦੁਲਾਰ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਆ ਰਹੇ ਹੋਣੇ ਜੀ, ਮੈਨੂੰ ਜਲਦੀ ਤੋਂ ਜਲਦੀ ਲਿਖ ਕੇ ਭੇਜੋ. ਤੇ ਇੱਕ ਸਾਡੇ ਤੋਂ ਗੀਤ ਦੀ ਫਰਮਾਇਸ਼ ਵੀ ਆਈ ਹੋਈ ਹੈ ਜੀ, ਵਿਜੇ ਵਿਰਦੀ ਹੁਣਾਂ ਨੇ ਮੋਤੀਆ ਚਮੇਲੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਹੈ, ਉਸ ਸੰਬੰਧੀ ਫਰਮਾਇਸ਼ ਕੀਤੀ ਹੈ. ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਯਾਦਾਂ ਦੇ ਨਾਲ ਮੈਂ ਹਾਜ਼ਰ ਹੁੰਦੀ ਹਾਂ.
ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾਂ ਵੀ ਰਸਰੋਂ ਕੇ ਫਲਾਂਗੇ, ਹਾਂ ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾਂ ਵੀ ਰਸਰੋਂ ਕੇ ਫਲਾਂਗੇ, ਕੇਸੂ ਕੱਚ ਨਾਰਲੀ ਸ਼ਰੀ ਤੇ ਅਮਲ ਕਾਸ ਤੇਰੇ ਲਈ ਹੀ ਖੇਤਾਂ ਚ ਉਗਾਈ ਦੇ, ਮੋਤੀਆ ਚਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾਂ ਵੀ ਰਸਰੋਂ ਕੇ ਫਲਾਂਗੇ, ਅਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਂਗੇ, ਕੇ ਤੂੰ ਗਜਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਹੀ ਖੇਤਾਂ ਚ ਉਗਾਈ ਤੇ, ਮੋਦੀਆ ਚਮੇਲੀ ਬੇਲਾ ਗੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫਲਾਂਗੇ. ਫੁੱਲ ਤੇਰੇ ਕੇ ਸਾ
ਵਿੱਚ ਲਾਵਾਂ ਦੇਖੀ ਵਿੱਗੇ ਨਾ ਖਿਆਲ ਜ਼ਰਾ ਰੱਖਨੀ ਕਾਸ਼ਣੀ ਜਰੰਗੇ ਨੀ ਤਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖਣੀ ਚਰੀ ਦਿਆਨੀ ਹੀਰੇ ਚਰੀ ਦਿਆਨੀ ਸੱਚੀ ਚਰੀ ਦਿਆਨੀ ਹੁਣ ਚਰੀ ਦਿਆ ਚਰੀ ਦਿਆ ਸਿੱਟਿਆਂ ਦਾ ਬਣੂੰਗਾ ਪਰਾਂਦਾ ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈ ਦੇ ਚਰੀ ਦਿਆ ਸਿੱਟਿਆਂ ਦਾ ਬਣੂੰਗਾ ਪਰਾਂਦਾ ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈ ਦੇ ਤੈਸੂ ਕਜਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿਪ ਮੈਂ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀ ਗਿੱਡੀਆਂ ਬੰਦਾ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਅਜਾਣ ਜਾਣ ਲੋਕਾਂ ਨੂੰ ਵਿਖਾਈ ਦੇ ਦਿੰਦਾ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਜਾਣ ਜਾਣ ਲੋਕਾਂ ਨੂੰ ਵਿਖਾਈ ਦੇ ਵੇਖੂ ਕਜਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਦੇ ਨਾਲ ਨਾਲੀ ਟਾਣੀ ਉੱਤੇ ਨੀ ਸੱਚੀ ਟਾਣੀ ਉੱਤੇ ਨੀ ਹੀਰੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਟਾਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ ਕੇਸੂ ਕਚਨੌਰ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਮੋਤੀਆਂ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਕੇਸੂ ਕਚਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਬਣਵਾਇਆ ਲਾਜਵੰਤੜੀ ਦਾ ਵੇਖੀ ਹੈਗਾ ਮੇਚ ਜ਼ਰਾ ਪਾ ਕੇ ਤਾਂ ਵੱਖਾ ਜਾਣੀ ਮਰੂਏ ਦਾ ਬੂਟਾ ਇੱਕ ਲਾਇਆ ਉਹਦੇ ਉੱਤੇ ਸੋਹਣੇ ਹੱਥਾਂ ਨਾਲ ਪਾਣੀ ਛਿੜਕਾ ਜਾਣੀ ਲਹਿੰਗਾ ਬਣਵਾਇਆ ਲਾਜਵੰਤੜੀ ਦਾ ਵੇਖੀ ਹੈਗਾ ਮੇਚ ਜ਼ਰਾ ਪਾ ਕੇ ਤਾਂ ਵੱਖਾ ਜਾਣੀ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਚੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਚੇਤ ਦੀਆਂ ਧੁੱਪਾਂ ਵਿੱਚ ਪਾਈ ਦੇ ਕੇਸੂ ਕਚਨੌਰ ਨੀ ਸ਼ਰੀ ਤੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆਂ ਚਮੇਲੀ ਵੇਲਾ ਖੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੋਂ ਤੇ ਫੈਲਾਈ ਦੇ ਬੂਟਾ ਗੁਲਮੋਰ ਫੁੱਲਾਂ ਨਾਲ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ ਚਾਰ ਦਿਨਾਂ ਲਈ ਆਈ ਲਾਨਾਰੀ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ ਚਾਰ ਦਿਨਾਂ ਲਈ ਆਈ ਨੀ ਜਾਣਾ ਪੈਣਾ ਨੀ ਹੀਰੇ ਜਾਣਾ ਪੈਣਾ ਨੀ ਸੱਚੀ ਜਾਣਾ ਪੈਣਾ ਫੇ ਸਾਨੂੰ ਜਾਣਾ ਪੈਣਾ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਪਾਈਏ ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕੇ ਦੁਆਬੇ ਵਿੱਚ ਫੁੱਲ ਨੀ ਪਾਈਏ ਤੂੰ ਕਚਨੌਰ ਵੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਗੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਬਣਾਈ ਦੇ ਛੱਲੀ ਦੇ ਸੁਨਹਿਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣ ਜੂਗਾ ਦਾਜਨੀ ਆਪੇ ਰੰਗ ਲਵਾਂਗੇ ਗੁਲਾਬੀ ਚਿਰੇ ਚੁੰਨੀਆਂ ਤੇ ਸੁਰਮਾ ਵੀ ਪਾਲੋ ਸਰਤਾਜਨੀ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀਏ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਪਨੇ ਵੀ ਉਦੋਂ ਹੀ ਵਿਆਹੀ ਦੇ ਤੂੰ ਕਚਨੌਰ ਨੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਗੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਬਣਾਈਏ ਮੋਤੀਆ ਚਮੇਲੀ ਵੇਲਾ ਗੇਤ ਕੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਬਣਾਈਏ ਕੇ ਤੂੰ ਕਚਨੌਰ ਨੀ ਸ਼ਰੀਰ ਦੇ ਅਮਲ ਦਾਸ ਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚਮੇਲੀ ਵੇਲਾ ਗੇ ਤੇਰੀ ਤਰੇ ਫੁੱਲ ਤਾਰਾ ਮੀਰਾ ਸਰੋਂ ਤੇ ਬਣਾਈਏ ਤਾਰਾ ਮੀਰਾ ਸਰੋਂ ਤੇ ਬਣਾਈਏ ਨੀ ਫੁੱਲ ਤਾਰਾ ਮੀਰਾ ਸਰੋਂ ਤੇ ਬਣਾਈ ਦੇ ਨੀ ਤੇਰੇ ਲਈ ਉਗਾਈ ਦੇ
ਜਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਗੀਤ, ਇੱਕ ਰੂਹਾਨੀ ਗੀਤ ਕਹਿ ਸਕਦੇ ਹਾਂ। ਬਿਲਕੁਲ ਜੀ, ਯਾਦ ਆ ਗਏ ਉਹ ਸਾਰੇ ਫੁੱਲ, ਉਹ ਸਾਰੇ ਬੂਟੇ ਜਿਹਨਾਂ ਨਾਲ ਇੱਕ ਬਹੁਤ ਹੀ ਗੂੜਾ ਰਿਸ਼ਤਾ ਰਿਹਾ ਹੋਇਆ ਆਪਣੇ ਬਚਪਨ ਦੇ ਵਿੱਚ। ਔਰ ਹੁਣ ਜੇ ਗੱਲ ਕਰੀਏ, ਹੁਣ ਤੇ ਰਿਸ਼ਤਿਆਂ ਦੇ ਵਿੱਚ ਵੀ ਉਹ ਪਿਆਰ ਮੁਹੱਬਤ ਨਹੀਂ ਰਹੀ, ਜਿਹੜਾ ਪਿਆਰ ਮੁਹੱਬਤ ਸੀ ਉਹ ਰਿਸ਼ਤੇ ਸਾਡੇ ਆਪਣੇ ਵੇਲੇ ਦੇ ਵਿੱਚ ਆਪਣੇ ਬੂਟਿਆਂ ਦੇ ਨਾਲ, ਆਪਣੇ ਦਰਖਤਾਂ ਦੇ ਨਾਲ ਹੁੰਦੇ ਸੀ। ਸੋ ਜ਼ਿੰਦਗੀ ਜੀਣ ਲਈ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਚੀਜ਼ਾਂ ਇਹੀ ਹੁੰਦੀਆਂ, ਇਹ ਸਿੰਪਲਿਸਿਟੀ, ਇਹ ਸਾਦਗੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਨੂੰ ਜਿੰਨਾ ਅਮੀਰ ਬਣਾ ਸਕਦੀ ਹੈ ਨਾ, ਮੈਨੂੰ ਲੱਗਦਾ ਕਿ ਹੋਰ ਕੋਈ ਚੀਜ਼ ਨਹੀਂ। ਇਹ ਪੈਸਾ, ਇਹ ਐਸ਼ੋ ਆਰਾਮ, ਉਹ ਚੀਜ਼ਾਂ ਤੁਹਾਨੂੰ ਚੈਨ ਨਹੀਂ ਦੇ ਸਕਦੀਆਂ। ਸੋ ਯਾਦ ਕਰੋ ਜੀ, ਆਪਣੇ ਪਿੰਡਾਂ ਵੱਲ ਨੂੰ ਇੱਕ ਵਾਰੀ ਨਜ਼ਰ ਮੋੜੋ ਤੇ ਯਾਦ ਕਰੋ ਕਿੱਥੇ ਅਸੀਂ ਘਰਾਂ ਦੀਆਂ ਕਿਆਰੀਆਂ ਦੇ ਵਿੱਚ ਫੁੱਲ ਲਾਈਦੇ ਹੁੰਦੇ ਸੀ। ਲਾਉਣ ਦੀ ਲੋੜ ਵੀ ਨਹੀਂ ਹੁੰਦੀ ਸੀ, ਦੋ ਚਾਰ ਲੱਗੇ ਹੁੰਦੇ ਸੀ ਕਿਉਂਕਿ ਸਾਡੇ ਤੇ ਖੇਤ ਹੀ ਫੁੱਲਾਂ ਨਾਲ ਭਰੇ ਹੁੰਦੇ ਸੀਗੇ। ਯਾਦ ਕਰੋ ਸਰੋਂ ਦੇ ਫੁੱਲਾਂ ਦੇ ਨਾਲ ਲੱਦੇ ਖੇਤ ਤੇ ਉਹ ਪੀਲਾ ਰੰਗ, ਕਿਤੇ ਖਿੜੇ ਅਲਸੀ ਦੇ ਫੁੱਲ। ਵੈਸੇ ਗੱਲ ਜਿੱਦਾਂ ਸਰਤਾਜ ਨੇ ਵੀ ਕਹੀ ਕਿ ਦੁਆਬੇ ਦੇ ਵਿੱਚ ਤੇ ਤੁਹਾਨੂੰ ਨਰਮੇ ਤੇ ਕਪਾਹ ਦੇ ਫੁੱਲ ਨਹੀਂ ਦਿਸਣੇ, ਉਹਦੇ ਲਈ ਮਾਲਵੇ ਵਾਲੀ ਚੱਕਰ ਲਾਉਣਾ ਪੈਣਾ। ਪਰ ਮੈਨੂੰ ਯਾਦ ਹੈ ਫਿਰ ਵੀ ਕਿਤੇ ਟਾਵੇਂ ਟਾਵੇਂ ਖੇਤ ਦੇ ਵਿੱਚ ਜਿਹੜੀ ਕਪਾਹ ਦੇ ਫੁੱਲ ਖਿੜੇ ਹੁੰਦੇ ਸੀਗੇ, ਔਰ ਉਹਨਾਂ ਨੂੰ ਦੇਖ ਕੇ ਜਿਹੜਾ ਖੇੜਾ ਤੁਹਾਡੇ ਦਿਲ ਦੇ ਅੰਦਰ ਆਉਂਦਾ ਹੁੰਦਾ ਸੀਗਾ, ਵਾਹ ਵਾਹ ਵਾਹ, ਯਾਨੀ ਕਿੰਨਾ ਸੋਹਣਾ ਫੁੱਲ ਹੁੰਦਾ ਕਪਾਹ ਦਾ ਵੀ, ਹੈ ਨਾ। ਔਰ ਉਸ ਤੋਂ ਬਾਅਦ ਜਿੱਦਾਂ ਕਿਹਾ ਵੀ ਸੂਰਜਮੁਖੀ ਦੇ ਫੁੱਲਾਂ ਦੇ ਨਾਲ ਖੇਤਾਂ ਦੇ ਖੇਤ ਭਰੇ ਹੁੰਦੇ ਸੀਗੇ, ਸਰੋਂ ਦੇ ਫੁੱਲਾਂ ਦੇ ਨਾਲ ਖੇਤ ਭਰੇ ਹੁੰਦੇ ਸੀ, ਅਲਸੀ ਦੇ ਫੁੱਲ ਲੱਗੇ ਹੁੰਦੇ ਸੀਗੇ। ਸੋ ਜ਼ਿੰਦਗੀ ਗੁਜ਼ਾਰ ਸੀ ਜੀ ਉਹਨਾਂ ਫੁੱਲਾਂ ਦੇ ਨਾਲ। ਸੋ ਸਾਨੂੰ ਇੱਕ ਕਾਲ ਆ ਰਹੀ ਹੈ ਜੀ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ, ਦੇਖੀਏ ਜੀ ਕੌਣ ਨੇ। ਹੈਲੋ,
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਸਤਿ ਸ੍ਰੀ ਅਕਾਲ ਸਰਬਜੀਤ ਬਾਈ ਨੂੰ ਜੀ। ਸੁਖਪ੍ਰੀਤ ਜੀ, ਮੈਂ ਗੱਲ ਕਰਨੀ ਸੀ, ਜਿਹੜਾ ਤੁਸੀਂ ਟੌਪਿਕ ਚੁਣਿਆ ਛੁੱਟੀਆਂ ਦਾ, ਤੇ ਬਹੁਤ ਵਧੀਆ ਟੌਪਿਕ ਆ ਤੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਛੁੱਟੀਆਂ ਨੇ ਤੇ ਮੈਂ ਮੈਸੇਜ ਨਹੀਂ ਸੀ ਕਰ ਸਕਦਾ, ਮੈਂ ਟਰੈਕ ਤੇ ਹੀ, ਮੈਂ ਸੋਚਿਆ ਚਲੋ ਕਾਲ ਕਰਕੇ ਮੈਂ ਸ਼ੇਅਰ ਕਰਦਾ ਯਾਦਾਂ।
ਜਰੂਰ, ਮੈਨੂੰ ਤੁਸੀਂ ਨਾਮ ਦੱਸੋ ਪਹਿਲਾਂ ਆਪਣਾ।
ਮੇਰਾ ਨਾਂ ਅਰਸ਼ ਮੱਲੀ, ਮੈਂ ਸਿਡਨੀ ਤੋਂ ਬੋਲ ਰਿਹਾ ਜੀ। ਅਰਸ਼ ਮੱਲੀ ਸਿਡਨੀ ਤੋਂ।
ਓਕੇ ਜੀ ਅਰਸ਼ ਜੀ, ਠੀਕ ਹੈ ਠੀਕ ਹੈ। ਹਾਂਜੀ, ਤੁਹਾਡਾ ਅਗਲਾ ਮੈਸੇਜ ਮੈਂ ਪੜ੍ਹਨਾ ਸੀ। ਤੁਸੀਂ ਜਿਹੜੀਆਂ ਲਾਈਨਾਂ ਲਿਖੀਆਂ ਪਹਿਲਾਂ ਤੇ ਉਹ ਬਹੁਤ ਸੋਹਣੀਆਂ ਲਿਖੀਆਂ ਜਿਹੜੀਆਂ ਅੱਜ ਤੁਸੀਂ ਇਹ ਚਾਰ ਕੁ ਲਾਈਨਾਂ ਲਿਖ ਕੇ ਭੇਜੀਆਂ ਨਾ, ਇਹ ਤੁਹਾਡੀ ਨੀ, ਇਹ ਹਰ ਕਿਸੇ ਦੀ ਜ਼ਿੰਦਗੀ ਦੀ ਇਹੀ ਇਹੀ ਚੀਜ਼ ਹੈ, ਇਹੀ ਸੱਚਾਈ ਹੈ।
ਸਪੈਸ਼ਲੀ ਇੱਥੇ ਆਸਟ੍ਰੇਲੀਆ ਦਾ ਜਦੋਂ ਆਪਾਂ ਬਾਹਰ ਆ ਜਾਂਦੇ ਹਾਂ, ਦੇਖਿਆ ਕਿਤੇ ਜ਼ਿਆਦਾ ਖੁਸ਼ਹਾਲੀ ਖੁਸ਼ਹਾਲੀ। ਮੈਂ ਸੁਖਪ੍ਰੀਤ ਜੀ, ਚਲੋ ਆਪਾਂ ਗੱਲ ਕਰਦੇ ਹਾਂ ਮੇਰੀਆਂ ਯਾਦਾਂ ਬਾਰੇ। ਮੈਂ ਤੁਹਾਨੂੰ ਦੱਸਦਾ, ਮੈਂ ਡਿਸਕ੍ਰਾਈਬ ਕਰਦਾ, ਮੇਰੀ ਫੈਮਿਲੀ ਆਪਣੀ ਸਾਰੀ ਬਾਹਰ ਸੀ ਹੈ ਨਾ, ਮੇਰੇ ਚਾਚੇ ਤੇ ਬਹੁਤ ਸਾਰੇ ਕੈਨੇਡਾ ਰਹਿੰਦੇ ਤੇ ਮੇਰੇ ਫਾਦਰ ਸਾਹਿਬ ਪਟਿਆਲੇ ਜੋਬ ਕਰਦੇ। ਸਾਡੇ ਕੋਲ ਫਿਰ ਉਹ ਡੈਸਟੀਨੇਸ਼ਨ ਛੁੱਟੀਆਂ ਦੀ ਸਿਰਫ ਉਹੀ ਹੁੰਦੀਆਂ ਵੀ ਨਾਨਕੇ ਚਲੇ ਜਾਣਾ ਜਾਂ ਮਾਸੀਆਂ ਕੋਲ ਚਲੇ ਜਾਣਾ। ਤੇ ਮੈਂ ਆਪ ਸਪੋਰਟਸ ਦੇ ਵਿੱਚ ਸਪੋਰਟਸ 15 ਕੁ ਦਿਨ ਤਾਂ 20 ਕੁ ਦਿਨ ਤੱਕ ਉਸ ਸਭ ਗਰਾਊਂਡ ਦੇ ਵਿੱਚ ਬਹੁਤ ਧੁੱਕੀ ਚੜ੍ਹਦੇ ਹੁੰਦੇ ਸੀ, 15-20 ਛੁੱਟੀਆਂ ਉੱਥੇ ਲੰਘ ਜਾਂਦੀਆਂ ਹੁੰਦੀਆਂ। ਆਸੇ ਪਾਸੇ ਮਾਹੌਲ ਏਦਾਂ ਦਾ ਇੱਥੇ ਹਨਾ ਵੀ ਬੱਚੇ ਵਿਹਲੇ ਨਾ ਘੁੰਮਣ, ਤੇ ਉਹਨਾਂ ਨੇ ਵਿਹਲੇ ਘੁੰਮਣ ਗਏ ਘਰ, ਸਗੋਂ ਨਾਨਕਿਆਂ ਨੇ ਕਹਿਣਾ ਹਨਾ, ਇਹ ਆਪ ਮਾਮਿਆਂ ਨੇ ਜਿੱਦਣ ਵਿਹਲੇ ਹੋਣਾ ਪਹਿਲੇ ਲੈਣ ਆ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਇਹ ਵਿਹਲੇ ਘੁੰਮੂਗੇ ਜੀ, ਇਹ ਗਲਤ ਪਾਸੇ ਨਾ ਚੱਲ ਜਾਣੇ, ਇਹ ਨਸ਼ੇ ਪੱਤੇ ਨਾ ਕਰਨ ਲੱਗ ਜਾਣਾ, ਪਹਿਲਾਂ ਹੀ ਮਤਲਬ ਬਹਾਨਾ ਮਾਰ ਕੇ ਲੈ ਜਾਣਾ। ਤੇ ਮੈਂ ਸੋਚਦਾ ਹੁੰਦਾ ਮੈਂ ਮਾਮਿਆਂ ਨੂੰ ਫ੍ਰੀ ਨੂੰ ਫ੍ਰੀ ਚ ਕੰਮ ਕਰਨ ਨੂੰ ਬੰਦਾ ਮਿਲ ਗਿਆ ਹਨਾ, ਤੇ
ਠੀਕ ਹੈ
ਮੈਂ ਹੁਣ ਕਾਨਵੈਂਟ ਚ ਪੜ੍ਹਦਾ ਸੀਗਾ ਜੀ, ਤੇ ਬਸ ਜਾ ਕੇ ਉਹਨਾਂ ਨੇ ਲਾ ਲੈਣਾ ਕੰਮ, ਉਹਨਾਂ ਨੇ ਬਸ ਮੇਰੇ ਨਾਨਕਿਆਂ ਦਾ ਕੰਮ ਸੀਗਾ ਜੀ, ਟਰਾਂਸਪੋਰਟ ਦਾ ਕੰਮ ਸੀਗਾ, ਟਰੱਕਾਂ ਦਾ ਤੇ ਨਾਲ ਖੇਤੀਬਾੜੀ ਦਾ
ਜੀ।
ਬਹੁਤ ਝੋਨਾ ਲਾ ਨਾਲ ਲਵਾਉਣਾ ਜੀ, ਉਹਨਾਂ ਨੇ ਪੱਟਾਂ ਲਿਪਣ ਲਾ ਲੈਣਾ, ਤੇ ਉਹ ਜਾਂ ਫਿਰ ਉਹਨਾਂ ਨਾਲ ਟਰੱਕਾਂ ਦੇ ਨਾਲ, ਟਰੱਕਾਂ ਦਾ ਕਾਫੀ ਸ਼ੌਂਕ ਸੀਗਾ ਮੈਨੂੰ, ਸ਼ੁਰੂ ਤੋਂ ਮਸ਼ੀਨਰੀ ਦਾ ਬਹੁਤ ਸ਼ੌਂਕ ਸੀ, ਟਰੱਕਾਂ ਨਾਲ ਘੁੰਮੇ ਜਾਣਾ। ਤੇ ਮੈਨੂੰ ਯਾਦ ਹੈ ਇੱਕ ਵਾਰ ਮੈਂ ਟਰੱਕ ਦੇ ਵਿੱਚ ਲੁੱਕ ਕੇ ਤੇ ਬੰਬੇ ਨੂੰ ਜਾਂਦੀ ਹੁੰਦੀ ਸੀ ਗੱਡੀਆਂ, ਬੰਬੇ ਗੁਹਾਟੀ ਨੂੰ ਟਰੱਕ ਸਾਡੇ, ਤੇ ਮੈਂ ਟਰੱਕ ਪਿੱਛੇ ਲੁੱਕ ਕੇ ਮੈਂ ਚਲਿਆ ਗਿਆ ਸੀ, ਤੇ ਬਠਿੰਡੇ ਜਾ ਕੇ ਨਿਕਲਿਆ, ਪਿੱਛੋਂ ਨਿਕਲਿਆ, ਮੈਂ ਕਿਹਾ ਮੈਂ ਵੀ ਨਾਲ ਆ, ਤੇ ਨਾ ਉਹ ਵਿਚਾਰੇ ਮੈਨੂੰ ਵਾਪਸ ਲੁਧਿਆਣੇ ਤੱਕ, ਤੇ ਮੈਂ ਲੁੱਕ ਕੇ ਮੈਂ ਮਹਾਰਾਸ਼ਟਰ ਘੁੰਮਿਆ ਜੀ, ਸਾਰਾ ਰਾਜਸਥਾਨ ਘੁੰਮਿਆ ਮੈਂ ਟਰੱਕਾਂ ਦੇ ਵਿੱਚ, ਤੇ ਉਹ ਸਾਰੀਆਂ ਚੀਜ਼ਾਂ ਬਹੁਤ ਇੱਕ ਠੀਕ ਆ, ਤੇ ਉਹ ਚੀਜ਼ਾਂ ਲਈ ਉੱਥੇ ਖੇਤੀ ਕਰਨੀ ਹੈ ਨਾ, ਤੇ ਮੈਂ ਉੱਥੇ ਟਰੈਕਟਰ ਚਲਾਉਣਾ ਸਿੱਖ ਗਿਆ ਤੇ ਟਰੱਕ ਚਲਾਉਣਾ, ਤੇ ਮੈਂ ਹੁਣ ਸੋਚਦਾ ਹੁੰਦਾ ਮੈਂ ਕਿਹਾ ਵੀ ਮੇਰਾ ਮਾਮੇ ਉੱਥੇ ਲੈ ਗਏ ਸੀ ਤੇ ਉਹ ਟਰੱਕ, ਤੇ ਮੈਂ ਹੁਣ ਇੱਥੇ ਵੀ ਟਰੱਕ ਚਲਾਉਣਾ ਜੀ, ਮੈਂ ਆ ਕੇ ਇੱਥੇ ਟਰੈਕਟਰ ਵੀ ਚਲਾਇਆ ਹੈ ਨਾ, ਤੇ ਉਹ ਸਾਰੀਆਂ ਚੀਜ਼ਾਂ ਬਹੁਤ ਕੰਮ ਆਈਆਂ। ਹੁਣ ਮੈਂ ਸੋਚਦਾ ਨਾ ਵੀ ਜਿਹੜੇ 20 ਦਿਨ ਹੁੰਦੇ ਸੀ ਨਾ ਵੀ ਉਹ ਜ਼ਿੰਦਗੀ ਦੇ, ਉਹ ਰੱਬ ਨੇ ਬਹੁਤ ਸੋਚ ਸਮਝ ਕੇ ਮੇਰੇ ਫਿਕਸ ਕੀਤੇ ਹੁੰਦੇ ਸੀ ਵੀ ਆਹ ਚੀਜ਼ਾਂ ਦੀ ਤਿਆਰੀ ਕਰ ਲੈ ਕਰਕੇ ਤੇਰੇ ਲਾਈਫ 'ਚ ਕੰਮ ਆਉਣੀਆਂ ਨੇ।
ਉਹ ਵੀ ਟ੍ਰੇਨਿੰਗ ਹੀ ਲੱਗੀ ਹੁੰਦੀ ਸੀ ਤੁਹਾਡੀ ਹੈ ਨਾ।
ਸਹੀ ਗੱਲ ਹੈ ਜੀ ਬਹੁਤ, ਤੇ ਉਹ ਨਾਨੀ ਜੀ ਉਹ ਪਿਆਰ ਸਾਰਾ ਕੁਛ, ਬਸ ਉਹ ਬਾਅਦ ਦੇ ਵਿੱਚ ਖੈਰ ਨਾਨੀ ਜੀ ਐਕਸਪਾਇਰ ਹੋ ਗਏ, ਸ਼ਾਇਦ ਕਿਤੇ ਨਾ ਕਿਤੇ ਨਾਨਕਿਆਂ ਨਾਲ ਹੌਲੀ ਹੌਲੀ ਮੋਹ ਵੀ ਘਟਦਾ ਘਟਦਾ ਘਟ ਗਿਆ, ਮਗਰ ਵੀ
ਘਟਦਾ ਘਟ ਜਾਂਦਾ,
ਪਰ ਉਹ ਚੀਜ਼ਾਂ
ਹੁੰਦੀਆਂ ਜੀ ਨਾਨੀ ਨਾਲ ਨਾਨਕੇ ਤੇ ਮਾਂ ਨਾਲ ਮਾਪੇ।
ਦਿਨ ਹੁੰਦੇ ਸੀ ਨਾ 20 ਦਿਨ, ਜਦੋਂ ਪਹਿਲਾਂ 20 ਦਿਨ ਤਾਂ ਕੈਂਪ ਚ ਲੰਘ ਜਾਂਦੇ ਸੀ, ਹੁਣ ਸਵੇਰੇ 11 ਵਜੇ ਤੋਂ ਸਟ੍ਰਾਈਕ ਕਰ ਦਿੰਦੇ ਸੀ ਮੰਚ ਦੇ ਵਿੱਚ। ਫਿਰ ਨਾਨਕਿਆਂ ਦਾ ਝੋਨੇ ਵਾਲਾ ਸੀਜ਼ਨ ਤੇ ਜਦੋਂ ਪੂਰੇ 40 ਦਿਨਾਂ ਬਾਅਦ ਸਕੂਲ ਪੜੀਦਾ ਸੀ ਨਾ, ਹੁਣ ਉਹ ਕਾਨਵੈਂਟ ਪੜ੍ਹਦੇ ਸੀ ਸਾਰੇ ਬੱਚੇ ਉੱਥੇ ਤਰੀਕੇ ਦੇ ਹੁੰਦੇ ਸੀ ਨਾ, ਮਤਲਬ ਸ਼ਹਿਰਾਂ ਦੇ ਸਾਰੇ, ਤੇ ਜਦੋਂ ਸਾਡੀਆਂ ਸ਼ਕਲਾਂ ਨਾ ਜੀ, ਸਾਡੀਆਂ ਸ਼ਕਲਾਂ ਬਦਲੀਆਂ ਹੁੰਦੀਆਂ, ਰੰਗ ਕਾਲੇ ਧੂਰੇ ਹੋਏ ਹੁੰਦੇ ਸੀ, ਹੁਣ ਵੀ ਉਹ ਹਾਂ, ਤੇ ਉਹ ਹੁਣ ਵੀ ਕਈ ਵਾਰ ਮੈਂ ਪਿਕਚਰ ਦੇਖਦਾ ਮੈਂ ਯਾਦ ਕਰਦਾ ਹੈ ਨਾ ਵੀ ਉਹ ਸਾਰਾ ਸੀਨ, ਤੇ ਬਹੁਤ ਟੌਪਿਕ ਬਹੁਤ ਵਧੀਆ ਚੁਣਿਆ ਜੀ।
ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਾਰੀਆਂ ਦੀਆਂ ਯਾਦਾਂ ਦੇ ਨਾਲ ਹੀ ਹੈ, ਔਰ ਕਈ ਯਾਦਾਂ ਇਹੋ ਜਿਹੀਆਂ ਹੁੰਦੀਆਂ ਜੋ ਸਾਡੇ ਅੰਦਰ ਹੀ ਚੱਲਦੀਆਂ ਹੁੰਦੀਆਂ, ਉਹਨਾਂ ਨੂੰ ਅਸੀਂ ਕਈ ਵਾਰੀ ਤੇ ਲਫ਼ਜ਼ ਦੇਣੇ ਵੀ ਔਖੇ ਹੋ ਜਾਂਦੇ ਆ, ਕਿਸੇ ਨੂੰ ਦੱਸ ਵੀ ਨਹੀਂ ਸਕਦੇ ਕਿ ਅਸੀਂ ਐਕਸਪ੍ਰੈਸ ਵੀ ਨਹੀਂ ਕਰ ਸਕਦੇ ਹੁੰਦੇ।
ਸਹੀ ਗੱਲ ਹੈ ਜੀ, ਮੈਂ ਯਾਦ ਆ ਮੈਨੂੰ ਹੋਰ ਵੀ ਆ, ਦਰਖਤਾਂ ਦੀ ਗੱਲ ਕਰਦੇ ਸੀ, ਸਾਡੇ ਇੱਥੇ ਖੇਤ ਨਾ ਜਾਮਣਾ ਦਰਖਤ ਲੱਗਿਆ ਹੁੰਦਾ ਸੀ, ਤੇ ਮੈਂ ਯਾਦ ਆ ਮੈਨੂੰ ਇੱਕ ਵਾਰ ਛੁੱਟੀਆਂ ਤੇ ਮੈਂ ਜਾਮਣਾ ਖਾਣ ਚੜਿਆ ਤੇ ਉੱਪਰੋਂ ਟਾਣਾ ਟੁੱਟ ਗਿਆ ਸੀ, ਤੇ ਮੈਂ ਗੁੱਟ ਤੜਾਇਆ ਸੀ ਡਿੱਗ ਕੇ ਜਾਮਣ ਤੋਂ, ਤੇ ਉਹ ਘਰਦਿਆਂ ਨੇ ਮੁੜ ਕੇ ਨਾ ਉਹ ਮੈਂ ਹਟਦਾ ਨੀ ਸੀਗਾ, ਮੈਂ ਜਦੋਂ ਵੀ ਦਾਲ ਲੱਗਣਾ ਮੈਂ ਜਾ ਕੇ ਖੇਤ ਚੜ ਜਾਣਾ, ਤੇ ਹਾਰ ਕੇ ਫਿਰ ਮਾਮਾ ਜੀ ਹੋਰਾਂ ਨੇ ਉਹਨਾਂ ਨੇ ਜਾਮਣ ਹੀ ਪਟਾਤੀ, ਉਹ ਕਹਿੰਦੇ ਇਹਦਾ ਕੱਚੀ ਲੱਕੜ ਹੁੰਦੀ ਆ ਵੀ ਇਹ ਤੂੰ ਹਟਦਾ ਨੀ, ਉਹ ਕਹਿੰਦੇ ਵੀ 60 ਫੀਟ ਸੁੱਟੀ ਖਾਓ, ਐਕਚੁਅਲੀ ਉਹ ਸੀਗਾ ਖੂਹ ਸੀਗਾ, ਖੂਹ ਦੇ ਕੋਲ ਸੀਗਾ, ਉਹ ਕਹਿੰਦੇ ਵੀ ਖੂਹ ਚ ਡਿੱਗੂਗਾ ਕਿਸੇ ਦਿਨ ਨਾ ਜਾਮਣਾ ਖਾਂਦਾ
ਖਾਂਦਾ, ਦਰਖਤ ਪਰ ਜਾਮਣਾ ਵੀ ਸਵਾਦ ਨਹੀਂ ਬੋਲਦੇ।
ਹਾਂ ਮੈਂ ਅਫਸੋਸ ਕਰਦਾ ਨਾ ਮੈਂ ਯਾਰ ਵੀ ਮੈਂ ਜ਼ਿੰਦਗੀ ਚ ਵੀ ਹੁਣ ਮੈਂ ਕਈ ਵਾਰ ਸੋਚਦਾ ਨਾ ਵੀ ਜਾਣਾ ਉੱਥੇ ਜਾ ਕੇ ਨਾ ਕਿਤੇ ਇੱਕ ਜਾਮਣ ਦਾ ਬੂਟਾ ਲਾ ਕੇ ਆਉਣਾ ਵੀ ਮੇਰੇ ਕਰਕੇ ਇੱਕ ਉਹਨਾਂ ਨੇ ਦਰਖਤ ਪੱਟਦਾ ਸੀ ਤੇ ਜਦੋਂ ਵੀ ਟਾਈਮ ਲੱਗਿਆ ਹੁਣ ਕਿਤੇ
ਇੰਡੀਆ
ਗਏ ਤੇ ਬੂਟਾ ਜ਼ਰੂਰ ਲਾ ਕੇ ਆਉਣਾ ਨਹੀਂ ਤਾਂ ਮੈਂ ਜਿਹੜੇ ਹੁਣ ਛੋਟੇ ਭੈਣ ਭਰਾ ਨੇ ਜਾਂ ਭਤੀਜੇ ਨੇ ਪਿੰਡ ਦੇ ਵਿੱਚ ਮੈਂ ਖੇਤ ਉਹਨਾਂ ਨੇ ਵੀ ਫੀਲ ਕਰਨਾ
ਹਾਂ ਨਹੀਂ ਬਹੁਤ ਵਧੀਆ ਸੋਚ ਹੈ ਤੁਹਾਡੀ ਜ਼ਰੂਰ ਕਰਨਾ ਚਾਹੀਦਾ ਬਿਲਕੁਲ ਉਹ ਜਾਮਣਾ ਹੁੰਦੀਆਂ ਸੀ ਔਰ ਗਰਮੀਆਂ ਦੇ ਵਿੱਚ ਤਾਂ ਕਿੰਨੇ ਫਰੂਟ ਹੁੰਦੇ ਸੀਗੇ ਜਿਹੜੇ ਏਦਾਂ ਹੀ ਲੱਗੇ ਹੁੰਦੇ ਸੀ ਜਿੱਦਾਂ ਮੈਂ ਗੱਲ ਕਰਦੀ ਸੀ ਵੀ ਅੱਜ ਕੱਲ ਤੇ ਹੁਣ ਘਰਾਂ ਦੀਆਂ ਕਿਆਰੀਆਂ ਚ ਦੋ ਚਾਰ ਫੁੱਲ ਲਾ ਕੇ ਬੜੇ ਖੁਸ਼ ਹੋ ਜਾਈਦਾ ਮੁਸਕੁਰਾ ਲਈਦਾ ਅੱਗੇ ਸਾਡੇ ਖੇਤ ਹੀ ਫੁੱਲਾਂ ਨਾਲ ਭਰੇ ਹੁੰਦੇ ਸੀ ਤੇ ਉਹੀ ਗੱਲ ਹੁਣ ਭਾਵੇਂ ਫਲਾਂ ਦੀ ਗੱਲ ਕਰ ਲਓ ਅੰਬ ਹੋ ਗਏ ਜਾਮਣਾ ਹੋ ਗਈਆਂ ਅਮਰੂਦ ਹੋ ਗਏ ਕਈ ਵਾਰੀ ਅਨਾਰ ਵੀ ਲੱਗੇ ਹੁੰਦੇ ਸੀ ਸੋ ਪਿੰਡ ਦੇ ਜਿਹੜੇ ਘਰ ਦੇ ਵਿੱਚ ਜਿਹੜੇ ਵਿਹੜੇ ਤੋਂ ਬਾਹਰ ਨੂੰ ਆਏ ਹੁੰਦੇ ਸੀ ਉਹ ਸਾਰਿਆਂ ਦੇ ਸਾਂਝੇ ਹੀ ਹੁੰਦੇ ਸੀ ਜਾਂ ਖੇਤਾਂ ਚ ਵੀ ਕਈ ਵਾਰੀ ਜਿੱਦਾਂ ਜਾਮਣਾ ਦੇ ਬੂਟੇ ਲੱਗੇ ਹੁੰਦੇ ਸੀ ਜਾਂ ਅੰਬ ਲੱਗੇ ਹੁੰਦੇ ਸੀ ਤੇ ਆਪਣੇ ਹੁੰਦੇ ਸੀ ਸਾਰੇ
ਉਹ ਇੱਕ ਉਦੋਂ ਸੁਖਬੀਰ ਜੀ ਰਿਸ਼ਤਿਆਂ ਦੇ ਵਿੱਚ ਇੱਕ ਅਣਪੱਤ ਸੀ ਹਨਾ ਇੱਕ ਸਾਰਾ ਆਪਣਾ ਹੁੰਦਾ ਸੀ ਹੁਣ ਜਿਵੇਂ ਨਾਨਕਿਆਂ ਪਿੰਡ ਰਹਿੰਦੇ ਹੁੰਦੇ ਉਦੋਂ ਜਿੱਥੇ ਮਰਜ਼ੀ ਜਿਹਦੇ ਘਰ ਦੀ ਮਰਜ਼ੀ ਜਾ ਕੇ ਰੋਟੀ ਖਾ ਲੈਣੀ ਉਦੋਂ ਇਹ ਲੱਗਦਾ ਹੁੰਦਾ ਸੀ ਵੀ ਸਾਰੇ ਘਰ ਨਾਨਕਿਆਂ ਦੇ ਨੇ ਸਾਰੇ ਮਾਮੀ ਨੇ ਤੇ ਸਾਰੇ ਪਿੰਡ ਦਾ ਹੀ ਭਾਣ ਜਾਂਦਾ ਮੈਨੂੰ ਐ ਲੱਗਦਾ ਹੁੰਦਾ ਮੈਂ ਸਾਰਿਆਂ ਦਾ ਸਾਂਝਾ ਹੀ ਭਾਣ ਜਾਊਂ
ਬਿਲਕੁਲ ਅਸੀਂ ਸਾਰੇ ਹੀ ਉਸ ਚੀਜ਼ ਦੇ ਲਈ ਗੁਨਾਹਗਾਰਾਂ ਜੇ ਗੱਲ ਕਰੀਏ ਇਹ ਸਮੇਂ ਦੀ ਤਾਂ ਕੋਈ ਗੱਲ ਨੀ ਉਹੀ ਸੂਰਜ ਚੜਦਾ ਉਹੀ ਓਦਾਂ ਹੀ ਡੁੱਬਦਾ ਆ ਉਹੀ ਦਿਨ ਹੁੰਦੇ ਆ ਹਨਾ ਉਹੀ ਰਾਤਾਂ ਹੁੰਦੀਆਂ ਆਪਣੇ ਸਮੇਂ ਦੇ ਨਾਲ ਚਾਲ ਚੱਲਿਆ ਹੋਇਆ ਇਹ ਤਾਂ ਅਸੀਂ ਬਦਲ ਰਹੇ ਆ ਔਰ ਅਸੀਂ ਬਦਲਦੇ ਬਦਲਦੇ ਰੁੱਖ ਜਿਹੜੇ ਆਪਣੇ ਬਦਲੀ ਜਾਂਦੇ ਆ ਤੇ ਫਿਰ ਅਸੀਂ ਸਮੇਂ ਨੂੰ ਜਿਹੜੀ ਆ ਉਹ ਇਲਜ਼ਾਮ ਦਿੰਦੇ ਆ ਵੀ ਹਾਂ ਸਮਾਂ ਬਦਲ ਗਿਆ ਪਰ ਬਦਲਣ ਵਾਲੇ ਤਾਂ ਅਸੀਂ ਆ ਨਾ ਇਹਨਾਂ ਚੀਜ਼ਾਂ ਨੂੰ ਸੋ ਅਸੀਂ ਆਪਣੇ ਆਪ ਚ ਹੀ ਨਾ ਬਦਲ ਕੇ ਜੋ ਅਸੀਂ ਹੈਗੇ ਸੀ ਉਹਨਾਂ ਤੇ ਟਿਕੇ ਰਹੀਏ ਤੇ ਮੈਨੂੰ ਲੱਗਦਾ ਸਮਾਂ ਵੀ ਨਾ ਬਦਲੇ ਬਹੁਤ ਬਹੁਤ ਸ਼ੁਕਰੀਆ ਅਰਸ਼ ਜੀ ਬਹੁਤ ਵਧੀਆ ਲੱਗਾ ਗੱਲ ਕਰਕੇ ਤੁਹਾਡੇ ਨਾਲ ਸੋ ਬਿਲਕੁਲ ਜੀ ਹਰ ਕਿਸੇ ਦੇ ਦਿਲ ਦੇ ਅੰਦਰ ਛੁੱਟੀਆਂ ਹੁੰਦੀਆਂ ਨੇ ਕੁਝ ਯਾਦਾਂ ਹਨਾ ਯਾਦਾਂ ਜੋ ਸਾਡੇ ਬਚਪਨ ਨਾਲ ਖਾਸ ਕਰਕੇ ਜੁੜੀਆਂ ਹੁੰਦੀਆਂ ਕਿਉਂਕਿ ਸਾਡਾ ਜਿਹੜਾ ਬਚਪਨ ਸੀਗਾ ਉਹ ਇੰਨੇ ਸਾਦਾ ਇੰਨੇ ਪਿਆਰੇ ਮਾਹੌਲ ਦੇ ਵਿੱਚ ਗੁਜ਼ਰਿਆ ਹੋਇਆ ਹੈ ਨਾ ਕਿ ਉਹ ਚੀਜ਼ਾਂ ਅਸੀਂ ਇੱਥੇ ਆ ਕੇ ਬਹੁਤ ਮਿਸ ਕਰਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਇੱਥੇ ਹੀ ਮਿਸ ਕਰਦੇ ਹਾਂ ਜੇ ਕੋਈ ਇੱਥੋਂ ਵਾਪਸ ਪੰਜਾਬ ਵੀ ਜਾਂਦਾ ਨਾ ਤੇ ਉਹ ਸਗੋਂ ਹੁਣ ਜਾ ਕੇ ਇਹੀ ਕਹਿੰਦਾ ਹੈ ਕਿ ਜਿਹੜਾ ਪਿਆਰ ਉੱਥੇ ਤੁਹਾਡੇ ਸਾਰਿਆਂ ਦੇ ਵਿੱਚ ਆ ਨਾ ਉਹ ਪਿਆਰ ਹੁਣ ਪੰਜਾਬ ਦੇ ਵਿੱਚ ਨਹੀਂ ਰਿਹਾ ਸੋ ਅਸੀਂ ਹਜੇ ਫੇਰ ਵੀ ਇੱਕ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਦੇ ਆ ਔਰ ਮੈਨੂੰ ਲੱਗਦਾ ਸਾਨੂੰ ਇਸ ਕੋਸ਼ਿਸ਼ ਚ ਲੱਗੇ ਰਹਿਣਾ ਚਾਹੀਦਾ ਹੈ ਪਰਮਾਤਮਾ ਕਰੇ ਸਾਡੇ ਸੁਪਨਿਆਂ ਦਾ ਜਿਹੜਾ ਪੰਜਾਬ ਅਸੀਂ ਉੱਥੇ ਛੱਡ ਕੇ ਆਏ ਸੀ ਉਹ ਪੰਜਾਬ ਅਸੀਂ ਇਸ ਪਰਦੇਸ ਦੀ ਮਿੱਟੀ ਤੇ ਬਣਾ ਸਕੀਏ ਉਸਾਰ ਸਕੀਏ ਸੋ ਛੋਟੇ ਛੋਟੇ ਪਹਿਲ ਕਦਮੀ ਜਿਹੜੀ ਕਰਨੀ ਚਾਹੀਦੀ ਆ ਔਰ ਅਸੀਂ ਕੀਤੀ ਵੀ ਹੋਈ ਆ ਉਹਦੇ ਤਹਿਤ ਹੀ ਅੱਜ ਹਰਮਨ ਰੇਡੀਓ ਤੇ ਗੱਲਬਾਤ ਕਰ ਰਹੇ ਹਾਂ ਇਹ ਰੇਡੀਓ ਹੋ ਗਏ ਚਾਹੇ ਪੰਜਾਬੀ ਅਖਬਾਰ ਹੋ ਗਏ ਜਾਂ ਲੱਗਦੇ ਮੇਲੇ ਹੋ ਗਏ ਇਹ ਸਾਰੀਆਂ ਇਸ ਚੀਜ਼ ਦੀਆਂ ਗਵਾਹੀ ਭਰਦੀਆਂ ਨੇ ਕਿ ਬਿਲਕੁਲ ਜੀ ਅਸੀਂ ਇੱਕ ਪੰਜਾਬ ਜ਼ਰੂਰ ਹੀ ਇੱਥੇ ਵਸਾ ਲੈਣਾ ਤਾਂ ਕਿ ਸਾਡੇ ਬੱਚਿਆਂ ਦੀਆਂ ਯਾਦਾਂ ਦੇ ਵਿੱਚ ਵੀ ਜਿਹੜਾ ਪੰਜਾਬ ਆ ਉਹ ਬਾਕੀ ਰਹੇ ਸੋ ਉਸ ਤੋਂ ਬਾਅਦ ਜੀ ਸਾਡੇ ਨਾਲ ਹਰੀਸ਼ ਅਰੋੜਾ ਹੋਣਾ ਪ੍ਰੋਗਰਾਮ ਦੇ ਵਿੱਚ ਅਰਸ਼ ਮੱਲੀ ਹੋਣਾ ਦਾ ਮੈਸੇਜ ਮੈਂ ਜ਼ਰੂਰ ਪੜਾਂਗੀ ਕਿਉਂਕਿ ਬਹੁਤ ਹੀ ਪਿਆਰਾ ਮੈਸੇਜ ਇਹਨਾਂ ਨੇ ਕੀਤਾ ਔਰ ਚਾਰ ਕੁ ਲਾਈਨਾਂ ਜਿਹੜੀਆਂ ਲਿਖੀਆਂ ਮੇਰੇ ਦਿਲ ਨੂੰ ਬਹੁਤ ਛੂਈਆਂ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਸਾਰਿਆਂ ਨੂੰ ਤੇ ਕਹਿ ਰਹੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਲਾਈਨਾਂ ਇਹਨਾਂ ਨੇ ਲਿਖਿਆ ਹੈ ਕਿ ਤੁਰਦਾ ਹਾਂ ਪਰ ਕਿਤੇ ਪਹੁੰਚਦਾ ਨਹੀਂ ਸੋਚਦਾ ਹਾਂ ਪਰ ਕੁਝ ਔੜਦਾ ਨਹੀਂ ਕਹਿ ਦਿੰਦਾ ਹਾਂ ਪਰ ਗੱਲ ਤਾਂ ਕੋਈ ਵੀ ਨਹੀਂ ਹੁੰਦੀ ਬਹੁਤ ਹੀ ਖੂਬਸੂਰਤ ਮੈਨੂੰ ਲੱਗਦਾ ਸਾਡੇ ਸਾਰਿਆਂ ਦਾ ਇਹੀ ਹਾਲ ਹੈ ਨਾ ਖਾਸ ਕਰਕੇ ਅਸੀਂ ਜਿਹੜੇ ਆਪਣਾ ਪਿਛੋਕੜ ਛੱਡ ਕੇ ਆ ਜਾਂਦੇ ਉਹਨਾਂ ਦੇ ਲਈ ਤੁਰਦੇ ਤਾਂ ਪਰ ਕਿਤੇ ਪਹੁੰਚਦੇ ਨਹੀਂ ਸੋਚਦੇ ਆ ਪਰ ਕੁਛ ਔੜਦਾ ਨਹੀਂ ਕਹਿ ਦਿੰਨੇ ਆ ਪਰ ਗੱਲ ਤਾਂ ਕੋਈ ਵੀ ਨਹੀਂ ਹੁੰਦੀ ਬਹੁਤ ਖੂਬ ਬਹੁਤ ਵਧੀਆ ਮੱਲੀ ਸਾਹਿਬ ਇਸੇ ਤਰ੍ਹਾਂ ਜ਼ਰੂਰ ਲਿਖਦੇ ਰਹੋ ਤੁਸੀਂ ਔਰ ਇਹ ਨਾ ਔੜਨਾ ਵੀ ਆਪਣੇ ਆਪ ਵਿੱਚ ਔੜਨ ਵਾਲੀ ਗੱਲ ਆ ਜਦੋਂ ਤੁਸੀਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਨਾ ਵੀ ਮੈਂ ਸੋਚਦਾ ਪਰ ਮੈਨੂੰ ਔੜਦਾ ਨਹੀਂ ਤੇ ਮੈਂ ਤੁਰਦਾ ਕਿਤੇ ਪਹੁੰਚਦਾ ਨਹੀਂ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਵੇਕਨਿੰਗ ਹੁੰਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਹਰੀਸ਼ ਅਰੋੜਾ ਵਾਣੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਰੱਬ ਸਾਰੇ ਹਰਮਨ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਪੈਸ਼ਲੀ ਸਤਿ ਸ੍ਰੀ ਅਕਾਲ ਤਾਂ ਸਲੂਟ ਤਾਂ ਸਰਬਜੀਤ ਭਾਜੀ ਨੂੰ ਬਿਲਕੁਲ ਜੀ ਤੇ ਕਹਿੰਦੇ ਸੁਖਪ੍ਰੀਤ ਜੀ ਗਰਮੀਆਂ ਦੀਆਂ ਛੁੱਟੀਆਂ ਵਿਚ ਤੇ ਕਹਿੰਦੇ ਧੁੱਪ ਵਿਚ ਪਏ ਸੰਦੂਰੀ ਅੰਬਾਂ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਉਹ ਵਾਹ ਜੀ ਵਾਹ, ਸਹੀ ਗੱਲ ਆ। ਉਹ ਜਿਹੜੇ ਅੰਬ ਹੁੰਦੇ ਸੀ, ਇੱਕ ਤਾਂ ਗਰਮੀਆਂ ਦੇ ਵਿਚ, ਜੇ ਤੁਸੀਂ ਮੈਂ ਉਹੀ ਗੱਲ ਕਰਾਂ ਵੀ ਦੁਆਬੇ ਦੇ ਵਿਚ ਤਾਂ ਅੰਬਾਂ ਦੀਆਂ ਕਿੰਨੀਆਂ ਕੁ ਵਰਾਇਟੀਜ਼ ਹੁੰਦੀਆਂ ਸੀ ਔਰ ਕਿੰਨੇ ਕੁ ਅੰਬ ਚੁੱਪੀ ਦੇ ਹੁੰਦੇ ਸੀ। ਉਹ ਅੰਬ ਹੁਣ ਇੱਥੇ ਦੇਖਣ ਨੂੰ ਵੀ ਨਸੀਬ ਨਹੀਂ ਹੁੰਦੇ, ਜਿਨ੍ਹਾਂ ਨੂੰ ਅਸੀਂ ਨੱਕ ਚੜਾ ਕੇ ਸੁੱਟ ਦੇਈਦਾ ਹੁੰਦਾ ਸੀ। ਯਾਨੀ ਉਹ ਦਿਨ ਯਾਦ ਆ ਮੈਨੂੰ ਬਚਪਨ ਦੇ, ਕਿ ਬਾਲਟੀ ਹੁੰਦੀ ਸੀ ਪੂਰੀ ਵੱਡੀ, ਜਿਹੜੀ ਲੋਹੇ ਦੀਆਂ ਬਾਲਟੀਆਂ ਹੁੰਦੀਆਂ ਸੀ, ਉਹਨਾਂ ਦੇ ਵਿਚ ਠੰਡਾ ਪਾਣੀ ਪਾ ਕੇ ਤੇ ਅੰਬ ਉਹਨਾਂ ਦੇ ਵਿਚ ਪਾ ਕੇ ਰੱਖ ਲੈਣੇ ਹਨਾ, ਔਰ ਫਿਰ ਅਸੀਂ ਬੈਠ ਕੇ ਚੁੱਪਣ ਲੱਗ ਜਾਣੇ ਅੰਬ। ਓਹੋ, ਔਰ ਮੇਰੇ ਗੱਲ ਕਰਦੀ ਦੇ ਮੂੰਹ ਚ ਪਾਣੀ ਆ ਗਿਆ, ਸੱਚੀ ਦੱਸਾਂ। ਕਈ ਤਰ੍ਹਾਂ ਦੇ ਅੰਬ ਹੁੰਦੇ ਸੀ, ਤੋਤਾ ਪਰੀ ਹੁੰਦਾ ਸੀਗਾ, ਇੱਕ ਲੰਗੜਾ ਅੰਬ ਹੁੰਦਾ ਸੀ, ਸੰਦੂਰੀ ਅੰਬ ਹੁੰਦਾ ਸੀ, ਦੇਸੀ ਹੁੰਦੇ ਸੀ, ਪਤਾ ਨੀ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਸੀ, ਕੱਟ ਕੇ ਖਾਣ ਵਾਲੇ, ਚੁੱਪਣ ਵਾਲੇ, ਹਨਾ। ਸੋ ਮਜ਼ਾ ਹੀ ਆ ਜਾਂਦਾ ਹੁੰਦਾ ਸੀਗਾ ਜੀ। ਔਰ ਉਹ ਕੱਚੀਆਂ ਅੰਬੀਆਂ ਜਿਨ੍ਹਾਂ ਦਾ ਅਚਾਰ ਪਾਈਦਾ ਹੁੰਦਾ ਸੀਗਾ, ਉਹ ਵੀ ਫਿਰ ਅੰਬਾਂ ਦੀ ਚਟਨੀ ਬਣਦੀ ਹੁੰਦੀ ਸੀਗੀ। ਸੋ ਬਹੁਤ ਕੁਝ ਤਾਂ ਜੀ ਹੁਣ ਯਾਦਾਂ ਚ ਹੀ ਰਹਿ ਗਏ, ਸਵਾਦ ਵੀ ਯਾਦਾਂ ਚ ਹੀ ਰਹਿ ਗਏ, ਕਿਉਂਕਿ ਅੰਬ ਤਾਂ ਬੜੇ ਨਿਕੰਮੇ ਮਿਲਦੇ ਆ ਜੀ ਆਸਟ੍ਰੇਲੀਆ ਚ, ਹੈਨਾ, ਸਾਡੇ ਐਡੀਲੇਡ ਤਾਂ ਨੀ ਵਧੀਆ ਮਿਲਦੇ। ਚਲੋ ਅੱਗੇ ਜੀ, ਜਗਤਾਰ ਭਾਜੀ ਨੇ ਵੀ ਪ੍ਰੋਗਰਾਮ ਚ ਸਾਂਝ ਬਣਾਈ ਹੈ ਹਮੇਸ਼ਾ ਦੀ ਤਰ੍ਹਾਂ, ਉਹਨਾਂ ਨੇ ਆਪਣੇ ਅੰਦਾਜ਼ ਦੇ ਵਿਚ ਸ਼ੁਭ ਸਵੇਰ ਕੇ ਆਏ, ਕਹਿੰਦੇ ਆ ਕਿ ਜ਼ਿੰਦਗੀ ਚ ਕੁਝ ਵੀ ਔਖਾ ਨਹੀਂ ਹੁੰਦਾ ਜੇ ਤੁਹਾਡਾ ਵਿਸ਼ਵਾਸ ਗੂੜਾ ਤੇ ਮਕਸਦ ਸਾਫ਼ ਹੈ ਤੇ ਵਧੀਆ ਹੈ, ਕਿਉਂਕਿ ਕਾਮਯਾਬੀ ਦਾ ਰਾਜ ਤੁਹਾਡਾ ਵਿਸ਼ਵਾਸ ਤੇ ਉਸਦੀ ਮਿਹਰ ਹੈ। ਸੋ ਲਓ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਗੱਲ ਕਰ ਰਹੇ ਸੀ ਜੀ ਅਸੀਂ ਇੱਥੇ ਇੱਕ ਪੰਜਾਬ ਵਸਾਉਣ ਦੀ, ਸੋ ਨਾਲ ਦੀ ਨਾਲ ਜਗਤਾਰ ਭਾਜੀ ਦਾ ਇਹ ਮੈਸੇਜ ਪੜ੍ਹ ਕੇ ਲੱਗਦਾ ਪਿਆ ਵਿਸ਼ਵਾਸ ਹੋਣਾ ਚਾਹੀਦਾ, ਕੋਈ ਵੀ ਚੀਜ਼ ਜਿਹੜੀ ਹੈ ਨਾਮੁਮਕਿਨ ਨਹੀਂ ਹੁੰਦੀ। ਸੋ ਜ਼ਰੂਰ ਹੀ ਅਸੀਂ ਇੱਥੇ ਵੀ ਆਪਣਾ ਪੰਜਾਬ ਜਿਹੜਾ ਉਸਾਰ ਲਵਾਂਗੇ। ਸੋ ਕੁਲਦੀਪ ਕੌਰ ਹੁਣਾਂ ਨੇ, ਲਓ ਜੀ ਹਾਏ, ਆਪਣੀਆਂ ਇਹਨਾਂ ਨੇ ਗਰਮੀਆਂ ਦੀਆਂ ਛੁੱਟੀਆਂ ਦੀਆਂ ਯਾਦਾਂ ਜਿਹੜੀਆਂ ਕੀਤੀਆਂ, ਤੇ ਕਹਿੰਦੇ ਕਿ ਵੈਸੇ ਤੇ ਕੁਝ ਬਹੁਤ ਕੁਝ ਆਪਾਂ ਪਹਿਲਾਂ ਵੀ ਸ਼ੇਅਰ ਕੀਤਾ ਸੀ, ਪਰ ਗਰਮੀ ਰੁੱਤ ਦੀਆਂ ਛੁੱਟੀਆਂ ਦੀਆਂ ਯਾਦਾਂ ਬਸ ਪੁੱਛੋ ਹੀ ਨਾ। ਕਹਿੰਦੇ ਨਾਨਕਿਆਂ ਦੇ ਘਰ ਮਿਲੀ ਜ਼ਿੰਦਗੀ ਨੂੰ ਜਿਉਣ ਦੀ ਸਿੱਖਿਆ, ਰਹਿੰਦੀ ਜ਼ਿੰਦਗੀ ਤੱਕ ਗਰਮੀਆਂ ਦੀਆਂ ਛੁੱਟੀਆਂ ਦੀ ਯਾਦ ਦਿਵਾਉਂਦੇ ਰਹਿਣਗੇ ਜੀ। ਘਰ ਦੇ ਸਾਰੇ ਕੰਮ ਜੋ ਸਾਲ ਚ ਨਹੀਂ ਸੀ ਕੀਤਾ ਹੁੰਦਾ, ਮਾਮੀ ਇੱਕ ਮਹੀਨੇ ਚ ਕਰਵਾ ਲੈਂਦੀ ਸੀ। ਕੁਲਦੀਪ ਜੀ, ਜਦੋਂ ਤੁਹਾਨੂੰ ਮੈਂ ਮੈਸੇਜ ਪੜ੍ਹਨਾ ਸ਼ੁਰੂ ਕੀਤਾ ਨਾ, ਤੇ ਮੈਂ ਸੋਚ ਰਹੀ ਸੀ ਕਿ ਹੁਣ ਮਾਮੀ ਜ਼ਰੂਰ ਆਊਗੀ, ਹੈਨਾ, ਅਜੇ ਤੱਕ ਆਈ ਨੀ, ਤੇ ਲਓ ਮਾਮੀ ਜ਼ਰੂਰ ਆ ਗਈ, ਹੈਨਾ। ਜਿਸ ਤਰ੍ਹਾਂ ਅਰਸ਼ ਹੁਣਾਂ ਨੇ ਕਿਹਾ ਭਾਈ, ਨਾਨਕਿਆਂ ਨੂੰ ਇੱਕ ਬੰਦਾ ਮਿਲ ਜਾਂਦਾ ਹੁੰਦਾ ਸੀ ਕੰਮ ਕਰਾਉਣ ਲਈ, ਤੇ ਜਦੋਂ ਮੇਰੇ ਨਾਲ ਉਹ ਗੱਲ ਕਰ ਰਹੇ ਸੀ, ਮੇਰੇ ਦਿਮਾਗ ਚ ਕੁਲਦੀਪ ਹੀ ਆ ਰਹੀ ਸੀ ਉਸ ਵੇਲੇ, ਭਾਈ ਮਾਮੀ ਨੇ ਕੰਮ ਕੁਲਦੀਪ ਤੋਂ ਵੀ ਬਹੁਤ ਲਿਆ ਹੋਇਆ, ਪਰ ਦੇਖ ਲਓ ਉਹਨਾਂ ਦੇ ਕਿਰਾਏ ਕੰਮ ਜਿਹੜੇ ਹੁੰਦੇ ਉਹ ਅੱਜ ਸਾਡੇ ਕੰਮ ਆ ਰਹੇ ਆ, ਹੈਨਾ। ਤੇ ਮਸਤੀ, ਕਹਿੰਦੇ ਮਸਤੀ ਦਾ ਤੇ ਕੀ ਹੀ ਕਹਿਣਾ ਸੀ ਜੀ, ਸਕੂਲ ਚੋਂ ਮਿਲਿਆ ਛੁੱਟੀਆਂ ਦੇ ਕੰਮ ਨੂੰ 30 ਦਿਨਾਂ ਵਿੱਚ ਨਹੀਂ ਇੱਕ ਦਿਨ ਚ ਹੀ ਸਮੇਟ ਲਈਦਾ ਸੀ, ਬਾਕੀ ਤੇ ਬਸ ਹਰ ਉਹ ਪੁੱਠਾ ਕੰਮ ਕਰਦੇ ਸੀ ਜੋ ਸਕੂਲ ਚ ਰਹਿਣ ਕਰਕੇ ਨਹੀਂ ਸੀ ਹੋ ਸਕਿਆ। ਛਿੱਤਰ ਵੀ ਕਹਿੰਦੇ ਜ਼ਿਆਦਾ ਗਰਮੀ ਦੀ ਛੁੱਟੀਆਂ ਚ ਖਾਣ ਨੂੰ ਨਸੀਬ ਹੁੰਦੇ ਸੀ, ਕਿਉਂਕਿ ਵਿਹਲੇ ਘਰਦਿਆਂ ਤੇ ਭਾਰੂ ਹੁੰਦੇ ਸੀ। ਬਿਲਕੁਲ, ਬਾਕੀ ਭੈਣੇ ਹੁਣ ਤੇ ਕੰਮ ਤੇ ਹਾਂ, ਜ਼ਿਆਦਾ ਲਿਖ ਨਹੀਂ ਸਕਦੀ, ਕਾਲ ਵੀ ਨਹੀਂ ਕਰ ਸਕਦੀ, ਮਜਬੂਰ ਹਾਂ। ਕੋਈ ਗੱਲ ਨੀ ਜੀ, ਜੀ ਕਾਲ ਆ ਰਹੀ ਹੈ ਸਾਨੂੰ ਇੱਕ, ਤੇ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ
ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ, ਮੈਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸੁਖਪ੍ਰੀਤ, ਮੈਂ ਗੁਰਦੀਪ ਬਰਾੜ ਬੋਲ
ਰਹੀ। ਸਤਿ ਸ੍ਰੀ ਅਕਾਲ ਗੁਰਦੀਪ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ, ਕੀ ਹਾਲ ਚਾਲ ਹੈ?
ਬਹੁਤ ਠੀਕ ਜੀ, ਤੁਹਾਡੀਆਂ ਗੱਲਾਂ ਸੁਣ ਕੇ ਤਾਂ ਸੱਚੀ ਬਹੁਤ ਵਧੀਆ ਲੱਗਦਾ, ਤੇ ਪੁਰਾਣੇ ਟਾਈਮ ਚ ਹੀ ਪਹੁੰਚ ਜਾਈਦਾ। ਛੁੱਟੀਆਂ ਹੁੰਦੀਆਂ ਸੀ, ਅਸੀਂ ਮਤਲਬ ਵੈਸੇ ਬਾਹਰ ਰਹਿੰਦੇ ਸੀ ਨਾ ਨਾਨਕੇ ਨਾ ਦਾਦਕੇ, ਤਾਂ ਛੁੱਟੀਆਂ ਚ ਫਿਰ ਥੋੜੀ ਦੇਰ ਨਾਨਕੇ ਜਾਣਾ, ਥੋੜੀ ਦੇਰ ਦਾਦਕੇ ਜਾਣਾ, ਤੇ ਜਦੋਂ ਦਾਦਕੇ ਜਾਣਾ ਮੈਨੂੰ ਉਹ ਵੱਲ ਯਾਦ ਆਈ ਵੀ ਦਾਦਕੇ ਨਾਨਕਿਆਂ ਵਾਂਗੂ ਸਪੋਇਲ ਤਾਂ ਨੀ ਸੀ ਕਰਦੇ ਹੁੰਦੇ, ਪਰ ਫਿਰ ਵੀ ਉੱਥੇ ਦਿਲ ਬਹੁਤ ਲੱਗਦਾ ਹੁੰਦਾ ਸੀ, ਹੈਨਾ। ਤੇ ਸਾਡੇ ਬਾਪੂ ਜੀ ਦਾਦਾ ਜੀ ਜਿਹੜੇ ਹੁੰਦੇ ਸੀ ਨਾ, ਉਹਨਾਂ ਦੀ ਬੈਠਕ ਚ ਉਹ ਪੱਖਾ ਲੱਗਿਆ ਹੁੰਦਾ ਸੀ, ਤੁਸੀਂ ਤਾਂ ਨਹੀਂ ਦੇਖਿਆ ਉਹ ਨਾ, ਤੇ ਉਹ ਛੱਤ ਤੇ ਉਵੇਂ ਵੱਡਾ ਸਾਰਾ ਝੱਲ ਜੀ ਹੁੰਦੀ ਸੀ, ਤੇ ਉਹਦੇ ਨਾਲ ਬੰਨੀ ਹੁੰਦੀ ਸੀ, ਤੇ ਉਹ ਦੁਪਹਿਰੇ ਬਾਪੂ ਜੀ ਨੇ ਨਾ ਸਾਡੀਆਂ ਡਿਊਟੀਆਂ ਲਾਉਣੀਆਂ, ਜਿਵੇਂ ਮੇਰੇ ਤਾਇਆ ਜੀ ਦੇ ਬੱਚੇ ਵੀ ਸੀ, ਅਸੀਂ ਸੀ ਸਾਰੇ, ਤਾਂ ਉਹਨਾਂ ਨੇ ਵਾਰੀ ਵਾਰੀ ਕਹਿਣਾ ਵੀ ਅੱਧਾ ਅੱਧਾ ਘੰਟਾ ਤੁਸੀਂ ਇੱਥੇ ਬੈਠੋ ਤੇ ਨਾਲੇ ਪੱਖਾ ਝੱਲੋ, ਕਦੇ ਉਹਨਾਂ ਨੇ ਸਾਡੇ ਤੋਂ ਪਹਾੜੇ ਵੀ ਸੁਣ ਲੈਣੇ, ਕਦੇ ਕੁਛ ਕਰ ਲੈਣਾ, ਕਦੇ ਉਹਨਾਂ ਨੇ ਸੋ ਜਾਣਾ ਕਰਦਿਆਂ ਨੇ ਨਾ, ਤਾਂ ਵੀ ਸਾਨੂੰ ਬਹੁਤ ਕਈ ਵਾਰੀ ਖਿੱਚ ਵੀ ਚੜ੍ਹਨੀ ਤੇ ਆਪ ਸੁੱਤੇ ਪਏ ਸਾਨੂੰ ਪੱਖਾ ਝੱਲਣ ਲਾਇਆ ਹੋਇਆ। ਤੇ ਸਾਡੇ ਨਾ ਤਾਇਆ ਜੀ ਦਾ ਬੇਟਾ ਹੁੰਦਾ ਸੀ, ਹੈਨਾ, ਉਹ ਨਾ ਬੜਾ ਸ਼ਰਾਰਤੀ ਹੁੰਦਾ ਸੀ ਉਸ ਟਾਈਮ, ਤੇ ਹੁਣ ਤਾਂ ਉਹ ਬੜਾ ਗੁਣੀਗਿਆਨੀ ਬਣਿਆ ਹੋਇਆ, ਸਾਡੇ ਤੋਂ ਵੱਡਾ ਹੁੰਦਾ ਸੀ। ਅੱਛਾ, ਅਸੀਂ ਤਾਂ ਜਦੋਂ ਉਹਨਾਂ ਨੇ ਸਾਡੀ ਵਾਰੀ ਲਾਉਣੀ ਪੂਰੀ, ਮਤਲਬ ਉਹਦੇ ਨਾਲ ਵਾਰੀ ਦੇਣੀ, ਜਦੋਂ ਓਹਦੀ ਵਾਰੀ ਆਉਣੀ ਨਾ ਤੇ ਓਹਨੇ ਕੀ ਕਰਨਾ, ਉਹ ਨਾ ਰੱਸੀ ਦੇ ਸਿਰੇ ਤੇ ਗੰਢ ਜੀ ਬਣਾਈ ਹੁੰਦੀ ਸੀ ਜਿਹਨੂੰ ਫੜ ਕੇ ਆਇਆ ਉਹ ਪੱਖਾ ਝੱਲਦੇ ਹੁੰਦੇ ਸੀ ਅਸੀਂ ਤੇ ਓਹਨੇ ਹੈਲੋ ਹਾਂਜੀ ਓਹਨੇ ਕੀ ਕਰਨਾ ਉਹ ਜਦੋਂ ਬਾਪੂ ਜੀ ਨੇ ਸੌ ਜਾਣਾ ਜਦੋਂ ਸੌ ਜਾਣਾ ਉਹਨਾਂ ਨੇ ਨਾ ਓਹਨੇ ਗੰਢ ਉਹ ਐਨ ਮਤਲਬ ਓਹਨਾ ਦੇ ਐ ਮਾਰਨੀ ਛੱਡ ਦੇਣੀ ਹੱਥ ਚੋਂ ਰੱਸੀ ਨਾ ਓਹਨਾ ਨੇ ਨਾ ਇਕਦਮ ਉੱਠ ਜਾਣਾ ਓਹਨਾ ਨੇ ਜਿਵੇਂ ਓਹਨਾ ਦੀ ਫੇਵਰੇਟ ਇਹੀ ਗਾਲ ਸੀ ਚੱਲ ਸੂਰ ਦਾ ਬੱਚਾ ਦੌੜ ਜਾਏ ਤਾਂ ਤੇ ਓਹਨੇ ਛਾਲਾਂ ਮਾਰ ਦੇਣੇ
ਬੱਚਾ
ਉਸ ਟਾਈਮ ਤੇ ਸਾਨੂੰ ਐ ਲੱਗਣਾ ਵੀ ਇਹਨੂੰ ਡਰ ਨੀ ਲੱਗਦਾ ਬਾਪੂ ਜੀ ਤੋਂ ਹੈਨਾ ਓਦੋਂ ਸ਼ਰਾਰਤ ਘੱਟ ਲੱਗਦੀ ਤੇ ਇਸ ਤਰ੍ਹਾਂ ਲੱਗਦਾ ਸੀ ਵੀ ਇਹ ਕਿਵੇਂ ਕਰ ਲੈਂਦਾ ਤਾਂ ਓਹਨੇ ਆਪਣੀ ਵਾਰੀ 10 ਮਿੰਟਾਂ ਚ ਜਾਂ 5 ਮਿੰਟਾਂ ਚ ਕਰਕੇ ਆ ਜਾਣੀ ਤੇ ਅਸੀਂ ਵਾਰੀਆਂ ਪੂਰੀਆਂ ਕਰਨੀਆਂ ਤੇ ਸਾਨੂੰ ਬੜਾ ਓਹਦੇ ਤੇ ਗੁੱਸਾ ਆਉਣਾ ਨਾ ਵੀ ਇਹ ਆਪਣੀ ਵਾਰੀ ਕਦੇ ਵੀ ਨੀ ਦਿੰਦਾ ਹੈਗਾ ਤੇ ਹੁਣ ਯਾਦ ਆਉਂਦਾ ਤੇ ਬੜਾ ਹਾਸਾ ਆਉਂਦਾ ਉਹ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਯਾਦ ਕਰਕੇ
ਤੇ
ਚਲੋ ਥੈਂਕ ਯੂ ਜੀ ਤੁਹਾਡਾ ਤੁਸੀਂ ਯਾਦ ਕਰਵਾ ਦਿੰਦੇ ਹੋ ਸਾਨੂੰ ਹਾਂਜੀ 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 ਹਾਂਜੀ
ਸ਼ੁਕਰੀਆ ਤੁਹਾਡਾ ਜੀ ਤੁਹਾਡੇ ਨਾਲ ਅਸੀਂ ਥੋੜਾ ਜਿਹਾ ਉਸ ਤੋਂ ਵੀ ਪਿੱਛੇ ਟਾਈਮ ਚ ਚਲੇ ਜਾਂਦੇ ਆ ਜਿੱਥੇ ਤੱਕ ਮੇਰੀਆਂ ਯਾਦਾਂ ਨਹੀਂ ਪਹੁੰਚਦੀਆਂ ਤੇ ਤੁਹਾਡੀਆਂ ਯਾਦਾਂ ਦਾ ਹੱਥ ਫੜ ਕੇ ਮੈਂ ਵੀ ਉਹ ਸਮਾਂ ਘੁੰਮੇ ਆਉਂਦੀ ਹਾਂ ਤੁਹਾਡੇ ਨਾਲ ਬਹੁਤ ਬਹੁਤ
ਹਾਂਜੀ ਮੈਂ ਵਰਕ ਤੇ ਸੀ ਮੈਂ ਕਈ ਵਾਰੀ ਕਰ ਸਕਦੀ ਹੁੰਦੀ ਹਾਂ ਕਾਲ ਕਈ ਵਾਰੀ ਨਹੀਂ ਜਿਵੇਂ ਮੈਂ ਹੁਣ ਇੱਥੇ ਸਿਡਨੀ ਚ ਹਾਂ ਟ੍ਰੇਨ ਵਰਕ ਕਰਦੀ ਪਈ ਹਾਂ ਜਿਵੇਂ ਹੁਣ 10 ਮਿੰਟ ਸੀਗੇ ਅਗਲਾ ਸਟੇਸ਼ਨ ਆਉਣ ਤੇ
ਯਾਦਾਂ ਜਿਹੜੀਆਂ ਸਾਡੇ ਸਾਰਿਆਂ ਦੀਆਂ ਸਾਂਝੀਆਂ ਕਿਉਂਕਿ ਅਸੀਂ ਉਸ ਪੰਜਾਬ ਚੋਂ ਆਏ ਆ ਜਿੱਥੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਉਹ ਸਮਾਂ ਹੰਡਾਇਆ ਹੋਇਆ ਜਿਹੜਾ ਇੱਕੋ ਜਿਹਾ ਹੁੰਦਾ ਸੀ ਹੈਨਾ ਔਰ ਬੇਸ਼ੱਕ ਸਾਡੀਆਂ ਯਾਦਾਂ ਨੇ ਪੰਜਾਬ ਦਾ ਬੜਾ ਮਾੜਾ ਜਿਹੜਾ ਪਹਿਲੂ ਉਹ ਵੀ ਦੇਖਿਆ ਹੋਇਆ ਜਦੋਂ ਬੜਾ ਮਾੜਾ ਟਾਈਮ ਸੀ ਪੰਜਾਬ ਦੇ ਉੱਤੇ ਉਹ ਵੀ ਯਾਦਾਂ ਸਾਡੇ ਜ਼ਿਹਨ ਦੇ ਵਿੱਚ ਆ ਔਰ ਜ਼ਰੂਰ ਕਿਤੇ ਉਹਨਾਂ ਦੀ ਵੀ ਸਾਂਝ ਪਾਵਾਂਗੇ ਪਰ ਫਿਰ ਵੀ ਅਸੀਂ ਸਾਡਾ ਜੋ ਬਚਪਨ ਹੁੰਦਾ ਸੀਗਾ ਉਹ ਚੰਗੀਆਂ ਮਾੜੀਆਂ ਯਾਦਾਂ ਤੋਂ ਉੱਪਰ ਉੱਠ ਕੇ ਆਪਣੀ ਮਸਤੀ ਚ ਹੀ ਮਸਤ ਰਹਿੰਦਾ ਹੁੰਦਾ ਸੀ ਹੈਨਾ ਔਰ ਉਹ ਯਾਦਾਂ ਸਾਡੇ ਜ਼ਿਹਨ ਦੇ ਵਿੱਚ ਅੱਜ ਵੀ ਹੈ ਜੀ ਤੇ ਉਸ ਤੋਂ ਬਾਅਦ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਕਹਿੰਦੇ ਭੈਣ ਜੀ ਨਾ ਯਾਦ ਕਰਾਓ ਸਤਯੁਗ ਦਾ ਟਾਈਮ ਹੈ ਨਾ ਵੈਸੇ ਬਚਿੱਤਰ ਸਾਹਿਬ ਲੱਗਦਾ ਏਦਾਂ ਹੁੰਦਾ ਵੀ ਪਤਾ ਨੀ ਸਤ ਕੋਈ ਯੁੱਗ ਹੀ ਬਦਲ ਗਿਆ ਆ ਹੈ ਨਾ ਅਜੇ ਭਾਵੇਂ ਬਹੁਤ ਇੰਨਾ ਟਾਈਮ ਨੀ ਹੋਇਆ ਪਰ ਫਿਰ ਵੀ ਲੱਗਦਾ ਹੁੰਦਾ ਵੀ ਪਤਾ ਨੀ ਅਸੀਂ ਕਿਹੜੇ ਜਨਮ ਦੀਆਂ ਗੱਲਾਂ ਕਰਦੇ ਹਾਂ ਕਹਿੰਦੇ ਉਸ ਟਾਈਮ ਤਾਂ ਮਾਮੇ ਮਾਸੀਆਂ ਕੋਲ ਚਲੇ ਜਾਣਾ ਤੇ ਸਾਰੇ ਪਿੰਡ ਵਿੱਚ ਜਿੱਧਰ ਮਰਜ਼ੀ ਵੜ ਜਾਈਦਾ ਸੀ ਉਹ ਹੀ ਮਾਮੇ ਮਾਸੀ ਦਾ ਘਰ ਜਾਪਦਾ ਸੀ ਪਰ ਹੁਣ ਕਲਯੁਗੀ ਟਾਈਮ ਨੇ ਤਾਂ ਸਾਰਾ ਪਿਆਰ ਮੁਹੱਬਤ ਖੋ ਲਿਆ ਹੁਣ ਵਾਲੇ ਟਾਈਮ ਤਾਂ ਮਾਮੇ ਨਾ ਕੋਈ ਜਾ ਕੇ ਰਾਜੀ ਆ ਤੇ ਨਾ ਹੀ ਮਹੀਨਾ ਕਿਸੇ ਦੂਸਰੇ ਦੇ ਬੱਚਿਆਂ ਨੂੰ ਮਾਮੀਆਂ ਸਾਂਭ ਸਕਦੀਆਂ ਜੇ ਮੈਂ ਗਲਤ ਕਹਿ ਰਿਹਾ ਤੇ ਮਾਫ ਕਰਨਾ ਬਿਲਕੁਲ ਠੀਕ ਕਹਿ ਰਹੇ ਤੁਸੀਂ ਬਚਿੱਤਰ ਜੀ ਬਿਲਕੁਲ ਗੱਲ ਇਹੀ ਆ ਕਿ ਨਾ ਹੁਣ ਕੋਈ ਕਿਸੇ ਦੇ ਜਾਂਦਾ ਆ ਤੇ ਨਾ ਹੀ ਕੋਈ ਕਿਸੇ ਨੂੰ ਰੱਖਦਾ ਆ ਮੈਂ ਜੇ ਯਾਦ ਕਰਾਂ ਵੀ ਸਾਡੀਆਂ ਮਾਮੀਆਂ ਮੈਂ ਕਵਾਂ ਵੀ ਇੰਨੀਆਂ ਚੰਗੀਆਂ ਦੋ ਮਾਮੀਆਂ ਮੇਰੀਆਂ ਪਰ ਔਰ ਤੀਸਰੇ ਜੇ ਗੱਲ ਕਰੀਏ ਤੇ ਜਿਹੜੇ ਸਾਡੇ ਮੰਮੀ ਦੇ ਚਾਚਾ ਜੀ ਹੁਣਾਂ ਹੀ ਹੁੰਦੇ ਸੀ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਸੀ ਉਹ ਵੀ ਮਾਮੇ ਮਾਸੀਆਂ ਓਦਾਂ ਹੀ ਆ ਯਾਨੀ ਬਿਲਕੁਲ ਸਕਿਆਂ ਵਾਂਗੂ ਔਰ ਅਜੇ ਤੱਕ ਵੀ ਓਦਾਂ ਹੀ ਆ ਅਜੇ ਵੀ ਅਸੀਂ ਉਹਨਾਂ ਮਾਮੇ ਮਾਸੀਆਂ ਕੋਲ ਜਾਈਏ ਤਾਂ ਉਹਨਾਂ ਨੂੰ ਓਦਾਂ ਹੀ ਚਾਹ ਚੜ ਜਾਂਦਾ ਆ ਵੀ ਉਹੀ ਯਾਦ ਆ ਜਾਂਦਾ ਟਾਈਮ ਹੈ ਨਾ ਜਦੋਂ ਬਚਪਨ ਚ ਜਾਈਦਾ ਹੁੰਦਾ ਸੀ ਤੇ ਜਦੋਂ ਬਚਪਨ ਚ ਵੀ ਜਾਈਦਾ ਹੁੰਦਾ ਸੀ ਕਦੀ ਉਹਨਾਂ ਦੇ ਮੱਥੇ ਵਾਲ ਨਹੀਂ ਸੀ ਪੈਂਦਾ ਹੁੰਦਾ ਬਲਕਿ ਜਦੋਂ ਅਸੀਂ ਆਉਣਾ ਤੇ ਸਾਡੇ ਮਾਮੀਆਂ ਨੇ ਸਾਨੂੰ ਕੁਛ ਨਾ ਕੁਛ ਦੇ ਕੇ ਤੋਰਨਾ ਸੋ ਔਰ ਸਭ ਤੋਂ ਜ਼ਿਆਦਾ ਜੋ ਮੈਨੂੰ ਲੱਗਦਾ ਸਾਡੇ ਮਾਂ ਨਾਨਕਿਆਂ ਨੇ ਸਾਨੂੰ ਦਿੱਤਾ ਜੀ ਉਹ ਹੈਗੀਆਂ ਸਾਡੀਆਂ ਯਾਦਾਂ ਹੈਨਾ ਔਰ ਮੇਰੇ ਮਾਮਾ ਜੀ ਹੁਣਾਂ ਕੋਲ ਜ਼ਮੀਨ ਹੁੰਦੀ ਸੀ ਚੰਗੀ ਤੇ ਸਾਡੇ ਕੋਲ ਏਡੀ ਇੰਨੀ ਜ਼ਿਆਦਾ ਜ਼ਮੀਨ ਨਹੀਂ ਸੀ ਕਿਉਂਕਿ ਮੰਮੀ ਡੈਡੀ ਦੋਨੇ ਟੀਚਰ ਹੀ ਸੀਗੇ ਤੇ ਪਰ ਜਦੋਂ ਅਸੀਂ ਨਾਨਕਿਆਂ ਦੇ ਜਾਈਦਾ ਹੁੰਦਾ ਸੀਗਾ ਮਾਮਿਆਂ ਦੇ ਤੇ ਬੜਾ ਮਜ਼ਾ ਆਉਣਾ ਉਹਨਾਂ ਦੇ ਗੱਡੇ ਹੁੰਦੇ ਸੀਗੇ ਕਦੋਂ ਭਈਏ ਵੀ ਹੁੰਦੇ ਸੀ ਰੱਖੇ ਬਲਦ ਹੁੰਦੇ ਸੀਗੇ ਸੋ ਗੱਡਿਆਂ ਦੇ ਉੱਤੇ ਉਹਨਾਂ ਦੀ ਛੰਭ ਵੱਲ ਜ਼ਮੀਨ ਹੁੰਦੀ ਸੀਗੀ ਉੱਥੇ ਜਾਣਾ ਉੱਥੇ ਜਦੋਂ ਝੋਨਾ ਲੱਗਦਾ ਹੁੰਦਾ ਸੀ ਇਹਨੀ ਦਿਨੀ ਹਨਾ ਤੇ ਉੱਥੇ ਕੱਦੂ ਹੋਣੇ ਫਿਰ ਅਸੀਂ ਰੋਟੀ ਲੈ ਕੇ ਪਿੱਛੇ ਜਾਣਾ ਮੋਟਰਾਂ ਚੱਲਦੀਆਂ ਹੁੰਦੀਆਂ ਸੀਗੀਆਂ ਉੱਥੇ ਨਹਾਉਣਾ ਸੋ ਸਾਡੇ ਲਈ ਤਾਂ ਉਹ ਏਦਾਂ ਹੁੰਦਾ ਸੀ ਵੀ ਬਹੁਤ ਹੀ ਵਧੀਆ ਛੁੱਟੀਆਂ ਹੁੰਦੀਆਂ ਸੀਗੀਆਂ ਜਾ ਕੇ ਮੋਟਰ ਤੇ ਨਹਾਉਣਾ ਹੀ ਸਾਡੇ ਲਈ ਏਡੀ ਵੱਡੀ ਚੀਜ਼ ਹੁੰਦੀ ਸੀਗੀ ਭਈ ਕਈ ਕਈ ਘੰਟੇ ਮੋਟਰ ਤੇ ਗੁਜ਼ਾਰ ਦੇਣੇ ਹਨਾ ਸੋ ਉਹ ਨੱਕੇ ਮੋੜ ਨੇ ਫਿਰ ਖੇਤਾਂ ਦੇ ਤੇ ਮੋਟਰਾਂ ਤੇ ਲੱਗੀਆਂ ਜਿਹੜੀਆਂ ਫਿਰ ਦਰਖਤ ਹੁੰਦੇ ਸੀ ਚਾਹੇ ਕੱਚੀਆਂ ਅੰਬੀਆਂ ਤੋੜ ਕੇ ਖਾਣੀਆਂ ਜਾਂ ਜਾਮਣਾ ਲਾ ਕੇ ਖਾਣੀਆਂ ਸੋ ਉਹਨਾਂ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀਗਾ ਜੀ ਉਹ ਚੀਜ਼ਾਂ ਕਿੱਥੇ ਲੱਭ ਸਕਦੀਆਂ ਨਾ ਜੀ ਨਾ ਬਲਰਾਜ ਸਿੰਘ ਹੁਣਾਂ ਨੇ ਕਿਹਾ ਜੀ ਇੰਜੋਇੰਗ ਲਹਿਰਾਂ ਜੀ ਮੈਨੂੰ ਛੁੱਟਿਆ ਤੇ ਨਾਨਕੇ ਪਿੰਡ ਦੀ ਨਹਿਰ ਚ ਨਹਾਉਣ ਦਾ ਬੜਾ ਚਾਅ ਹੁੰਦਾ ਸੀਗਾ, ਹੈ ਨਾ? ਬਿਲਕੁਲ ਜੀ, ਸਾਡੇ ਲਾਗੇ ਨਹਿਰਾਂ ਤਾਂ ਕੋਈ ਨੀ ਹੁੰਦੀਆਂ ਸੀ, ਪਰ ਮੈਨੂੰ ਇੰਨਾ ਪਤਾ ਸਾਡੇ ਨਾਨਕਿਆਂ ਦੇ ਪਿੰਡ ਛੱਪੜ ਹੁੰਦਾ ਸੀਗਾ ਤੇ ਉੱਥੇ ਵੀ ਨਿਆਣੇ ਨਹਾਉਂਦੇ ਹੁੰਦੇ ਸੀਗੇ, ਪਰ ਸਾਡਾ ਏਡਾ ਜਿਗਰਾ ਨੀ ਹੁੰਦਾ ਸੀਗਾ ਵੀ ਛੱਪੜ ਚ ਛਾਲ ਮਾਰ ਸਕੀਏ, ਅਸੀਂ ਤਾਂ ਮੋਟਰ ਦੇ ਚਲੇ ਚ ਨਹਾਉਣ ਜੋਗੀ ਹੁੰਦੀ ਸੀਗੀ ਮੈਂ, ਪਰ ਉੱਥੇ ਛੱਪੜ ਦੇ ਵਿੱਚ ਵੀ ਲੋਕ ਨਿਆਣਿਆਂ ਨੇ ਚੰਗੀਆਂ ਛਾਲਾਂ ਲਾਉਂਦੇ ਹੁੰਦੇ ਸੀਗੇ, ਔਰ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਸਾਰਾ ਜਿਹੜਾ ਨਜ਼ਾਰਾ ਮੇਰੀਆਂ ਅੱਖਾਂ ਦੇ ਸਾਹਮਣੇ ਉਦਾਂ ਦਾ ਉਦਾਂ ਹੀ ਆ ਜਾਂਦਾ ਜਿੱਦਾਂ ਅੱਜ ਵੀ ਉੱਥੇ ਘੁੰਮ ਰਹੀ ਹਾਂ। ਉਹ ਰਸਤਾ ਜਿਹੜਾ ਇੱਕ ਕੱਚਾ ਪੱਕਾ ਜਿਹਾ ਪਿੰਡ ਨੂੰ ਆਉਂਦਾ ਹੁੰਦਾ ਸੀਗਾ, ਔਰ ਪਿੰਡ ਦੇ ਸ਼ੁਰੂ ਦੇ ਵਿੱਚ ਹੀ ਉੱਥੇ ਇੱਕ ਵੱਡਾ ਸਾਲਾ ਬੋਰਡ ਦਾ ਪਿੱਪਲ ਹੁੰਦਾ ਸੀ, ਔਰ ਉਹਦੇ ਨਾਲ ਹੁੰਦਾ ਸੀਗਾ ਉਹ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਛੱਪੜ, ਹਨਾ? ਔਰ ਬਸ ਆਲੇ ਦੁਆਲੇ ਖੇਤ ਹੁੰਦੇ ਸੀਗੇ, ਔਰ ਅੱਗੇ ਜਾ ਕੇ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਉਹ ਜਿਹੜੀਆਂ ਮੋਟਰਾਂ ਹੁੰਦੀਆਂ ਸੀਗੀਆਂ ਪਿੰਡਾਂ ਦੀਆਂ, ਔਰ ਉਸ ਤੋਂ ਬਾਅਦ ਜਿਹੜਾ ਘਰ ਹੁੰਦੇ ਸੀਗੇ। ਸੋ ਹਰ ਪਿੰਡ ਦਾ ਇੱਕ ਵੱਖਰਾ ਨਜ਼ਾਰਾ ਹੁੰਦਾ ਸੀਗਾ, ਹਰ ਇੱਕ ਪਿੰਡ ਦਾ ਜਿਹੜਾ ਮੂੰਹ ਮਹਾਂਦਰਾ ਉਹ ਹੀ ਹੁੰਦਾ ਸੀ। ਹਰ ਪਿੰਡ ਦੇ ਵਿੱਚ ਗੁਰਦੁਆਰੇ, ਔਰ ਹਰ ਪਿੰਡ ਦੇ ਵਿੱਚ ਭੱਠੀਆਂ ਹੁੰਦੀਆਂ ਸੀ ਦਾਣੇ ਭੁੰਨਣ ਵਾਲੀਆਂ, ਹਰ ਪਿੰਡ ਦੇ ਵਿੱਚ ਛੋਟੀਆਂ ਛੋਟੀਆਂ ਹੱਟੀਆਂ ਹੁੰਦੀਆਂ ਸੀ, ਖੂਹ ਵੀ ਦੇਖੇ ਹੋਏ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਸੀਗੇ। ਸੋ ਹੁਣ ਦੇ ਪਿੰਡਾਂ ਦੇ ਕੰਪੈਰੇਟਿਵਲੀ ਉਹ ਪਿੰਡ ਏਦਾਂ ਲੱਗਦਾ, ਸੱਚੀ ਗੱਲ ਆ ਵੀ ਪਤਾ ਨੀ ਕਿਹੜੀਆਂ ਸਦੀਆਂ ਦੀਆਂ ਗੱਲਾਂ ਹੁੰਦੀਆਂ। ਗੁਰਦੀਪ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਚ ਸਾਂਝ ਪਾਈ ਹੈ ਤੇ ਕਹਿੰਦੇ ਜਦੋਂ ਨਾਨਕੇ ਜਾਂਦੇ ਸੀ ਤਾਂ ਜਦੋਂ ਵਾਪਿਸ ਪਿੰਡ ਆਉਣ ਲੱਗਦੇ ਤਾਂ ਨਾਨੀ ਪਿਆਰ ਦਿੰਦੀ ਸੀ ਤੇ ਨਾਲ ਇੱਕ ਪੁਰਾਣਾ ਨੋਟ ਪੈਸਿਆਂ ਦਾ ਦਿੰਦੀ ਸੀ। ਬਿਲਕੁਲ ਜੀ, ਉਹ ਪੁਰਾਣਾ ਜਿਹਾ ਘਸਮੈਲਾ ਜਿਹਾ ਬਧੋਲਿਆ ਜਿਹਾ ਜਿਹੜਾ ਨੋਟ ਹੁੰਦਾ ਸੀਗਾ ਨਾ, ਉਹਦੇ ਚ ਕਿੰਨਾ ਨਿੱਘ ਹੁੰਦਾ ਸੀਗਾ, ਹੈਨਾ? ਸੋ ਜਿੱਦਾਂ ਮੈਂ ਪਿੱਛੇ ਜੇ ਆਰਟੀਕਲ ਵੀ ਲਿਖਿਆ ਸੀ ਨਾਨੀ ਦਾ ਝੋਲਾ, ਨਾਨੀ ਜੀ ਪੂਰੇ ਹੋ ਗਏ, ਪਰ ਉਹਨਾਂ ਦੇ ਦਿੱਤੇ ਕੁਝ ਪੈਸੇ ਜਿਹੜੇ ਆ ਉਹ ਮੈਂ ਅਜੇ ਵੀ ਸੰਭਾਲ ਕੇ ਰੱਖੇ ਹੋਏ ਆ, ਔਰ ਜਦੋਂ ਵੀ ਨਾਨੀ ਦੀ ਯਾਦ ਆਉਂਦੀ ਆ ਉਹ ਪੈਸਿਆਂ ਦਾ ਨੂੰ ਫੜ ਲੈਣੀ ਆ ਤੇ ਮੈਨੂੰ ਆਪਣੀ ਨਾਨੀ ਦਾ ਨਿੱਘ ਜਿਹੜਾ ਜ਼ਰੂਰ ਮਹਿਸੂਸ ਹੁੰਦਾ। ਸੋ ਬਿਲਕੁਲ ਜੀ, ਕਈਆਂ ਦੇ ਲਈ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ, ਉਹਨਾਂ ਨੂੰ ਲੱਗਦਾ ਕਿ ਲਾਈਫ ਚ ਪ੍ਰੈਕਟੀਕਲ ਹੋਣਾ ਚਾਹੀਦਾ, ਅੱਗੇ ਤੁਰੇ ਤੁਰੋ, ਹਨਾ? ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ, ਪਰ ਜ਼ਿੰਦਗੀ ਚ ਅਚੀਵ ਕੀ ਕਰਨਾ ਹਰ ਕਿਸੇ ਨੂੰ ਇਹ ਪਤਾ ਹੋਣਾ ਚਾਹੀਦਾ। ਅਰਸ਼ ਮੱਲੀ ਹੋਣਾ ਦੀ ਕਵਿਤਾ ਜਿਹੜੀ ਲਿਖੀ ਆ ਉਹ ਇੱਥੇ ਹੀ ਆ ਜਾਂਦਾ, ਪਰ ਤੁਰਦਾ ਤਾਂ ਕਿਤੇ ਪਹੁੰਚਦਾ ਨਹੀਂ। ਅਸੀਂ ਜ਼ਿੰਦਗੀ ਚ ਬਹੁਤ ਕੁਝ ਕਮਾ ਲਿਆ, ਬਹੁਤ ਇਹੋ ਜਿਹੀਆਂ ਚੀਜ਼ਾਂ ਅਸੀਂ ਹਾਸਲ ਕਰ ਲਈਆਂ ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਸੀ, ਪਰ ਫੇਰ ਵੀ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਖਾਲੀਪਨ ਹੈ ਨਾ, ਉਹ ਪਤਾ ਨਹੀਂ ਕਿਉਂ ਰਹਿੰਦਾ। ਸੋ ਬਚਪਨ ਦੀ ਵੱਲ ਯਾਦ ਕਰੀਏ ਅਸੀਂ ਆਪਣੇ ਬਚਪਨ ਦੇ ਵੇਲੇ ਤੇ ਰੱਜੇ ਪੁੱਜੇ ਹੁੰਦੇ ਸੀ, ਬੇਸ਼ਕ ਬਹੁਤ ਕੁਝ ਨਹੀਂ ਹੁੰਦਾ ਸੀ, ਪਰ ਫੇਰ ਵੀ ਆਪਣਾ ਜਿਹੜਾ ਅੰਦਰੋਂ ਅਸੀਂ ਰੱਜੇ ਹੁੰਦੇ ਸੀਗੇ, ਬਹੁਤ ਅਮੀਰ ਹੁੰਦੇ ਸੀਗੇ। ਸੋ ਚਲੋ ਜੀ, ਮੈਂ ਗੱਲ ਹੋਰ ਪਾਸੇ ਨੀ ਲੈ ਕੇ ਜਾਂਦੀ, ਗੱਲ ਅਸੀਂ ਕਰ ਰਹੇ ਸੀਗੇ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦੀ, ਹੈ ਨਾ? ਸੋ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਫਿਰ ਜਿੱਥੇ ਜਾਈਦਾ ਹੁੰਦਾ ਸੀਗਾ, ਸੋ ਜਿਹੜੇ ਕਜ਼ਨਸ ਹੁੰਦੇ ਸੀਗੇ ਆਪਣੀ ਉਮਰ ਦੇ ਹੁੰਦੇ ਸੀਗੇ ਸਾਰੇ, ਸੋ ਉਹਨਾਂ ਨੂੰ ਵੀ ਚਾਅ ਚੜਿਆ ਹੁੰਦਾ ਸੀ, ਜਾਂ ਉਹਨਾਂ ਨੇ ਪਹਿਲਾਂ ਸਾਡੇ ਘਰ ਆ ਜਾਣਾ ਤੇ ਜਾਂ ਅਸੀਂ ਪਹਿਲਾਂ ਉਹਨਾਂ ਵੱਲ ਚੱਲ ਜਾਣਾ ਤੇ ਆਪਣਾ ਹੀ ਚਾਅ ਇਕੱਠੇ ਹੋ ਕੇ ਕਿੰਨੀਆਂ ਮਸਤੀਆਂ ਕਰੀਦੀਆਂ ਹੁੰਦੀਆਂ ਸੀ ਤੇ ਕੀ ਕਰੀਦਾ ਹੁੰਦਾ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ। ਕਦੀ ਪਛਤੀ ਤੇ ਚੜ ਕੇ ਛਾਲਾਂ ਮਾਰਨੀਆਂ, ਕਦੀ ਗਰਮੀਆਂ ਦੇ ਵਿੱਚ ਘਰਦਿਆਂ ਨੇ ਕਹਿਣਾ ਵੀ ਥੋੜੀ ਦੇਰ ਸੌ ਜਾਓ, ਹਨਾ? ਅੱਖ ਲਾ ਲਓ ਘੜੀ ਕ, ਤੇ ਉਹਨਾਂ ਤੋਂ ਡਰਦੇ ਮਾਰਿਆਂ ਨੇ ਚੁੱਪ ਚਾਪ ਅਸੀਂ ਪੈ ਵੀ ਜਾਣਾ ਮਾੜਾ ਮੋਟਾ, ਹਨਾ? ਪਰ ਜਿੱਦਾਂ ਹੀ ਸਾਨੂੰ ਪਤਾ ਲੱਗਣਾ ਵੀ ਉਹ ਸੌ ਗਿਆ, ਬਸ ਫਿਰ ਅਸੀਂ ਉੱਠ ਕੇ ਦੌੜ ਜਾਣਾ, ਕਦੀ ਖੇਤਾਂ ਵਿੱਚ ਚਲ ਜਾਣਾ। ਉਹ ਮੈਨੂੰ ਯਾਦ ਆ ਕਿ ਮੋਟਰ ਤੇ ਇੱਕ ਅੰਬ ਦਾ ਦਰਖਤ ਹੁੰਦਾ ਸੀਗਾ, ਉਹਦੇ ਥੱਲੇ ਬੈਠ ਕੇ ਅਸੀਂ ਆਪਣਾ ਘਰ ਘਰ ਖੇਡਣ ਲੱਗ ਜਾਣਾ, ਜਾਂ ਹੋਰ ਕਈ ਖੇਡਾਂ ਖੇਡਦੀਆਂ ਹੁੰਦੀਆਂ ਸੀਗੀਆਂ। ਅੱਛਾ, ਗੱਡੇ ਦੀ ਜਿਹੜੀ ਸੈਰ ਹੁੰਦੀ ਸੀ ਉਹ ਬਹੁਤ ਵਧੀਆ ਲੱਗਦੀ ਹੁੰਦੀ ਸੀਗੀ, ਹੈਨਾ? ਉਹ ਝੂਟੇ ਜਿਹੜੇ ਮਿਲਦੇ ਹੁੰਦੇ ਸੀ, ਮੈਂ ਕਹਿੰਦੀ ਆ ਕੀ ਮਸਤੀਜ਼ ਕਾਰਾਂ ਹੋਣੀਆਂ ਜੋ ਗੱਡੇ ਤੇ ਬੈਠ ਕੇ ਖੇਤਾਂ ਨੂੰ ਜਾਣ ਦਾ ਸਵਾਦ ਹੁੰਦਾ ਸੀਗਾ, ਹੈਨਾ? ਸੋ ਮੈਨੂੰ ਯਾਦ ਆ ਮੈਂ ਸਾਡੇ ਨਾਨਕਿਆਂ ਦੇ ਪਿੰਡ ਅਸੀਂ ਗੁਲੇਲਾਂ ਬਣਾਉਂਦੇ ਹੁੰਦੇ ਸੀ, ਮੇਰੇ ਮਾਮਾ ਜੀ ਦਾ ਮੁੰਡਾ ਹੁੰਦਾ ਸੀ, ਉਹਨਾਂ ਨੇ ਗੁਲੇਲਾਂ ਬਣਾ ਕੇ ਰੱਖਣੀਆਂ ਤੇ ਫਿਰ ਉਹਨਾਂ ਨੇ ਨਾ ਨਿਸ਼ਾਨੇ ਲਾਉਣੇ ਉਹਨਾਂ ਦੇ, ਤੇ ਅਸੀਂ ਚਿੜੀਆਂ ਬਹੁਤ ਫੜੀਆਂ ਹੁੰਦੀਆਂ ਸੀ, ਵਿਹਲਿਆਂ ਨੂੰ ਹੋਰ ਕੰਮ ਨਹੀਂ ਹੁੰਦਾ ਸੀ ਤਾਂ ਟੋਕਰੇ ਦੇ ਥੱਲੇ ਡੰਡਾ ਜਿਹਾ ਰੱਖ ਕੇ ਨਾਲ ਰੱਸੀ ਬੰਨ ਲੈਣੀ ਤੇ ਚਿੜੀਆਂ ਹੀ ਫੜਦੇ ਰਹਿਣਾ, ਤੇ ਜਾਂ ਫਿਰ ਜਦੋਂ ਕੋਈ ਪੱਖੇ ਦੇ ਵਿੱਚ ਵੱਜ ਕੇ ਚਿੜੀ ਵੱਜ ਜਾਂਦੀ ਹੁੰਦੀ ਸੀਗੀ, ਤੇ ਮੈਨੂੰ ਯਾਦ ਆ ਮੇਰੇ ਮਾਮਾ ਜੀ ਦੇ ਬੱਚੇ ਵੀ ਹੁੰਦੇ ਸੀ ਤੇ ਅਸੀਂ ਸਾਰਿਆਂ ਨੇ ਰਲ ਕੇ ਕਦੀ ਉਹਨਾਂ ਨੂੰ ਦੱਬਣ ਤੁਰ ਪੈਣਾ ਚਿੜੀਆਂ ਨੂੰ, ਹਨਾ? ਤੇ ਫਿਰ ਆਪਣੀਆਂ ਹੀ ਖੇਡਾਂ ਹੁੰਦੀਆਂ ਸੀਗੀਆਂ, ਮਿੱਟੀ ਦੇ ਭਾਂਡੇ ਬਣਾਉਣ ਲੱਗ ਜਾਣਾ, ਮਿੱਟੀ ਦੇ ਭਾਂਡੇ ਬਣਾਉਣੇ, ਉਹਨਾਂ ਦੇ ਨਾਲ ਘਰ ਘਰ ਖੇਡਣਾ, ਤੇ ਗੁੱਡੀਆਂ ਦੇ ਵਿਆਹ ਕਰਨੇ, ਤੇ ਗੁੱਡੀਆਂ ਦੇ ਵਿਆਹ ਦੇ ਵਿੱਚ ਪੂਰਾ ਵਿਆਹ ਜਿਹਾ ਹੀ ਕਰੀਦਾ ਹੁੰਦਾ ਸੀਗਾ, ਆਪਣੇ ਵੱਲੋਂ ਤਾਂ ਪੂਰੀ ਜ਼ੋਰ ਲਾਈਦਾ ਹੁੰਦਾ ਸੀਗਾ, ਹੈਨਾ? ਉਸ ਤੋਂ ਬਾਅਦ ਗੁੱਡੀਆਂ ਫੂਕਦੇ ਹੁੰਦੇ ਸੀ ਜੀ, ਜਦੋਂ ਗਰਮੀਆਂ ਦੇ ਵਿੱਚ ਮੀਂਹ ਨੀ ਪੈਂਦਾ ਹੁੰਦਾ ਸੀ ਤੇ ਫਿਰ ਗੁੱਡੀ ਫੂਕਣ ਵੀ ਜਾਂਦਾ ਹੁੰਦਾ ਸੀਗਾ ਪਿੰਡ। ਨਾਨਕਿਆਂ ਦੇ ਪਿੰਡ ਦੇ ਆਪਣੇ ਦੋਸਤ ਹੁੰਦੇ ਸੀ, ਭੂਆ ਦੇ ਪਿੰਡ ਦੇ ਆਪਣੇ ਦੋਸਤ ਹੁੰਦੇ ਸੀਗੇ, ਆਪਣੇ ਪਿੰਡ ਦੇ ਤਾਂ ਹੁੰਦੇ ਹੀ ਹੁੰਦੇ ਸੀਗੇ, ਤੇ ਉੱਥੇ ਦੀ ਵੀ ਆਪਣਾ ਇੱਕ ਫਰੈਂਡ ਸਰਕਲ ਜਿਹੜਾ ਹੁੰਦਾ ਸੀਗਾ। ਸੋ ਨਾਨਕਿਆਂ ਦੇ ਜਦੋਂ ਘਰ ਹੋਈਦਾ ਸੀ ਮਾਮਿਆਂ ਦੇ, ਤੇ ਜਦੋਂ ਮੰਮੀ ਡੈਡੀ ਨੇ ਆਉਣਾ ਤੇ ਇੱਕ ਵੱਖਰਾ ਹੀ ਮਾਹੌਲ ਹੋ ਜਾਂਦਾ ਹੁੰਦਾ ਸੀਗਾ। ਘਰ ਦੇ ਵਿੱਚ ਵਾੜ ਮੰਜੇ ਡਾ ਲੈਣੇ ਹਨਾ, ਔਰ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਣਾ, ਕਦੀ ਤਾਸ਼ ਖੇਡਣ ਲੱਗ ਜਾਣਾ, ਕਦੀ ਉਹ ਚਗਾਣਾ ਜਿਹਾ ਜਿਹੜਾ ਹੁੰਦਾ ਸੀਗਾ ਉਹ ਬਣਾ ਕੇ ਖੇਡਣ ਲੱਗ ਜਾਣਾ, ਬਾਰਾਂ ਟਾਣੀ ਖੇਡਣੀ, ਫਿਰ ਗੇਂਦ ਗੀਟੇ ਬਹੁਤ ਖੇਡੀ ਦੇ ਹੁੰਦੇ ਸੀਗੇ। ਤੇ ਕਈ ਖੇਡਾਂ ਹੁੰਦੀਆਂ ਸੀ ਜਿਹੜੀਆਂ ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਖੇਡੀਆਂ ਹੁੰਦੀਆਂ ਸੀ, ਔਰ ਉਹ ਖੇਡਾਂ ਨੇ ਜੋ ਸਾਡੀ ਰੂਹ ਨੂੰ ਸਵਾਰਿਆ ਹੋਇਆ ਹੈ ਨਾ, ਉਹ ਅਜੇ ਤੱਕ ਵੀ ਅਕਸ ਅਸੀਂ ਆਪਣੇ ਅੰਦਰ ਦੇਖ ਸਕਦੇ ਹਾਂ ਉਹਨਾਂ ਚੀਜ਼ਾਂ ਦਾ। ਸੋ ਜੀ ਚਾਰ ਕੁ ਲਾਈਨਾਂ ਮੈਂ ਇੱਕ ਵਾਰੀ ਲਿਖੀਆਂ ਸੀਗੀਆਂ, ਕਹਿੰਦੇ ਜੇਠ ਵਿੱਚ ਪੈਂਦੀਆਂ ਸਕੂਲਾਂ ਵਿੱਚ ਛੁੱਟੀਆਂ, ਬੱਲੇ ਬੱਲੇ ਉਦੋਂ ਅਸੀਂ ਮੌਜਾਂ ਬਹੁਤ ਲੁੱਟੀਆਂ, ਨਾਨਕਿਆਂ ਦੇ ਜਾਣਾ ਨਾਨੀ ਨੂੰ ਚੜ ਜਾਂਦਾ ਚਾਅ ਸੀ, ਬੂਹੇ ਵਿੱਚ ਖੜੀ ਹੋ ਕੇ ਤੱਕਦੀ ਉਹ ਰਾਹ ਸੀ, ਹੱਥਾਂ ਦੀਆਂ ਵੱਟੀਆਂ ਉਹ ਸੇਵੀਆਂ ਖੜਾਉਂਦੀ ਸੀ, ਗੋਦ ਚ ਬਿਠਾ ਕੇ ਫਿਰ ਬਾਤਾਂ ਉਹ ਸੁਣਾਉਂਦੀ ਸੀ। ਭੁੱਲਾ ਭੁੱਲੀ ਉਹ ਗੋਦੀ, ਭੁੱਲਾ ਮਾਮਿਆਂ ਦਾ ਰਾਹ, ਜ਼ਿੰਦਗੀ ਹਾਂ ਜ਼ਿੰਦਗੀ ਸੀ ਜਿਉਂਦੇ ਉਦੋਂ, ਲੈਂਦੇ ਹੁਣ ਸਾਹ। ਸੋ ਇੰਨਾ ਕੀ ਫਰਕ ਹੈ ਜੀ, ਉਦੋਂ ਜ਼ਿੰਦਗੀ ਜਿਉਂਦੇ ਸੀ ਤੇ ਹੁਣ ਕਿਸੇ ਵੇਲੇ ਲੱਗਦਾ ਬਸ ਸਾਹ ਹੀ ਲੈਂਦੇ ਪਏ ਆ, ਤੇ ਜ਼ਿੰਦਗੀ ਦੀ ਦੌੜ ਦੇ ਵਿੱਚ ਬਸ ਦੌੜੀ ਜਾਂਦੇ ਪਏ ਆ ਹਨਾ। ਸੋ ਕੁਲਦੀਪ ਕੌਰ ਹੁਣਾਂ ਨੇ ਇੱਕ ਬਹੁਤ ਹੀ ਪਿਆਰਾ ਜਿਹਾ ਵੱਡਾ ਸਾਰਾ ਮੈਸੇਜ ਮੈਨੂੰ ਲਿਖ ਕੇ ਭੇਜਿਆ, ਤੇ ਨਾਲ ਹੀ ਇੱਕ ਵੋਇਸ ਮੈਸੇਜ ਭੇਜਿਆ। ਸੋ ਇਸ ਮੈਸੇਜ ਦੇ ਨਾਲ ਹੀ ਫਿਰ ਮੈਂ ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਜਿਹੜਾ ਲਵਾਂਗੀ ਤੁਹਾਡੇ ਤੋਂ ਬਾਅਦ ਇਜਾਜ਼ਤ, ਕਿਉਂਕਿ ਇੱਕ ਖਾਸ ਇੰਟਰਵਿਊ ਜਿਹੜੀ ਅਸੀਂ ਕੀਤੀ ਹੋਈ ਹੈ ਨੈਣਾ ਭੰਡਾਰੀ ਹੁਣਾਂ ਨਾਲ, ਅਮਰਦੀਪ ਹੁਣਾਂ ਨੇ ਜੋ ਊਰਜਾ ਫਾਊਂਡੇਸ਼ਨ ਦੇ ਕੋ ਫਾਊਂਡਰ ਨੇ ਨੈਣਾ ਭੰਡਾਰੀ ਉਹਨਾਂ ਦੇ ਨਾਲ, ਸੋ ਉਹ ਵੀ ਪ੍ਰੋਗਰਾਮ ਤੋਂ ਬਾਅਦ ਅਸੀਂ ਚਲਾਉਣੀ ਹੈ ਜੀ। ਪਰ ਉਸ ਤੋਂ ਪਹਿਲਾਂ ਕੁਲਦੀਪ ਹੁਣਾਂ ਦਾ ਮੈਸੇਜ।
ਸਤਿ ਸ਼੍ਰੀ ਅਕਾਲ ਜੀ,
ਕਹਿੰਦੇ ਗਰਮੀਆਂ ਦੀ ਰੁੱਤੇ ਇੱਕ ਹੋਰ ਕੰਮ ਨੀ ਬਹੁਤਿਆਂ ਨੇ ਕੀਤਾ ਹੋਣਾ ਜੋ ਮੈਂ ਇਹ ਮੌਜ ਮਾਣੀ ਹੈ। ਯਾਦ ਹੈ ਜਦੋਂ ਇੱਕ ਮੰਜੇ ਨਾਲ ਦੂਜਾ ਮੰਜਾ ਜੋੜ ਕੇ ਉੱਪਰ ਚਾਦਰ ਜਾਂ ਪੱਲੀ ਪਾ ਕੇ ਛਾਂ ਕਰਦੇ ਹੁੰਦੇ ਸੀ ਤੇ ਹੇਠਾਂ ਹੇਠਾਂ ਬੈਠ ਜਾਈਦਾ ਹੁੰਦਾ ਸੀ। ਬਿਲਕੁਲ ਕੁਲਦੀਪ, ਕੀਤੀ ਹੋਈ ਹੈ ਇਹ ਵੀ ਚੀਜ਼, ਕੀਤੀ ਹੋਈ ਹੈ ਨਾ। ਤੇ ਕਹਿੰਦੇ ਕਦੀ ਮੰਜੇ ਨੂੰ ਬਾਸ ਦੇ ਮਜ਼ਬੂਤ ਕਿਹਾ ਡੰਡੇ ਨਾਲ ਸਹਾਰਾ ਦੇਈਦਾ ਸੀ, ਉਹ ਨਜ਼ਾਰਾ ਵੀ ਕਹਿੰਦੇ ਕਾਇਮ ਹੁੰਦਾ ਸੀ। ਕਦੇ ਵੱਡੇ ਵੀਰੇ ਹੁਣੀ ਬੈਠਣ ਨਹੀਂ ਸੀ ਦਿੰਦੇ ਹੁੰਦੇ ਤੇ ਡੰਡਾ ਹਿਲਾ ਹਿਲਾ ਕੇ ਮੰਜੀ ਸੁੱਟ ਭੱਜ ਜਾਈਦਾ ਸੀ। ਇਹ ਵੀ ਨਹੀਂ ਸੀ ਸੋਚਦੇ ਹੁੰਦੇ ਕਿ ਵੀਰਾਂ ਨੂੰ
ਹੋਮਵਰਕ ਨਹੀਂ ਕਰਦਾ ਹੁੰਦਾ
ਸੀ। ਸੱਚ ਇਹ ਹੈ ਕਿ ਸੱਟ ਲੱਗਦੀ ਵੀ ਨਹੀਂ ਸੀ ਹੁੰਦੀ,
ਜਿੰਨਾ ਚਾਹੇ ਮਰਜੀ ਮਤਲਬ ਉਹਦੇ ਕੋਲ ਟਾਈਮ ਹੈਗਾ ਸੀ ਘਰੇ, ਉਹਦੇ ਪੇਰੈਂਟਸ ਵੀ ਉਹਨੂੰ ਕਹਿੰਦੇ ਹੁੰਦੇ ਸੀ, ਉਹ ਬੁਕਸ ਲੈ ਕੇ ਬੈਠ ਵੀ ਜਾਂਦਾ ਹੁੰਦਾ ਸੀ, ਨੋਟ ਬੁਕਸ ਲੈ ਕੇ ਘਰ ਦੇ ਦੱਸਦੇ ਉਹਦੇ, ਪਰ ਉਹ ਕਦੀ ਹੋਮਵਰਕ ਨਹੀਂ ਕਰਦਾ ਹੁੰਦਾ ਸੀ। ਫਿਰ ਪਤਾ ਕੀ ਕਰਦਾ ਹੁੰਦਾ ਸੀ, ਉਹਨੇ ਜਦੋਂ ਸਕੂਲ ਲਿਆਉਣਾ ਉਹਨੇ ਸਾਨੂੰ ਕਿਤਾਬਾਂ ਵੰਡ ਦੇਣੀਆਂ, ਆਪਣੀਆਂ ਕਾਪੀਆਂ ਵੰਡ ਦੇਣੀਆਂ, ਯਾਨੀ ਕਿ ਮੈਨੂੰ ਕਹਿਣਾ ਤੂੰ ਸਾਇੰਸ ਦਾ ਕੰਮ ਕਰ ਦੇ, ਕਿਸੇ ਨੂੰ ਕਹਿਣਾ ਤੂੰ ਹਨਾ ਸੋਸ਼ਲ ਸਟੱਡੀ ਦਾ ਕਰ ਦੇ, ਐਵੇਂ ਕਰ ਕਰਕੇ ਨਾ ਉਹਨੇ ਮਤਲਬ ਜਿਹੜਾ ਉਹ ਕੰਮ ਦਿੱਤਾ ਹੁੰਦਾ ਸੀ ਸਾਨੂੰ ਥੋੜਾ ਥੋੜਾ। ਤੇ ਜਦੋਂ ਹੁਣ ਜਦੋਂ ਉਹਦਾ ਰਿਟਰਨ ਹੋ ਗਿਆ, ਉਹ ਤਾਂ ਚੱਲ ਉਹਨੇ ਆਪਣੇ ਦੋਸਤਾਂ ਮਿੱਤਰਾਂ ਤੋਂ ਕਰਵਾ ਲੈਣਾ, ਤਾਂ ਅਸੀਂ ਸਭ ਨੇ ਕਰ ਵੀ ਦੇਣਾ। ਹੁਣ ਓਰਲ ਜਿਹੜੇ ਟੈਸਟ ਦਿੱਤੇ ਹੁੰਦੇ ਸੀ ਕੁਛ ਹਨਾ, ਉਹ ਤਾਂ ਸਾਨੂੰ ਟੀਚਰ ਨੇ ਉਹਦੇ ਕੋਲ ਸੁਣਨੇ ਹੁੰਦੇ ਸੀ ਨਾ, ਉਹਦੇ ਲਈ ਹੁਣ ਉਹਨੂੰ ਪੰਗਾ ਪੈਂਦਾ ਸੀ ਵੀ ਉਹ ਤਾਂ ਹਰ ਵਾਰੀ ਛਿੱਤਰ ਖਾਂਦਾ ਸੀ। ਅਸੀਂ ਤਿੰਨ ਚਾਰ ਵਾਰ ਤਾਂ ਉਹਦੇ ਕੋਲ ਉਹਦੀ ਹੈਲਪ ਕੀਤੀ ਵੀ ਚੱਲ ਕੋਈ ਚੱਕਰ ਨੀ ਵੀ ਸਾਡਾ ਦੋਸਤ ਆ ਸਾਡੇ ਗਰੁੱਪ ਚ ਹਨਾ। ਫਿਰ ਅਸੀਂ ਸੋਚਿਆ ਵੀ ਜੇ ਓਰਲ ਵਾਰੀ ਛਿੱਤਰ ਖਾਂਦਾ ਜੇ ਰਾਈਟਿੰਗ ਵਾਰੀ ਵੀ ਕਰ ਲੂਗਾ ਤੇ ਕੀ ਹੋ ਜੂਗਾ ਹਨਾ। ਅਸੀਂ ਪਤਾ ਕੀ ਕਰਦੇ ਹੁੰਦੇ ਸੀ, ਉਹ ਏਡਾ ਨਿਕੰਮਾ ਸੀਗਾ ਵੀ ਇਹ ਵੀ ਨੀ ਵੇਖਦਾ ਹੁੰਦਾ ਸੀ ਵੀ ਕਾਪੀ ਕਿਹਦੀ ਦੇਣ ਲੱਗਾ ਆ ਮੈਂ ਅੱਗੇ ਹਨਾ ਟੀਚਰ ਨੂੰ, ਵੀ ਜੇ ਲਿਖੀ ਹੋਈ ਉਹੀ ਉਹਦਾ ਅਸੀਂ ਜਾਣ ਬੁੱਝ ਕੇ ਜਿਹੜੀ ਸਾਡੀ ਆਲਰੇਡੀ ਚੈੱਕ ਹੋ ਚੁੱਕੀ ਸੀ ਮਤਲਬ ਕਾਪੀਆਂ ਚੈੱਕ ਹੋ ਜਾਂਦੀਆਂ ਸੀਗੀਆਂ, ਇੱਕ ਦੋ ਵਾਰ ਅਸੀਂ ਏਦਾਂ ਕੀਤਾ ਵੀ ਅਸੀਂ ਜਿਹੜੀਆਂ ਸਾਡੀਆਂ ਆਲਰੇਡੀ ਨੋਟਬੁੱਕਸ ਚੈੱਕ ਹੋ ਗਈਆਂ ਨਾ ਉਹ ਵੀ ਨੀ ਵਿੱਚ ਦੇਖਦਾ ਹੁੰਦਾ ਸੀ, ਅਸੀਂ ਕਵਰ ਚੇਂਜ ਕਰਕੇ ਉੱਤੇ ਉਹਦਾ ਨਾਂ ਲਿਖ ਦੇਣਾ ਬਲਜੀਤ ਸਿੰਘ ਹਨਾ, ਤੇ ਉਹਨੂੰ ਇੱਕ ਦੋ ਵਾਰ ਅਸੀਂ ਚੰਗੀ ਸ਼ਤਰਾਉਣੀ ਦਵਾਈ। ਅਸੀਂ ਕਿਹਾ ਵੀ ਇਹਨੇ ਤਾਂ ਜਾਣ ਬੁੱਝ ਕੇ ਹਨਾ ਏਦਾਂ ਕੀਤਾ ਵੀ ਸਾਡੀਆਂ ਤਾਂ ਆਲਰੇਡੀ ਹੋ ਚੁੱਕੀਆਂ ਨੇ ਚੈੱਕ ਕਾਪੀਆਂ ਹਨਾ, ਵਿੱਚ ਨਾ ਕੁਲਦੀਪ ਕੌਰ ਲਿਖਿਆ ਹੋਣਾ ਹਨਾ ਜਾਂ ਕੁਛ, ਤੇ ਬਾਹਰ ਬਲਜੀਤ ਸਿੰਘ ਦੇ ਕਵਰ ਦੇ ਉੱਤੇ ਬਲਜੀਤ ਸਿੰਘ ਲਿਖ ਦੇਣਾ, ਤਾਂ ਅਸੀਂ ਕਹਿਣਾ ਲੈ ਵੀ ਬਲਜੀਤ ਅਸੀਂ ਤਾਂ ਕਵਰ ਵੀ ਚੜਾ ਤਾ ਤੇਰੇ ਲਈ, ਤੇ ਉਹ ਸਾਰਾ ਕੁਛ। ਤੇ ਉਹ ਏਡਾ ਨਿਕੰਮਾ ਸੀ, ਇਹ ਵੀ ਨੀ ਦੇਖਦਾ ਹੁੰਦਾ ਸੀਗਾ ਵਿੱਚ ਵੀ ਵਿੱਚ ਕੀ ਲਿਖਿਆ। ਇੱਕ ਤਾਂ ਖੈਰ ਉਹਨੂੰ ਸਾਡੇ ਤੇ ਯਕੀਨ ਵੀ ਹੁੰਦਾ ਸੀ ਤੇ ਵੀ ਏਦਾਂ ਹਨਾ। ਤੇ ਗਰਮੀ ਦੇ ਰੁੱਤ ਦੀਆਂ ਛੁੱਟੀਆਂ ਜਾ ਮੈਨੂੰ ਇੱਕ ਯਾਦ ਚੇਤੇ ਆਈ ਸੀ ਵੀ ਮੈਂ ਕਿਹਾ ਚੱਲ ਉਹਨੂੰ ਵੀ ਯਾਦ ਕੀਤਾ ਜਾਵੇ ਵੀ ਉਹਨੂੰ ਅਸੀਂ ਬਹੁਤ ਸ਼ਤਰੌਲ ਮਰਾਉਂਦੇ ਹੁੰਦੇ ਸੀ ਟੀਚਰਾਂ ਕੋਲ ਕਿ ਆ ਜਾ ਤੈਨੂੰ ਦੱਸਦੇ ਆ ਹੁਣ ਵੀ ਇੱਕ ਤਾਂ ਤੂੰ ਵਿਹਲਾ ਹਨਾ ਸਾਰੀ ਦਿਹਾੜੀ ਕੋਈ ਕੰਮ ਨੀ ਤੇ ਉੱਪਰੋਂ ਤੂੰ ਸਾਡੇ ਤੇ ਰੋਹ ਵਿਚਾੜਦਾ ਤੇ ਉਹਦੇ ਕੋਲ ਖਾ ਪੀ ਵੀ ਲੈਣਾ ਵੀ ਕੰਮ ਦੇ ਕੰਮ ਕਰਾਉਣ ਦੇ ਮਾਮਲੇ ਚ ਜੋ ਉਹਨੇ ਕੈਂਟੀਨ ਨਾਲ ਸਾਡੇ ਨਾਲ ਪ੍ਰੋਮਿਸ ਕੀਤਾ ਹੁੰਦਾ ਸੀ ਵੀ ਤੁਹਾਨੂੰ ਆਹ ਖਵਾਊਂਗਾ ਆਹ ਖਵਾਊਂਗਾ, ਅਸੀਂ ਖਾ ਪੀ ਵੀ ਲੈਂਦੇ ਹੁੰਦੇ ਸੀ ਨਾਲੇ ਉਹਨੂੰ ਵੀ ਖਵਾ ਦੇਈਦੇ ਹੁੰਦੇ ਸੀ ਟੀਚਰਾਂ ਕੋਲੋਂ। ਇਹ ਮੈਨੂੰ ਹੁਣੇ ਹੁਣੇ ਯਾਦ ਆਇਆ ਸੀ ਤੇ ਮੈਂ ਨਾ ਮਤਲਬ ਕੰਮ ਤੇ ਹੀ ਆ ਔਰ ਥੋੜਾ ਜਿਹਾ ਬਾਹਰ ਆ ਕੇ ਮੈਂ ਕਿਹਾ ਰਿਕਾਰਡ ਕਰਕੇ ਭੇਜਦੀ ਹਾਂ। ਓਕੇ ਜੀ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਬਾਕੀ ਗਰਮੀਆਂ ਦੇ ਤੇ ਕੀ ਕਹਿਣੇ ਪੈਣੇ ਆ, ਉਹ ਤਾਂ ਚੇਤਾ ਆਉਂਦਾ ਘਰ ਤੇ ਹੁਣ ਮੋਟਰ ਤੇ ਬੋਰ ਹੋਣ ਦਿਆ ਸੀ ਤਾਂ ਮੈਂ ਵਿਚਾਰੀ ਵੀਡੀਓ ਮੰਗਾ ਮੰਗਾ ਕੇ ਦੇਖੀ ਜਾਂਦੀ, ਪਾਪਾ ਹੁਣ ਭੇਜੋ। ਪਾਪਾ ਬੈਠੇ ਸੀਗੇ ਉੱਥੇ, ਉਹ ਵੀ ਵਿਚਾਰੇ ਜਿਆਦਾ ਕੁਛ ਕਰ ਨੀ ਸਕਦੇ ਸੀ ਤੇ ਬੈਠੇ ਸੀ ਤੇ ਪਾਪਾ ਨੂੰ ਵਾਰ ਵਾਰ ਫੋਨ ਕਰਕੇ ਪਾਪਾ ਹੁਣ ਕੀ ਹੋ ਰਿਹਾ, ਹੁਣ ਕੀ ਹੋ ਰਿਹਾ, ਹੁਣ ਕੀ ਹੋ ਰਿਹਾ। ਤੇ ਦੇਖੋ ਕਿ ਬੋਰ ਉੱਥੇ ਹੋ ਰਿਹਾ ਤੇ ਉਹ ਮਿਸਤਰੀ ਵੀ ਤੰਗ ਆਏ ਹੋਣੇ ਵੀ ਇਹਨਾਂ ਦੀ ਕੁੜੀ ਨੂੰ, ਪਤਾ ਨੀ ਕਿੰਨਾ ਕੁ ਕਰੇਜ਼ ਆ ਬੋਰ ਦਾ, ਤੇ ਇਹ ਸਾਰਾ ਕੁਛ ਚੱਲਦਾ ਪਿਆ। ਹਾਂਜੀ ਓਕੇ ਜੀ, ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ ਮੇਰੇ ਵੱਲੋਂ। ਫਿਰ
ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਤੇ ਮੈਨੂੰ ਲੱਗਦਾ ਮਾਫ਼ੀ ਵੀ ਚਾਹੁੰਦੀ ਹਾਂ। ਮੈਨੂੰ ਲੱਗਦਾ ਪਿੱਛੇ ਵਾਇਸ ਮੈਸੇਜ ਜਿਹੜਾ ਉਹ ਸਰਬਜੀਤ ਭਾਜੀ ਨੇ ਚਲਾ ਦਿੱਤਾ ਸੀ, ਪਰ ਮੈਨੂੰ ਪਤਾ ਨਹੀਂ ਲੱਗਾ ਔਰ ਮੈਂ ਦੂਸਰਾ ਜਿਹੜਾ ਮੈਸੇਜ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਪਰ ਬਿਲਕੁਲ ਬਹੁਤ ਡੂੰਘੀਆਂ ਯਾਦਾਂ ਕੁਲਦੀਪ, ਬਿਲਕੁਲ ਜਿਸ ਤਰ੍ਹਾਂ ਤੁਸੀਂ ਬੋਰ ਦੀ ਗੱਲ ਕੀਤੀ ਕਿ ਬੋਰ ਉੱਥੇ ਹੋ ਰਿਹਾ ਸੀ ਤੇ ਦਿਲ ਨੂੰ ਤੁਹਾਡੇ ਇੱਥੇ ਕੁਛ ਹੋ ਰਿਹਾ ਸੀ, ਪਰ ਕੋਈ ਗੱਲ ਨੀ ਜੀ, ਅਸੀਂ ਲਹਿਰਾਂ ਦੇ ਉੱਤੇ ਓਦਾਂ ਹੀ ਤਕੜਾ ਬੋਰ ਕਰੀਦਾ ਤੇ ਡੂੰਘੀਆਂ ਪੱਟ ਕੇ ਯਾਦਾਂ ਕੱਢ ਕੇ ਲੈ ਆਈਦੀਆਂ, ਹੈਨਾ। ਤਾਂ ਫਿਰ ਉਹ ਯਾਦਾਂ ਦੇ ਵਿੱਚ ਅਸੀਂ ਲਹਿਰਾਂ ਲਾਈਦੀਆਂ ਜੀ, ਉਹ ਬੋਰ ਦੇ ਵਿੱਚੋਂ ਯਾਦਾਂ ਕੱਢ ਕੱਢ ਕੇ। ਸੋ ਨਾਲ ਇਹਨਾਂ ਨੇ ਜਿਹੜਾ ਮੈਸੇਜ ਲਿਖਿਆ ਸੀ ਉਹਦੇ ਵਿੱਚ ਲਿਖਿਆ ਹੋਇਆ ਕਿ ਝੋਨਾ ਲਗਾਉਣ ਵਾਲੇ ਕਾਮਿਆਂ ਨਾਲ ਚਿੱਕੜ ਵਿੱਚ ਵੜ ਝੋਨਾ ਵੀ ਲਗਾਉਣਾ ਸਿੱਖਦੇ ਸੀ ਤੇ ਗੰਦੇ ਕੱਪੜੇ ਹੋਣ ਤੇ ਸਣੇ ਕੱਪੜੇ ਚੁਬਾਰੇ ਚ ਵੜ ਚੁਬੱਚੇ ਚ ਵੜ ਕੇ ਨਹਾਉਣਾ ਤੇ ਮੋਟਰ ਦੀ ਧਾਰ ਦੇ ਤੇਜ਼ ਵਹਾਅ ਨਾਲ ਕੱਪੜਿਆਂ ਚੋਂ ਚਿੱਕੜ ਕੱਢਣਾ ਜਾਂ ਨੇਕ ਬੰਦ ਕਰਕੇ ਲੰਬਾ ਸਮਾਂ ਚੁਬੱਚੇ ਵਿੱਚ ਮੂੰਹ ਡਬਾਉਣਾ, ਜਿਹਦਾ ਜ਼ਿਆਦਾ ਸਮਾਂ ਮੂੜ ਡੁੱਬਿਆ ਰਹਿੰਦਾ ਉਹ ਜੇਤੂ ਕਰਾਰ ਹੁੰਦਾ ਸੀ। ਹਾਂ ਬਿਲਕੁਲ, ਹੈ ਨਾ। ਗਰਮੀਆਂ ਦੀ ਰੁੱਤ ਦੀ ਇੱਕ ਯਾਦ ਇਹ ਵੀ ਸੀ ਕਿ ਜਦੋਂ ਗਰਮੀ ਸ਼ੁਰੂ ਹੁੰਦੀ ਸੀ ਉਦੋਂ ਤੂੜੀ ਵਾਲੇ ਮੂਸਲ ਬਣਾਉਣੇ ਸੀ, ਜਦੋਂ ਐਤਵਾਰ ਹੁੰਦਾ ਸੀ ਤੇ ਮੂਸਲ ਬੰਨਣਾ ਹੁੰਦਾ ਸੀ, ਬਸ ਸ਼ੁਰੂ ਤੋਂ ਅੰਤ ਤੱਕ ਉੱਥੇ ਹੀ ਰਹਿਣਾ, ਨੱਚਦੇ ਟੱਪਦੇ ਮੂਸਲ ਦੀ ਚੋਟੀ ਤੱਕ। ਰਾਤ ਭਾਵੇਂ ਨਹਾਉਣ ਤੋਂ ਬਾਅਦ ਵੀ ਕਿੰਨੀ ਕੰਡ ਲੜਾਈ ਦੀ ਸੀ, ਪਰ ਫਿਰ ਵੀ ਟਲਦੇ ਨਹੀਂ ਸੀ ਹੁੰਦੇ। ਵੇੜ ਵੱਟਣੇ ਮਿੱਠੀ ਰੁੱਤ ਚ ਸ਼ੁਰੂ ਕੀਤੇ ਜਾਂਦੇ ਹੁੰਦੇ ਸੀ, ਅਸੀਂ ਕਾਮਿਆਂ ਨਾਲ ਪੂਰੀ ਮਦਦ ਕਰਦੇ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ। ਜਦੋਂ ਨਾਨਕੇ ਘਰ ਹੁੰਦੇ ਸੀ ਤੇ ਤਰਨ ਤਾਰਨ ਸਾਹਿਬ ਸਰੋਵਰ ਦੀ ਪਰਿਕਰਮਾ ਧੋਣ ਦੀ ਸੇਵਾ ਬਹੁਤ ਕਰਦੇ ਸੀ, ਜਾਣ ਜਾਣ ਕੇ ਭਿੱਜੀ ਜਾਣਾ ਤਾਂ ਕਿ ਇਹ ਸ਼ੋ ਕਰੀਏ ਕਿ ਅਸੀਂ ਬਹੁਤ ਤਕੜੇ ਸੇਵਾਦਾਰ ਆ। ਗੁਰੂ ਸਾਹਿਬ ਜੀ ਵੀ ਕਿੰਨੇ ਖੁਸ਼ ਹੁੰਦੇ ਹੋਣੇ ਆ ਜਦੋਂ ਅਸੀਂ ਦੁਪਹਿਰ ਸਰੋਵਰ ਦੀ ਪਰਿਕਰਮਾ ਵਿੱਚ ਸੰਗਮਰਮਰ ਨਾਲ ਪਾਣੀ ਬਣੀ ਉਹ ਰਾਹ ਲੱਭਣ ਵਾਲੀ ਖੇਡ ਖੇਡਦੇ ਹੁੰਦੇ ਸੀ, ਜਿਸ ਨੂੰ ਚਰਾਸੀ ਕੱਟਣਾ ਕਹਿੰਦੇ ਹੁੰਦੇ ਸੀ। ਘਰ ਤੋਂ ਗੁਰੂ ਘਰ ਦੀ ਦੂਰੀ 5 ਕੁ ਮਿੰਟ ਦੀ ਹੋਣ ਕਰਕੇ ਹਰ ਰੋਜ਼ ਪਤਾ ਨੀ ਕਿੰਨੀ ਵਾਰੀ ਚਰਾਸੀ ਕੱਟਦੇ ਸੀ। ਭੋਲਾ ਤੇ ਮਜ਼ੇਦਾਰ ਹੁੰਦਾ ਸੀ ਜੀ ਸਾਡਾ ਬਚਪਨ, ਬਿਲਕੁਲ ਕੁਲਦੀਪ, ਬਹੁਤ ਹੀ ਭੋਲੀਆਂ ਹੁੰਦੀਆਂ ਸੀ ਸਾਡੀਆਂ ਗੱਲਾਂ ਤੇ ਬੜਾ ਹੀ ਭੋਲਾ ਭਾਲਾ ਹੁੰਦਾ ਸੀ ਸਾਡਾ ਬਚਪਨ, ਕਿਉਂਕਿ ਸਾਡਾ ਆਲਾ ਦੁਆਲਾ ਜਿਹੜਾ ਹੁੰਦਾ ਸੀ ਉਹ ਵੀ ਬਹੁਤ ਭੋਲਾ ਹੁੰਦਾ ਸੀਗਾ। ਜਿਸ ਤਰ੍ਹਾਂ ਅਸੀਂ ਵੱਡੇ ਹੁੰਦੇ ਗਏ ਉਹਦੇ ਨਾਲ ਨਾਲ ਜਿਹੜੀਆਂ ਘਰਦਿਆਂ ਦੀਆਂ ਫਿਕਰਾਂ ਜਾਂ ਜਿਹੜੇ ਲੋਕਾਂ ਤੋਂ ਉੱਠਦੇ ਯਕੀਨ ਜਿਹੜੇ ਆ ਉਹ ਵੀ ਪੱਕੇ ਹੁੰਦੇ ਗਏ, ਹਨਾ। ਔਰ ਉਸ ਤੋਂ ਬਾਅਦ ਤਾਂ ਨਜ਼ਾਰਾ ਹੁਣ ਇਹ ਆ ਵੀ ਹੁਣ ਤੇ ਮੈਨੂੰ ਲੱਗਦਾ ਵੀ ਕੋਈ ਵੀ ਆਪਣਾ ਨਿਆਣਾ ਘਰੋਂ ਕੱਢ ਕੇ ਰਾਜ਼ੀ ਨੀ ਉੱਥੇ, ਕਿਉਂਕਿ ਜਿਹੜੇ ਯਕੀਨ ਵਿਸ਼ਵਾਸ ਦੀਆਂ ਡੋਰਾਂ ਪਹਿਲਾਂ ਜਿੰਨੀਆਂ ਪੱਕੀਆਂ ਹੁੰਦੀਆਂ ਸੀਗੀਆਂ ਉਹ ਹੁਣ ਨਿੱਜੀ ਰਹੀਆਂ। ਸੋ ਪਰ ਚਲੋ ਜੀ, ਪਰਮਾਤਮਾ ਦੇ ਸ਼ੁਕਰ ਗੁਜ਼ਾਰ ਆ ਕਿ ਅਸੀਂ ਉਹ ਸਮਾਂ ਦੇਖਿਆ ਹੋਇਆ ਆ, ਉਹ ਸਮਾਂ ਹੰਢਾਇਆ ਹੋਇਆ ਆ, ਜਿਹੜਾ ਅੱਜ ਕੱਲ ਦੇ ਨਿਆਣਿਆਂ ਦੇ ਲਈ ਏਦਾਂ ਲੱਗਦਾ ਵੀ ਉਹ ਪਰੀਆਂ ਦੀਆਂ ਗੱਲਾਂ ਹੋਣ, ਅਸੀਂ ਕਿਸੇ ਪਰੀ ਦੇਸ਼ ਦੀਆਂ ਗੱਲਾਂ ਕਰਦੇ ਹੋਈਏ, ਫੇਰੀ ਟੇਲਸ ਲੱਗਦੀਆਂ ਉਹਨਾਂ ਨੂੰ। ਸੋ ਗਰਮੀਆਂ ਦੀਆਂ ਬਹੁਤ ਸਾਰੀਆਂ ਛੁੱਟੀਆਂ ਦੀਆਂ ਯਾਦਾਂ ਜਿਹੜੀਆਂ ਉਹ ਦਿਲ ਚ ਸਮਾਈਆਂ ਹੋਈਆਂ, ਚਾਹੇ ਉਹ ਡੰਡਿਆਂ ਨੂੰ ਮੱਛਰਦਾਨੀ ਬੰਨ ਕੇ ਲਾਉਣ ਦੀ ਲਾ ਕੇ ਜਿਹੜਾ ਸੋਈਦਾ ਹੁੰਦਾ ਸੀਗਾ, ਚਾਹੇ ਰਾਤ ਨੂੰ ਬੈਠ ਕੇ ਤਾਰੇ ਦੇਖੀਦੇ ਹੁੰਦੇ ਸੀ, ਨਾਨੀ ਤੋਂ ਬਾਤਾਂ ਸੁਣਨੀਆਂ, ਮੱਛਰ ਲੜਨ ਤੇ ਜਦੋਂ ਓਡੋਮੋਸ ਦੀ ਉਹ ਜਿਹੜੀ ਸਮੈਲ ਹੁੰਦੀ ਸੀਗੀ, ਹਨਾ, ਉਹ ਸਾਰਾ ਕੁਛ ਅਜੇ ਵੀ ਜਿਉਂਦਾ ਤੇ ਉਹ ਯਾਦ ਆ। ਸੋ ਯਾਦਾਂ ਬਹੁਤ ਆ ਜੀ, ਪਰ ਪ੍ਰੋਗਰਾਮ ਦੇ ਵਿੱਚ ਟਾਈਮ ਸਾਡੇ ਤੋਂ ਬਹੁਤ ਜ਼ਿਆਦਾ ਜਿਹੜਾ ਹੁਣ ਨਹੀਂ ਬਚਿਆ, ਸੋ ਜ਼ਰੂਰਤ ਤੋਂ ਜ਼ਿਆਦਾ ਟਾਈਮ ਮੈਂ ਪਹਿਲਾਂ ਹੀ ਲੈ ਲਿਆ। ਔਰ ਇੱਕ ਹੋਰ ਇੰਟਰਵਿਊ ਵੀ ਜਿਹੜੀ ਤੁਹਾਨੂੰ ਮੈਂ ਦੱਸਿਆ ਤੇ ਖਾਸ ਮੁਲਾਕਾਤ ਨਿਆਣਾ ਭੰਡਾਰੀ ਹੁਣਾਂ ਦੇ ਨਾਲ ਕੀਤੀ ਹੋਈ ਹੈ, ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਉਣੀ ਹੈ ਜੀ। ਸੋ ਮੈਨੂੰ ਪਤਾ ਤੁਹਾਡੇ ਅੰਦਰ ਹਜੇ ਤੱਕ ਬਹੁਤ ਸਾਰੀਆਂ ਇਹੋ ਜਿਹੀਆਂ ਯਾਦਾਂ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਨਾਲ ਰਿਲੇਟਡ ਨੇ ਉਹ ਹੋਣਗੀਆਂ, ਕਿਉਂਕਿ ਮੇਰੇ ਅੰਦਰ ਵੀ ਪਈਆਂ ਜੀ, ਜੋ ਮੈਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕੀ। ਪਰ ਕੋਈ ਗੱਲ ਨੀ ਜੀ, ਇਹ ਜਿਹੜਾ ਸਾਡਾ ਸਫ਼ਰ ਹੈ ਯਾਦਾਂ ਦਾ, ਪਰਮਾਤਮਾ ਕਰੇ ਇਸੇ ਤਰ੍ਹਾਂ ਚੱਲਦਾ ਰਹੇ, ਫੇਰ ਕਦੀ ਅਸੀਂ ਫੇਰ ਤੋਂ ਛੁੱਟੀਆਂ ਦੀਆਂ ਜਿਹੜੀਆਂ ਯਾਦਾਂ ਉਹਨਾਂ ਦੀ ਸਾਂਝ ਪਾਵਾਂਗੇ। ਆਉਂਦੇ ਐਤਵਾਰ ਨੂੰ ਕਿਹੜੀ ਸਾਂਝ ਪਾਈਏ ਸੋਚ ਰਹੀ ਹਾਂ ਉਹਦੇ ਬਾਰੇ, ਕਦੀ ਸੋਚਦੀ ਹਾਂ ਜੀ। ਹੁਣ ਤੇ ਆਸਟ੍ਰੇਲੀਆ ਦੇ ਵਿੱਚ ਠੰਡ ਜਿਹੜੀ ਜ਼ੋਰਾਂ ਤੇ ਹੈ, ਸੋ ਕਿਉਂ ਨਾ ਅਸੀਂ ਹੁਣ ਜਿਹੜੀ ਆਪਣੇ ਪੰਜਾਬ ਦੀ ਜਦੋਂ ਠੰਡ ਹੁੰਦੀ ਸੀ ਉਹ ਪੋਹ ਮਾਘ ਦਾ ਮਹੀਨਾ ਹੁੰਦਾ ਸੀਗਾ, ਉਹਨੂੰ ਯਾਦ ਕਰੀਏ, ਹਨਾ, ਤਾਂ ਕਿ ਅਸੀਂ ਇੱਥੇ ਦੀ ਠੰਡ ਨੂੰ ਵੀ ਥੋੜਾ ਇੰਜੋਏ ਕਰ ਸਕੀਏ। ਸੋ ਕੋਸ਼ਿਸ਼ ਕਰਾਂਗੇ ਅਗਲੀ ਵਾਰ ਜਿਹੜੀ ਸਰਦੀਆਂ ਦੀਆਂ ਆਪਣੀਆਂ ਯਾਦਾਂ ਹੁੰਦੀਆਂ ਸੀਗੀਆਂ, ਉਹ ਸਰਦੀਆਂ ਦੀ ਰੁੱਤ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਤੁਹਾਡੇ ਸਾਰਿਆਂ ਨਾਲ ਬੈਠ ਕੇ ਯਾਦ ਕਰਾਂ ਇੱਕ ਵਾਰ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੁਛ ਘੱਟ ਵੱਧ ਬੋਲ ਹੋ ਗਿਆ ਹੋਵੇ, ਕੋਸ਼ਿਸ਼ ਕੀਤੀ ਹੈ ਜੀ ਸਾਰੇ ਜਿਹੜੇ ਮੈਸੇਜਿਸ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰ ਸਕਾਂ, ਪਰ ਫਿਰ ਵੀ ਕੋਈ ਨਾ ਲਿਆ ਗਿਆ ਹੋਵੇ ਜਾਂ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਇਸ ਵਾਅਦੇ ਦੇ ਨਾਲ ਮੈਨੂੰ ਦਿਓ ਤੁਸੀਂ ਅੱਜ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਕੀ ਭੁੱਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਪੰਜਾਬੀ ਦੇ ਮਸ਼ਹੂਰ ਸ਼ਾਇਰ ਕਹਿੰਦੇ ਨੇ ਕਿ ਲੱਗੀ ਜੇਕਰ ਤੇਰੇ ਕਲੇਜੇ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਬਹੁਤ ਵਾਰ ਹਾਲਾਤ ਇਹੋ ਜਿਹੇ ਹੁੰਦੇ ਨੇ, ਪਾਤਰ ਸਾਹਿਬ ਦਾ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਨ ਦਾ ਕਾਰਨ ਇਹੀ ਬਣਿਆ ਕਿ ਬਹੁਤ ਸਾਰੇ ਹਾਲਾਤ ਜਿਨ੍ਹਾਂ ਤੋਂ ਅਸੀਂ ਅਵੇਸਲੇ ਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਜਾਣ ਬੁੱਝ ਕੇ ਕਈ ਵਾਰ ਇਗਨੋਰ ਕਰਦੇ ਹਾਂ, ਪਰ ਉਨ੍ਹਾਂ ਹਾਲਾਤਾਂ ਤੋਂ ਜਾਣੂ ਹੋਣਾ ਸਾਡੇ ਲਈ ਕਿੰਨਾ ਜ਼ਰੂਰੀ ਹੁੰਦਾ, ਇਹ ਜਦੋਂ ਤੱਕ ਸਾਡੇ ਨਾਲ ਆਪਣਾ ਨਹੀਂ ਬੀਤਦਾ ਉਦੋਂ ਤੱਕ ਅਸੀਂ ਨਹੀਂ ਸਮਝ ਸਕਦੇ। ਸੋ ਉਹ ਹਾਲਾਤ ਜਿਹੜੇ ਆ ਉਹ ਸਿਹਤ ਸੰਬੰਧੀ ਵੀ ਹੋ ਸਕਦੇ ਨੇ, ਉਹ ਹਾਲਾਤ ਜਿਹੜੇ ਆ ਉਹ ਭਾਈਚਾਰੇ ਦੇ ਕੁਛ ਹੋਰ ਜਿਹੜੇ ਕੰਸਰਨ ਨੇ ਉਨ੍ਹਾਂ ਨੂੰ ਲੈ ਕੇ ਵੀ ਹੋ ਸਕਦੇ ਨੇ। ਸੋ ਸਿਹਤ ਸੰਬੰਧੀ ਜੇ ਗੱਲ ਕਰੀਏ, ਬਹੁਤੀ ਵਾਰ ਅਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਨਹੀਂ ਹੁੰਦੇ, ਸਗੋਂ ਅਸੀਂ ਜਿੰਨਾ ਜ਼ਿਆਦਾ ਅਵੇਸਲੇ ਹੋ ਸਕਦੇ ਹਾਂ ਅਸੀਂ ਹੋ ਜਾਂਦੇ ਹਾਂ। ਔਰ ਬਹੁਤੀ ਵਾਰ ਸਾਡੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਆਪਣੀ ਸਿਹਤ ਨੂੰ ਲੈ ਕੇ ਓਨੀਆਂ ਜ਼ਿਆਦਾ ਜਾਗਰੂਕ ਨਹੀਂ ਹੁੰਦੀਆਂ। ਸੋ ਇਸ ਸੰਬੰਧੀ ਆਪਣੇ ਹਾਲਾਤਾਂ ਤੋਂ ਜਾਂ ਫਿਰ ਆਪਣੇ ਆਲੇ ਦੁਆਲੇ ਤੋਂ ਅਸੀਂ ਜਾਣੂ ਹੋ ਸਕੀਏ, ਇਸ ਸੰਬੰਧੀ ਕੁਛ ਸੈਸ਼ਨ ਪਿਛਲੇ ਦਿਨੀ ਮੈਲਬਨ ਦੇ ਗਲਾਡਾ ਕਮਿਊਨਿਟੀ ਸੈਂਟਰ ਦੇ ਵਿੱਚ ਆਰੰਭ ਕੀਤੇ ਗਏ ਨੇ। ਸੋ ਊਰਜਾ ਫਾਊਂਡੇਸ਼ਨ ਜਿਹੜੀ ਕਿ ਪਿਛਲੇ ਕੁਝ ਸਾਲਾਂ ਤੋਂ ਕਮਿਊਨਿਟੀ ਵਰਕ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ, ਕਮਿਊਨਿਟੀ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ, ਅੱਜ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਊਰਜਾ ਫਾਊਂਡੇਸ਼ਨ ਦੇ ਕੋ ਫਾਊਂਡਰ ਨੈਣਾ ਭੰਡਾਰੀ ਹੋਰਾਂ ਦੇ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਹਰਮਨ ਰੇਡੀਓ ਦੇ ਇਸ ਮੰਚ ਤੇ ਮੌਜੂਦ ਨੇ। ਅਸੀਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਨੈਣਾ ਜੀ ਤੁਹਾਡਾ।
ਬਹੁਤ ਬਹੁਤ ਧੰਨਵਾਦ ਅਮਰਦੀਪ ਜੀ ਤੁਹਾਡਾ ਬੁਲਾਉਣ ਵਾਸਤੇ ਤੇ ਬਹਾਨਾ ਦੇਣ ਦਾ ਜਿਸ ਦੇ ਨਾਲ ਕਿ ਅਸੀਂ ਅੱਗੇ ਗੱਲ ਵਧਾ ਸਕੀਏ।
ਹਾਂਜੀ ਬਿਲਕੁਲ, ਗੱਲ ਵਧਣੀ ਬਹੁਤ ਜ਼ਰੂਰੀ ਹੁੰਦੀ ਹੈ, ਗੱਲ ਸ਼ੁਰੂ ਹੋਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਗੱਲ ਤੋਰਨਾ ਜਿਹੜਾ ਸਾਡਾ ਮਕਸਦ ਇਸ ਕਰਕੇ ਆ, ਪਿਛਲੇ ਦਿਨੀ ਕੁਛ ਹੈਲਥ ਸੈਸ਼ਨ ਜਿਹੜੇ ਆ ਉਨ੍ਹਾਂ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ, ਔਰ ਜਿਸ ਤੋਂ ਇਸ਼ਾਰਾ ਇਹ ਮਿਲਿਆ ਕਿ ਸਾਡੇ ਭਾਈਚਾਰੇ ਦੇ ਵਿੱਚ ਇਹੋ ਜਿਹੇ ਸੈਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ, ਔਰ ਊਰਜਾ ਫਾਊਂਡੇਸ਼ਨ ਜਿਹੜੀ ਆ ਉਹ ਇਹੋ ਜਿਹੇ ਕਾਰਜ ਕਾਫੀ ਮੈਨੂੰ ਲੱਗਦਾ ਕਿ ਸ਼ਿੱਦਤ ਦੇ ਨਾਲ ਕਰ ਰਹੀ ਹੈ ਇਸ ਵੇਲੇ। ਸੋ ਨੈਣਾ ਜੀ, ਹੈਲਥ ਸੈਸ਼ਨ
ਹਾਂਜੀ
ਆਰੰਭ ਕੀਤੇ ਗਏ ਨੇ, ਕਮਿਊਨਿਟੀ ਸੈਂਟਰ ਐਪਿੰਗ ਦੇ ਵਿੱਚ ਚੱਲ ਰਹੇ ਨੇ। ਸੋ ਇਨ੍ਹਾਂ ਨੂੰ ਆਰੰਭ ਕਰਨ ਦਾ ਮਕਸਦ ਕੀ ਸੀ, ਕੀ ਸੋਚ ਸੀ ਇਨ੍ਹਾਂ ਦੇ ਪਿੱਛੇ?
ਹਾਂਜੀ ਏਦਾਂ ਹੈ ਕਿ ਅਮਰਦੀਪ ਜੀ, ਅਸੀਂ ਵਕਤ ਤੋਂ ਵਕਤ ਅਲੱਗ ਅਲੱਗ ਜਿਹੜੀਆਂ ਕਿ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੈ ਉਨ੍ਹਾਂ ਦੇ ਨਾਲ ਰਲ ਕੇ ਕੰਮ ਕਰਦੇ ਆ ਰਹੇ ਹਾਂ, ਤੇ ਸਾਨੂੰ ਕੰਮ ਕਰਦੇ ਹੋਏ ਪਿਛਲੇ 4 ਸਾਲ ਮੈਲਬਨ ਦੇ ਵਿੱਚ ਹੋ ਗਏ ਹੈ। ਸਾਡਾ ਜ਼ਿਆਦਾਤਰ ਜਿਹੜਾ ਕੰਮ ਹੈ ਉਹ ਹਿਊਮ ਸਿਟੀ ਤੇ ਵਿਟਲਸੀ ਕੌਂਸਲ ਦੇ ਨਾਲ ਸਬੰਧਿਤ ਹੈ, ਤੇ ਕੰਮ ਕਰਦੇ ਹੋਏ ਪਾਇਆ ਗਿਆ ਕਿ ਕਿਉਂਕਿ ਅਸੀਂ ਜਿਵੇਂ ਅਲੱਗ ਅਲੱਗ ਸੰਸਥਾਵਾਂ ਦੇ ਨਾਲ ਜੁੜ ਕੇ ਕੰਮ ਕਰਦੇ ਹਾਂ, ਤੇ ਜਿਹਦੇ ਵਿੱਚ ਕਿ ਪਲੈਂਟੀ ਵੈਲੀ ਕਮਿਊਨਿਟੀ ਹੈਲਥ ਜੋ ਕਿ ਹੁਣ ਡਾਨਾਲਾ ਪਲੈਂਟੀ ਵੈਲੀ ਕਮਿਊਨਿਟੀ ਹੈਲਥ ਬਣ ਚੁੱਕਿਆ ਹੈ, ਇਨ੍ਹਾਂ ਦੀ ਇੱਕ ਫਾਇੰਡਿੰਗ ਸੀਗੀ ਕਿ ਇੰਡੀਅਨ ਕਮਿਊਨਿਟੀ ਜਿਹੜੀ ਹੈ ਉਨ੍ਹਾਂ ਦੇ ਵਿੱਚ ਹੈਲਥ ਕੰਸਰਨਸ ਕੰਪੈਰੇਟਿਵਲੀ ਜਿਹੜੀਆਂ ਇੱਥੇ ਮਾਈਗਰੈਂਟ ਕਮਿਊਨਿਟੀਜ਼ ਆ ਰਹੀਆਂ ਨੇ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ ਪਾਏ ਜਾ ਰਹੇ ਹੈ, ਤੇ ਇਸ ਗੱਲ ਨੂੰ ਹੋਰ ਕਹਿ ਲਓ ਕਿ ਪੁਖਤਾ ਕਰਨ ਵਾਸਤੇ ਪਿਛਲੇ ਸਾਲ ਅਸੀਂ ਪਲੈਂਟੀ ਵੈਲੀ ਕਮਿਊਨਿਟੀ ਹੈਲਥ ਦੇ ਨਾਲ ਮਿਲ ਕੇ 2 ਤੋਂ 3 ਕਮਿਊਨਿਟੀ ਕੰਸਲਟੇਸ਼ਨ ਕੀਤੀਆਂ, ਜਿਹਦੇ ਵਿੱਚ ਕਿ ਅਸੀਂ ਕਮਿਊਨਿਟੀ ਦੇ ਨਾਲ ਉਨ੍ਹਾਂ ਦੇ ਹੈਲਥ ਪ੍ਰੋਫੈਸ਼ਨਲਸ ਨੂੰ ਰੂਬਰੂ ਕਰਵਾਇਆ ਤਾਂ ਕਿ ਕਮਿਊਨਿਟੀ ਨੂੰ ਇਹ ਪਤਾ ਲੱਗੇ ਕਿ ਅਸੀਂ ਕਿਨ੍ਹਾਂ ਲੋਕਾਂ ਦੇ ਨਾਲ ਆਉਣ ਵਾਲੇ ਵਕਤ ਚ ਕੰਮ ਕਰਨਾ ਚਾਹੁੰਦੇ ਹਾਂ। ਉਸ ਕੰਸਲਟੇਸ਼ਨ ਦੇ ਵਿੱਚ ਅਸੀਂ ਉਨ੍ਹਾਂ ਨੂੰ ਇਹ ਇਨਫਰਮੇਸ਼ਨ ਦਿੱਤੀ ਕਿ इस तरह दियां हेल्थ प्रॉब्लम्स आ रही ने, की थोनू लगदा है कि थोड़े विच कोई जाना या थोड़े परिवार च कोई जाना किसी इस तरह की स्थिति नाल जूझ रहा है? अगर नहीं जूझ रहा कि तुसी इस दे उत्ते इनफॉरमेशन लेना चाहोगे, थोनू लगदा है कि यह गल्लां सार्थक है, तो इन्हां सारे गल्लां नू मोढ़ी रखते हुए असी दो कंसल्टेशन जिहड़ियां ने लास्ट ईयर अक्टूबर ते आई थिंक दिसंबर दे विच गलाडा कम्यूनिटी सेंटर दे विच कीतियां। उन्हां कंसल्टेशन तो बाद जो फाइनल गल्लां निकल के आ रही कि कम्यूनिटी ने बहुत वध चढ़ के इस गल नू मन्निया कि असी आप दे शरीर नू लैके अपनी सेहत नू लैके बिल्कुल भी जागरूक नहीं है, और उस जागरूकता वास्ते उन्होंने खुल के मदद मंगी। उन्होंने कहा कि सानू चाहे डायबिटीज वजो, चाहे ब्लड प्रेशर वजो, चाहे हेल्दी ईटिंग वजो, चाहे लाइफस्टाइल चेंज वजो, बिल्कुल अवेयरनेस नहीं है। असी इस दे बारे कदी अपने मियां बीबी दे विच आपस च नहीं गलबात कीती, असी खुल के कदी परिवार च नहीं गलबात कीती, और गलबात ना करन दा बहुत बड़ा कारण यह है क्योंकि असी पिछों ही ऐसे कल्चर चो आए हैं जिदे विच कि असी हमेशा क्योर दे उत्ते काम करते आए हैं। असी कदी प्रिवेंशन की कोई भी हालत बिगड़न तो पहला दी जेड़ी नौबत है ओदे बारे जिक्र नहीं किया। तो यह सारा एक अपना कह सकते हैं कि पिछले 8 महीनों तो हौली हौली असी चलते हुए कड़िया नू जोड़दे हुए कम्यूनिटी हैल्थ सैशन जेड़े हैं गलाडा दे विच लैके आए, जिदे विच के बीते दिन दे विच कैंसर कौंसल ते डलाना प्लेंटी वैली ने रल के साडे लई सैशन इत्थे रन किते।
ਤੁਸੀਂ ਜਿਵੇਂ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ ਕਮਿਊਨਿਟੀ ਦੇ ਕੰਮਾਂ ਦੇ ਨਾਲ, ਭਾਈਚਾਰੇ ਦੇ ਕੰਮਾਂ ਦੇ ਨਾਲ, ਸਾਨੂੰ ਪਹਿਲਾਂ ਵੀ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀਗਾ, ਔਰ ਉਹਨਾਂ ਦਿਨਾਂ ਦੇ ਵਿਚ ਕੁਛ ਗਰੁੱਪਸ ਜਿਹੜੇ ਆ ਉਹ ਵੀ ਤੁਸੀਂ ਰਨ ਕਰ ਰਹੇ ਸੀ, ਗਰੁੱਪਸ ਦੇ ਬਾਰੇ ਖੈਰ ਅਸੀਂ ਬਾਅਦ ਚ ਗੱਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਕੈਂਸਰ ਸੰਬੰਧੀ ਜਾਗਰੂਕਤਾ ਕੈਂਪ ਇਕ ਤਰ੍ਹਾਂ ਦੇ ਆਯੋਜਿਤ ਕੀਤੇ ਗਏ ਪਿਛਲੇ ਦਿਨੀ, ਹੈ ਨਾ?
ਹਾਂਜੀ
ਨੈਨਾ ਜੀ, ਜੋ ਦੇਖਣ ਦੇ ਵਿਚ ਆਉਂਦਾ ਕਿ ਜਿਹੜੀ ਕੈਂਸਰ ਵਰਗੀ ਬਿਮਾਰੀ ਆ ਉਹਦਾ ਨਾਮ ਲੈਣਾ ਵੀ ਭਾਈਚਾਰੇ ਦੇ ਵਿਚ ਮੈਨੂੰ ਲੱਗਦਾ ਵੀ ਸਮਝਿਆ ਨਹੀਂ ਜਾਂਦਾ ਵੀ ਇਹਦਾ ਨਾਮ ਵੀ ਲੈਣਾ ਅਸੀਂ, ਹੈ ਨਾ?
ਹਾਂਜੀ,
ਕਿਉਂਕਿ ਮਤਲਬ ਇੱਦਾਂ ਇੱਕ ਡਰ ਆ, ਇੱਕ ਸਹਿਮ ਆ
ਬਿਲਕੁਲ
ਇਹਨਾਂ ਬਿਮਾਰੀਆਂ ਨੂੰ ਲੈ ਕੇ,
ਬਿਲਕੁਲ।
ਔਰ ਜਿਵੇਂ ਤੁਸੀਂ ਗੱਲ ਕੀਤੀ ਵੀ ਵੈਸੇ ਵੀ ਅਸੀਂ ਆਮ ਥੋੜੇ ਛੋਟੇ ਮੋਟੇ ਜਿਹੜੇ ਰੋਗ ਆ ਉਹ ਵੀ ਨਹੀਂ ਅਸੀਂ ਆਪਸ ਚ ਡਿਸਕਸ
ਕਰਦੇ, ਬਿਲਕੁਲ।
ਫਿਰ ਕੈਂਸਰ ਦੀ ਜਿਹੜੀ ਬਿਮਾਰੀ ਆ ਉਹ ਤਾਂ ਬਹੁਤ ਵੱਡੀ ਬਿਮਾਰੀ ਆ,
ਹਾਂਜੀ,
ਔਰ ਉਹਦੇ ਪ੍ਰਤੀ
ਹਾਂਜੀ
ਸਾਡਾ ਇੱਕ ਜਿਹੜਾ ਵਹਿਮ ਆ ਉਹ ਜਿਹੜਾ ਡਰ ਆ ਉਹ ਇਹਨਾਂ ਜਾਗਰੂਕਤਾ ਕੈਂਪਾਂ ਦੇ ਰਾਹੀਂ ਤੁਸੀਂ ਕੱਢਣ ਦੀ ਕੋਸ਼ਿਸ਼ ਕੀਤੀ, ਕਿੱਦਾਂ ਦਾ ਰਿਸਪੌਂਸ ਸੀਗਾ ਭਾਈਚਾਰੇ ਦਾ, ਔਰ ਜਿਹੜਾ ਇਹ ਮੈਨਜ਼ ਤੇ ਵੁਮੈਨਜ਼ ਸੈਸ਼ਨ ਤੁਸੀਂ ਰਨ ਕੀਤਾ ਪਿਛਲੇ ਦਿਨੀ, ਕੀ ਤੁਹਾਨੂੰ ਲੱਗਿਆ ਕਿ ਇਹ ਜਿਹੜਾ ਪਰਪਜ਼ ਕੀ ਸੀਗਾ ਤੇ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਹੈ, ਕਿੰਨੀ ਕੁ ਸਫਲਤਾ ਜਿਹੜੀ ਇਹਦੇ ਵਿਚ ਰਹੀ ਹੈ ਤੁਹਾਡੀ?
ਹਾਂਜੀ, ਅਸੀਂ ਕੈਂਸਰ ਕੌਂਸਲ ਵਿਕਟੋਰੀਆ ਦੇ ਨਾਲ ਰਲ ਕੇ ਪਿਛਲੇ ਦਿਨਾਂ ਚ 3 ਸੈਸ਼ਨ ਰਨ ਕੀਤੇ, ਇੱਕ ਅਸੀਂ ਔਰਤਾਂ ਲਈ ਕ੍ਰੇਗੀ ਬੰਚ ਕੀਤਾ, ਇੱਕ ਫੇਰ ਅਸੀਂ ਔਰਤਾਂ ਵਾਸਤੇ ਐਪਿੰਗ ਚ ਕੀਤਾ, ਤੇ ਪਿਛਲੇ ਹੀ ਹਫ਼ਤੇ ਅਸੀਂ ਇੱਕ ਜਿਹੜਾ ਹੈ ਉਹ ਜੈਂਟਸ ਵਾਸਤੇ ਵੀ ਕੀਤਾ। ਤਿੰਨੋਂ ਜਿਹੜੇ ਸੈਸ਼ਨ ਸੀਗੇ ਉਹ ਰਨ ਕਰਨ ਦਾ ਪਰਪਸ ਇੱਕੋ ਸੀਗਾ ਕਿ ਜਿਹੜੀ ਆਪਣੀ ਸਕਰੀਨਿੰਗ ਹੁੰਦੀ ਹੈ ਆਸਟ੍ਰੇਲੀਆ ਦੇ ਵਿਚ ਕੈਂਸਰ ਨੂੰ ਲੈ ਕੇ, ਉਹਦੇ ਵਿਚ ਇੰਡੀਅਨ ਕਮਿਊਨਿਟੀ ਜਿਹੜੀ ਮਾਈਗ੍ਰੈਂਟ ਕਮਿਊਨਿਟੀਜ਼ ਦੇ ਵਿਚ ਬਹੁਤ ਘੱਟ ਲੋਕ ਨੇ ਜਿਹੜੇ ਸਕਰੀਨਿੰਗ ਲਈ ਜਾ ਰਹੇ ਹੈ।
ਅੰਕੜੇ
ਦੱਸਦੇ ਨੇ, ਹਾਂਜੀ, ਕਿ ਜਿਵੇਂ ਕਿ ਐਵਰੇਜ 40% ਆਸਟ੍ਰੇਲੀਅਨ ਜਿਹੜੀਆਂ ਔਰਤਾਂ ਨੇ ਉਹ ਕੈਂਸਰ ਸਕਰੀਨਿੰਗ ਦੇ ਲਈ ਜਾ ਰਹੀਆਂ, ਤੇ ਉਹਨਾਂ ਦੇ ਕੰਪੈਰੀਜ਼ਨ ਚ ਇੰਡੀਅਨ ਕਮਿਊਨਿਟੀ 20-25% ਦੇ ਵਿਚ ਆ ਰਹੀ ਹੈ ਸਾਰੀ। ਤਾਂ ਉਹ ਅੰਕੜੇ ਜਿਹੜੇ ਨੇ ਉਹ ਬਹੁਤ ਹੀ ਨਿਰਾਸ਼ ਕਰਨ ਵਾਲੇ ਨੇ, ਕਿਉਂਕਿ ਇੰਡੀਅਨ ਕਮਿਊਨਿਟੀ ਦਾ ਐਜੂਕੇਸ਼ਨ ਸਟੇਟਸ ਜਿਹੜਾ ਹੈ ਉਹ ਕੰਪੈਰੇਟਿਵਲੀ ਬੈਟਰ ਹੈ ਹੋਰ ਮਾਈਗ੍ਰੈਂਟ ਕਮਿਊਨਿਟੀਜ਼ ਦੇ ਨਾਲੋਂ। ਤਾਂ ਫਿਰ ਕਿੱਥੇ ਅਸੀਂ ਫੇਲ ਹੋ ਰਹੇ ਹਾਂ ਜਿੱਥੇ ਕਿ ਅਸੀਂ ਆਪਣੀ ਹੈਲਥ ਨੂੰ ਉਸ ਤਰ੍ਹਾਂ ਦੀ ਤਵੱਜੋ ਨਹੀਂ ਦੇ ਪਾ ਰਹੇ? ਤੇ ਇਨ੍ਹਾਂ ਗੱਲਾਂ ਦੇ ਪ੍ਰਸ਼ਨ ਲੈ ਕੇ ਨਾਲ ਤੇ ਸਾਡਾ ਸੈਸ਼ਨ ਰੱਖਣ ਦਾ ਪਰਪਸ ਇਹ ਸੀਗਾ ਕਿ ਸਾਨੂੰ ਪਤਾ ਲੱਗੇ ਕਿ ਕਮਿਊਨਿਟੀ ਕੀ ਸੋਚਦੀ ਹੈ, ਤੇ ਦੂਸਰਾ ਅਸੀਂ ਨਾਲ ਉਨ੍ਹਾਂ ਤੋਂ ਐਕਸਪਰਟ ਤੋਂ ਇਨਫਾਰਮੇਸ਼ਨ ਦਵਾਈਏ। ਤੇ ਤਿੰਨੋਂ ਸੈਸ਼ਨਸ ਤੋਂ ਬਾਅਦ ਮੈਂ ਇਹ ਬੋਲਾਂਗੀ ਕਿ ਕਮਿਊਨਿਟੀ ਦਾ ਰਿਸਪੌਂਸ ਬਹੁਤ ਹੀ ਵਧੀਆ ਸੀ, ਔਰਤਾਂ ਵਜੋਂ ਤੇ ਜੈਂਟਸ ਵਜੋਂ ਬਹੁਤ ਅੱਛੇ ਸਾਨੂੰ ਸੁਜੈਸ਼ਨ ਮਿਲੇ, ਬਹੁਤ ਅੱਛੇ ਰਿਸਪੌਂਸ ਆਏ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਕੈਂਸਰ ਦੇ ਨਾਮ ਤੋਂ ਹੀ ਲੋਕ ਡਰਦੇ ਆ, ਤਾਂ ਇਹ ਇੱਕ ਬਹੁਤ ਵੱਡਾ ਮੁੱਦਾ ਸੀਗਾ, ਔਰ ਅਸੀਂ ਖੁੱਲ੍ਹ ਕੇ ਤਿੰਨੋਂ ਗਰੁੱਪਸ ਦੇ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਤੁਹਾਨੂੰ ਕੀ ਲੱਗਦਾ ਕਿ ਆਪਾਂ ਲੋਕ ਕੈਂਸਰ ਵਰਗੀ ਬਿਮਾਰੀ ਵਾਸਤੇ ਕਮਿਊਨਿਟੀ ਚ ਗੱਲ ਕਿਉਂ ਨਹੀਂ ਕਰ ਪਾਉਂਦੇ? ਤਾਂ ਬਹੁਤ ਖੁੱਲ੍ਹ ਕੇ ਲੋਕਾਂ ਨੇ ਇਹ ਗੱਲ ਦੱਸੀ ਕਿ ਲੋਕਾਂ ਨੂੰ ਇਹ ਲੱਗਦਾ ਕਿ ਜੇ ਕਿਸੇ ਨੇ ਕਹਿਤਾ ਕਿ ਫਲਾਣੇ ਬੰਦੇ ਨੂੰ ਸਾਡੇ ਘਰ ਚ ਕੈਂਸਰ ਹੈ ਤਾਂ ਪਤਾ ਨਹੀਂ ਅਗਲੇ ਨੂੰ ਵੀ ਨਾ ਹੋ ਜੇ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਆਪਾਂ ਕਹਿ ਸਕਦੇ ਵਹਿਮ ਤੇ ਭਰਮ ਜਿਹੜੇ ਨੇ ਉਹ ਨਿਕਲ ਕੇ ਆਏ, ਔਰ ਕਿਉਂਕਿ ਨਾ ਤਿੰਨੋਂ ਸਾਡੇ ਸੈਸ਼ਨਸ ਦੇ ਵਿਚ ਹੈਲਥ ਪ੍ਰਮੋਸ਼ਨ ਆਫਿਸਰ ਇਨਵੋਲਵ ਸੀਗਾ ਤੇ ਉਨ੍ਹਾਂ ਨੇ ਉਸੇ ਟਾਈਮ ਉਨ੍ਹਾਂ ਜਿਹੜੇ ਵਹਿਮ ਤੇ ਭਰਮਾਂ ਨੂੰ ਨਾਲ ਦੀ ਨਾਲ ਤੋੜਦੇ ਹੋਏ ਜੋ ਤੱਥ ਹੈ ਉਹ ਦੇ ਕੇ ਲੋਕਾਂ ਦੇ ਵਿਚ ਜਾਗਰੂਕਤਾ ਫੈਲਾਈ ਜਿਹਦੇ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਇਹ ਕੈਂਸਰ ਹੈ ਇਸ ਸਟੇਜ ਦੇ ਉੱਤੇ ਤੁਸੀਂ ਇਹਨੂੰ ਕਿਉਰ ਕਰ ਸਕਦੇ ਹੋ ਔਰ ਇੰਨੇ ਪਰਸੈਂਟ ਕੇਸਿਸ ਦੇ ਵਿਚ ਅਗਰ ਠੀਕ ਟਾਈਮ ਦੇ ਉੱਤੇ ਤੁਸੀਂ ਕੈਂਸਰ ਨੂੰ ਆਈਡੈਂਟੀਫਾਈ ਕਰ ਲੈਂਦੇ ਹੋ ਤਾਂ ਕੈਂਸਰ ਜਿਹੜਾ ਹੈ ਉਹ ਕਿਉਰ ਕੀਤਾ ਜਾ ਸਕਦਾ ਹੈ ਤਾਂ ਉਸ ਦੇ ਨਾਲ ਲੋਕਾਂ ਨੂੰ ਇੱਕ ਵਿਸ਼ਵਾਸ ਜਗਿਆ ਕਿ ਹਾਂਜੀ ਕਿ ਜ਼ਰੂਰੀ ਨਹੀਂ ਹੈ ਕਿ ਜੇ ਕਿਸੇ ਨੂੰ ਕੈਂਸਰ ਹੋਇਆ ਤਾਂ ਉਹ ਬੰਦਾ ਸਿੱਧਾ ਮਰੇਗਾ ਹੀ ਉਸ ਤੋਂ ਪਹਿਲਾਂ ਦੇ ਬਹੁਤ ਪੜਾਵ ਨੇ ਤੇ ਉਹ ਪੜਾਵ ਜਿਹੜੇ ਨੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੇ ਇਸੇ ਗੱਲ ਦੇ ਉੱਤੇ ਮੈਂ ਤੁਹਾਨੂੰ ਇੱਕ ਦੱਸਣਾ ਚਾਹਾਂਗੀ ਇੰਸੀਡੈਂਟ ਕੀ ਹੋਇਆ ਕਿ ਅਸੀਂ ਜਿਸ ਪਿਛਲੇ ਹਫ਼ਤੇ ਜਦ ਅਸੀਂ ਬੰਦਿਆਂ ਦਾ ਸੈਸ਼ਨ ਰਨ ਕਰ ਰਹੇ ਸੀਗੇ ਤੇ ਇੱਕ ਸੱਜਣ ਵਿਚੋਂ ਕਹਿੰਦੇ ਕਿ ਬੇਟਾ ਸਾਡੇ ਪਿੰਡ ਦੇ ਵਿਚ ਕੋਈ ਰਹਿਣ ਵਾਲਾ ਸੀਗਾ ਤੇ ਉਹਨੇ ਤਾਂ ਕਦੀ ਦਾਰੂ ਵੀ ਨਹੀਂ ਪੀਤੀ ਸੀ ਉਹਨੇ ਤਾਂ ਕਦੀ ਨਾਨ ਵੈਜ ਵੀ ਨਹੀਂ ਖਾਧਾ ਸੀ ਉਹਨੇ ਤਾਂ ਕਦੀ ਉਹ ਤਾਂ ਸਾਰਾ ਕੁਛ ਸ਼ੁੱਧ ਖਾਂਦਾ ਸੀ ਠੀਕ ਹੈ ਜੀ ਤੇ ਉਹ ਚਲਿਆ ਗਿਆ ਤੇ ਜਨਾਨੀਆਂ ਤੇ ਉਹਦੇ ਕਦੀ ਵੀ ਦਾਰੂ ਨਹੀਂ ਪੀਂਦੀਆਂ ਨਸ਼ੇ ਨਹੀਂ ਕਰਦੀਆਂ ਤੇ ਜਨਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਂਸਰ ਕਿਉਂ ਹੁੰਦਾ ਤਾਂ ਉਸ ਵਕਤ ਅਸੀਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਹੁਣ ਤੁਸੀਂ ਆਪਣੇ ਇਸ ਪ੍ਰਸ਼ਨ ਤੇ ਰੁਕੇ ਰਹੇ ਹੋ ਆਪਾਂ ਇੱਕ ਘੰਟੇ ਬਾਅਦ ਮੁੜ ਕੇ ਇਸ ਪ੍ਰਸ਼ਨ ਨੂੰ ਦੁਬਾਰਾ ਚੱਕਾਂਗੇ ਉਸ ਇੱਕ ਘੰਟੇ ਵਿਚ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਔਰਤਾਂ ਦੇ ਇਸ ਇਸ ਤਰ੍ਹਾਂ ਦੇ ਕੈਂਸਰ ਨੇ ਤੇ ਬੰਦਿਆਂ ਦੇ ਇਸ ਤਰ੍ਹਾਂ ਦੇ ਕੈਂਸਰ ਹੈ ਤੇ ਘੰਟੇ ਬਾਅਦ ਉਹਨਾਂ ਨੇ ਕਿਹਾ ਆਹ ਹੁਣ ਮੈਨੂੰ ਗੱਲ ਸਮਝ ਚ ਆਈ ਕਿ ਔਰਤਾਂ ਦਾ ਜਿਹੜਾ ਕੈਂਸਰ ਹੈ ਉਹਦੇ ਵਿਚ ਨਸ਼ਾ ਜਾਂ ਉਹਦੀ ਸਿਚੁਏਸ਼ਨ ਹੀ ਨਹੀਂ ਹੈ ਉਹ ਕੈਂਸਰ ਦੀ ਟਾਈਪ ਹੋਰ ਹੈ ਤਾਂ ਆਮ ਬੋਲ ਚਾਲ ਦੇ ਵਿਚ ਕੀ ਹੁੰਦਾ ਲੋਕਾਂ ਨੂੰ ਲੱਗਦਾ ਕਿ ਕੈਂਸਰ ਇੱਕ ਹੈ ਲੇਕਿਨ ਕੈਂਸਰ ਵੀ ਬਹੁਤ ਤਰ੍ਹਾਂ ਦਾ ਤੇ ਉਹ ਅਲੱਗ ਅਲੱਗ ਤਰੀਕੇ ਨਾਲ ਹੁੰਦਾ ਤੇ ਉਹ ਅਵੇਅਰਨੈਸ ਜਿਹੜੀ ਸੀਗੀ ਉਹ ਕਮਿਊਨਿਟੀ ਦੇ ਵਿਚ ਜਦ ਗਈ ਤਾਂ ਲੋਕਾਂ ਨੂੰ ਲੱਗਾ ਕਿ ਹਾਂ ਵੀ ਅਸੀਂ ਇਸ ਗੱਲਾਂ ਨੂੰ ਲੈ ਕੇ ਸੋਚ ਸਕਦੇ ਹਾਂ ਘਰ ਚ ਫਿਕਰ ਕਰ ਸਕਦੇ ਹਾਂ ਤਾਂ ਮੈਂ ਇਹੀ ਬੋਲਾਂਗੀ ਕਿ ਸਾਨੂੰ ਤਿੰਨ ਸੈਸ਼ਨ ਕਰਨ ਤੋਂ ਬਾਅਦ ਪਹਿਲੀ ਗੱਲ ਇਹ ਲੱਗੀ ਕਿ ਲੋਕ ਸੁਣਨਾ ਚਾਹੁੰਦੇ ਹੈ ਦੂਸਰੀ ਗੱਲ ਇਹ ਹੈ ਕਿ ਸਾਨੂੰ ਹੁਣ ਇਹ ਲੱਗਦਾ ਕਿ ਅਸੀਂ ਇਸ ਦੇ ਉੱਤੇ ਹੋਰ ਕੰਮ ਕਰੀਏ ਕਿਉਂਕਿ ਸਾਨੂੰ ਰਿਸਪੌਂਸ ਦੇ ਵਿਚ ਲੋਕਾਂ ਨੇ ਹੋਰ ਏਦਾਂ ਦੇ ਸੈਸ਼ਨ ਵਾਪਸ ਲੈ ਕੇ ਆਉਣ ਦੀ ਵੀ ਡਿਮਾਂਡ ਕੀਤੀ ਹੈ
ਕਿਆ ਬਾਤ ਹੈ ਸੋ ਜਿਹੜਾ ਪ੍ਰਭਾਵ ਹੈ ਬਹੁਤ ਉਸਾਰੂ ਗਿਆ
ਬਿਲਕੁਲ ਜੀ ਹਾਂਜੀ
ਤੇ ਨੈਨਾ ਜੀ ਅਸੀਂ ਹੋਰ ਜਾਣਨਾ ਚਾਹਾਂਗੇ ਕਿ ਊਰਜਾ ਫਾਊਂਡੇਸ਼ਨ ਜਿਹੜੀ ਆ ਉਹ ਕਮਿਊਨਿਟੀ ਵਰਕ ਦੇ ਵਿਚ ਹੋਰ ਕਿੱਦਾਂ ਦੇ ਕੰਮ ਕਰ ਰਹੀ ਹੈ ਇਸ ਵੇਲੇ
ਹਾਂਜੀ ਏਦਾਂ ਹੈ ਕਿ ਕਮਿਊਨਿਟੀ ਵਰਕ ਦੇ ਵਿਚ ਅਸੀਂ ਕਾਫੀ ਮੈਂ ਕਹਾਂਗੀ ਕਿ ਬਰਾਡ ਲੈਵਲ ਦੇ ਉੱਤੇ ਅਸੀਂ ਕੰਮ ਕਰਦੇ ਹਾਂ ਬਰਾਡ ਲੈਵਲ ਦੇ ਵਿਚ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਡਾ ਸਾਰਾ ਕੰਮ ਜਿਹੜਾ ਹੈ ਉਹ ਹਿਊਮ ਤੇ ਵਿਟਲਸੀ ਏਰੀਆ ਦੇ ਵਿਚ ਅੱਜ ਦੀ ਡੇਟ ਦੇ ਵਿਚ ਸਮਾਇਆ ਹੋਇਆ ਤੇ ਉਹਦੇ ਵਿਚ ਅਸੀਂ ਮੈਕਸੀਮਮ ਜਿਹੜਾ ਆਪਣਾ ਇੰਡੀਅਨ ਭਾਈਚਾਰਾ ਹੈਗਾ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ
ਜਿਸ ਤੋਂ ਜਿਹੜੇ ਵਿਟਲਸੀ ਤੇ ਹਿਊਮ ਕੌਂਸਲ ਦੇ ਅੰਡਰ ਰਹਿਣ ਵਾਲੇ ਆਪਣੇ ਭਾਈਚਾਰੇ ਦੇ ਲੋਕ ਹੈ
ਜੇ
ਤੁਹਾਡੇ ਨਾਲ ਜੁੜ ਕੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਸਹੂਲਤ ਆ ਕੋਈ ਸੁਵਿਧਾ ਆ ਉਹ ਲੈਣੀ ਚਾਹੁੰਦੇ ਹੋਣ ਤਾਂ
ਹਾਂਜੀ ਬਿਲਕੁਲ
ਸਰੋਤਿਆਂ ਨੂੰ ਜ਼ਰੂਰ ਕਹਾਂਗੇ ਕਿ ਅੱਜ ਦੀ ਗੱਲਬਾਤ ਜਿਹੜੀ ਉਹ ਧਿਆਨ ਦੇ ਨਾਲ ਸੁਣਨ ਤੇ
ਹਾਂਜੀ
ਫਾਇਦਾ ਲੈਣ
ਬਿਲਕੁਲ ਬਿਲਕੁਲ ਦੇਖੋ ਜੀ ਏਦਾਂ ਹੈ ਕਿ ਊਰਜਾ ਫਾਊਂਡੇਸ਼ਨ ਦੇ ਥਰੂ ਸਾਡੀ ਕੋਸ਼ਿਸ਼ ਸਭ ਤੋਂ ਪਹਿਲੀ ਕੋਸ਼ਿਸ਼ ਜਿਹੜੀ ਹੈ ਅੱਜ ਦੀ ਡੇਟ ਦੇ ਵਿਚ ਇਹ ਬਣੀ ਹੋਈ ਹੈ ਕਿ ਸਾਡੀ ਜਨਰੇਸ਼ਨ ਦਾ ਕੋਈ ਵੀ ਜਿਹੜਾ ਸਾਡੀ ਮੁਲਕ ਦਾ ਕੋਈ ਵੀ ਰਹਿਣ ਵਾਲਾ ਇੱਥੇ ਆਉਂਦਾ ਚਾਹੇ ਉਹ ਕੋਈ ਨਵੇਂ ਆਏ ਸਟੂਡੈਂਟ ਨੇ ਜਾਂ ਕੋਈ ਮਾਈਗ੍ਰੈਂਟ ਲੇਡੀ ਆਈ ਹੈ ਜਿਹੜੀ ਕਿ ਸਪਾਊਸ ਵੀਜ਼ਾ ਤੇ ਆਈ ਹੈ ਜਾਂ ਕਿਸੇ ਦੇ ਪੇਰੈਂਟਸ ਆਏ ਨੇ ਉਹਨਾਂ ਨੂੰ ਕੱਲਾਪਨ ਨਾ ਵੇਖਣਾ ਪਵੇ ਕਿਉਂਕਿ ਬਾਹਰਲੇ ਮੁਲਕ ਦੇ ਨਾਮ ਦੇ ਉੱਤੇ ਕੱਲਾਪਨ ਜਿਹੜਾ ਹੈ ਉਹ ਅੱਜ ਦੀ ਵਕਤ ਦੇ ਵਿਚ ਸਭ ਤੋਂ ਵੱਡੀ ਵਿਪਤਾ ਬਣ ਕੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਤੇ ਹੁਣ ਉਸ ਕੱਲੇਪਨ ਨੂੰ ਕਿਸ ਤਰੀਕੇ ਨਾਲ ਡੀਲ ਕੀਤਾ ਜਾਵੇ ਉਹ ਸਾਡੀ ਆਰਗੇਨਾਈਜੇਸ਼ਨ ਦਾ ਸਭ ਤੋਂ ਵੱਡਾ ਇਸ ਮੂਵਮੈਂਟ ਦੇ ਉੱਤੇ ਉਪਰਾਲਾ ਬਣਿਆ ਹੋਇਆ ਜਿਹਦੇ ਵਿਚ ਕਿ ਕ੍ਰਿਗੀਬਨ ਦੇ ਵਿਚ ਸਾਡਾ ਹਰ ਹਫ਼ਤੇ ਮੈਂਸ ਦਾ ਫ੍ਰੀ ਭੰਗੜੇ ਦਾ ਗਰੁੱਪ ਆਪਣਾ ਔਰਤਾਂ ਦਾ ਹਰ ਸ਼ਨੀਵਾਰ ਨੂੰ 11 ਵਜੇ ਤੋਂ 1 ਵਜੇ ਤੱਕ ਵਿਮੈਨਸ ਗਰੁੱਪ ਰਨ ਹੁੰਦਾ ਹੈ ਤੇ ਲਾਇਬ੍ਰੇਰੀ ਦੇ ਵਿਚ ਹਰ 15 ਦਿਨ ਬਾਅਦ ਅਸੀਂ ਪੰਜਾਬੀ ਕਲਚਰਲ ਗਰੁੱਪ ਰਨ ਕਰਦੇ ਹਾਂ ਜਿਹਦਾ ਮਤ ਇਹੀ ਹੈ ਕਿ ਜਿਹਦੇ ਵਿਚ ਦਾਦਾ ਦਾਦੀ ਨਾਨਾ ਨਾਨੀ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਦੇ ਨਾਲ ਇਕੱਠੇ ਆਣ ਲਾਇਬ੍ਰੇਰੀ ਚ ਅਸੀਂ ਬਾਇਲਿੰਗੁਅਲ ਜਿਸਦਾ ਮਤਲਬ ਕਿ ਇੰਗਲਿਸ਼ ਤੇ ਪੰਜਾਬੀ ਜਾਂ ਇੰਗਲਿਸ਼ ਜਾਂ ਹਿੰਦੀ ਦੇ ਵਿਚ ਲੈਂਗੁਏਜ ਦੇ ਵਿਚ ਬੁੱਕਸ ਰੀਡ ਕਰਦੇ ਹਾਂ ਅਗਰ ਕੋਈ ਮੈਂਬਰ ਬਣਨਾ ਚਾਹੁੰਦਾ ਅਸੀਂ ਉਹਨਾਂ ਨੂੰ ਮੈਂਬਰਸ਼ਿਪ ਦੇ ਵਿਚ ਹੈਲਪ ਕਰਦੇ ਹਾਂ ਲਾਇਬ੍ਰੇਰੀ ਨੂੰ ਤੁਸੀਂ ਕਿਸ ਕਿਸ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ ਲਾਇਬ੍ਰੇਰੀ ਦੇ ਵਿਚ ਹੋਰ ਕਿਹੜੇ ਪ੍ਰੋਗਰਾਮ ਰਨ ਹੁੰਦੇ ਆ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਤੇ ਇਸ ਤੋਂ ਇਲਾਵਾ ਸੀਨੀਅਰਸ ਦਾ ਸਾਡਾ ਗਰੁੱਪ ਜਿਹੜਾ ਹੈ ਉਹ ਹਰ ਮੰਗਲਵਾਰ ਨੂੰ ਰਨ ਹੁੰਦਾ ਤੇ ਕ੍ਰੇਗੀ ਬੰਦੇ ਇਹ ਸਾਰੇ ਗਰੁੱਪ ਫ੍ਰੀ ਨੇ ਇਨ੍ਹਾਂ ਦੇ ਵਿਚ ਕੋਈ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਪੈਸੇ ਨਹੀਂ ਲੈਂਦੇ ਹੈਗੇ ਤੇ ਕੋਈ ਵੀ ਜਾਣਾ ਇਹਨੂੰ ਐਕਸੈਸ ਕਰ ਸਕਦਾ ਔਰ ਇਹ ਹਿਊਮ ਜਾਂ ਵਿਟਲਸੀ ਦੇ ਰਹਿਣ ਵਾਲੇ ਲੋਕਾਂ ਵਾਸਤੇ ਲਿਮਿਟਿਡ ਨਹੀਂ ਹੈ ਅਗਰ ਕੋਈ ਮੋਰਲੈਂਡ ਰਹਿੰਦਾ ਕੋਈ ਸ਼ੈਪਟਨ ਰਹਿੰਦਾ ਕੋਈ ਵੀ ਪੰਜਾਬੀ ਭਾਈਚਾਰੇ ਜੋ ਸਾਡੇ ਨਾਲ ਜੁੜਨਾ ਚਾਹੁੰਦਾ ਉਹਨਾਂ ਨੂੰ ਸਾਡੇ ਵੱਲੋਂ ਖੁੱਲੇ ਸੱਦੇ ਨੇ ਕਿਉਂਕਿ ਸਾਡਾ ਇੱਕੋ ਇੱਕ ਪਰਪਸ ਹੈ ਕਿ ਕਮਿਊਨਿਟੀ ਆਏ ਜੁੜੇ ਮਿਲੇ ਜਿਵੇਂ ਦੇ ਪਿਆਰ ਕਹਿ ਸਕਦੇ ਅਸੀਂ ਪਿੱਛੇ ਛੱਡ ਕੇ ਆਏ ਆ, ਭਾਈਚਾਰਾ ਛੱਡ ਕੇ ਆਏ ਆ, ਉਹੀ ਅਸੀਂ ਇੱਥੇ ਬਣਾ ਕੇ ਰੱਖੀਏ। ਤੇ ਇਹਦੇ ਨਾਲ ਹੀ ਸਾਡਾ ਐਪਿੰਗ ਦੇ ਵਿੱਚ ਹਰ ਬੁੱਧਵਾਰ ਨੂੰ ਪੰਜਾਬੀ ਫਿਟਨੈਸ ਦਾ ਗਰੁੱਪ ਰਨ ਹੁੰਦਾ ਜਿਹਦੇ ਵਿੱਚ ਕਿ ਛੋਟੇ ਬੱਚਿਆਂ, ਹਾਂਜੀ ਡਾਂਸ ਤੇ ਫਿਟਨੈਸ ਦਾ, ਜਿਹਦੇ ਵਿੱਚ ਕਿ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਡੀ ਅਲੱਗ ਅਲੱਗ ਏਜ ਗਰੁੱਪ ਦੇ ਡਾਂਸ ਰਨ ਹੁੰਦੇ ਨੇ, ਜਿਹਦੇ ਵਿਚ ਗਿੱਧੇ ਦੀ ਟੀਮ ਹੈ, ਭੰਗੜੇ ਦੀ ਟੀਮ ਹੈ, ਬੇਸਿਕ ਡਾਂਸ ਹੈਗਾ। ਤੇ ਨਾਲ ਹੀ ਅਸੀਂ ਉੱਥੇ ਜਿਹੜੇ ਪੇਰੈਂਟਸ ਬੈਠਦੇ ਆ ਉਹਨਾਂ ਨੂੰ ਲੋਕਲ ਕਮਿਊਨਿਟੀ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਜਾਗਰੂਕ ਕਰਦੇ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇੱਥੇ ਹੋਰ ਕੀ ਆ ਔਰ ਕਿਸ ਤਰ੍ਹਾਂ ਦੀਆਂ ਉਹ ਹੈਲਪ ਲੈ ਸਕਦੇ ਆ।
ਸੋ ਤੁਸੀਂ ਵੁਮੈਨਸ ਗਰੁੱਪ ਦੀ ਗੱਲ ਕੀਤੀ,
ਹਾਂਜੀ,
ਇਹ ਗਰੁੱਪ ਜਿਹੜਾ ਇਹ ਕਿਸ ਪਰਪਸ ਦੇ ਨਾਲ ਸ਼ੁਰੂ ਕੀਤਾ ਗਿਆ ਔਰ ਕਿਸ ਤਰ੍ਹਾਂ ਦੇ ਗੋਲਸ ਆ ਇਸ ਗਰੁੱਪ ਦੇ, ਕਿਵੇਂ ਇਨਵੋਲਵ ਕਰ ਰਹੇ ਹੋ ਤੁਸੀਂ ਸਾਡੀਆਂ ਜਿਹੜੀਆਂ ਭੈਣਾਂ ਨੂੰ?
ਹਾਂਜੀ, ਵਿਮੈਨਸ ਗਰੁੱਪ ਆਲਮੋਸਟ ਕ੍ਰੇਗੀ ਬੰਚ ਰਨ ਕਰਦੇ ਹੋਏ 3.5 ਸਾਲ ਹੋ ਚੁੱਕੇ ਨੇ। ਤੇ ਇਹ ਗਰੁੱਪ ਦੀ ਸ਼ੁਰੂਆਤ ਜਿਸ ਤਰ੍ਹਾਂ ਹੋਈ ਕਿ ਕੁਛ ਔਰਤਾਂ ਲੋਕਲ ਕਮਿਊਨਿਟੀ ਚੋਂ ਨਿਕਲ ਕੇ ਬਾਹਰ ਆਈਆਂ, ਜਿਹੜੀਆਂ ਕਹਿੰਦੀਆਂ ਕਿ ਅਸੀਂ ਆਪਦੇ ਬੱਚਿਆਂ ਕਰਕੇ ਘਰ ਹਾਂ ਤੇ ਸਾਨੂੰ ਟਰਾਂਸਪੋਰਟ ਕਰਕੇ ਲੈਂਗੁਏਜ ਕਰਕੇ ਔਖਿਆਈ ਆਉਂਦੀ ਹੈ ਕਿਤੇ ਆਉਣ ਜਾਣ ਵਾਸਤੇ, ਜਿਹਦੇ ਕਰਕੇ ਅਸੀਂ ਬਹੁਤ ਇਕੱਲਾਪਨ ਮਹਿਸੂਸ ਕਰਦੇ ਹਾਂ ਤੇ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ ਕਿੱਥੇ ਜਾਈਏ। ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਵਿਮੈਨਸ ਗਰੁੱਪ ਜਿਹੜਾ ਹੈਗਾ ਕ੍ਰੇਗੀ ਬੰਦ ਦੇ ਵਿਚ ਸ਼ੁਰੂ ਹੋਇਆ, ਜਿਹਦੇ ਵਿਚ ਤਕਰੀਬਨ ਹਰ ਸ਼ਨੀਵਾਰ 15 to 20 ਔਰਤਾਂ ਤੇ ਨਾਲ 15 to 20 ਬੱਚੇ ਸ਼ਿਰਕਤ ਕਰਦੇ ਆ। ਇਸ ਗਰੁੱਪ ਦੇ ਵਿਚ ਸਾਡਾ ਪਰਪਸ ਕੀ ਹੈ ਕਿ ਅਸੀਂ ਔਰਤਾਂ ਨੂੰ ਕੋਈ ਵੀ ਰੋਜ਼ਗਾਰ ਸੰਬੰਧੀ, ਕੋਈ ਵੀ ਸਿਹਤ ਸੰਬੰਧੀ, ਕਿਸੇ ਨੇ ਅਗਰ ਕੋਈ ਅੱਗੇ ਲੀਡਰਸ਼ਿਪ ਦੀ ਟ੍ਰੇਨਿੰਗ ਚ ਜਾਣਾ ਹੈ, ਕਿਸੇ ਨੇ ਅਗਰ ਕੋਈ ਕਲਚਰਲ ਪਾਰਟੀਸੀਪੇਸ਼ਨ ਕਰਨੀ ਹੈ, ਕੋਈ ਵੀ ਐਸੀ ਚੀਜ਼ ਜਿਹੜੀ ਕਿ ਕਿਸੇ ਨੂੰ ਪ੍ਰੇਰਿਤ ਕਰੇ ਲਾਈਫ ਦੇ ਵਿਚ ਅੱਗੇ ਵਧਣ ਵਾਸਤੇ, ਕਿਉਂਕਿ ਇਸ ਗਰੁੱਪ ਦੇ ਵਿਚ ਬਹੁਤ ਨਿਊ ਅਰਾਈਵਡ ਵਿਮੈਨ ਜਿਹੜੀਆਂ ਕਹਿ ਲੋ ਵਿਆਹ ਕੇ ਪਹਿਲੀ ਵਾਰ ਆਸਟ੍ਰੇਲੀਆ ਚ ਆਈਆਂ ਨੇ, ਉਹ ਬਹੁਤ ਆਉਂਦੀਆਂ ਨੇ ਤੇ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਇੱਥੇ ਉਹ ਕਿਹੜੇ ਕਿਹੜੇ ਰਸਤਿਆਂ ਦੇ ਥਰੂ ਆਪਣਾ ਕਰੀਅਰ ਬਣਾ ਸਕਦੀਆਂ ਨੇ। ਤੇ ਮੈਂ ਇਹ ਕਹਿਣਾ ਚਾਹਾਂਗੀ ਕਿ ਪਿਛਲੇ 3.5 ਸਾਲਾਂ ਦੇ ਵਿਚ ਆਲਮੋਸਟ 30 to 40 ਔਰਤਾਂ ਇਸ ਗਰੁੱਪ ਦੇ ਥਰੂ ਅਲੱਗ ਅਲੱਗ ਇੰਪਲਾਇਮੈਂਟ ਦੇ ਵਿਚ ਗਈਆਂ, ਚਾਹੇ ਉਹਨਾਂ ਨੇ ਕੋਰਸ ਰਿਲੇਟਡ ਆਪਣੇ ਆਪ ਨੂੰ ਅੱਗੇ ਚੈਨਲਾਈਜ਼ ਕੀਤਾ, ਚਾਹੇ ਉਹਨਾਂ ਨੇ ਰੈਫਰੈਂਸਿਸ ਦੇ ਥਰੂ ਕੀਤਾ, ਚਾਹੇ ਉਹਨਾਂ ਨੇ ਉਸ ਨੈਟਵਰਕ ਨੂੰ ਹੈਲਪ ਲੈ ਕੇ ਆਪਣਾ ਅੱਗੇ ਦਾ ਰਸਤਾ ਬਣਾਇਆ। ਤੇ ਉਸ ਤੋਂ ਇਲਾਵਾ ਇੱਕ ਇਹ ਮਿਲਣ ਗਿਲਣ ਦਾ ਵੀ ਸਾਡਾ ਗਰੁੱਪ ਹੈ, ਬਸ ਹਾਂ ਇਹ ਹੈ ਕਿ ਸਾਡਾ ਇੱਕ ਪਰਪਸ ਹੁੰਦਾ, ਹਰ ਸ਼ਨੀਵਾਰ ਨੂੰ ਕੋਈ ਨਾ ਕੋਈ ਗੈਸਟ ਸਪੀਕਰ ਆਉਂਦਾ ਜਾਂ ਅਸੀਂ ਕੋਈ ਨਾ ਕੋਈ ਐਕਟੀਵਿਟੀ ਰੱਖਦੇ ਹਾਂ, ਜਿਹਦੇ ਵਿਚ ਇੱਕ ਮਿੱਥੇ ਹੋਏ ਵਕਤ ਦੇ ਵਿਚ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਗਰ ਅਸੀਂ ਸਾਰੇ ਮਿਲ ਰਹੇ ਹਾਂ, ਮਿਲਣ ਤੋਂ ਇਲਾਵਾ ਅਸੀਂ ਆਪਣੇ ਘਰ ਜਾਂਦੇ ਹੋਏ ਕੁਛ ਨਾ ਕੁਛ ਅਵੇਅਰਨੈਸ ਜਾਂ ਐਜੂਕੇਸ਼ਨ ਲੈ ਕੇ ਜਾਈਏ।
ਬਹੁਤ ਅੱਛਾ, ਆਉਣ ਵਾਲੇ ਟਾਈਮ ਦੇ ਵਿਚ ਕਿੱਦਾਂ ਦੇ ਹੋਰ ਕੰਮ ਉਲੀਕੇ ਹੋਏ ਆ ਤੁਸੀਂ?
ਏਦਾਂ ਜੀ ਕਿ ਕਿਉਂਕਿ ਕਮਿਊਨਿਟੀ ਜਿਸ ਤਰੀਕੇ ਨਾਲ ਵਧਦੀ ਜਾ ਰਹੀ ਹੈ ਤੇ ਸਾਡੀਆਂ ਜ਼ਰੂਰਤਾਂ ਵੀ ਉਸ ਤਰੀਕੇ ਨਾਲ ਵਧਦੀਆਂ ਜਾ ਰਹੀਆਂ ਤੇ ਨਾਲ ਹੀ ਸਾਡੇ ਮੁੱਦੇ ਵੀ ਉਸ ਤਰੀਕਿਓਂ ਵਧਦੇ ਜਾ ਰਹੇ ਹੈ। ਜਿਵੇਂ ਕਿ ਸੀਨੀਅਰਸ ਦਾ ਗਰੁੱਪ ਅਸੀਂ ਆਲਮੋਸਟ 1.5-2 ਸਾਲ ਪਹਿਲਾਂ ਸ਼ੁਰੂ ਕੀਤਾ, ਕਿਉਂਕਿ ਜਦ ਦੇਖਿਆ ਕਿ ਬਜ਼ੁਰਗ ਇੱਥੇ ਆਉਣੇ ਸ਼ੁਰੂ ਹੋਏ, ਉਨ੍ਹਾਂ ਦਾ ਦਿਲ ਨਾ ਲੱਗਣਾ, ਇਕੱਲਾਪਨ ਮਹਿਸੂਸ ਕਰਨਾ, ਲੈਂਗੁਏਜ ਕਰਕੇ ਦਿੱਕਤਾਂ ਆਉਣੀਆਂ, ਤੇ ਸੀਨੀਅਰਸ ਦਾ ਗਰੁੱਪ ਜਿਹੜਾ ਹੈਗਾ ਉਹ ਵੀ ਸਾਡਾ ਵੀਕਲੀ ਰਨ ਹੁੰਦਾ ਤੇ ਬਹੁਤ ਬਜ਼ੁਰਗ ਆਉਂਦੇ ਨੇ, ਗੱਲਬਾਤ ਕਰਦੇ ਨੇ ਤੇ ਉਹਨਾਂ ਨੂੰ ਉਸ ਗਰੁੱਪ ਤੋਂ ਇਲਾਵਾ ਹੋਰ ਵੀ ਜੋ ਸਾਡੇ ਆਸ ਪਾਸ ਪ੍ਰੋਗਰਾਮ ਹੁੰਦੇ ਅਸੀਂ ਉਹਨਾਂ ਦੇ ਵਾਸਤੇ ਵੀ ਉਹਨਾਂ ਨੂੰ ਮੋਟੀਵੇਟ ਕਰਦੇ ਹਾਂ ਕਿ ਤੁਸੀਂ ਅੱਗੇ ਵਧੋ। ਤੇ ਸੀਨੀਅਰਸ ਦੇ ਨਾਲ ਹੁਣ ਆਉਣ ਵਾਲੇ ਟਾਈਮ ਦੇ ਵਿਚ ਜੋ ਲੱਗਦਾ ਕਿ ਅਸੀਂ ਪੇਰੈਂਟਿੰਗ ਦੇ ਏਰੀਏ ਦੇ ਵਿਚ ਜ਼ਰੂਰ ਸਾਨੂੰ ਲੱਗਦਾ ਕਿ ਅਸੀਂ ਕੰਮ ਕਰਾਂਗੇ, ਕਿਉਂਕਿ ਪੇਰੈਂਟਿੰਗ ਦਾ ਜਿਹੜਾ ਕੰਸਰਨ ਹੈ ਉਹ ਬਹੁਤ ਨਿਕਲ ਕੇ ਸਾਹਮਣੇ ਆ ਰਹੇ। ਇਸੇ ਤਰੀਕੇ ਨਾਲ ਟੀਨੇਜਰਸ ਜਿਹੜੇ ਨੇ ਸਾਡੇ, ਯੂਥ ਸਾਡਾ ਜਿਹੜਾ ਹੈ ਉਹ ਡਿਸਇੰਗੇਜ ਹੁੰਦਾ ਜਾ ਰਿਹਾ, ਤੇ ਇਹ ਮੈਂ ਉਹ ਯੂਥ ਬਾਰੇ ਨਹੀਂ ਗੱਲ ਕਰਾਂਗੀ ਜਿਹੜਾ ਕਿ ਇੰਡੀਆ ਤੋਂ ਇੱਥੇ ਆਇਆ, ਜਿਹੜੇ ਬੱਚੇ ਇੱਥੇ ਦੇ ਜੰਮਪਲ ਨੇ, ਹਾਂਜੀ, ਕਿਉਂਕਿ ਇੱਥੇ ਦੇ ਜੰਮਪਲ ਜਿਹੜੇ ਬੱਚੇ ਨੇ ਉਹਨਾਂ ਦਾ ਆਪਦੇ ਪੇਰੈਂਟਸ ਦੇ ਨਾਲ ਇੱਕ ਜਨਰੇਸ਼ਨ ਦਾ ਗੈਪ ਤੇ ਉੱਤੋਂ ਇੱਕ ਕਲਚਰ ਦਾ ਗੈਪ ਹੋਣ ਕਰਕੇ ਬਹੁਤ ਦਿੱਕਤਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ। ਤੇ ਹੈਲਦੀ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਸਾਡਾ ਹਮੇਸ਼ਾ ਤੋਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਰਿਹਾ ਹੈ, ਜਿਵੇਂ ਕਿ ਅਸੀਂ ਫੈਮਿਲੀ ਵਾਇਲੈਂਸ ਦੇ ਵਿਚ ਵੀ ਸਾਡਾ ਪ੍ਰਾਇਮਰੀ ਪ੍ਰੀਵੈਂਸ਼ਨ ਦਾ ਬਹੁਤ ਕੰਮ ਰਿਹਾ ਔਰ ਅਸੀਂ ਹੁਣ ਵੀ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਤੌਰ ਦੇ ਉੱਤੇ ਕੋਸ਼ਿਸ਼ ਕਰਦੇ ਹਾਂ, ਪਲੱਸ ਅਸੀਂ ਇੰਟਰਵੈਂਸ਼ਨ ਦੇ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸੇ ਤਰ੍ਹਾਂ ਪਰਿਵਾਰਾਂ ਨੂੰ ਹੈਲਥ ਰਿਲੇਟਿਡ ਅਸੀਂ ਹੋਰ ਜਾਗਰੂਕ ਕਰਨ ਦੇ ਲਈ ਵੀ ਕੰਮ ਕਰਾਂਗੇ। ਤੇ ਓਵਰਆਲ ਸਾਡਾ ਜਿਹੜਾ ਸਟਰਕਚਰ ਹੈ ਜਾਂ ਸਾਡਾ ਮਾਡਲ ਹੈ ਇਹੀ ਹੈ ਕਿ ਸਾਡੀ ਕਮਿਊਨਿਟੀ ਜਿਹੜੀ ਹੈ, ਚਾਹੇ ਉਹ ਬੱਚਾ ਹੈ, ਚਾਹੇ ਉਹ ਸਾਡੀ ਉਮਰ ਦੇ ਰਹਿਣ ਵਾਲੇ ਹੈ ਜਾਂ ਸਾਡੇ ਬਜ਼ੁਰਗ ਨੇ, ਕੋਈ ਵੀ ਨਿਗਲੈਕਟਿਡ ਨਾ ਰਹੇ, ਸਾਰੇ ਇੱਕ ਪਰਿਵਾਰਕ ਯੂਨਿਟ ਦੇ ਵਿਚ ਮਿਲ ਜੁਲ ਕੇ ਇੱਕ ਦੂਸਰੇ ਦੇ ਨਾਲ ਕੰਮ ਕਰਨ, ਕਿਉਂਕਿ ਅਗਰ ਅਸੀਂ ਆਪਣੇ ਪਰਿਵਾਰ ਦਾ ਬੈਲੈਂਸ ਵਿਗਾੜਤਾ ਤੇ ਉਸ ਦੇ ਨਾਲ ਸਾਡਾ ਕਲਚਰ ਵੀ ਲੂਜ਼ ਹੋਣਾ ਸ਼ੁਰੂ ਹੋ ਜਾਊਗਾ, ਤੇ ਉਹ ਸਪੋਰਟ ਸਿਸਟਮ ਜਿਹੜਾ ਹੈ ਅਸੀਂ ਉਹਨੂੰ ਅੱਗੇ ਤੋਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਕਲਚਰਲ ਤੌਰ ਦੇ ਉੱਤੇ ਵੀ ਕਿਉਂਕਿ ਅਸੀਂ ਟਾਈਮ ਟੂ ਟਾਈਮ ਦੇ ਉੱਤੇ ਜਿਵੇਂ ਕੋਈ ਥੀਏਟਰ ਹੋ ਗਿਆ ਕੋਈ ਪੋਇਟਰੀ ਹੋ ਗਿਆ ਜਾਂ ਕੋਈ ਸਾਡਾ ਗਿੱਧਾ ਭੰਗੜਾ ਹੋ ਗਿਆ ਅਸੀਂ ਉਹ ਵੀ ਕਰਦੇ ਹਾਂ
ਮੈਨੂੰ ਲੱਗਦਾ ਸਾਹਿਤਕ ਸ਼ਾਮ ਊਰਜਾ ਫਾਊਂਡੇਸ਼ਨ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ
ਹੈ ਹਾਂਜੀ ਸਾਹਿਤਕ ਸ਼ਾਮ ਦੇ ਵਿੱਚ ਅਸੀਂ ਆਲਮੋਸਟ ਹਰ 2 ਜਾਂ 3 ਮਹੀਨੇ ਬਾਅਦ ਜੋ ਕਿ ਮੈਲਬਰਨ ਦੇ ਸਾਡੇ ਜਿੰਨੇ ਸ਼ਾਇਰ ਜਾਂ ਸ਼ਾਇਰਾਂ ਹੈ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਸਾਰੇ ਰਲੀਏ ਇਕੱਠੇ ਹੋਈਏ ਤੇ ਅਸੀਂ ਇਕੱਠੇ ਹੋ ਕੇ ਪੋਇਟਰੀ ਤੇ ਕਵਿਤਾਵਾਂ ਨੂੰ ਕਮਿਊਨਿਟੀ ਦੇ ਅੱਗੇ ਰੱਖਦੇ ਹਾਂ ਇਹ ਵੀ ਇੱਕ ਫ੍ਰੀ ਫੋਰਮ ਹੁੰਦਾ ਜਿਹਦਾ ਇੱਕੋ ਇੱਕ ਪਰਪਸ ਹੁੰਦਾ ਕਿ ਅਸੀਂ ਆਪਣੀ ਭਾਸ਼ਾ ਨੂੰ ਲਿਖਤੀ ਤੇ ਗਾਇਕੀ ਦੇ ਵਿੱਚ ਬਰਕਰਾਰ ਰੱਖੀਏ
ਜੀ ਬਿਲਕੁਲ ਤੇ ਅਸੀਂ ਚਾਹਵਾਂਗੇ ਸਮਾਂ ਸਾਡੇ ਕੋਲ ਬਹੁਤ ਥੋੜਾ ਜਿਹਾ ਬਚਿਆ ਪਰ ਅਸੀਂ ਚਾਹਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੁਛ ਵੀ ਸਾਡੇ ਜਿਹੜੇ ਭਾਈਚਾਰੇ ਦੇ ਲੋਕਾਂ ਦੇ ਲਈ ਤੁਹਾਡੇ ਕੋਲ ਮੈਸੇਜ ਹੈ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰੋ
ਹਾਂਜੀ ਮੇਰਾ ਨਾਰਮਲੀ ਕੋਈ ਵੀ ਇੰਟਰਵਿਊ ਹੁੰਦੀ ਹੈ ਮੇਰੇ 2 ਹੀ ਮੈਸੇਜ ਹੁੰਦੇ ਨੇ ਤੇ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਮੈਸੇਜ ਜ਼ਰੂਰੀ ਵੀ ਬਹੁਤ ਨੇ ਪਹਿਲਾ ਮੈਸੇਜ ਇਹ ਕਿ ਆਸਟ੍ਰੇਲੀਆ ਦਾ ਇੱਕ ਐਸਾ ਕਲਚਰ ਹੈ ਜਿਹਦੇ ਵਿੱਚ ਵਾਲੰਟੀਅਰਿੰਗ ਦੀ ਬਹੁਤ ਵੈਲਿਊ ਹੈ ਤੇ ਹਰ ਬੰਦਾ ਬਹੁਤ ਤਰੀਕੇ ਨਾਲ ਵਾਲੰਟੀਅਰਿੰਗ ਕਰ ਸਕਦਾ ਤੇ ਮੈਕਸੀਮਮ ਲੋਕ ਜਿਹੜੇ ਇਹ ਸੋਚਦੇ ਕਿ ਉਹ ਘਰ ਬੈਠੇ ਨੇ ਤੇ ਉਹ ਆਪਣੇ ਆਪ ਦੇ ਵਿੱਚ ਇਕੱਲਾਪਨ ਮਹਿਸੂਸ ਕਰਦੇ ਨੇ ਉਹ ਵਾਲੰਟੀਅਰਿੰਗ ਬਾਰੇ ਜ਼ਰੂਰ ਸੋਚਣ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਆਪਣੇ ਆਪ ਨੂੰ ਬਿਜ਼ੀ ਜਿਹੜਾ ਰੱਖਣਾ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕੋਸ਼ਿਸ਼ ਕਰਨ ਕਿ ਕੋਈ ਨਾ ਕੋਈ ਐਸਾ ਉਪਰਾਲਾ ਆਲੇ ਦੁਆਲੇ ਸਾਡੀ ਸੰਸਥਾ ਤੋਂ ਇਲਾਵਾ ਵੀ ਬਹੁਤ ਕੁਛ ਇੱਥੇ ਚੱਲਦਾ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਕਿਉਂਕਿ ਅਗਰ ਅਸੀਂ ਦਿਮਾਗੀ ਤੌਰ ਦੇ ਉੱਤੇ ਬਿਜ਼ੀ ਹੋਵਾਂਗੇ ਅਸੀਂ ਆਪਣੇ ਆਪ ਚ ਉਵੇਂ ਹੀ ਤੰਦਰੁਸਤੀ ਮਹਿਸੂਸ ਕਰਾਂਗੇ
ਜੀ
ਹਾਂਜੀ
ਤੇ ਇਸ ਤੋਂ ਬਿਨਾਂ ਕੋਈ ਹੋਰ ਸੁਨੇਹਾ ਹੋਵੇ
ਉਸ ਤੋਂ ਬਿਨਾਂ ਤਾਂ ਇਹੀ ਸੁਨੇਹਾ ਹੈ ਕਿ ਸਾਰੇ ਜਾਣੇ ਖੁਸ਼ ਰਹੋ ਤੇ 29 ਜੂਨ ਦਾ ਮੈਂ ਜ਼ਰੂਰ ਕਮਿਊਨਿਟੀ ਨੂੰ ਖੁੱਲਾ ਸੱਦਾ ਦੇਣਾ ਚਾਹਾਂਗੀ 29 ਜੂਨ ਨੂੰ ਊਰਜਾ ਫਾਊਂਡੇਸ਼ਨ ਜਿਹੜਾ ਹੈ ਉਹਦੀ ਅਸੀਂ 4th ਐਨੀਵਰਸਰੀ ਮਨਾ ਰਹੇ ਹਾਂ ਤੇ ਇਸ ਉਪਰਾਲੇ ਦੇ ਵਿੱਚ 6 ਵਜੇ ਤੋਂ ਲੈ ਕੇ 9 ਵਜੇ ਤੱਕ ਐਪਿੰਗ ਮੈਮੋਰੀਅਲ ਹਾਲ ਦੇ ਵਿੱਚ ਅਸੀਂ ਫ੍ਰੀ ਕਮਿਊਨਿਟੀ ਇਵੈਂਟ ਰੱਖ ਰਹੇ ਹਾਂ ਜਿਹਦਾ ਨਾਮ ਹੈ ਜੀ ਆਇਆਂ ਨੂੰ ਤੇ ਜੀ ਆਇਆਂ ਨੂੰ ਦੇ ਨਾਲ ਹੀ ਸਾਰੀ ਕਮਿਊਨਿਟੀ ਨੂੰ ਮੈਂ ਆਖਾਂਗੀ ਜੀ ਆਇਆਂ ਨੂੰ ਆਪਣੇ ਪਰਿਵਾਰ ਦੇ ਨਾਲ ਵੱਧ ਚੜ੍ਹ ਕੇ ਸ਼ਿਰਕਤ ਕਰਨ ਕਿਉਂਕਿ ਇਹ ਇਵੈਂਟ ਫ੍ਰੀ ਹੈ ਇਹਦੇ ਵਿੱਚ ਗਿੱਧਾ ਭੰਗੜਾ ਹੋਰ ਆਪਣੇ ਪੰਜਾਬੀ ਡਾਂਸ ਤੇ ਹੋਰ ਅਲੱਗ ਅਲੱਗ ਪਾਰਟੀਸੀਪੇਸ਼ਨ ਉਹਨਾਂ ਨੂੰ ਦੇਖਣ ਵਾਸਤੇ ਮਿਲਣਗੀਆਂ ਤੇ ਮੈਂ ਇਸ ਦੇ ਨਾਲ ਹੀ ਉਮੀਦ ਕਰਦੀ ਹਾਂ ਕਿ ਸਾਰੇ ਵੱਧ ਚੜ੍ਹ ਕੇ ਆਉਣਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਟਰਵਿਊ ਲੈਣ ਵਾਸਤੇ
ਸੁਨੈਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਊਰਜਾ ਫਾਊਂਡੇਸ਼ਨ ਵੱਲੋਂ ਜਿਹੜੇ ਕੀਤੇ ਜਾਂਦੇ ਭਾਈਚਾਰਕ ਕੰਮਾਂ ਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੁਹਾਡਾ ਇੱਥੇ ਆਉਣ ਦੇ ਲਈ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਮੈਂ ਹੁਣ ਇੱਥੇ ਹੀ ਖਤਮ ਕਰਦੀ ਹਾਂ ਮੈਨੂੰ ਯਾਨੀ ਅਮਰਦੀਪ ਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਕਿਸੇ ਖਾਸ ਮਹਿਮਾਨ ਦੇ ਨਾਲ ਕਰਾਂਗੇ ਇੱਕ ਮੁਲਾਕਾਤ ਧੰਨਵਾਦ ਰੱਬ ਰਾਖਾ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਪਤਾ ਤੈਨੂੰ ਰੱਖੀ ਅੱਖ ਲਾਲ ਕਿਤੇ ਗਾਣੇ ਪਿੱਛੇ ਲੜ ਪੈਣਾ ਡੀਜੇ ਆਲੇ ਨਾਲ ਤੇਰੇ ਯਾਰ ਦਾ ਤਾਂ ਪਤਾ ਤੈਨੂੰ ਰੱਖੀ ਅੱਖ ਲਾਲ ਕਿਤੇ ਗਾਣੇ ਪਿੱਛੇ ਲੜ ਪੈਣਾ ਡੀਜੇ ਆਲੇ ਨਾਲ ਗਰਾਰੀ ਪੁੱਠੀ ਸਰਦਾਰ ਦੀ ਆਲਾ ਫੜ ਲੈ ਆਲਾ ਫੜ ਲੈ ਮੇਰਾ ਫੜ ਲੈ ਕੰਨ ਚ ਵਿਕਾਰ ਦੀ ਤੇ ਦੂਜੀ ਨਵੇੜ ਲਾਂਗੇ ਤੜਕੇ ਕੀਆਂ ਵਿੱਚ ਕਿਸੇ ਵਿੱਚ ਤੁਰ ਜੀਣਾ ਲੜਕੇ ਗੱਲਾਂ ਸਾਰੀਆਂ ਨਵੇੜ ਲਾਂਗੇ ਤੜਕੇ ਉਹ ਜੀਣਾ ਗੁਣੀਏ ਚ ਜੱਟ ਤੈਨੂੰ ਲੱਗਿਆ ਛੱਬੀ ਸੀਟੀ ਉੱਤੇ ਸੱਟ ਲਈ ਤੂੰ ਫੜ ਕੇ ਘਰੇ ਲੈ ਵੀ ਬਾਹਰੋਂ ਬਾਰਦੀ ਆਲਾ ਫੜ ਲੈ ਆਲਾ ਫੜ ਲੈ ਨੀ ਆਲਾ ਫੜ ਲੈ ਕੰਨੇ ਚ ਵਿਕਾਰ ਦੀ ਤੇ ਦੂਜੀ ਆਹ ਗੱਲ ਆਉਂਦੀ ਨੀ ਆਲਾ ਫੜ ਲੈ ਕੰਨੇ ਚ ਵਿਕਾਰ ਦੀ ਤੇ ਦੂਜੀ ਆਹ ਗੱਲ ਆਉਂਦੀ।
ਆਲਾ ਫੜ ਲੈ ਆਲਾ ਫੜ ਲੈ ਮੀ ਆਲਾ ਫੜ ਲੈ ਰੇ ਕੰਨ ਚਾ ਵਿਕਾਰ ਦੀ ਤੇ ਦੂਜੀ ਹਜ਼ਾਨੀਆਂ ਦੀ ਮੀ ਆਲਾ ਫੜ ਲੈ ਰੇ ਕੰਨ ਚਾ ਵਿਕਾਰ ਦੀ ਤੇ ਦੂਜੀ ਹਜ਼ਾਨੀਆਂ ਦੀ जगीना तेरे तू इंच बजदा नी तू अलड़े संभाल टैम अज दा तेरा जगीना तेरे तू कदे बजदा पूरी तू अलड़े संभाल टैम अज दा गल्ला मनूंगा फंगेरे आला सारिया जट फेर नी कदे भी ना रजदा तू गलू पाजी सौ प्यार दी आला फड़ लै आला फड़ लै नी आला फड़ लै रे कन्ने चा बिकार दी ते दूजी
जर्मन की एक कहावत अनुसार गुआची भेड लभण लई कानून की मदद लैण जावोगे तो अपनी गां भी गवा के मुड़ोगे। किताब संसार प्रसिद्ध मुहावरे परमिंदर सोढ़ी। सोहणे विचारां लई जुड़े रहो हरमन रेडियो नाल।
Thank you.